24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ। ਭੁੱਲੀਏ ਕੀ ਚੇਤੇ ਰੱਖੀਏ ਕੀ ਸੁਣੀਏ ਸੁਣਾਈਏ ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ। ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ, ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ, ਗੀਤ ਸੰਗੀਤ, ਤੁਹਾਡੀ ਤੇ ਮੇਰੀ ਪਸੰਦ ਦਾ ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ, ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ। ਹਰ ਬੁੱਧਵਾਰ ਸਵੇਰੇ 8 ਤੋਂ 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ ਲਹਿਰਾਂ।
ਲੋ ਜੀ, ਇੱਕ ਹੋਰ ਸੁਹਾਵਣੀ ਸਵੇਰ, ਤਰੋ ਤਾਜ਼ਾ ਦਿਨ, ਚੜ੍ਹਦੇ ਸੂਰਜ ਦੀ ਠੰਡੀ ਠੰਡੀ ਜਿਹੀ ਰੋਸ਼ਨੀ, ਰੁਮਕਦੀ ਪੌਣ, ਕਿਤੇ ਸਵੇਰ ਦੀਆਂ ਚੁਸਤੀਆਂ ਤੇ ਕਿਤੇ ਚਾਹ ਦੀਆਂ ਚੁਸਕੀਆਂ, ਕਿਤੇ ਸੂਰਜ ਢਲ ਰਿਹਾ ਹੋਣਾ ਹੈ ਤੇ ਕਿਤੇ ਦੁਪਹਿਰਾ ਹੋਣਾ ਹੈ ਜੀ ਦਿਨ ਦਾ ਇਸ ਵੇਲੇ। ਸੋ ਕਿਤੇ ਤਾਰਿਆਂ ਨਾਲ ਬਾਤਾਂ ਪਾਉਂਦੀ ਰਾਤ, ਸੋ ਸਵੇਰ ਦੀ ਮਸਰੂਫੀਅਤ ਤੇ ਕੰਮਾਂ ਕਾਰਾਂ ਤੇ ਜਾਣ ਦੀ ਦੌੜ ਭੱਜ, ਤੇ ਕੋਈ ਇਸ ਵੇਲੇ ਹਜੇ ਤੱਕ ਚਾਦਰ ਰਜਾਈ ਤਾਣ ਕੇ ਸੁੱਤਾ ਪਿਆ ਹੋਣਾ ਹੈ। ਕਿਤੇ ਜੀ ਬ੍ਰੇਕਫਾਸਟ ਦੇ ਵਿੱਚ ਚਾਹ ਪਰਾਂਠੇ ਚੱਲ ਰਹੇ ਹੋਣੇ ਆ ਤੇ ਕਿਤੇ ਡਿਨਰ ਦੇ ਵਿੱਚ ਦਾਲ ਫੁਲਕੇ। ਸੋ ਕੋਈ ਸਵੇਰ ਦੀ ਜੋਗਿੰਗ ਤੇ ਹੋਣਾ ਹੈ ਤੇ ਕੋਈ ਸਵੇਰ ਦੇ ਯੋਗਾ ਤੇ। ਸੋ ਕਾਰ ਦੀ, ਟੈਕਸੀ ਦੀ ਸਵਾਰੀ ਜਾਂ ਟਰੱਕ ਟਰਾਲੇ ਦੀ ਡਰਾਈਵਿੰਗ, ਤੁਸੀਂ ਇਸ ਵੇਲੇ ਜੋ ਵੀ ਕਰ ਰਹੇ ਹੋ ਜ਼ਿੰਦਗੀ ਦੀ ਜਿਸ ਵੀ ਮਸਰੂਫੀਅਤ ਨੂੰ ਮਾਣ ਰਹੇ ਹੋ ਜੀ, ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ। ਤੁਸੀਂ ਸੁਣ ਰਹੇ ਹੋ ਜੀ ਇਸ ਵੇਲੇ ਆਸਟ੍ਰੇਲੀਆ ਦਾ ਪਹਿਲਾ 24/7 ਰੇਡੀਓ, ਜੀ ਹਾਂ ਹਰਮਨ ਰੇਡੀਓ। ਸੋ ਇਹ ਹਰਮਨ ਰੇਡੀਓ ਤੇ ਮੈਂ ਮੁਸਕਰਾਉਂਦੀ ਤੇ ਯਾਦਾਂ ਦੇ ਗੀਤ ਗਾਉਂਦੀ ਸੁਖਪ੍ਰੀਤ ਹਾਜ਼ਰ ਹਾਂ ਜੀ ਆਪਣੇ ਵਾਅਦੇ ਮੁਤਾਬਿਕ ਤੁਹਾਡਾ ਚਹੇਤਾ ਪ੍ਰੋਗਰਾਮ ਲਹਿਰਾਂ ਲੈ ਕੇ। ਸੋ ਜੀ ਇਸ ਸਵੇਰ ਨੂੰ ਚਲੋ ਹੁਣ ਰਲ ਮਿਲ ਕੇ ਥੋੜਾ ਨਾ ਹੋਰ ਪਿਆਰਾ ਜਿਹਾ, ਥੋੜਾ ਹੋਰ ਹਸੀਨ ਬਣਾਉਂਦੇ ਹਾਂ। ਸੋ ਚਲੋ ਜੀ ਮੁਸਕੁਰਾਓ ਸਾਰੇ ਇੱਕ ਵਾਰੀ, ਚਿਹਰੇ ਤੇ ਲਿਆਓ ਸਮਾਈਲ ਤੇ ਬੁਲਾਉਂਦੇ ਹਾਂ ਫਤਿਹ ਉਸ ਸਮਾਈਲ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਤੇ। ਤੇ ਪ੍ਰੋਗਰਾਮ ਦੇ ਵਿੱਚ ਜੀ ਇੱਕ ਸਪੈਸ਼ਲ ਵਾਲਾ ਥੈਂਕਸ ਸਰਬਜੀਤ ਭਾਜੀ ਦਾ, ਜੋ ਰੋਜ਼ ਸਵੇਰੇ ਉੱਠ ਕੇ ਹੰਬਲਾ ਮਾਰਦੇ ਨੇ ਪਟਿਆਲਾ ਸਟੂਡੀਓ ਤੋਂ ਤੇ ਮੇਰੀ ਆਵਾਜ਼ ਜਿਹੜੀ ਹੈ ਇਸ ਬੁੱਧਵਾਰ ਨੂੰ ਤੁਹਾਡੇ ਤੱਕ ਪਹੁੰਚਦੀ ਹੈ। ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਸੋ ਕੀ ਕਰ ਰਹੇ ਹੋ ਜੀ? ਅੱਜ 20 ਦਸੰਬਰ 2017 ਜਿਹੜਾ ਦਿਨ ਆ ਉਹ ਹੋ ਗਿਆ ਆਸਟ੍ਰੇਲੀਆ ਦੇ ਵਿੱਚ ਇਸ ਸਵੇਰ ਦੇ ਨਾਲ। ਸੋ ਬਸ ਜੀ 2017 ਕਹਿ ਲੋ ਆਪਣੇ ਆਖਰੀ ਸਾਹਾਂ ਤੇ ਹੈ ਤੇ ਗਿਣੇ ਚੁਣੇ ਜੇ ਦਿਨ ਰਹਿ ਗਏ ਆ। ਹੋਰ ਤੁਸੀਂ ਕਿਵੇਂ ਇਸ ਜਿਹੜਾ ਸਾਲ ਹੈ ਉਹਨੂੰ ਵਾਈਂਡ ਅਪ ਕਰ ਰਹੇ ਹੋ? ਸੋ ਨਵੇਂ ਸਾਲ ਦੀਆਂ ਕੀ ਕੀ ਪਲੈਨਿੰਗਸ ਦਿਮਾਗ ਦੇ ਵਿੱਚ ਚੱਲ ਰਹੀਆਂ, ਉਹ ਸਾਰਾ ਕੁਝ ਵੀ ਅਸੀਂ ਅੱਜ ਪ੍ਰੋਗਰਾਮ ਦੇ ਵਿੱਚ ਲਵਾਂਗੇ ਤੇ ਨਾਲ ਦੀ ਨਾਲ ਗੱਲ ਕਰਾਂਗੇ ਅਸੀਂ ਆਪਣੀਆਂ ਯਾਦਾਂ ਦੀ। ਬਿਲਕੁਲ ਜੀ, ਬੁੱਧਵਾਰ ਦੀ ਸਵੇਰ ਤੇ ਯਾਦਾਂ ਦੀ ਗੱਲ ਨਾ ਹੋਵੇ ਇਹ ਤੇ ਹੋ ਹੀ ਨਹੀਂ ਸਕਦਾ। ਅੱਜ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਜਿੱਥੇ ਬਰਾੜ ਸਾਹਿਬ ਸਾਡੇ ਨਾਲ ਸਾਂਝ ਪਾਉਣਗੇ ਤੇ ਖਬਰਾਂ ਤੇ ਕੁਝ ਮੁੱਦਿਆਂ ਤੇ ਵਿਚਾਰ ਚਰਚਾ ਹੋਏਗੀ, ਉਸ ਤੋਂ ਬਾਅਦ ਗੱਲ ਕਰਾਂਗੇ ਜੀ ਆਪਣੀਆਂ ਯਾਦਾਂ ਦੀ ਤੇ ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ ਮੈਂ ਫੇਰ ਤੋਂ ਆਪਣੇ ਪੰਜਾਬ ਆਪਣੇ ਪਿੰਡ ਦਾ ਗੇੜਾ ਲਾ ਕੇ ਆਉਣਾ। ਸੋ ਉਮੀਦ ਕਰਦੀ ਹਾਂ ਜੀ ਜਿਹੜੀ ਤੁਸੀਂ ਵੀ ਮਾਰੋਗੇ ਆਪਣੇ ਪੰਜਾਬ ਆਪਣੇ ਵਤਨਾਂ ਨੂੰ ਯਾਦਾਂ ਦੇ ਨਾਲ। ਸੋ ਪ੍ਰੋਗਰਾਮ ਦੇ ਵਿੱਚ ਪਿਛਲੇ 2 ਹਫ਼ਤਿਆਂ ਤੋਂ ਗੱਲ ਕਰ ਰਹੇ ਹਾਂ ਜੀ ਅਸੀਂ ਵਹਿਮਾਂ ਭਰਮਾਂ ਦੀ, ਸੋ ਲੜੀ ਇਹੋ ਜਿਹੀ ਚੱਲੀ ਹੈ ਕਿ ਖਤਮ ਨਹੀਂ ਹੋਈ ਅਜੇ ਤੱਕ। ਸੋ ਮੈਂ ਇੱਕ ਤਰ੍ਹਾਂ ਜੇ ਤੁਸੀਂ ਕਹੋ ਵਾਇੰਡ ਅਪ ਕਰਨਾ ਹੈ ਅੱਜ ਤੇ ਉਹ ਵਹਿਮਾਂ ਭਰਮਾਂ ਨੂੰ ਵੀ ਵਾਇੰਡ ਅਪ ਕਰਨਾ ਹੈ ਆਪਣੀਆਂ ਯਾਦਾਂ ਦੇ ਨਾਲ ਨਾਲ ਤੇ ਨਾਲ ਹੀ ਅਸੀਂ ਅੱਜ ਗੱਲ ਕਰਨੀ ਹੈ ਕਿ ਕਿਵੇਂ ਅਸੀਂ ਬਚਪਨ ਦੇ ਵਿੱਚ ਜਿਹੜਾ ਨਿਊ ਈਅਰ ਹੈ ਉਹ ਮਨਾਈਦਾ ਹੁੰਦਾ ਸੀ, ਨਵਾਂ ਸਾਲ ਦੇ ਜਿਹੜੇ ਮਨਾਉਣ ਦੇ ਤੌਰ ਤਰੀਕੇ ਆ ਪਹਿਲਾਂ ਨਾਲੋਂ ਬਹੁਤ ਬਦਲ ਚੁੱਕੇ ਆ, ਹੈ ਨਾ। ਪਰ ਮੈਨੂੰ ਮੈਂ ਹਮੇਸ਼ਾ ਜਦੋਂ ਵੀ ਨਿਊ ਈਅਰ ਆਉਂਦਾ ਜਾਂ ਕੋਈ ਵੀ ਤਿਉਹਾਰ ਆਉਂਦਾ ਤੇ ਇੱਕ ਵਾਰ ਬੈਠ ਕੇ ਜ਼ਰੂਰ ਆਪਣੀਆਂ ਯਾਦਾਂ ਵਿੱਚ ਗੁਆਚ ਜਾਂਦੀ ਹਾਂ ਤੇ ਯਾਦ ਕਰਦੀ ਹੁੰਦੀ ਹਾਂ ਉਹ ਦਿਨ ਕਿ ਅਸੀਂ ਕਿੱਦਾਂ ਪਹਿਲਾਂ ਉਹ ਵਾਲੇ ਤਿਉਹਾਰ ਮਨਾਈਦੇ ਸੀ ਜਾਂ ਪਹਿਲਾਂ ਕਿੱਦਾਂ ਦੀਆਂ ਖੁਸ਼ੀਆਂ ਹੁੰਦੀਆਂ ਸੀ। ਖੁਸ਼ੀਆਂ ਉਹੀ ਹੁੰਦੀਆਂ ਜੀ, ਬਸ ਉਹਨਾਂ ਨੂੰ ਐਕਸਪ੍ਰੈਸ ਕਰਨ ਦਾ ਜਿਹੜਾ ਤੌਰ ਤਰੀਕੇ ਆ ਉਹ ਬਦਲ ਜਾਂਦੇ ਆ। ਸੋ ਯਾਦ ਕਰਾਂਗੇ ਕਿ ਕਿਵੇਂ ਅਸੀਂ ਨਿਊ ਈਅਰ ਬਚਪਨ ਦੇ ਵਿੱਚ ਮਨਾਉਂਦੇ ਹੁੰਦੇ ਸੀਗੇ ਤੇ ਨਾਲ ਦੀ ਨਾਲ ਜੇ ਕੋਈ ਖਾਸ ਪਲੈਨਿੰਗ ਤੁਸੀਂ ਕੀਤੀ ਹੋਈ ਹੈ ਨਿਊ ਈਅਰ ਦੇ ਲਈ ਜਾਂ ਇਸ ਸਾਲ ਨੂੰ ਕਿੱਦਾਂ ਵਾਇੰਡ ਅਪ ਕਰਨ ਦੀ ਸੋਚ ਰਹੇ ਹੋ ਤੇ ਉਹ ਵੀ ਜੇ ਪ੍ਰੋਗਰਾਮ ਚ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ ਤੇ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ। ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਈਮੇਲ ਕਰ ਸਕਦੇ ਹੋ ਜਾਂ ਟੈਲੀਗ੍ਰਾਮ ਰਾਹੀਂ ਤੁਸੀਂ ਆਪਣੇ ਮੈਸੇਜਸ ਭੇਜ ਸਕਦੇ ਹੋ request@harmanradio.com। ਜੀ ਹਾਂ, ਈਮੇਲ ਦਾ ਪਤਾ ਹੈ ਤੇ @harmanradio ਰਾਹੀਂ ਤੁਸੀਂ ਪ੍ਰੋਗਰਾਮ ਦੇ ਵਿੱਚ ਟੈਲੀਗ੍ਰਾਮ ਦੇ ਰਾਹੀਂ ਆਪਣੇ ਸੁੱਖ ਸੁਨੇਹੇ ਸਾਡੇ ਤੱਕ ਪਹੁੰਚਾ ਸਕਦੇ ਹੋ ਤੇ ਪ੍ਰੋਗਰਾਮ ਦੇ ਦੂਸਰੇ ਹਿੱਸੇ ਦੇ ਵਿੱਚ ਖਬਰਾਂ ਤੋਂ ਬਾਅਦ ਅਸੀਂ ਜਿਹੜੀਆਂ ਫੋਨ ਕਾਲਸ ਵੀ ਦੇਵਾਂਗੇ। ਸੋ ਫੋਨ ਨੰਬਰ ਹੈ ਜੀ ਸਾਰਾ ਸਾਡਾ 02859898211। ਸੋ ਤਿਆਰ ਹੋ ਜੀ ਯਾਦਾਂ ਦੀ ਸਾਂਝ ਲਈ। ਬਿਲਕੁਲ ਜੀ, ਯਾਦਾਂ ਦੀ ਸਾਂਝ ਲਈ ਵੀ ਤੇ ਜੇ ਤੁਹਾਡੇ ਮਨ ਦੇ ਵਿੱਚ ਕੋਈ ਖਬਰ, ਕੋਈ ਮੁੱਦਾ, ਕੋਈ ਵਿਚਾਰ ਹੈ ਜਿਹੜਾ ਤੁਸੀਂ ਮਿੰਟੂ ਬਰਾੜ ਹੁਣਾਂ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤੇ ਉਹ ਵੀ ਤਿਆਰ ਰੱਖੋ ਜੀ, ਕਿਉਂਕਿ ਬਰਾੜ ਸਾਹਿਬ ਜਲਦੀ ਹੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਗੇ ਤੇ ਤੁਹਾਡੇ ਸਵਾਲਾਂ ਦੇ ਜਵਾਬਾਂ ਦੇ ਨਾਲ ਨਾਲ ਜਿਹੜੀਆਂ ਤਰੋ ਤਾਜ਼ਾ ਖਬਰਾਂ ਉਹਨਾਂ ਤੇ ਵੀ ਨਜ਼ਰ ਮਾਰਨਗੇ। ਸੋ ਪ੍ਰੋਗਰਾਮ ਦੇ ਵਿੱਚ ਲੈਂਦੇ ਹਾਂ ਜੀ ਸਭ ਤੋਂ ਪਹਿਲਾਂ ਇਹ ਗੀਤ ਤੇ ਗੱਲਾਂ ਤੇ ਹਜੇ ਬਹੁਤ ਬਾਕੀ ਹੈ ਜੀ ਸਾਡੀਆਂ ਤੇ ਟਾਈਮ ਵੀ ਆਪਣੇ ਕੋਲ ਵਾਲਾ ਹੈ। ਸੋ ਸੁਣਦੇ ਹਾਂ ਜੀ ਇਹ ਗੀਤ ਤੇ ਉਸ ਤੋਂ ਬਾਅਦ ਮੈਂ ਹਾਜ਼ਰ ਹੁੰਦੀ ਹਾਂ। ਮੰਗੀ ਮਹਿਲ ਦੀ ਆਵਾਜ਼ ਦੇ ਵਿਚ ਗੀਤ ਸੁਣ ਰਹੇ ਸੀ ਜੀ ਅਸੀਂ ਧਾਰਮਿਕ ਗੀਤ ਵਾਹਿਗੁਰੂ ਤੇਰਾ ਸ਼ੁਕਰ ਹੈ। ਬਿਲਕੁਲ ਜੀ, ਪਰਮਾਤਮਾ ਦਾ ਹਰਦਮ ਸ਼ੁਕਰਾਨਾ ਸਾਨੂੰ ਕਰਨਾ ਚਾਹੀਦਾ ਹੈ। ਜ਼ਿੰਦਗੀ ਦੇ ਵਿਚ ਬਹੁਤ ਕੁਝ ਦਿੱਤਾ ਹੈ। ਸਵੇਰੇ ਸਵੇਰੇ ਉੱਠ ਕੇ ਦੇਖੀਏ ਤੇ ਦੋ ਗਿਫਟ ਜਿਹੜੇ ਅਸੀਂ ਖੋਲਦੇ ਆਪਣੀਆਂ ਅੱਖਾਂ ਤੇ ਉਸ ਤੋਂ ਬਾਅਦ ਇਹ ਕੁਦਰਤ ਤੇ ਕਾਇਨਾਤ, ਆਪਣਾ ਘਰ ਪਰਿਵਾਰ, ਬੱਚੇ, ਇਹ ਰਿਸ਼ਤੇ, ਸਾਰਾ ਕੁਝ ਇੱਕ ਵਾਰੀ ਸੋਚ ਕੇ ਦੇਖੋ ਤੇ ਉਹਦੀਆਂ ਦਾਤਾਂ ਹੀ ਨੇ ਜੀ। ਸੋ ਜਿਹੜਾ ਸ਼ੁਕਰਾਨਾ ਹੈ ਪਰਮਾਤਮਾ ਦਾ, ਉਹ ਹਰਦਮ ਕਰਨਾ ਚਾਹੀਦਾ ਤੇ ਉਹਦੀ ਯਾਦ ਨੂੰ ਹਰ ਵੇਲੇ ਦਿਲ ਦੇ ਵਿਚ ਵਸਾ ਕੇ ਰੱਖਣਾ ਚਾਹੀਦਾ। ਇਹੀ ਮੈਨੂੰ ਲੱਗਦਾ ਸਪਿਰਚੁਅਲਿਟੀ ਹੁੰਦੀ ਹੈ, ਹਰ ਧਰਮ ਇਹੀ ਕਹਿੰਦਾ। ਸੋ ਲਓ ਜੀ, ਪ੍ਰੋਗਰਾਮ ਦੇ ਵਿਚ ਜਗਮੋਹਨ ਸਿੰਘ ਹੁਣਾਂ ਨੇ ਸਾਂਝ ਪਾਈ ਹੈ ਸਾਡੇ ਨਾਲ, ਫਤਿਹ ਬੁਲਾ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਹਿੰਦੇ ਸਤਿ ਸ੍ਰੀ ਅਕਾਲ ਜੀ, ਮੈਂ ਸ਼ੀਨ ਸਿੰਘ ਮੈਲਬਨ ਤੋਂ। ਓਕੇ ਜੀ, ਕਹਿੰਦੇ ਕੰਮ ਦੇ ਨਾਲ ਨਾਲ ਪ੍ਰੋਗਰਾਮ ਸੁਣੀਦਾ ਹੈ ਹਰ ਰੋਜ਼, ਬਹੁਤ ਹੀ ਵਧੀਆ ਪ੍ਰੋਗਰਾਮ ਹੁੰਦਾ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਕਹਿੰਦੇ ਸੌਂਗ ਇੱਕ ਇਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ, ਕੁੜੀਆਂ ਕੇਸ਼ ਵਾਉਂਦੀਆਂ ਨੇ ਸੂਰਜ ਧੁੱਪ ਕਰਦੇ ਆ ਕਰਦਾ ਆ। ਉਹ ਵਾਹ ਜੀ ਵਾਹ, ਜ਼ਰੂਰ ਜੀ ਪ੍ਰੋਗਰਾਮ ਦੇ ਵਿੱਚ ਗੀਤ ਲਾਉਂਦੇ ਹਾਂ ਇਹ। ਮੈਂ ਵੀ ਇਹ ਗੀਤ ਨਹੀਂ ਸੁਣਿਆ ਹੋਇਆ, ਸੋ ਗੀਤ ਦੇ ਬੋਲ ਸੁਣ ਕੇ ਲੱਗ ਰਿਹਾ ਹੈ ਮੈਨੂੰ ਤੇ ਸੂਰਜਾ ਸੂਰਜਾ ਫੱਟੀ ਸਕਾ ਯਾਦ ਆ ਰਿਹਾ ਹੈ। ਗੀਤ ਹੈ ਜੀ ਕੁੜੀਆਂ ਕੇਸ਼ ਵਾਉਂਦੀਆਂ ਨੇ, ਸੋ ਜ਼ਰੂਰ ਪ੍ਰੋਗਰਾਮ ਦੇ ਵਿੱਚ ਚਲਾਵਾਂਗੇ ਜੀ। ਤੇ ਨਾਲ ਹੀ ਇਹਨਾਂ ਨੇ ਇੱਕ ਬੜਾ ਪਿਆਰਾ ਵਿਚਾਰ ਜਿਹੜਾ ਸਾਨੂੰ ਭੇਜਿਆ ਹੈ, ਪਿਆਰ ਤੇ ਸੱਚ। ਕਹਿੰਦੇ ਸੋਹਣਾ ਸੋਹਣਾ ਸੋਚੋ ਤੇ ਸੋਹਣਾ ਬੋਲੋ, ਸੋਹਣੇ ਖਿਆਲਾਂ ਚ ਗਵਾਚੋ। ਬਹੁਤ ਹੀ ਖੂਬ, ਬਿਲਕੁਲ ਜੀ। ਗੱਲ ਸਾਡੀ ਸੋਚ ਤੋਂ ਹੀ ਸ਼ੁਰੂ ਹੁੰਦੀ ਹੈ ਮੈਨੂੰ ਲੱਗਦਾ। ਜੋ ਅਸੀਂ ਸੋਚਦੇ ਹਾਂ ਉਹਦਾ ਅਸਰ ਸਾਡੇ ਵਿਵਹਾਰ ਤੇ ਪੈਂਦਾ ਹੈ ਤੇ ਸਾਡੀ ਪਰਸਨੈਲਿਟੀ ਉਦਾਂ ਦੀ ਹੋ ਜਾਂਦੀ ਹੈ ਤੇ ਉਹੋ ਜਿਹੇ ਅਸੀਂ ਇਨਸਾਨ ਹੋ ਜਾਂਦੇ ਹਾਂ। ਸੋ ਸਾਰੀ ਗੱਲ ਜਿਹੜੀ ਸੋਚ ਤੋਂ ਹੀ ਸ਼ੁਰੂ ਹੁੰਦੀ ਹੈ। ਸੋ ਜਿਵੇਂ ਸ਼ੀਨ ਸਿੰਘ ਹੁਣਾਂ ਨੇ ਕਿਹਾ ਕਿ ਸੋਹਣਾ ਸੋਹਣਾ ਸੋਚੋ, ਸੋ ਸੋਹਣਾ ਸੋਚਣ ਦੀ ਕੋਸ਼ਿਸ਼ ਕਰੀਏ ਤੇ ਸੋਹਣਾ ਆਪਣੇ ਆਪ ਬੋਲਿਆ ਜਾਏਗਾ। ਤੇ ਜੇ ਅਸੀਂ ਸੋਹਣਾ ਬੋਲਾਂਗੇ ਤੇ ਬਿਲਕੁਲ ਜੀ ਜ਼ਿੰਦਗੀ ਵੀ ਖੂਬਸੂਰਤ ਤੇ ਸਾਰੇ ਰਿਸ਼ਤੇ ਵੀ ਖੂਬਸੂਰਤ, ਅਸੀਂ ਵੀ ਖੁਸ਼ ਤੇ ਸਾਡਾ ਆਲਾ ਦੁਆਲਾ ਵੀ ਖੁਸ਼। ਸੋ ਇੰਨਾ ਕੁ ਤੇ ਕਰ ਹੀ ਸਕਦੇ ਆ ਨਾ ਅਸੀਂ। ਸੋ ਚਲੋ ਜੀ, ਪਰ ਇਹ ਵੀ ਬੜਾ ਔਖਾ ਹੁੰਦਾ ਮੈਨੂੰ ਲੱਗਦਾ ਕਿ ਸੋਚਣਾ, ਹੈ ਨਾ। ਮੈਨੂੰ ਲੱਗਦਾ ਸਭ ਤੋਂ ਔਖੀ ਚੀਜ਼ ਸੋਚ ਹੀ ਹੈ, ਸੋਚ ਤੇ ਆ ਕੇ ਖਤਮ ਹੁੰਦੀ ਹੈ। ਸੋ ਅਸੀਂ ਕਈ ਵਾਰੀ ਸੋਚਣਾ ਕੁਛ ਸ਼ੁਰੂ ਕਰਦੇ ਆ ਤੇ ਸੋਚਾਂ ਸੋਚਾਂ ਦੇ ਵਿੱਚ ਘੁੰਮਦੇ ਘੁੰਮਾਉਂਦੇ ਪਤਾ ਨੀ ਕਿੱਥੋਂ ਦੇ ਕਿੱਥੇ ਤੱਕ ਪਹੁੰਚ ਜਾਈਦਾ। ਸੋ ਇਹਨਾਂ ਸੋਚਾਂ ਨੂੰ ਤੇ ਜਿਹੜਾ ਕੰਟਰੋਲ ਹੈ ਉਹ ਹੀ ਔਖਾ ਹੁੰਦਾ ਹੈ ਜੀ। ਸੋ ਜ਼ਰੂਰ ਤੁਸੀਂ ਆਪਣੇ ਜਿਹੜੇ ਵਿਚਾਰ ਆ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਾਂਝੇ ਕਰੋ, ਤੇ ਹੋਰ ਵੀ ਕੋਈ ਖਬਰ ਜਾਂ ਕੋਈ ਮੁੱਦਾ ਜਿਹੜਾ ਤੁਹਾਡੇ ਦਿਲ ਵਿੱਚ ਰੜਕ ਰਿਹਾ ਹੋਵੇ ਉਹ ਤੁਸੀਂ ਕੱਢ ਸਕਦੇ ਹੋ, ਕਿਉਂਕਿ ਬਰਾੜ ਸਾਹਿਬ ਨੇ ਪ੍ਰੋਗਰਾਮ ਦੇ ਵਿੱਚ ਸਾਂਝ ਜਿਹੜੀ ਪਾ ਲਈ ਹੈ। ਸੋ ਸਵਾਗਤ ਕਰਦੇ ਹਾਂ ਜੀ ਮਿੰਟੂ ਭਾਜੀ ਦਾ। ਸਤਿ ਸ੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ ਸੁਖਪ੍ਰੀਤ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਉਮੀਦ ਕਰਦੇ ਜੀ ਉਹਨਾਂ ਦਾ ਦਿਨ ਖੂਬਸੂਰਤ ਚੜ੍ਹੇ ਹੋਣਾ ਤੇ ਆਪਣੇ ਆਪਣੇ ਕੰਮਾਂ ਕਾਜਾਂ ਚ ਬਿਜੀ ਹੁੰਦੇ ਹੋਏ ਪ੍ਰੋਗਰਾਮ ਦਾ ਲੁਤਫ ਲੈ ਰਹੇ ਹੋਣੇ।
ਜੀ ਬਿਲਕੁਲ, ਬਹੁਤ ਸੋਹਣੀ ਸਵੇਰ। ਸੋ ਗਰਮੀਆਂ ਦਾ ਮੌਸਮ ਪਰ ਅਜੇ ਵੀ ਹਲਕੀ ਹਲਕੀ ਠੰਡ ਜਿਹੜੀ ਆ ਉਹ ਐਡੀਲੇਡ ਦੇ ਵਿੱਚ ਤੇ ਅਸੀਂ ਮਹਿਸੂਸ ਕਰ ਰਹੇ ਹਾਂ। ਸੋ ਅੱਜ ਦਾ ਜਿਹੜਾ ਅੱਜ ਦੀ ਸਵੇਰ ਵੀ ਬੱਦਲਵਾਈ ਦੇ ਨਾਲ ਹੀ ਚੜੀ ਹੈ ਤੇ ਨਾਲ ਚੰਗੀ ਹਵਾ ਜਿਹੜੀ ਆ ਉਹ ਵੀ ਚੱਲ ਰਹੀ ਹੈ। ਸੋ ਲੱਗ ਨਹੀਂ ਰਿਹਾ ਕਿ ਦਸੰਬਰ ਦਾ ਮਹੀਨਾ ਹੈ ਇੱਥੇ ਤੇ ਗਰਮੀਆਂ ਦਾ ਮੌਸਮ ਹੈ। ਪਰ ਚਲੋ ਜੀ, ਮੌਸਮ ਕੋਈ ਵੀ ਹੋਵੇ ਜ਼ਿੰਦਗੀ ਦਾ ਲੁਤਫ ਉਠਾਉਣਾ ਚਾਹੀਦਾ ਜਿਵੇਂ ਤੁਸੀਂ ਕਿਹਾ। ਸੋ ਤੁਸੀਂ ਸੁਣਾਓ ਬਰਾੜ ਸਾਹਿਬ, ਕੀ ਹਾਲ ਚਾਲ ਹੈ?
ਹਾਲ ਚਾਲ ਚੜ੍ਹਦੀ ਕਲਾ ਜੀ, ਬਸ ਉਹਦੇ ਅੱਖਣ ਵਾਂਗੂ ਇੱਕ ਵਾਰੀ ਜਿਹੜਾ ਕੰਮਾਂ ਦੇ ਪ੍ਰੈਸ਼ਰ ਦੇ ਵਿੱਚ ਦੀ ਹੋ ਕੇ ਗੁਜ਼ਰ ਰਹੇ ਹਾਂ, ਪਰ ਉਮੀਦ ਇਹੀ ਆ ਵੀ ਛੇਤੀ ਇਹਦੇ ਤੋਂ ਬਾਹਰ ਆ ਜਾਂਗੇ ਤੇ ਛੇਤੀ ਫਿਰ ਜਿਹੜੀ ਨੋਰਮਲ ਲਾਈਫ ਦੇ ਵਿੱਚ ਆ ਜਾਣਾ। ਤੇ ਕੱਲ ਪ੍ਰੋਗਰਾਮ ਮੈਥੋਂ ਮਿਸ ਹੋ ਗਿਆ, ਉਹ ਮੈਂ ਥੋੜਾ ਜਿਹਾ ਕਨਫਿਊਜ਼ ਸੀ, ਮੈਨੂੰ ਇਹ ਸੀ ਮੈਂ ਕਿਹਾ ਚਲੋ ਦਲਜੀਤ ਹੋਰਾਂ ਨੇ ਸ਼ੋਅ ਕਰਨਾ ਤੇ ਉਹ ਨਿਊਜ਼ ਕਰ ਲੈਂਦੇ ਆ ਖੁਦ ਵੀ, ਤੇ ਫਿਰ ਮੈਨੂੰ ਬਾਅਦ ਚ ਦੇਖਿਆ ਮੈਂ ਜਦੋਂ ਮੇਰੇ ਕੋਲ ਸਟੂਡੀਓ ਤੋਂ ਮਿਸ ਕਾਲ ਆਈ ਹੋਈ ਤੇ, ਪਰ ਮਾਫੀ ਚਾਹੁੰਦੇ ਆ ਜੀ ਕੱਲ ਦੀ ਗੈਰ ਹਾਜ਼ਰੀ ਲਈ। ਕੋਈ ਉਹ ਮੈਨੂੰ ਥੋੜਾ ਜੀ ਉਹ ਕਨਫਿਊਜ਼ਨ ਰਹਿ ਗਿਆ, ਮੈਂ ਇਹ ਨਹੀਂ ਸੀ ਵੀ ਜੇ ਮੈਨੂੰ ਕਿਹਾ ਹੁੰਦਾ ਤਾਂ ਮੈਂ ਪਹਿਲਾਂ ਸ਼ਾਇਦ ਆ ਜਾਂਦਾ, ਤੇ ਪਰ ਉਹ ਸਾਡੀ ਕਮਿਊਨੀਕੇਸ਼ਨ ਗੈਪ ਰਹਿ ਗਿਆ ਸੀ ਤੇ ਨਹੀਂ ਆ ਸਕੇ। ਸੋ ਮਾਫੀ ਚਾਹੁੰਦੇ ਆ, ਪਰ ਕੋਈ ਨਹੀਂ ਅੱਜ ਕੋਸ਼ਿਸ਼ ਕਰਾਂਗੇ ਜੀ।
ਬਸ ਅਸੀਂ ਖਬਰਾਂ ਵਾਲੀ ਵੱਟ ਅੱਜ ਕੱਢ ਲੈਣੇ ਆ ਬਰਾੜ ਸਾਹਿਬ, ਕੋਈ ਗੱਲ ਹੀ ਨਹੀਂ।
ਬਿਲਕੁਲ ਜੀ ਬਿਲਕੁਲ।
ਸੋ ਸਭ ਤੋਂ ਪਹਿਲਾਂ ਗੱਲ ਕਰਦੇ ਆ, ਮੈਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਵੀ ਗੱਲ ਕੀਤੀ ਕਿ ਜ਼ਿੰਦਗੀ ਦੇ ਵਿੱਚ ਇਸ ਸਾਲ ਦੇ ਵਿੱਚ ਕਹੋ ਤੇ ਹੁਣ ਗਿਣੇ ਚੁਣੇ ਜਿਹੇ ਦਿਨ ਜਿਹੜੇ ਆ ਉਹ ਸਾਡੇ ਹੱਥ ਦੇ ਵਿੱਚ ਆ। ਸੋ ਇੱਕ ਚੀਜ਼ ਹੁੰਦੀ ਹੈ ਕਿ ਇਸ ਸਾਲ ਨੂੰ ਵਾਈਂਡ ਅਪ ਕਿਸ ਤਰ੍ਹਾਂ ਕਰ ਰਹੇ ਹੋ, ਕੀ ਸੋਚ ਰਹੇ ਹੋ, ਇਸ ਸਾਲ ਤੋਂ ਕੀ ਸਿੱਖਿਆ ਜਾਂ ਇਸ ਸਾਲ ਨੂੰ ਕਿੱਦਾਂ ਤੁਸੀਂ ਖਤਮ ਕਰਨ ਦੀ ਸੋਚ ਰਹੇ ਹੋ ਤੇ ਨਵੇਂ ਸਾਲ ਦੇ ਵਿੱਚ, ਤੇ ਚਲੋ ਉਹ ਨਵੇਂ ਸਾਲ ਦੇ ਵਿੱਚ ਗੱਲ ਕਰਾਂਗੇ, ਪਰ ਇਹ ਜਾਂਦੇ ਸਾਲ ਦੇ ਵਿੱਚ ਤੁਸੀਂ ਕਿਵੇਂ ਵਾਈਂਡ ਅਪ ਕਰਨ ਦੀ ਸੋਚ ਰਹੇ ਹੋ ਇਸ ਸਾਲ ਨੂੰ?
ਦੇਖੋ ਕੋਸ਼ਿਸ਼ ਤਾਂ ਇਹੀ ਹੁੰਦੀ ਹੈ ਵੀ ਕੋਈ ਵੀ ਚੀਜ਼ ਆ ਉਹਦੇ ਉਹਨੂੰ ਵਧੀਆ ਤਰੀਕੇ ਨਾਲ ਹੀ ਵਾਇੰਡ ਅਪ ਕੀਤਾ ਜਾਵੇ। ਕਹਿੰਦੇ ਹੈਪੀ ਐਂਡਿੰਗ ਹੁੰਦੀ ਹੈ ਜਿਹੜੀ ਉਹੀ ਸਭ ਤੋਂ ਵਧੀਆ ਹੁੰਦੀ ਆ। ਤੇ ਪਰ ਗੱਲ ਇਹ ਹੁੰਦੀ ਆ ਵੀ ਇਹ ਨਜ਼ਰੀਏ ਹੀ ਆ, ਨਜ਼ਰੀਏ ਦੇ ਨਾਲ ਤੁਸੀਂ ਇਹਨੂੰ ਸਾਲਾਂ ਚ ਜਾਂ ਹੋਰ ਜਾਂ ਦਿਨ ਤਿਉਹਾਰਾਂ ਚ ਵੰਡ ਲੈਂਦੇ ਹੋ। ਵੈਸੇ ਤਾਂ ਹਰ ਰੋਜ਼ ਹੀ ਨਵਾਂ ਸਾਲ ਆ, ਹਰ ਰੋਜ਼ ਹੀ ਨਵਾਂ ਦਿਨ ਆ, ਤੇ ਹਰ ਰੋਜ਼ ਹੀ ਨਵੇਂ ਚੈਲੰਜ ਆ, ਤੇ ਹਰ ਰੋਜ਼ ਹੀ ਨਵੀਆਂ ਨਵੀਆਂ ਜਿਹੜੀਆਂ ਗੱਲਾਂ ਆਉਂਦੀਆਂ ਸਾਹਮਣੇ। ਪਰ ਗੱਲ ਜਾਈਏ ਵੀ ਚਲੋ ਆਪਾਂ ਨੂੰ ਫੇਰ ਵੀ ਕੋਈ ਪੈਮਾਨਾ ਤਾਂ ਰੱਖਣਾ ਹੀ ਪੈਂਦਾ, ਮਿਹਨਤੀ ਲਈ ਕੋਈ ਪੈਮਾਨਾ ਹੋਣਾ ਚਾਹੀਦਾ ਸੀ। ਤੇ ਸੋ ਮਿਹਨਤੀ ਆ, ਸਾਲਾਂ ਦੇ ਹਿਸਾਬ ਨਾਲ ਜਦੋਂ ਆਪਣੀ ਲਾਈਫ ਨੂੰ ਆਪਾਂ ਲੇਖਾ ਜੋਖਾ ਕਰਦੇ ਆ ਤਾਂ ਉਹਦੇ ਚ ਇਹੀ ਆ ਜੀ ਵੀ ਉਹ ਬੜੀ ਖੂਬਸੂਰਤ ਜਿਹੜੀ ਗੱਲ ਕਿਸੇ ਨੇ ਕਹੀ ਆ ਵੀ ਜਾਂ ਆਦਮੀ ਸਿੱਖਦਾ ਤੇ ਜਾਂ ਫਿਰ ਜਿੱਤਦਾ, ਦੋ ਹੀ ਚੀਜ਼ਾਂ ਹੁੰਦੀਆਂ। ਸੋ ਜਿਹੜਾ ਇਹ 2017 ਦਾ ਸਾਲ ਆ ਇਹਦਾ ਲੇਖਾ ਜੋਖਾ ਇਹੀ ਆ ਵੀ ਇਹਦੇ ਚ ਅਸੀਂ ਇਹੀ ਦੇਖਣਾ ਵੀ ਅਸੀਂ ਜਿੱਤੇ ਕਿ ਅਸੀਂ ਸਿੱਖੇ। ਹਾਰ ਤਾਂ ਜਿਹੜੀ ਹੁੰਦੀ ਆ ਉਹ ਤਾਂ ਇੱਕ ਸਿਖਾਉਣ ਲਈ ਆਉਂਦੀ ਚੀਜ਼ ਜਾਂ ਇੱਕ ਟੈਂਪਰੇਰੀ ਚੀਜ਼ ਆ, ਉਹ ਸਥਾਈ ਨਹੀਂ ਹੈ। ਸੋ ਮੇਰਾ ਤਾਂ ਇਹੀ ਲੇਖੇ ਜੋਖੇ ਦਾ ਹਿਸਾਬ ਆ ਜੀ ਵੀ ਇਸ ਸਾਲ ਦੇ ਵਿੱਚ ਤਕਰੀਬਨ ਮੇਰੇ ਪੱਲੇ ਸਿੱਖਿਆ ਖਾਸੀ ਆਈ ਆ, ਜਿੱਤ ਉਨੀ ਨਹੀਂ ਆਈ ਜਿੰਨੀ ਸਿੱਖਿਆ ਆਈ ਆ। ਪਰ ਮੈਂ ਇਸ ਚੀਜ਼ ਨਾਲ ਜ਼ਿਆਦਾ ਖੁਸ਼ ਹਾਂ ਕਿਉਂਕਿ ਜਿਹੜੀ ਜਿੱਤ ਹੁੰਦੀ ਆ, ਜੋ ਜਿੱਤ ਆ ਜਾਂਦੀ ਆ ਤਾਂ ਤੁਹਾਨੂੰ ਨਵੇਸਲਾ ਕਰਕੇ ਬਾਹਰ ਆਉਂਦੀ ਆ, ਕਈ ਵਾਰੀ ਜਿੱਤ ਆ ਜਾਂਦੀ ਆ ਤੁਹਾਨੂੰ ਆਰਾਮ ਪ੍ਰਸਤ ਕਰ ਦਿੰਦੀ ਆ, ਤੇ ਜਦੋਂ ਤੁਸੀਂ ਹਾਰਦੇ ਹੋ ਤੇ ਉਦੋਂ ਤੁਸੀਂ ਸਿੱਖਦੇ ਹੋ। ਤੇ ਸਿੱਖਣਾ ਹੀ ਇੱਕ ਸਾਡਾ ਮੂਲ ਆ ਜੀ, ਤੇ ਸਿੱਖਣਾ ਹੀ ਸਾਨੂੰ ਸਾਡੇ ਧਰਮ ਆ, ਸਿੱਖਣਾ ਹੀ ਸਾਡੀ ਜਿਹੜੀ ਜਾਤ ਆ ਜੇ ਕਿਹਾ ਜਾਵੇ, ਤੇ ਸਭ ਕੁਛ ਅਸੀਂ ਸਿੱਖ ਹਾਂ। ਤੇ ਸੋ ਇਸ ਸਾਲ ਦਾ ਮੇਰਾ ਜੇ ਲੇਖਾ ਜੋਖਾ ਕਰੀਏ ਤਾਂ ਮੇਰਾ ਆਲਾ ਦੁਆਲਾ ਜਾਂ ਸਾਰੇ ਜਾਣੇ ਮੇਰਾ ਪਰਿਵਾਰ ਇਹ ਗੱਲ ਕਹਿੰਦਾ ਵੀ ਇਹ ਸਾਲ ਕਾਫੀ ਸਖ਼ਤ ਰਿਹਾ, ਬਹੁਤ ਸਖ਼ਤ ਮਿਹਨਤ ਕੀਤੀ, ਬਹੁਤ ਸਾਰੇ ਸਖ਼ਤ ਦੌਰ ਦੇ ਵਿੱਚੋਂ ਨਿਕਲੇ ਜਿਹਦੇ ਦੌਰਾਨ ਮੈਨੂੰ ਹੋਸਪਿਟਲ ਵੀ ਰਹਿਣਾ ਪਿਆ, ਅੱਖ ਦਾ ਬਹੁਤ ਵੱਡਾ ਮੇਰਾ ਆਪਰੇਸ਼ਨ ਹੋਇਆ ਇਸ ਦੌਰਾਨ, ਜੋਬ ਮੇਰੀ ਚਲੀ ਗਈ, ਹੋਰ ਬਹੁਤ ਸਾਰੀਆਂ ਜਿਹੜੀਆਂ ਇਸ ਸਾਲ 'ਚ ਆਈਆਂ ਦਿੱਕਤਾਂ ਮੈਨੂੰ। ਤੇ ਪਰ ਕੋਈ ਚੱਕਰ ਨਹੀਂ ਜੀ, ਇਹ ਪਾਰਟ ਆਫ ਜਿਹੜਾ ਲਾਈਫ ਸੀਗਾ ਤੇ ਇਹ ਵੀ ਆਪਦੇ ਤੌਰ ਦੇ ਉੱਤੇ ਯਾਦ ਕੀਤਾ ਜਾਊਗਾ ਇਹ ਸਾਲ ਵੀ ਉਸ ਸਾਲ ਦੇ ਵਿੱਚ ਇਹ ਗੱਲਾਂ ਹੋਈਆਂ ਸਨ। ਤੇ ਬਾਕੀ ਇਹ ਆ ਵੀ ਜਦੋਂ ਤੁਹਾਨੂੰ ਖੁਸ਼ੀ ਦਾ ਅਹਿਸਾਸ ਵੀ ਤਾਂ ਫੇਰ ਹੀ ਹੋਣਾ ਨਾ ਜੇ ਤੁਹਾਨੂੰ ਥੋੜੀ ਬਹੁਤ ਦੁੱਖ ਚੋਂ ਨਿਕਲ ਕੇ ਆਏ ਹੋ, ਤੇ ਨਹੀਂ ਤਾਂ ਫਿਰ ਖੁਸ਼ੀ ਦਾ ਕੋਈ ਅਹਿਸਾਸ ਨਹੀਂ ਹੁੰਦਾ ਕਿਤੇ ਵੀ ਬੰਦੇ ਨੂੰ।
ਬਰਾੜ ਸਾਹਿਬ ਬਹੁਤ ਵਧੀਆ ਨਜ਼ਰੀਏ ਦੀ ਤੁਸੀਂ ਗੱਲ ਕੀਤੀ। ਸੋ ਇੱਕ ਵਰਡ ਕਹਿਣ ਦੇ ਨਾਲ ਹੀ ਤੁਸੀਂ ਜਿਹੜੀ ਉਹ ਸਾਰਾ ਚੇਂਜ ਕਰ ਦਿੰਦੇ ਹੋ ਕਨਸੈਪਸ਼ਨ। ਸੋ ਬਿਲਕੁਲ ਜੀ, ਤੁਸੀਂ ਜਿਵੇਂ ਕਿਹਾ ਕਿ ਜਾਂ ਤੇ ਬੰਦੇ ਦੇ ਹਿੱਸੇ ਜਿੱਤ ਹੁੰਦੀ ਹੈ ਤੇ ਜਾਂ ਸਿੱਖ ਹੁੰਦੀ ਹੈ ਨਾ, ਹਾਰ ਦਾ ਤੇ ਨਾਮ ਹੀ ਨਹੀਂ। ਸੋ ਬਹੁਤ ਵਧੀਆ ਗੱਲ ਜੀ, ਜ਼ਿੰਦਗੀ ਦੇ ਵਿੱਚ ਮੈਂ ਵੀ ਇਹ ਨਵੀਂ ਚੀਜ਼ ਸਿੱਖੀ ਹੈ। ਸੋ ਜਦੋਂ ਕਿਤੇ ਹਾਰੋ ਤੇ ਇਹ ਸੋਚੋ ਕਿ ਹਾਂ ਕੁਝ ਸਿੱਖਿਆ ਹੀ ਹੈ। ਸੋ ਜਿੱਤ ਤੇ ਸਿੱਖੇ ਨੂੰ ਪੱਲੇ ਬੰਨ ਲਓ। ਬਹੁਤ ਖੂਬਸੂਰਤ ਵਿਚਾਰ ਬਰਾੜ ਸਾਹਿਬ। ਤੇ ਲਓ, ਸਾਡੇ ਨਾਲ ਗੌਰਵ ਸ਼ਰਮਾ ਹੋਣਾ ਨੇ ਤੇ ਗੁਰਵਿੰਦਰ ਸਿੰਘ ਤੇ ਜੋਗਿੰਦਰ ਸਿੰਘ ਸੋਹੀ ਹੋਣਾ ਨੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਹੈ। ਗੌਰਵ ਸ਼ਰਮਾ ਹੋਣੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਸਾਰਿਆਂ ਨੂੰ ਤੇ ਗੁਰਵਿੰਦਰ ਸਿੰਘ ਹੁਣੀ ਰਿਵਰਲੈਂਡ ਤੋਂ, ਉਹਨਾਂ ਨੇ ਵੀ ਫਤਿਹ ਬੁਲਾਈ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਲਿਖਿਆ ਇਹਨਾਂ ਨੇ ਕਿ ਸੌਖੇ ਵੇਲੇ ਸਾਥ ਹਜ਼ਾਰਾਂ ਵਿੱਚ ਮੁਸ਼ਕਿਲ ਦਾ ਕੋਈ, ਪੈਸੇ ਪਿੱਛੇ ਲੱਗ ਕੇ ਅੱਧੀ ਦੁਨੀਆ ਮਤਲਬੀ ਹੋਈ, ਫੋਕੀਆਂ ਸ਼ਾਨੋ ਸ਼ੌਕਤਾਂ ਦੇ ਸਭ ਹੋਏ ਫਿਰਨ ਗੁਲਾਮ, ਬਿਨ ਮਿਹਨਤ ਨਾ ਬਣਦੇ ਦੁਨੀਆ ਦੇ ਵਿੱਚ ਨਾਮ। ਸੋ ਬਿਲਕੁਲ ਜੀ, ਮਿਹਨਤ ਦੀ ਗੱਲ ਕੀਤੀ ਹੈ। ਸੋ ਮਿਹਨਤ ਕਰਨਾ ਹੀ ਕਰਮ ਹੈ ਸਾਡਾ।
ਬਿਲਕੁਲ,
ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਬਹੁਤ ਬਹੁਤ ਸ਼ੁਕਰੀਆ ਜੀ।
ਸੁਪ੍ਰੀਤ, ਕੱਲ ਹੀ ਮੈਂ ਨਾ, ਵੈਸੇ ਤਾਂ ਹੁਣ ਮੈਨੂੰ ਪੜ੍ਹਨ ਲਿਖਣ ਦਾ ਟਾਈਮ ਬਹੁਤ ਘੱਟ ਮਿਲਦਾ, ਬਹੁਤ ਘੱਟ ਮਿਲਦਾ, ਪਰ ਮੇਰੇ ਵੀ ਮੇਰੀ ਕੋਸ਼ਿਸ਼ ਹੁੰਦੀ ਆ ਵੀ ਲਾਹਾ ਲੈਣ ਦੀ ਵੀ ਕੋਈ ਨਾ ਕੋਈ ਤਾਂ ਚਾਰ ਅੱਖਰ ਪੜ੍ਹ ਲਏ ਜਾਣ। ਤੇ ਮੈਨੂੰ ਏਦਾਂ ਲੱਗਦਾ ਰਹਿੰਦਾ ਵੀ ਇਨਪੁੱਟ ਜਿਵੇਂ ਤੇਲ ਨੀ ਪਵਾਇਆ ਹੁੰਦਾ ਗੱਡੀ ਚ ਤੇ ਤੁਹਾਨੂੰ ਐਂ ਜੇ ਲੱਗਿਆ ਰਹਿੰਦਾ ਵੀ ਟੈਂਕੀ ਤਾਂ ਖਾਲੀ ਹੋ ਗਈ। ਤਾਂ ਮੈਨੂੰ ਇਹ ਚੀਜ਼ ਮਹਿਸੂਸ ਹੁੰਦੀ ਰਹਿੰਦੀ ਆ ਆਮ ਹੀ ਜ਼ਿੰਦਗੀ ਦੇ ਵਿੱਚ ਵੀ ਅੱਜ ਤਾਂ ਯਾਰ ਤੇਲ ਨੀ ਪਾ ਸਕੇ ਗੱਡੀ ਦੇ ਵਿੱਚ। ਫਿਰ ਮੇਰੀ ਕੋਸ਼ਿਸ਼ ਹੁੰਦੀ ਆ ਵੀ ਕੋਈ ਮੋਬਾਈਲ ਦੇ ਉੱਤੇ ਆਈਆਂ ਚੰਗੀਆਂ ਅਪਡੇਟਸ ਦੇਖ ਲਾਂ ਜਦੋਂ ਵੀ ਟਾਈਮ ਮਿਲੇ, ਨਹੀਂ ਤਾਂ ਫਿਰ ਕੋਈ ਨਾ ਕੋਈ ਕਿਤਾਬ ਚੱਕ ਲਾਂ। ਤੇ ਮੈਂ ਕੱਲ ਨਾ ਬਵਾਣੀਆਂ ਕਹਾਣੀਆਂ ਕਿਤਾਬ ਮੇਰੇ ਸਿਰਹਾਣੇ ਪਈ ਸੀਗੀ ਪਰਮਿੰਦਰ ਸੋਢੀ ਹੋਰਾਂ ਦੀ, ਤੇ ਉਹਦੇ ਚ ਬੁੱਧ ਧਰਮ ਨਾਲ ਰਿਲੇਟਡ ਬਹੁਤ ਸਾਰੀਆਂ ਕਥਾਵਾਂ, ਜੈਨ ਧਰਮ ਨਾਲ, ਬੁੱਧ ਨਾਲ ਬਹੁਤ ਸਾਰੀਆਂ ਨਿੱਕੀਆਂ ਨਿੱਕੀਆਂ ਕਥਾਵਾਂ। ਇੱਕ ਤਾਂ ਉਹ ਕਿਤਾਬ ਪੜ੍ਹਨ ਚ ਨਾ ਆਨੰਦ ਇਹ ਆਉਂਦਾ ਵੀ ਅੱਜ ਕੱਲ ਕਿਸੇ ਕੋਲ ਪੇਸ਼ੈਂਸ ਹੈ ਨੀ ਵੀ ਉਹ ਲੰਮੇ ਲੰਮੇ ਲੇਖ ਪੜ੍ਹ ਸਕੇ, ਲੰਮੇ ਲੰਮੀਆਂ ਕਿਤਾਬਾਂ, ਵੱਡੀਆਂ ਵੱਡੀਆਂ ਮੋਟੀਆਂ ਕਿਤਾਬਾਂ ਪੜ੍ਹ ਸਕੇ। ਅੱਜ ਕੱਲ ਹਰੇਕ ਬੰਦਾ ਚਾਹੁੰਦਾ ਵੀ ਟੂ ਦੀ ਪੁਆਇੰਟ ਗੱਲ ਹੋਵੇ ਤੇ ਬਸ ਇੱਕ ਛੋਟਾ ਜਿਹਾ ਕੋਈ ਲੇਖ ਹੋਵੇ ਜਿਹਦੇ ਨਾਲ ਮੈਨੂੰ ਬਸ ਅੱਖਾਂ ਖੁੱਲ ਜਾਣ ਚਾਨਣ ਪੈ ਜੇ ਤੇ ਪਰ ਹੋਵੇ ਉਹ ਗਿਣਤੀ ਦੇ ਵਰਡਾਂ ਦੇ ਵਿੱਚ। ਸੋ ਇਸ ਕਿਤਾਬ ਦੀ ਇਹ ਕਾਬਲੀਅਤ ਆ ਜੀ, ਮੈਂ ਸਾਰਿਆਂ ਸਰੋਤਿਆਂ ਨੂੰ ਵੀ ਇਹ ਰਿਕਮੈਂਡ ਕਰੂੰਗਾ। ਬਵਾਣੀਆਂ ਕਹਾਣੀਆਂ ਨਾਂ ਦੀ ਕਿਤਾਬ ਆ, ਪਰਮਿੰਦਰ ਸੋਢੀ ਹੋਰਾਂ ਦੀ ਲਿਖੀ, ਚੇਤਨਾ ਪ੍ਰਕਾਸ਼ਨ ਦੇ ਵਿੱਚ ਆਈ ਹੋਈ ਆ। ਤਾਂ ਉਹਦੇ ਚ ਬਹੁਤ ਸੋਹਣੀਆਂ ਨਿੱਕੀਆਂ ਨਿੱਕੀਆਂ ਕਹਾਣੀਆਂ ਮਿਲੀਆਂ, ਪਰ ਉਹ ਕਹਾਣੀਆਂ ਸਮਝਣ ਲਈ ਉਹ ਸਵਾਲ, ਸਾਰੀਆਂ ਕਹਾਣੀਆਂ ਨੀ ਅਸਲ ਚ ਇੱਕ ਸਵਾਲ ਛੱਡਦੀਆਂ ਤੇ ਉਹਨੂੰ ਤੁਹਾਨੂੰ ਸਮਝਣਾ ਆਪ ਪੈਣਾ ਤੇ ਉਹ ਸਮਝ ਫਿਰ ਤੁਹਾਡੀ ਉਹੀ ਆ ਜਾਂਦੀ ਹੈ ਜੀ ਵੀ ਤੁਹਾਡੀ ਆਪ ਦੇ ਸੋਚ ਦੇ ਉੱਤੇ ਵੀ ਤੁਸੀਂ ਉਹ ਸੰਤ ਮਸਕੀਨ ਹੋਰਾਂ ਦੇ ਕਹਿਣ ਵਾਂਗੂ ਵੀ ਇਸ ਸਾਗਰ ਦੇ ਵਿੱਚ ਜਿਹਦੇ ਚ ਜਿੱਡਾ ਭਾਂਡਾ ਉਹਨਾਂ ਕੁ ਭਰ ਲੈਂਦਾ। ਸੋ ਉਹ ਉਹੀ ਚੀਜ਼ ਸਿਸਟਮ ਉਹਦੇ ਚ, ਉਹਦੇ ਚ ਮੈਂ ਇੱਕ ਦੇਖ ਰਿਹਾ ਸੀ ਵੀ ਦੋ ਨਾ ਕੋਈ ਜੈਨ ਧਰਮ ਨਾਲ ਪਰੋਕਾਰ ਸਨ, ਬੁੱਧੀ ਸਨ ਦੋ। ਬੁੱਧੀ ਕਹਿੰਦੇ ਇੱਕ ਬੁੱਧੀ ਬੜਾ ਐ ਕੱਟੜ ਬੁੱਧੀ ਸੀ ਜਿਹੜਾ ਕਹਿ ਸਕਦੇ ਆ ਕੱਟੜ ਸ਼ਬਦ ਤਾਂ ਫਿਰ ਉਹ ਕੱਲ ਪਰਸੋਂ ਗੱਲ ਹੋਈ ਸੀ ਵਰਿੰਦਰ ਸਿੰਘ ਬੈਸੁਰਾਂ ਨਾਲ, ਨਹੀਂ ਵਰਤਦੇ ਆਪਾਂ ਵੀ ਜਾਣੀ ਕਿ ਇਸ਼ਟ ਦਾ ਪੱਕਾ ਬੁੱਧੀ ਸਿੱਖ ਤੇ ਦੂਜਾ ਸੀਗਾ ਥੋੜਾ ਜਿਹਾ ਕਿਤੇ ਨਾ ਕਿਤੇ ਨਸ਼ਾ ਵੀ ਕਰ ਲੈਂਦਾ ਸੀ, ਕੋਈ ਨਿੱਕੀਆਂ ਮੋਟੀਆਂ ਜਿਹੀਆਂ ਗੱਲਾਂ ਕਰ ਲੈਂਦਾ ਸੀ ਦੂਜਾ, ਦੂਜੇ ਦੇ ਫਰਕ ਸੀ ਗੱਲ ਚ। ਤੇ ਇੱਕ ਦਿਨ ਸੀ ਦੋਨੇ ਚੌਧਿਆਂ ਤੇ ਪ੍ਰੋਫੈਸਰ, ਤੇ ਇੱਕ ਦਿਨ ਦੋਨਾਂ ਦੀ ਮੁਲਾਕਾਤ ਹੋ ਜਾਂਦੀ ਆ। ਤਾਂ ਉਸ ਮੁਲਾਕਾਤ ਦੇ ਵਿੱਚ ਉਹ ਜਿਹੜਾ ਇਸ਼ਟ ਦਾ ਪੱਕਾ ਬੰਦਾ ਸੀ ਤੇ ਉਹ ਦੂਜੇ ਦੇ ਘਰ ਜਾਂਦਾ ਤੇ ਦੂਜਾ ਉਸ ਟਾਈਮ ਬੈਠਾ ਸ਼ਰਾਬ ਪੀ ਰਿਹਾ ਹੁੰਦਾ ਜੋ ਕਿ ਬੁੱਧ ਧਰਮ ਦੇ ਵਿੱਚ ਮਨਾਹੀ ਆ। ਤੇ ਪਰ ਦੋਨਾਂ ਦਾ ਨਾਮ ਬੜਾ ਵੱਡਾ ਬੁੱਧ ਧਰਮ ਦੇ ਵੱਡੇ ਫਿਲਾਸਫਰ, ਤੇ ਉਹ ਕਹਿੰਦਾ ਕਹਿੰਦਾ ਜੀ ਆਪ ਦਾਰੂ ਪੀਏਗਾ ਬੈਠਾ ਜਾ। ਉਹ ਆਹਦਾ ਵੀ ਤੈਨੂੰ ਸੰਗ ਨੀ ਆਉਂਦੀ ਵੀ ਮੈਨੂੰ ਇੱਕ ਭਿਕਸ਼ੂ ਨੂੰ ਬੋਧੀ ਨੂੰ ਤੂੰ ਸ਼ਰਾਬ ਪੁੱਛਦਾ, ਤੇ ਕਹਿੰਦਾ ਤੂੰ ਭਿਕਸ਼ੂ ਜ਼ਰੂਰ ਆ, ਤੂੰ ਮੇਰੇ ਵਰਗਾ ਨਹੀਂ ਹੈਗਾ ਭਿਕਸ਼ੂ। ਉਹਨੇ ਜਿਹੜੇ ਨੇ ਦਾਰੂ ਨੀ ਪੀਂਦਾ ਸੀ ਤੇ ਉਹਨੂੰ ਉੱਚਾ ਨੀਵਾਂ ਹੋਣ ਲੱਗ ਗਿਆ, ਉੱਚੀ ਬੋਲਣ ਲੱਗ ਗਿਆ ਤੇ ਬੜੇ ਗੁੱਸੇ ਚ ਆ ਗਿਆ। ਗੁੱਸੇ ਚ ਆ ਕੇ ਕਹਿੰਦਾ ਵੀ ਦੇਖੋ ਤੂੰ ਸ਼ਰਾਬ ਵਰਗੀ ਲਾਹਣਤ ਮੈਨੂੰ ਪੁੱਛੀ ਆ ਤੇ ਤੂੰ ਕਿੱਥੋਂ ਆ ਗਿਆ ਭਿਕਸ਼ੂ ਫਲਾਨਾ, ਤੇ ਕਹਿ ਜਿਹੀਆਂ ਗੱਲਾਂ ਕਹੀਆਂ। ਪਰ ਜਿਹੜਾ ਦੂਜਾ ਭਿਕਸ਼ੂ ਸੀ ਜਿਹੜਾ ਸ਼ਰਾਬ ਪੀ ਰਿਹਾ ਸੀ ਤੇ ਉਹ ਕਹਿੰਦਾ ਬਿਲਕੁਲ ਜੀ ਤੂੰ ਮੇਰੇ ਵਰਗਾ ਨਹੀਂ ਹੈ, ਮੈਂ ਬਿਲਕੁਲ ਨਹੀਂ ਹੈਗਾ ਤੂੰ ਮੇਰੇ ਵਰਗਾ, ਤੂੰ ਮੇਰੇ ਵਰਗਾ ਕਿੱਥੋਂ ਬਣ ਸਕਦਾ ਕਹਿੰਦਾ। ਤਾਂ ਉਹਨੂੰ ਇਹ ਲੱਗਿਆ ਵੀ ਮੈਨੂੰ ਛੋਟਾ ਦਿਖਾਉਣ ਦੀ ਕੋਸ਼ਿਸ਼ ਆ, ਤੇ ਉਹ ਆਹਦਾ ਫਿਰ ਹੋਰ ਤੂੰ ਕੀ ਸਮਝਦਾ ਮੈਂ ਕਿਹਦੇ ਵਰਗਾ, ਕਹਿੰਦਾ ਤੂੰ ਤਾਂ ਪੂਰਾ ਬੁੱਧ ਪੁਰਸ਼ ਆ, ਪੂਰਾ ਬੁੱਧ ਆ ਤੂੰ ਤਾਂ, ਮੈਂ ਤਾਂ ਇੱਕ ਕਲਯੁਗੀ ਬੰਦਾ। ਸੋ ਉਸ ਜਿਹੜਾ ਸ਼ਰਾਬੀ ਬੋਧੀ ਨੇ ਜਿਹੜਾ ਪੇਸ਼ੈਂਸ ਦਿਖਾਇਆ ਤੇ ਉਹ ਸਟੋਰੀ ਦਾ ਜਿਹੜਾ ਮੂਲ ਜਿਹੜਾ ਛੱਡ ਗਈ ਉਹ ਇਹੀ ਛੱਡ ਗਈ ਵੀ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਜੇ ਆਪਦਾ ਪੇਸ਼ੈਂਸ ਹੀ ਲੂਜ਼ ਕਰ ਗਏ ਤੇ ਇੱਕ ਦਿਖਾਵੇ ਦੀਆਂ ਚੀਜ਼ਾਂ ਛੱਡ ਰੱਖੀਆਂ ਤੇ ਹੋਰ ਚੀਜ਼ਾਂ ਕਰਕੇ ਤਾਂ ਫਿਰ ਤੁਸੀਂ ਕਾਹਦੇ ਬੋਧੀ ਹੋ। ਤਾਂ ਉਹਦੀ ਇੱਕ ਡਾਇਲੋਗ ਨੇ ਵੀ ਹਾਂ ਭਾਈ ਤੂੰ ਪੂਰਾ ਬੁੱਧ ਪੁਰਸ਼ ਆ, ਤੇ ਪਰ ਬੁੱਧ ਪੁਰਸ਼ ਤਾਂ ਹੀ ਉਹ ਹੁਣ ਤਾਂ ਉਹਨੇ ਦੇਖਣਾ ਵੀ ਮੈਂ ਹਾਂ ਜਾਂ ਨਹੀਂ ਹਾਂ, ਬੁੱਧ ਪੁਰਸ਼ ਨੂੰ ਤਾਂ ਗੁੱਸਾ ਹੀ ਨਹੀਂ ਆਉਂਦਾ। ਸੋ ਇਹ ਗੱਲਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ, ਪਰ ਰੌਲਾ ਔਖਾ ਵੀ ਜਦੋਂ ਹਾਲਾਤ ਇਹ ਜੇ ਬਣ ਜਾਂਦੇ ਆ ਤੇ ਢਾਲਣੀ ਬਹੁਤ ਔਖੀ ਹੋ ਜਾਂਦੀ ਆਪਦੇ ਜੀਵਨ ਦੇ ਉੱਤੇ, ਪਰ ਜਿਹੜਾ ਬੰਦਾ ਢਾਲ ਗਿਆ ਜੀ ਉਹ ਵਾਕੇ ਬੁੱਧ ਪੁਰਸ਼ ਬਣ ਗਿਆ।
ਬਿਲਕੁਲ ਬਰਾੜ ਸਾਹਿਬ, ਜ਼ਰੂਰੀ ਕਿਤੇ ਜੇ ਖੁਦ ਨਾ ਲਈ ਗਈ ਤੇ ਤੁਹਾਡੇ ਤੋਂ ਬੋਰੋ ਕਰਕੇ ਜ਼ਰੂਰ ਕਿਤਾਬ ਪੜਾਂਗੀ ਮੈਂ। ਸੋ ਬਿਲਕੁਲ ਜੀ, ਗੱਲ ਉਹੀ ਹੁੰਦੀ ਹੈ ਕਿ ਅੰਦਰ ਦੀ ਅਸੀਂ ਬਾਹਰਲੀਆਂ ਚੀਜ਼ਾਂ, ਬਾਹਰਲੇ ਦਿਖਾਵੇ ਉਹਨਾਂ ਦੇ ਉੱਤੇ ਜ਼ਿਆਦਾ ਜ਼ੋਰ ਦਿੰਦੇ ਰਹਿੰਦੇ ਹਾਂ ਤੇ ਆਪਣੇ ਅੰਦਰ ਵੱਲ ਝਾਕਣ ਦਾ ਸ਼ਾਇਦ ਸਾਨੂੰ ਪਤਾ ਵੀ ਨਹੀਂ ਹੁੰਦਾ ਜਾਂ ਉਹ ਅਵੇਅਰਨੈਸ ਨਹੀਂ ਹੁੰਦੀ, ਉਹਦੇ ਕਰਕੇ ਬਾਹਰਲੇ ਕੰਮਾਂ ਕਾਜਾਂ ਦੇ ਵਿੱਚ ਜਾਂ ਬਾਹਰਲੇ ਦਿਖਾਵੇ ਜਿਹੜੇ ਹੁੰਦੇ ਆ ਉਹਨਾਂ ਦੇ ਵਿੱਚ ਹੀ ਅਸੀਂ ਫਸ ਕੇ ਰਹਿ ਜਾਂਦੇ ਹਾਂ। ਸੋ ਬਿਲਕੁਲ ਜੀ, ਇਹ ਸੋਚ ਕੇ ਆਪਣੇ ਅੰਤਰ ਆਤਮਾ ਨੂੰ ਵੀ ਝੰਜੋੜਨਾ ਚਾਹੀਦਾ, ਸੋ ਉਹਦੇ ਉੱਤੇ ਕੰਮ ਕਰਨਾ ਚਾਹੀਦਾ, ਉਹ ਜ਼ਿਆਦਾ ਵੱਡੀ ਗੱਲ ਹੈ। ਸਲੋ ਜੀ, ਬਰਾੜ ਸਾਹਿਬ ਜੋਗਿੰਦਰ ਸਿੰਘ ਸੋਹੀ ਹੁਣਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਪਾ ਲਈ ਹੈ ਤੇ ਇਹਨਾਂ ਨੇ ਮਸਕੀਨ ਜੀ ਦਾ ਇੱਕ ਜਿਹੜਾ ਵਿਚਾਰ ਹੈ ਉਹ ਸਾਡੇ ਨਾਲ ਸਾਂਝਾ ਕੀਤਾ। ਲਿਖਿਆ ਕਿ ਇਨਸਾਨ ਕੇਵਲ ਦੌਲਤ ਨਾਲ ਅਮੀਰ ਨਹੀਂ ਹੁੰਦਾ, ਅਸਲੀ ਅਮੀਰ ਉਹ ਹੁੰਦਾ ਹੈ ਜਿਸ ਕੋਲ ਚੰਗੀ ਸੋਚ, ਸਬਰ, ਸੰਤੋਖ ਤੇ ਚੰਗੀ ਸੰਗਤ ਹੈ। ਬਹੁਤ ਖੂਬ। ਸੋ ਲਓ ਜੀ, ਅੱਜ ਦੇ ਜਿੰਨੇ ਵੀ ਵਿਚਾਰ ਆ ਰਹੇ ਨੇ ਉਹ ਸੋਚ ਤੇ ਆ ਰਹੇ ਆ ਬਰਾੜ ਸਾਹਿਬ ਕੇ, ਜਿਹੜੀ ਸੋਚ ਹੈ ਉਹ ਚੰਗੀ ਹੋਣੀ ਚਾਹੀਦੀ ਹੈ। ਸੋ ਨਾਲ ਇਹਨਾਂ ਨੇ ਕਿਹਾ ਕਿ ਸੁਖਪ੍ਰੀਤ ਐਂਡ ਬਰਾੜ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਟੂ ਯੂ ਐਂਡ ਆਲ ਹਰਮਨ ਫੈਮਲੀ। ਬਹੁਤ ਬਹੁਤ ਸ਼ੁਕਰੀਆ ਜੋਗਿੰਦਰ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਦੇ ਲਈ। ਕੁਲਦੀਪ ਕੌਰ ਹੁਣਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਹੈ ਬਰਾੜ ਸਾਹਿਬ। ਇਸ ਤੋਂ ਪਹਿਲਾਂ ਮੈਂ ਖਬਰਾਂ ਦਾ ਰੁਖ ਕਰਾਂ, ਮੈਂ ਉਹਨਾਂ ਦਾ ਜਿਹੜਾ ਮੈਸੇਜ ਆ ਉਹ ਵੀ ਲੈ ਲਵਾਂ। ਸੋ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਸਾਰੇ ਹੀ ਹਰਮਨ ਰੇਡੀਓ ਦੇ ਵਿਹੜੇ ਬੈਠੇ ਪਿਆਰੇ ਪਰਿਵਾਰ ਨੂੰ ਜੀ ਕੀ ਹਾਲ ਚਾਲ ਹੈ ਜੀ ਸਭ ਦੇ। ਕਹਿੰਦੇ ਆਸ ਕਰਦੀ ਆ ਕਿ ਸਭ ਚੜ੍ਹਦੀ ਕਲਾ ਵਿੱਚ ਹੋਵੋਗੇ। ਪ੍ਰੋਗਰਾਮ ਦੀ ਸ਼ੁਰੂਆਤ ਵੀ ਬਹੁਤ ਵਧੀਆ ਰਹੀ ਤੇ ਬਹੁਤ ਵਧੀਆ ਚੱਲ ਰਿਹਾ ਹੈ। ਸਾਰੇ ਪਰਿਵਾਰ ਦਾ ਦਿਨ ਵਾਹਿਗੁਰੂ ਸਿਮਰਨ ਤੇ ਸੇਵਾ ਨਾਲ ਭਰਪੂਰ ਹੋਵੇ, ਇਹੀ ਅਰਦਾਸ ਬੇਨਤੀ ਚੌਧਰੀ ਹੈ ਜੀ। ਤੇ ਨਾਲ ਹੀ ਇਹਨਾਂ ਨੇ ਇੱਕ ਸਾਡੇ ਨਾਲ ਕੁਝ ਲਾਈਨਾਂ ਹੋਰ ਸ਼ੇਅਰ ਕੀਤੀਆਂ। ਲਿਖਿਆ ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ ਅੱਖਾਂ ਸਾਵੇ ਹੋ ਗਿਆ ਉਹ ਬੇਰਾ ਬੇਰਾ ਉਂਗਲ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ ਹੱਥ ਬੰਨ ਬੋਲੇ ਸਤਿਗੁਰੂ ਵਾਹ ਤੇਰਾ ਭਾਣਾ ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ ਹੁਕਮ ਰਜਾਈ ਚੱਲਣਾ ਜੋ ਕਰੇ ਚੰਗੇਰਾ ਪੰਥ ਵਸੇ ਮੈਂ ਉੱਜੜਾ ਮਨ ਚਾਓ ਕਨੇਰਾ ਵਾਹ ਵਾਹ ਗੋਬਿੰਦ ਸਿੰਘ ਧੰਨ ਤੇਰਾ ਜੇਰਾ। ਸੋ ਬਹੁਤ ਬਹੁਤ ਸ਼ੁਕਰੀਆ ਕੁਲਦੀਪ ਕੌਰ ਜੀ ਜਿੱਥੇ ਤੁਸੀਂ ਬੜੇ ਪਿਆਰੀਆਂ ਸਾਡੇ ਹੱਲਾਸ਼ੇਰੀ ਦਿੱਤੀ ਆ ਉੱਥੇ ਨਾਲ ਹੀ ਜਿਹੜੀਆਂ ਲਾਈਨਾਂ ਦੇ ਨਾਲ ਤੁਸੀਂ ਜਿਹੜੀ ਆ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੈ ਉਹਨਾਂ ਵੱਲ ਵੀ ਸਾਨੂੰ ਸਾਰਿਆਂ ਨੂੰ ਲੈ ਕੇ ਗਏ ਹੋ। ਸੋ ਬਿਲਕੁਲ ਜੀ ਉਹ ਦਿਨ ਚੱਲ ਰਹੇ ਨੇ ਹੁਣ ਤੇ ਦਸੰਬਰ ਦਾ ਜਿਹੜਾ ਅਖੀਰ ਹੁੰਦਾ ਬਰਾੜ ਸਾਹਿਬ ਸਾਨੂੰ ਹਮੇਸ਼ਾ ਹੀ ਲੈ ਜਾਂਦਾ ਜੀ ਉਸ ਠੰਡੇ ਬੁਰਜ ਵੱਲ ਸਰਹੰਦ ਦੀਆਂ ਨੀਹਾਂ ਵੱਲ ਤੇ ਸਾਡੇ ਸਾਰਿਆਂ ਦੇ ਜ਼ਿਹਨ ਦੇ ਵਿੱਚ ਉਹ ਜਿਹੜਾ ਸਾਕਾ ਹੈ ਉਹ ਫੇਰ ਤੋਂ ਤਾਜ਼ਾ ਹੋ ਜਾਂਦਾ ਹੈ ਤੇ ਦਿਲ ਜਿੱਥੇ ਕੁਝ ਉਦਾਸ ਗਮਗੀਨ ਹੋ ਜਾਂਦੇ ਆ ਉੱਥੇ ਹੀ ਮਾਣ ਵੀ ਹੁੰਦਾ ਹੈ ਜੀ ਕਿ ਅਸੀਂ ਕਿਹੋ ਜਿਹੇ ਪੰਥ ਤੋਂ ਬਿਲੋਂਗ ਕਰਦੇ ਹਾਂ। ਸੋ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਇਹ ਯਾਦ ਜਿਹੜੀ ਆ ਉਹਨੂੰ ਜ਼ਰੂਰ ਮੈਨੂੰ ਲੱਗਦਾ ਸਾਰਿਆਂ ਨੂੰ ਆਪਣੇ ਦਿਲ ਚ ਸਾਂਭ ਕੇ ਰੱਖਣਾ ਚਾਹੀਦਾ ਤੇ ਇਹਨਾਂ ਦਿਨਾਂ ਦੇ ਵਿੱਚ ਜ਼ਰੂਰ ਹੀ ਜਿਹੜੀ ਆ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਸਾਡਾ ਫਰਜ਼ ਬਣਦਾ ਹੈ।
ਬਿਲਕੁਲ ਜੀ ਤੇ ਤਕਰੀਬਨ ਇਹਨਾਂ ਦਿਨਾਂ ਚ ਨੀ ਸਦਾ ਹੀ ਸਾਨੂੰ ਉਹਨਾਂ ਦੀਆਂ ਲਸਾਨੀਆਂ ਸ਼ਹੀਦੀਆਂ ਯਾਦ ਰੱਖਣੀਆਂ ਚਾਹੀਦੀਆਂ ਜੀ ਉਹਨਾਂ ਦੀ ਜਿਹੜੀ ਸਾਡੇ ਲਈ ਜੋ ਗੱਲਾਂ ਕੀਤੀਆਂ ਜੋ ਪਰਿਵਾਰ ਵਾਰਿਆ ਉਹ ਉਹਨਾਂ ਚੀਜ਼ਾਂ ਦੇ ਅਸੀਂ ਕਦੇ ਵੀ ਦੇਣਦਾਰ ਨਹੀਂ ਹੋ ਸਕਦੇ ਤੇ ਇਸ ਕਰਕੇ ਅਸੀਂ ਸਭ ਟਾਈਮ ਚੱਕੋ ਪੈਰ ਜੇ ਯਾਦ ਰੱਖੀਏ ਤਾਂ ਜ਼ਿਆਦਾ ਬਿਹਤਰ ਆ। ਸੋ ਚਲੋ ਜੀ ਹੁਣ ਇੰਟਰਨੈਟ ਦੇ ਜ਼ਮਾਨੇ ਚ ਆ ਕੇ ਬੜਾ ਚੰਗਾ ਲੱਗਦਾ ਚੰਗੀਆਂ ਚੰਗੀਆਂ ਗੱਲਾਂ ਫੈਲਦੀਆਂ ਇਹਨਾਂ ਦਿਨਾਂ ਦੇ ਵਿੱਚ। ਮੈਨੂੰ ਕੱਲ ਪਰਸੋਂ ਬੜੇ ਪਿਆਰੇ ਕਿਸੇ ਨੇ ਸ਼ਬਦ ਤੁਹਾਨੂੰ ਕਹੂੰਗਾ ਵੈਸੇ ਇੱਕ ਪਿਆਰੇ ਭਗਤੀ ਦੇ ਸੌਂਗ ਭੇਜੇ ਜਿਹੜੇ ਜੀ ਬੜੇ ਸੋਹਣੇ ਗਾਏ ਤੇ ਉਹਨਾਂ ਦੇ ਵਿੱਚ ਇੱਕ ਬੜਾ ਸੀ ਕਹਿੰਦੇ ਜੀ ਇੱਕ ਰਾਤ ਜੇ ਸਰਹੰਦ ਚੱਲੇ ਹੋ ਤਾਂ ਇੱਕ ਰਾਤ ਜਿਹੜੀ ਮੇਰੇ ਜਿਹੜੇ ਲਾਲਾਂ ਨਾਲ ਜ਼ਰੂਰ ਗੁਜ਼ਾਰ ਕੇ ਆਇਓ। ਸੋ ਬੜੀ ਸੋਹਣੀ ਲੇਖਣੀ ਤੇ ਬੜੀ ਸੋਹਣੀ ਆਵਾਜ਼ ਮੈਨੂੰ ਉਹਨਾਂ ਨੇ ਕਿਸੇ ਨੇ ਸ਼ੇਅਰ ਕੀਤੀ ਮੈਂ ਬਾਰ ਬਾਰ ਸੁਣਦਾ ਰਿਹਾ। ਸੋ ਇਹ ਜਿਹੀਆਂ ਚੀਜ਼ਾਂ ਦਾ ਫੁਲਾਅ ਹੋ ਰਿਹਾ ਤੇ ਜਾਂ ਹੋਣਾ ਚਾਹੀਦਾ ਚੰਗੀ ਗੱਲ ਆ ਪਰ ਮੇਰੇ ਇਹ ਮੰਨਣਾ ਵੀ ਆਪਾਂ ਸਾਲ ਭਰ ਚੇਤੇ ਰੱਖੀਏ ਕਿਉਂਕਿ ਉਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੀ ਜਿਨ੍ਹਾਂ ਨੇ ਸਾਨੂੰ ਸਰਦਾਰੀਆਂ ਬਖਸ਼ੀਆਂ ਤੇ ਜਿਨ੍ਹਾਂ ਨਾਲ ਉਹ ਕਾਇਮ ਰਹੇ ਤੇ ਉਹ ਬੜੀ ਸ਼ਾਇਰ ਦੀ ਉਹ ਲਾਈਨਾਂ ਹੁਣ ਮੇਰੀਆਂ ਪੂਰੀਆਂ ਤਾਂ ਐਗਜੈਕਟ ਯਾਦ ਨਹੀਂ ਪਰ ਉਹੀ ਕਹਿੰਦੇ ਆ ਵੀ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ ਜੇ ਨਾ ਹੋਤੇ ਗੋਬਿੰਦ ਸਿੰਘ ਤੋ ਸੁਨਤ ਹੋਤੀ ਸਭ ਕੀ। ਸੋ ਬੜੀ ਬੜੀ ਪਿਆਰੀ ਜਿਹੜੀ ਲਾਈਨ ਆ ਇਹ ਸਦਾ ਬਹਾਰ ਲਾਈਨਾਂ ਕਿਸੇ ਸ਼ਾਇਰ ਦੀਆਂ। ਸੋ ਗੁਰੂ ਗੋਬਿੰਦ ਸਿੰਘ ਜੀ ਜੇ ਨਾ ਹੁੰਦੇ ਤਾਂ ਅੱਜ ਪਾਕਿਸਤਾਨ ਦੇ ਵਿੱਚ ਜਿਹੜੀ ਇਹ ਖਬਰ ਵੀ ਨਾਲ ਮਿਲਦੀ ਆ ਤੇ ਅੱਜ ਪਾਕਿਸਤਾਨ ਦੇ ਵਿੱਚ ਖਬਰ ਆ ਰਹੀ ਆ ਵੀ ਭਾਈ ਉੱਥੇ ਜਬਰੀ ਸਿੱਖ ਨੂੰ ਮੁਸਲਮਾਨ ਬਣਾਇਆ ਜਾ ਰਿਹਾ ਸਿੱਖਾਂ ਨੂੰ ਤਾਂ ਉਹ ਜਬਰੀ ਜਿਹੜਾ ਮੁਸਲਮਾਨ ਬਣਾਉਣ ਦਾ ਜਿਹੜਾ ਰੁਝਾਨ ਚੱਲ ਰਿਹਾ ਉਹ ਉਹ ਚੀਜ਼ ਅੱਜ ਥੋੜਾ ਚੱਲੀ ਆ ਉਹ ਅੱਜ ਇੱਕ ਜਾਕੂ ਖਾਨ ਨਾਂ ਦਾ ਕੋਈ ਤਹਿਸੀਲਦਾਰ ਆਇਆ ਉਹ ਕਰ ਰਿਹਾ ਤੇ ਪਹਿਲਾਂ ਜ਼ਕਰੀਆ ਖਾਨ ਹੋਰਾਂ ਤੋਂ ਲਾ ਕੇ ਉਹ ਬਾਬਰ ਤੋਂ ਲਾ ਕੇ ਤੇ ਕਿੱਥੋਂ ਜੇ ਤੁਸੀਂ ਪਿਛੋਕੜ ਫੜੋਲੋਗੇ ਅਬਦਾਲੀ ਤੱਕ ਹੋਰਾਂ ਦੇ ਤਾਂ ਉਸ ਪਿਛੋਕੜ 'ਚ ਤੁਸੀਂ ਦੇਖਿਆ ਹੀ ਆ ਵੀ ਕਿਵੇਂ ਉਹਨਾਂ ਨੇ ਜਿਹੜੀਆਂ ਕਹਿਰ ਮਚਾਇਆ ਸੀ ਤੇ ਅਖੀਰ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖ ਕੇ ਜਾਂ ਔਰੰਗਜ਼ੇਬ ਨੂੰ ਦੇ ਮੂਹਰੇ ਲੀ ਖਿੱਚ ਕੇ ਗੁਰੂ ਗੋਬਿੰਦ ਸਿੰਘ ਹੋਰਾਂ ਨੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਜੋ ਪਰਿਵਾਰ ਬਾਰੇ ਤਾਂ ਉਹਨਾਂ ਤੋਂ ਕਾਰਨ ਹੀ ਸਾਡੀ ਸੁਨਤ ਹੁਣ ਬਚੀ ਸੀ। ਮੈਂ ਇਹ ਨਹੀਂ ਕਹਿੰਦਾ ਵੀ ਸੁਨਤ ਖੋਣੀ ਮਾੜੀ ਗੱਲ ਆ ਜੇ ਅਸੀਂ ਧਰਮ ਨਾਲ ਪੱਕੇ ਹਾਂ ਅਸੀਂ ਅੰਮ੍ਰਿਤ ਛਕਦੇ ਹਾਂ ਅਸੀਂ ਸਿੱਖੀ ਸਰੂਪ ਚ ਆਉਂਦੇ ਹਾਂ ਤਾਂ ਸਾਡੇ ਲਈ ਉਹ ਅਹਿਮ ਚੀਜ਼ ਆ ਸੁਨਤ ਜੇ ਮੁਸਲਮਾਨਾਂ ਲਈ ਉਹਨਾਂ ਦੀ ਇੱਕ ਅਹਿਮ ਆ ਤਾਂ ਅਸੀਂ ਜੀ ਸੱਦ ਕੇ ਉਹਨਾਂ ਦਾ ਸਤਿਕਾਰ ਕਰਦੇ ਹਾਂ ਵੀ ਹਾਂ ਉਹਨਾਂ ਨੂੰ ਸੁਨਤ ਕਰਾਉਣੀ ਚਾਹੀਦੀ ਆ। ਪਰ ਜਿਹੜਾ ਇਸ ਸ਼ਾਇਰ ਦੀਆਂ ਜਿਹੜੀਆਂ ਲਾਈਨਾਂ ਕਹਿਣੀਆਂ ਜਾਂ ਇਹ ਗੱਲ ਕਹਿਣੀ ਉਹ ਇੱਕ ਹੋਰ ਵੱਲ ਇਸ਼ਾਰਾ ਵੀ ਨਹੀਂ ਤਾਂ ਫਿਰ ਸਾਰਿਆਂ ਦੀ ਸੁਨਤ ਹੋਣੀ ਸੀ ਜੇ ਗੁਰੂ ਗੋਬਿੰਦ ਸਿੰਘ ਨਾ ਹੁੰਦੇ। ਸੋ ਅਸੀਂ ਦੇਣਾ ਨਹੀਂ ਦੇ ਸਕਦੇ ਪਰ ਪ੍ਰੋਬਲਮ ਕੁਝ ਇੱਕ ਇਹ ਜਿਹੀਆਂ ਆ ਜਾਂਦੀਆਂ ਵੀ ਜਿਹੜੀਆਂ ਨਾ ਅਸੀਂ ਕਹਿਣ ਨੂੰ ਕਰਦੇ ਰਹਿੰਦੇ ਹਾਂ ਪਰ ਉੱਥੋਂ ਤੱਕ ਪਹੁੰਚਦੇ ਨਹੀਂ। ਮੈਂ ਬਹੁਤ ਸਾਰੇ ਅੱਜ ਕੱਲ੍ਹ ਨਾ ਯੰਗ ਰਾਈਟਰ ਵੀ ਬੜੇ ਉੱਭਰ ਕੇ ਸਾਹਮਣੇ ਆ ਰਹੇ ਆ। ਪੰਜ ਸੱਤ ਮੁੰਡਿਆਂ ਨੇ ਬੜਾ ਸੋਹਣਾ ਨਾਮ ਬਣਾਇਆ ਜਿਨ੍ਹਾਂ 'ਚ ਦੇਖੋ ਮੁੰਡਾ ਹਰਮਨ ਆ ਕਿੱਡਾ ਸੋਹਣਾ ਲਿਖਦਾ ਹੋਰ ਉਹ ਨਿਵੇਦਿਤਾ ਇੱਕ ਕੁੜੀ ਆ ਬੜਾ ਸੋਹਣਾ ਲਿਖਦੀ ਹੈ ਇੱਕ ਨਾ ਅੱਜ ਕੱਲ੍ਹ ਮੁੰਡਾ ਗਗਨ ਸੰਧੂ ਆ ਬਠਿੰਡੇ ਇਲਾਕੇ ਦਾ ਮੁੰਡਾ ਤੇ ਮੈਨੂੰ ਅਕਸਰ ਉਹ ਮੇਲਾਂ ਭੇਜਦਾ ਰਹਿੰਦਾ ਤੇ ਆਪਾਂ ਪੇਪਰ 'ਚ ਉਹਦੀਆਂ ਇੱਕ ਦੋ ਪੋਇਮਸ ਵੀ ਛਾਪਦੇ ਰਹਿੰਦੇ ਹਾਂ ਤੇ ਮੈਨੂੰ ਉਹਦੀ ਫੋਟੋ ਤੋਂ ਲੱਗਦਾ ਵੀ ਇਹ ਤਕਰੀਬਨ ਹਜੇ 20 ਸਾਲਾਂ ਦਾ ਹੋਣਾ ਨਹੀਂ ਤੇ ਪਰ ਉਹਦੀਆਂ ਜਿਹੜੀਆਂ ਕਵਿਤਾਵਾਂ ਹੁੰਦੀਆਂ ਜਾਂ ਉਹਨੇ ਜਿਹੜੀ ਗੱਲ ਕਹੀ ਹੁੰਦੀ ਆ ਤੇ ਉਹ ਮੈਨੂੰ ਸੋਚਣ ਤੇ ਮਜਬੂਰ ਕਰਦੀ ਆ ਤੇ ਮੈਨੂੰ ਏਦਾਂ ਵੀ ਲੱਗਦਾ ਯਾਰ ਵੀ ਏਡਾ ਛੋਟੀ ਉਮਰ ਦਾ ਮੁੰਡਾ ਇਹ ਜਿਹੀਆਂ ਗੱਲਾਂ ਨਹੀਂ ਲਿਖ ਸਕਦਾ ਕੋਈ ਨਾ ਕੋਈ ਗੱਲ ਆ ਇਹਦੇ ਵਿੱਚ ਤਾਂ ਮੈਂ ਜ਼ਰੂਰ ਐਤਕੀ ਦੇ ਆਪਣੇ ਟੂਰ 'ਚ ਉਸ ਨੌਜਵਾਨ ਨੂੰ ਵੀ ਮਿਲੂੰਗਾ ਤੇ ਪਰ ਮੈਨੂੰ ਅੱਜ ਨਾ ਉਹਨੇ ਮੰਥਨ ਤੇ ਨਾਂ ਦੀਆਂ ਤਿੰਨ ਚਾਰ ਛੋਟੀਆਂ ਛੋਟੀਆਂ ਕਵਿਤਾਵਾਂ ਭੇਜੀਆਂ ਉਹ ਇਸ ਲਾਈਨ ਤੇ ਇਸ ਗੱਲਾਂ ਤੇ ਢੁਕਦੀਆਂ, ਕਹਿੰਦੇ ਸੋਚਾਂ ਦੇ ਮੰਥਨ ਵਿਚ ਹੀ ਮਸ਼ਰੂਫ ਰਿਹਾ ਤਮਾਮ ਉਮਰ, ਸੋਚਾਂ ਦੇ ਮੰਥਨ ਵਿਚ ਹੀ ਮਸ਼ਰੂਫ ਰਿਹਾ ਤਮਾਮ ਉਮਰ, ਮਿਟ ਨਾ ਸਕਿਆ ਅੰਮ੍ਰਿਤ ਤੇ ਮੇਰੇ ਬੁੱਲਾਂ ਵਿਚਲਾ ਫਾਸਲਾ। ਸੋ ਦੇਖੋ ਸੋਚਾਂ ਦਾ ਅਸੀਂ ਬਹੁਤ ਕਰਦੇ ਆ, ਪਰ ਉਹ ਇੱਕ ਫਾਸਲਾ ਕਿੰਨਾ ਗਾ ਉਹ ਨੀ ਸਾਡੇ ਤੋਂ। ਕਹਿੰਦਾ ਕਿਤੇ ਅੰਮ੍ਰਿਤ ਨਾ ਮੇਰੇ ਕੋਲੋਂ ਕੋਈ ਖੋਹ ਲੈ ਜਾਵੇ, ਦੂਜਾ ਮੰਥਨ ਉਹਨਾਂ ਨੇ ਕੀਤਾ, ਕਹਿੰਦਾ ਕਿਤੇ ਅੰਮ੍ਰਿਤ ਨਾ ਮੇਰੇ ਕੋਲੋਂ ਕੋਈ ਖੋਹ ਲੈ ਜਾਵੇ, ਇਸੇ ਲਈ ਇਕੱਲਾ ਹੀ ਸਾਗਰ ਰਿੜਕਦਾ ਰਿਹਾ। ਸੋ ਇਹ ਵੀ ਇੱਕ ਬਹੁਤ ਵੱਡੀ ਸੱਚਾਈ ਆ, ਅਸੀਂ ਇਕੱਲੇ ਇਕੱਲੇ ਇਸ ਗੱਲ ਤੋਂ ਡਰਦੇ ਹੀ ਪਰਦਿਆਂ ਦੇ ਵਿੱਚ ਹੀ ਬਹੁਤ ਕੁਛ ਕਰਦੇ ਰਹਿੰਦੇ ਆ। ਫਿਰ ਕਹਿੰਦਾ ਉਹਨਾਂ ਨੇ ਲਿਖਿਆ, ਪਤਾ ਨੀ ਕਿਹੜਾ ਜ਼ਹਿਰ ਨਿਕਲਿਆ ਹੈ ਕੁੜੱਤਨ ਗਲੇ ਦੀ, ਮੁਕਦੀ ਨਹੀਂ, ਮੈਂ ਪੀ ਤਾਂ ਰੱਖਿਆ ਅੰਮ੍ਰਿਤ ਆਪਣੇ ਹਿੱਸੇ ਦਾ। ਕਹਿੰਦਾ ਪਤਾ ਨੀ ਕਿਹੜਾ ਜ਼ਹਿਰ ਨਿਕਲਿਆ ਹੈ ਕੁੜੱਤਨ ਗਲੇ ਦੀ, ਮੁਕਦੀ ਨਹੀਂ, ਮੈਂ ਪੀ ਤਾਂ ਰੱਖਿਆ ਹੈ ਅੰਮ੍ਰਿਤ ਆਪਣੇ ਹਿੱਸੇ ਦਾ। ਸੋ ਬਹੁਤ ਖੂਬਸੂਰਤ ਗੱਲਾਂ ਇਸ ਵਿਸ਼ੇ ਦੇ ਉੱਤੇ ਨਾਲ ਢੁਕਦੀਆਂ ਸਨ। ਪਰ ਚਲੋ ਜੀ, ਅਸੀਂ ਇਸ ਟਾਈਮ ਜਿਹੜਾ ਪੋਹ ਦੇ ਮਹੀਨੇ ਦੀ ਜਿਹੜੀ ਗੱਲ ਜਾ ਚੇਤੇ ਰੱਖਦੇ ਹਾਂ, ਪਰ ਮੈਂ ਦੁਆ ਬੇਨਤੀ ਕਰਦਾ ਜੀ ਵੀ ਸਦਾ ਹੀ ਅਸੀਂ ਆਪਣੇ ਜਹਿਨ ਦੇ ਵਿੱਚ ਪਰਮਾਨੈਂਟ ਹੀ ਵਸਾ ਲਈਏ, ਗੱਲਾਂ ਤਾਂ ਜ਼ਿਆਦਾ ਬਿਹਤਰ ਰਹੂਗਾ
ਜੀ। ਬਿਲਕੁਲ ਬਰਾੜ ਸਾਹਿਬ। ਸੋ ਪ੍ਰੋਗਰਾਮ ਦੇ ਵਿੱਚ ਜਗਤਾਰ ਗਿੱਲ ਚੁੱਡੀ ਕੇ ਹਾਂਗਕਾਂਗ ਵਾਲੇ ਵੀ ਆ ਗਏ ਤੇ ਬੜਾ ਹੀ ਪਿਆਰਾ ਜਿਹਾ ਫੋਟੋ ਮੈਸੇਜ ਉਹਨਾਂ ਨੇ ਭੇਜਿਆ ਹੈ। ਬੜੀ ਸਵੇਰ ਚੜ ਰਹੀ ਹੈ ਪਿੱਛੇ ਦੂਰ ਪਹਾੜਾਂ ਦੇ ਪਿੱਛੇ ਸੂਰਜ ਜਿਹੜਾ ਉਹ ਚੜ੍ਹ ਰਿਹਾ ਹੈ, ਤੇ ਨਾਲ ਇਹਨਾਂ ਨੇ ਲਿਖਿਆ ਕਿ ਤੁਹਾਡੇ ਵਿਸ਼ਵਾਸ ਦਾ ਵੱਡਾ ਇਮਤਿਹਾਨ ਉਹ ਹੁੰਦਾ ਜੋ ਤੁਸੀਂ ਮੰਗਦੇ ਸੀ ਉਹ ਨਹੀਂ ਮਿਲਿਆ ਪਰ ਯਕੀਨ ਬਰਕਰਾਰ ਹੈ। ਸੋ ਬਹੁਤ ਖੂਬਸੂਰਤ ਵਿਚਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਸਾਂਝ ਜਿਹੜੀ ਤੁਸੀਂ ਇਸੇ ਤਰ੍ਹਾਂ ਬਣਾਈ ਰੱਖਣੀ ਹੈ। ਗੁਰਪ੍ਰੀਤ ਕੌਰ ਹੁਣਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਹੈ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਹੈ ਸਭ ਨੂੰ। ਤੇ ਇਹਨਾਂ ਨੇ ਕਿਹਾ ਕਿ ਜ਼ਮਾਨਾ ਬਦਲ ਗਿਆ, ਜਦੋਂ ਪੰਡਤਾਂ ਨੂੰ ਮੁਸੀਬਤ ਆਈ ਤਾਂ ਉਹ ਗੁਰੂ ਜੀ ਕੋਲ ਆਏ, ਪਰ ਜਦੋਂ ਸਾਨੂੰ ਮੁਸੀਬਤ ਹੁੰਦੀ ਹੈ ਤਾਂ ਅਸੀਂ ਪੰਡਤਾਂ ਤੋਂ ਉਪਾਅ ਪੁੱਛਣ ਜਾਂਦੇ ਹਾਂ। ਸੋ ਇਹ ਵਿਚਾਰ ਗੁਰਪ੍ਰੀਤ ਕੌਰ ਹੁਣਾਂ ਨੇ ਸਾਡੇ ਨਾਲ ਸਾਂਝਾ ਕੀਤਾ ਹੈ। ਸੋ ਗੁਰਪ੍ਰੀਤ ਜੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਤੇ ਜੋਧਾ ਸਿੰਘ ਧਾਰੀਵਾਲ ਹੁਣਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਜਿਹੜੀ ਸਾਂਝ ਪਾਈ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ ਹੈ ਜੀ ਸਾਰਿਆਂ ਨੂੰ। ਤੇ ਇਹਨਾਂ ਨੇ ਲਿਖਿਆ ਹੈ ਕਿ ਮਾਧੋ ਦਾਸ ਤੋਂ ਬੰਦਾ ਸਿੰਘ ਬਹਾਦਰ ਬਣ ਜਾਵੇ, ਪੜ ਕੇ ਕੇਰਾਂ ਦੇਖ ਸਹੀ ਗੁਰਬਾਣੀ ਗੁਰੂਆਂ ਦੀ, ਅੰਮ੍ਰਿਤ ਪੀ ਕੇ ਬਾਜ ਦੇ ਮੂਹਰੇ ਚਿੜੀ ਵੀ ਤਣ ਜਾਵੇ, ਪੜ ਕੇ ਕੇਰਾਂ ਦੇਖ ਸਹੀ ਗੁਰਬਾਣੀ ਗੁਰੂਆਂ ਦੀ, ਪਤਾ ਲੱਗ ਜੂ ਕਿੱਦਾਂ ਰੋਟੀ ਹੱਕ ਦੀ ਖਾਈ ਦੀ, ਬਾਬਾ ਨਾਨਕ ਦੱਸ ਗਏ ਕਿੱਦਾਂ ਕਿਰਤ ਕਮਾਈ ਦੀ, ਮਿਹਨਤ ਵਾਲਾ ਬੂਟਾ ਫਲ ਤੋਂ ਵਾਂਝਾ ਨਹੀਂ ਜਾਂਦਾ, ਅਮਲ ਕਰੀ ਤੋਂ ਗੱਲ ਸੱਚੀ ਜਾਣੀ ਗੁਰੂਆਂ ਦੀ, ਮਾਧੋ ਦਾਸ ਤੋਂ ਬੰਦਾ ਸਿੰਘ ਬਹਾਦਰ ਬਣ ਜਾਵੇ, ਪੜ ਕੇ ਵੇਖ ਕੇ ਰਾਂ ਸਹੀ ਗੁਰਬਾਣੀ ਗੁਰੂਆਂ ਦੀ, ਜਾਂ ਚਾਜੋ ਕਿੱਦਾਂ ਨੇ ਪੁੱਤ ਜੰਗ ਵੱਲ ਤੋਰੀ ਦੇ, ਵਾਰ ਚੰਡੀ ਦੀ ਦੱਸਦੀ ਵੈਰੀ ਕਿੱਦਾਂ ਮੋੜੀ ਦੇ, ਚਰਖੜੀਆਂ ਤਿਆਰੇ ਫਿਰ ਖਿਲੌਣੇ ਲੱਗਣਗੇ ਇੱਕ ਵਾਰੀ ਜਦ ਯਾਦ ਕਰੀ ਕੁਰਬਾਨੀ ਗੁਰੂਆਂ ਦੀ। ਬਹੁਤ ਖੂਬਸੂਰਤ ਕਵਿਤਾ ਜੀ। ਤੇ ਨਾਲ ਹੀ ਜਾਂ ਚਾਜੋ ਸਿੱਖਾਂ ਤੈਨੂੰ ਖੰਡਾ ਫੜਨੇ ਦੀ, ਮਜ਼ਲੂਮਾਂ ਗਰੀਬਾਂ ਦੀ ਕਿੰਜ ਮਦਦ ਕਰਨੇ ਦੀ, ਪਤਾ ਲੱਗ ਜੂ ਜ਼ੁਲਮ ਨੂੰ ਸੀਗੀ ਕਿੱਦਾਂ ਠੱਲ ਪਾਉਣੀ, ਨਾਮ ਭਗਵਤੀ ਤਿੱਖੀ ਤੇਰਾ ਜਰਵਾਣੀ ਗੁਰੂਆਂ ਦੀ, ਅਮਲ ਕਰੀ ਤੂੰ ਜੋਧੇ ਨਾ ਤੂੰ ਗੱਲਾਂ ਘੜਿਆ ਕਰ, ਬੈਠ ਗੁਰਾਂ ਦੀ ਗੋਦ ਚ ਤੂੰ ਵੀ ਬਾਣੀ ਪੜਿਆ ਕਰ, ਗ੍ਰੰਥ ਸਾਹਿਬ ਜੀ ਹਰ ਇੱਕ ਗੱਲ ਦਾ ਆਂਸਰ ਦਿੰਦੇ ਨੇ, ਕੱਲੀ ਕੱਲੀ ਗੱਲ ਸਮਝਾਉਂਦੀ ਬਾਣੀ ਗੁਰੂਆਂ ਦੀ। ਸੋ ਬਹੁਤ ਹੀ ਖੂਬਸੂਰਤ ਲਾਈਨਾਂ ਔਰ ਬੜੇ ਪਿਆਰੇ ਜੇ ਵਿਚਾਰ ਜੋਧਾ ਸਿੰਘ ਧਾਰੀਵਾਲ ਹੁਣਾਂ ਨੇ ਸਾਡੇ ਨਾਲ ਸਾਂਝੇ ਕੀਤੇ ਆ, ਔਰ ਆਪਣੀ ਲਿਖੀ ਹੋਈ ਜਿਹੜੀ ਕਵਿਤਾ ਉਹ ਵੀ ਇਹਨਾਂ ਨੇ ਪ੍ਰੋਗਰਾਮ ਦੇ ਵਿੱਚ ਸਾਂਝੀ ਕੀਤੀ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਤੇ ਲੋ ਜੀ ਬਰਾੜ ਸਾਹਿਬ, ਸੁਖਵਿੰਦਰ ਸਿੰਘ ਸੋਨ ਹੁਣੀ ਵੀ ਆ ਗਏ, ਸਤਿ ਸ੍ਰੀ ਅਕਾਲ ਬੁਲਾ ਦਿੱਤੀ ਹੈ ਇਹਨਾਂ ਨੇ ਵੀ। ਸੋ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਸੋ ਬਰਾੜ ਸਾਹਿਬ ਸਾਡੇ ਨਾਲ ਹੈ, ਜੇ ਕੋਈ ਖਬਰ ਕੋਈ ਮੁੱਦਾ ਤੁਹਾਡੇ ਦਿਲ ਜ਼ਹਿਨ ਦੇ ਵਿੱਚ ਹੈ ਤੇ ਪ੍ਰੋਗਰਾਮ ਦੇ ਵਿੱਚ ਸਾਨੂੰ ਜਲਦੀ ਤੋਂ ਜਲਦੀ ਭੇਜ ਦੋ, ਬਰਾੜ ਸਾਹਿਬ ਦੇ ਨਾਲ ਜ਼ਰੂਰ ਸਾਂਝਾ ਕਰਾਂਗੇ। ਸੋ ਬਰਾੜ ਸਾਹਿਬ ਰੁਖ ਕਰਦੇ ਹਾਂ ਜੀ ਖਬਰਾਂ ਵੱਲ। ਸੋ ਵੱਡੀ ਖਬਰ ਜਿਹੜੀ ਆਪਣੇ ਦੇਸ਼ ਤੋਂ ਆ ਰਹੀ ਹੈ ਉਹ ਹੈ ਜੀ ਭਾਜਪਾ ਦੀ ਜਿੱਤ ਦੀ। ਸੋ ਮੋਦੀ ਜਿਹੜੇ ਵੱਡੇ ਤਾਰਨਹਾਰ ਬਣ ਕੇ ਉਭਰੇ ਆ ਜੀ, ਜਿੱਥੇ 6ਵੀਂ ਵਾਰ ਗੁਜਰਾਤ ਦੇ ਵਿੱਚ ਭਾਜਪਾ ਨੇ ਜਿੱਤ ਹਾਸਲ ਕੀਤੀ ਆ, ਉੱਥੇ ਹੀ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਇਸ ਵਾਰੀ ਜਿਹੜਾ ਕਮਲ ਦਾ ਫੁੱਲ ਖਿੜਿਆ। ਸੋ ਗੱਲ ਕਰਦੇ ਆ ਇਹਨਾਂ ਚੋਣਾਂ ਬਾਰੇ।
ਬਿਲਕੁਲ ਜੀ, ਪਰ ਜਿੱਡੇ ਢੰਗ ਨਾਲ ਅਪਣਾਇਆ ਜਾ ਰਿਹਾ ਜਾਂ ਜਿਹੜੀਆਂ ਗੱਲਾਂ ਕਰੀਤੀਆਂ ਜਾ ਰਹੀਆਂ ਉਹਦੇ ਨਾਲ ਕਿਤੇ ਨਾ ਕਿਤੇ ਨਾਕਾਮੀ ਵੀ ਛਪਾਈ ਜਾ ਰਹੀ ਆ, ਕਿਉਂਕਿ ਜਿਹੜੀ ਅਸਲੀਅਤ ਜੇ ਦੇਖਿਆ ਜਾਵੇ ਤਾਂ ਉਹ ਬੈਕ ਗੇਅਰ ਲੱਗਿਆ। 22 ਸਾਲਾਂ ਬਾਅਦ ਪਹਿਲੀ ਵਾਰ ਹੋਇਆ ਵੀ 100 ਤੋਂ ਥੱਲੇ ਹੋਈ ਸੀਟਾਂ, 3 ਅੰਕੜਿਆਂ ਨੂੰ ਛੋ ਸਕੀ ਚਾਹੇ 99 ਸੀ ਉਹ ਵੱਖਰੀ ਗੱਲ ਆ, ਕਹਿੰਦੇ ਇੱਕ ਦੀ ਵੀ ਅਹਿਮੀਅਤ ਹੁੰਦੀ ਆ। ਸੋ ਭਾਜਪਾ ਆਪਦੇ ਸੂਬੇ ਦੇ ਵਿਚ ਜਿਹੜੇ ਢੰਗ ਨਾਲ ਭਾਜਪਾ ਨੇ ਜਾਂ ਮੰਨ ਲਓ ਕੰਮ ਕੀਤੇ ਆ ਜਾਂ ਹੋਰ ਕੀਤੇ ਆ, ਤਾਂ ਇਸ ਟਾਈਮ ਨੂੰ ਆਪਦੇ ਸੂਬੇ ਚ 115 ਦੀ ਥਾਂ ਤੇ 150 ਸੀਟਾਂ ਕਰਨੀਆਂ ਚਾਹੀਦੀਆਂ ਸਨ। ਪਰ ਇਹ ਮੰਨਣਾ ਪੈਣਾ ਵੀ ਜਿਹੜਾ ਥੋੜਾ ਬਹੁਤ ਇਹ ਚੀਜ਼ਾਂ ਦਾ ਜਿਹੜਾ ਬਦਲਾਅ ਆਇਆ ਜਾਂ ਰਾਹੁਲ ਨੇ ਮਿਹਨਤ ਕੀਤੀ ਉੱਥੇ ਤੇ ਜਾਂ ਲੋਕਾਂ ਦੇ ਵਿੱਚ ਜਾਂ ਪਟੇਲ ਜਿਹੜਾ ਪਾਟੀਦਾਰ ਵਾਲਾ ਪੱਤਾ ਜਿਹੜਾ ਚੱਲਿਆ ਉਸ ਕਾਰਨ ਕਿਤੇ ਨਾ ਕਿਤੇ ਜਿਹੜੀ ਇਹ ਜਿਹੜੀ ਜਿੱਤ ਆ ਉਹ ਇੰਨੀ ਚੰਗੀ ਨਹੀਂ ਹੈ ਗੁਜਰਾਤ ਦੀ। ਤੇ ਦੂਜਾ ਇੱਕ ਪੱਖ ਇਹ ਵੀ ਆ ਵੀ ਜਦੋਂ ਇੱਕ ਸੂਬੇ ਦੇ ਵਿੱਚ ਤੁਹਾਡਾ ਆਪਣਾ ਬੇਸ ਹੋਵੇ ਤੇ ਉੱਥੇ ਫਿਰ ਦੂਜੀਆਂ ਪਾਰਟੀਆਂ ਵੀ ਆਪਣੀ ਜਿਹੜੀ ਜਾਨ ਝੋਕ ਦਿੰਦੀਆਂ ਸਿਰਫ ਇਸ ਲਈ ਵੀ ਉਹਨੂੰ ਕਿਵੇਂ ਨਾ ਕਿਵੇਂ ਆਪਾਂ ਜਿਹੜਾ ਦਿਖਾ ਦਈਏ, ਰੰਗ ਦਿਖਾ ਦਈਏ ਵੀ ਇਹ ਕਿੱਥੋਂ ਤੱਕ ਅਸੀਂ ਜਾ ਸਕਦੇ ਹਾਂ, ਕਿਉਂਕਿ ਉਹ ਇੱਕ ਟਾਰਗੇਟ ਹੋ ਜਾਂਦਾ, ਟਾਰਗੇਟ ਕਰਕੇ ਦੂਜੀਆਂ ਪਾਰਟੀਆਂ ਉੱਥੇ ਜ਼ੋਰ ਲਾਉਂਦੀਆਂ। ਸੋ ਕੁੱਲ ਮਿਲਾ ਕੇ ਇਹ ਆ, ਪਰ ਜੇ ਦੇਖਿਆ ਜਾਵੇ ਤਾਂ ਜਿਹੜੀਆਂ ਸੂਬਾ ਸਰਕਾਰਾਂ ਦਾ ਮੈਪ ਦੇਖੋ, ਜੇ ਤੁਸੀਂ ਹੁਣ ਨਾ ਇੰਟਰਨੈਟ ਤੇ ਜਾ ਕੇ ਇਹ ਮੈਪ ਲਿਖੋ ਵੀ ਕਿੱਥੇ ਕਿੱਥੇ ਭਾਜਪਾ ਸਰਕਾਰ ਆ ਤੇ ਕਿੱਥੇ ਆਦਰਸ ਆ, ਤਾਂ ਤੁਸੀਂ ਹੈਰਾਨ ਰਹਿ ਜਾਓ ਵੀ ਭਗਵਾ ਜਿਹੜਾ ਉਹ 80% ਤੋਂ ਉੱਤੇ ਦੇਸ਼ ਦੇ ਉੱਤੇ ਕਬਜ਼ਾ ਕਰ ਚੁੱਕਿਆ ਜੀ। ਤੇ ਸਿਰਫ 5 ਸੂਬੇ ਆ ਜੀ ਜਿੱਥੇ ਜਿੱਥੇ ਬਾਹਰਲੀਆਂ ਸਰਕਾਰਾਂ, ਜਿਹ ਚੋਂ 2 ਜਾਂ 3 ਤਾਂ ਕਾਂਗਰਸ ਦੀਆਂ ਤੇ 1-2 ਜਿਹੜੀਆਂ ਆਪ ਆਨੰਦ ਰੂਪ ਦੀ ਉਹਨਾਂ ਦੀ ਸਰਕਾਰਾਂ ਜਾਂ ਪੱਛਮੀ ਬੰਗਾਲ ਚ ਤ੍ਰਿਣਮੂਲ ਦੀ ਆ, ਤੇ ਨਹੀਂ ਤਾਂ ਸਾਰੇ ਦੇ ਸਾਰੇ ਦੇ ਉੱਤੇ ਇਸ ਟਾਈਮ ਭਗਵਾ ਜਿਹੜਾ ਕਾਮਯਾਬ ਹੋ ਚੁੱਕਿਆ। ਤੇ ਇਹ ਮੇਰੇ ਹਿਸਾਬ ਨਾਲ ਇੱਕ ਤੇ ਇੱਕ 11 ਵਾਲਾ ਜਿਹੜਾ ਕੰਮ ਚੱਲ ਰਿਹਾ ਉਹ 11 ਵਾਲੇ ਕੰਮ ਨੇ ਕੀਤਾ, ਅਮਿਤ ਸ਼ਾਹ ਤੇ ਨਰਿੰਦਰ ਮੋਦੀ ਦੋਨੇ ਜਣਿਆਂ ਦੀ ਜਿਹੜੀ ਜੋੜੀ ਆ ਉਹ ਇੱਕ ਇਹੋ ਜਿਹੀ ਬਣੀ ਆ ਵੀ ਇੱਕ ਬੰਦਾ ਜਿਹੜਾ ਉਹ ਜਿਹੜਾ ਕਹਿ ਸਕਦੇ ਡਿਲੀਵਰ ਕਰਦਾ ਤੇ ਇੱਕ ਬੰਦਾ ਜਿਹੜਾ ਗਾ ਪਲਾਨ ਕਰਦਾ ਗਾ, ਸੋ ਪ੍ਰੋਡਕਟ ਬਣਾਉਂਦਾ। ਇਹ ਇੱਕ ਉਹਨਾਂ ਦੀ ਇਹ ਪਾਲਿਸੀ ਚੱਲੀ ਆ ਵੀ ਅਮਿਤ ਸ਼ਾਹ ਪ੍ਰੋਡਕਟ ਬਣਾਉਂਦਾ ਤੇ ਨਰਿੰਦਰ ਮੋਦੀ ਪ੍ਰੋਡਕਟ ਨੂੰ ਜਿਹੜਾ ਡਿਲੀਵਰ ਕਰਦਾ। ਸੋ ਇਹ ਪਾਲਿਸੀ ਦੇ ਤਹਿਤ ਉਹ ਕਾਫੀ ਕਾਮਯਾਬ ਹੋਏ ਆ ਤੇ ਮੰਨਣਾ ਪੈਣਾ ਵੀ ਉਹ ਜਿਹੜੀ ਉਹਨਾਂ ਦੀ ਕਾਮਯਾਬੀ ਆ ਉਹ ਕੋਈ ਇਹ ਨਹੀਂ ਸੀ ਵੀ ਇੱਕ ਤੁੱਕਾ ਸੀ, ਕਿਉਂਕਿ ਜੇ ਤੁੱਕਾ ਹੁੰਦਾ ਤਾਂ 22 ਸਟੇਟਾਂ ਦੇ ਵਿੱਚ ਜਾਂ ਇੰਨੇ ਦੂਰ ਤੱਕ ਜਿਹੜੀਆਂ ਰਾਜ ਸਰਕਾਰ ਬਣਾਉਣੀ ਕਾਫੀ ਔਖੀ ਸੀ। ਸੋ ਭਾਜਪਾ ਦਾ ਜਿਹੜਾ ਦਾਇਰਾ ਵੱਧ ਰਿਹਾ ਤੇ ਜਿਹੜੀ ਉਹਨਾਂ ਦੀ ਪ੍ਰੋਬਲਮ ਸੀ ਭਾਜਪਾ ਦੀ ਸਭ ਤੋਂ ਵੱਡੀ ਵੀ ਲੋਕ ਸਭਾ ਦੇ ਵਿੱਚ ਬਹੁਮਤ ਹੁੰਦੇ ਹੋਏ ਵੀ ਉਹ ਬਹੁਤ ਸਾਰੇ ਮਤੇ ਪਾਸ ਕਰਵਾਉਣ ਚ ਕਾਮਯਾਬ ਨਹੀਂ ਹੋਏ ਸੀ। ਕਾਰਨ ਕੀ ਸੀਗਾ ਵੀ ਰਾਜ ਸਭਾ ਦੇ ਵਿੱਚ ਉਹਨਾਂ ਦਾ ਬਹੁਮਤ ਨਹੀਂ ਸੀ, ਕਿਉਂਕਿ ਰਾਜ ਸਭਾ ਦੇ ਵਿੱਚ ਉਹ ਲੋਕ ਆਉਂਦੇ ਆ ਜਿਹੜੇ ਸਟੇਟ ਦੀਆਂ ਜਿਹੜੇ ਚੁਣੇ ਹੋਏ ਹੁੰਦੇ ਆ ਤੇ ਸਟੇਟ ਦੇ ਵੋਟਾਂ MLA ਦੀਆਂ ਵੋਟਾਂ ਹੁੰਦੀਆਂ, MP ਦੀਆਂ ਵੋਟਾਂ ਹੁੰਦੀਆਂ, ਉੱਥੇ ਇੱਕ ਵੋਟ ਦੀ ਕੀਮਤ ਹੁੰਦੀ ਆ ਉਸ ਢੰਗ ਨਾਲ ਹੁੰਦਾ ਤੇ ਇਸ ਕਰਕੇ ਉਹ ਪਿੱਛੇ ਸੀ। ਪਰ ਹੁਣ ਪੋਜੀਸ਼ਨ ਇਹ ਹੈ ਵੀ ਰਾਜ ਸਭਾ ਦੇ ਜਿੰਨੇ ਵੀ ਮੈਂਬਰ ਆਪਣਾ ਜਦੋਂ ਕਾਰਜਕਾਲ ਖਤਮ ਕਰਦੇ ਜਾਣਗੇ ਕਿਸੇ ਵੀ ਸਟੇਟ ਤੋਂ ਤਾਂ ਉਦੋਂ ਬਾਅਦ ਉਸ ਪਾਰਟੀ ਦਾ ਚਾਹੇ ਉਹ ਕਾਂਗਰਸ ਦਾ ਤੇ ਚਾਹੇ ਕਿਸੇ ਹੋਰ ਪਾਰਟੀ ਦਾ ਉਹ ਵਾਪਸ ਰਾਜ ਸਭਾ ਚ ਨਹੀਂ ਆ ਸਕਣਾ, ਕਿਉਂਕਿ ਫਿਰ ਭਾਜਪਾ ਦਾ ਬੰਦਾ ਹੀ ਰਾਜ ਸਭਾ ਚ ਆਊਗਾ, ਕਿਉਂਕਿ ਪਹਿਲਾਂ ਹੀ ਆਲਰੇਡੀ ਬਹੁਮਤ ਦੇ ਵਿੱਚ ਉਹ ਇੰਨੇ ਸੂਬਿਆਂ ਦੇ ਵਿੱਚ ਹੈ। ਸੋ ਇਹ ਵੀ ਇੱਕ ਵੱਡੀ ਉਹਨਾਂ ਦੀ ਜਿੱਤ ਆ। ਪਰ ਹੁਣ ਦੇਖਣਾ ਇਹ ਬਣਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਸ ਜਿੱਤ ਨਸ਼ੇ ਦੇ ਰੂਪ ਚ ਇਹਨਾਂ ਦੇ ਦਿਮਾਗ ਨੂੰ ਚੜ ਕੇ ਤੇ ਹੋਰ ਕੋਈ ਸਖ਼ਤ ਫੈਸਲਾ ਲੈਂਦੇ ਆ ਜਾਂ ਨਹੀਂ ਲੈਂਦੇ, ਕਿਉਂਕਿ ਹੁਣ ਮੇਰੇ ਕੋਲ ਇੱਕ ਜਿਹੜੇ ਫੋਨ ਆਉਂਦੇ ਆ ਉਹਨਾਂ ਫੋਨਾਂ ਦੇ ਵਿੱਚ ਇੱਕ ਬਹੁਤਾਤ ਆ ਜਿਹੜੀ ਉਹ ਇਸ ਗੱਲ ਦੀ ਆਉਂਦੀ ਆ, ਜਿਹੜੇ ਪੁੱਛਦੇ ਆ ਵੀ ਅਸੀਂ ਸੁਣਿਆ ਜੀ ਨਰਿੰਦਰ ਮੋਦੀ ਜਿਹੜਾ ਲੋਕਾਂ ਦੇ ਬੈਂਕਾਂ ਦੇ ਪੈਸੇ ਖਾਜਮ ਕਰਨ ਨੂੰ ਫਿਰਦਾ, ਤੇ ਉਹ ਭਾਵੇਂ ਅਫਵਾਹਾਂ ਭਾਵੇਂ ਕੁਛ ਵੀ ਆ ਪਰ ਜਿਹੜੇ ਅੰਦਰ ਖਾਤੇ ਸੁਧਾਰ ਦੇ ਨਾਂ ਦੇ ਉੱਤੇ ਬਹੁਤ ਸਾਰਾ ਕੁਛ ਹੋ ਰਿਹਾ। ਦੇਖੋ ਐਂ ਤਾਂ ਹੁੰਦਾ ਨਹੀਂ ਹੁੰਦਾ ਵੀ ਤੁਹਾਡੇ ਪੈਸੇ ਐਂ ਕੋਈ ਬੰਦਾ ਖਾ ਲੂਗਾ ਜਾਂ ਐਂ ਦੇ ਦੂਗਾ, ਪਰ ਬੈਂਕਾਂ ਨੂੰ ਜਿਹੜੇ ਇਖਤਿਆਰ ਦਿੱਤੇ ਜਾ ਰਹੇ ਆ ਜਾਂ ਜਿਹੜੇ ਬੈਂਕਾਂ ਦੇ ਇਖਤਿਆਰਾਂ ਦੀ ਗੱਲ ਆ ਰਹੀ ਆ ਉਹ ਬੈਂਕਾਂ ਦੇ ਇਖਤਿਆਰਾਂ ਦੇ ਵਿੱਚ ਇਹ ਗੱਲ ਨਿਕਲ ਕੇ ਆਉਂਦੀ ਆ ਵੀ ਉਹਨਾਂ ਨੂੰ ਇਹ ਰਾਈਟ ਦਿੱਤੇ ਜਾ ਰਹੇ ਆ ਆਉਣ ਵਾਲੇ ਦਿਨਾਂ ਚ ਵੀ ਉਹ ਜਦੋਂ ਚਾਹੁਣ ਕਹਿ ਦੇਣ ਵੀ ਨਹੀਂ ਅਸੀਂ ਪੈਸਾ ਤੁਹਾਨੂੰ ਦਿੰਦੇ ਨਹੀਂ, ਤੁਸੀਂ ਪੈਸੇ ਦੇ ਬਦਲੇ ਆ ਸ਼ੇਅਰ ਲਓ ਜਾਂ ਪੈਸੇ ਦੇ ਬਦਲੇ ਆ ਕਰੋ, ਕੁਛ ਬੰਦੇ ਨੂੰ ਆਪਣੇ ਪੈਸੇ ਤੇ ਵੀ ਉਹ ਮਜਬੂਰ ਕਰ ਸਕਣ। ਪਰ ਇਹ ਐਡਾ ਸੌਖਾ ਨਹੀਂ ਹੈ, ਇਹਦੇ ਤੇ ਬਹਿਸ ਹੋਊਗੀ ਲੋਕ ਸਭਾ ਚ ਰਾਜ ਸਭਾ ਦੇ ਵਿੱਚ ਤੇ ਫੇਰ ਉਹ ਮਤਾ ਪਾਸ ਹੋਊਗਾ ਤੇ ਫੇਰ ਜਾ ਕੇ ਲਾਗੂ ਹੋਊਗਾ, ਕਿਉਂਕਿ ਨੋਟਬੰਦੀ ਇੱਕ ਹੋਰ ਫੈਸਲਾ ਸੀ ਜਿਹੜਾ ਇਮੀਡੀਏਟਲੀ ਲਾਗੂ ਕਰ ਦਿੱਤਾ ਗਿਆ ਸੀ, ਪਰ ਇਹ ਜੇ ਫੈਸਲੇ ਇੱਦਾਂ ਲਾਗੂ ਨਹੀਂ ਹੁੰਦੇ। ਪਰ ਮੇਰਾ ਇਹ ਮੰਨਣਾ ਵੀ ਜਦੋਂ ਸਫਲਤਾ ਮਿਲਦੀ ਹੈ ਨਾ ਏਡੇ ਵੱਡੇ ਪੱਧਰ ਤੇ ਸਫਲਤਾ ਮਿਲਦੀ ਆ ਤਾਂ ਉਦੋਂ ਇਹ ਜਿਹਾ ਕੁਛ ਆਮ ਹੀ ਸਾਹਮਣੇ ਆ ਜਾਂਦਾ, ਉਹ ਸਫਲਤਾ ਦੇ ਵਿੱਚ ਇਹ ਲੋਕ ਫਿਰ ਇੱਕਦਮ ਦਿਮਾਗ ਨੂੰ ਚੜ ਕੇ ਸਫਲਤਾ ਕੋਈ ਨਾ ਕੋਈ ਵੱਡਾ ਇਹੋ ਜਿਹਾ ਸਟੈਪ ਚੱਕਦੇ ਆ ਜਿਹੜਾ ਜਾਂ ਤਾਂ ਉਹਨਾਂ ਲਈ ਬਹੁਤ ਹੀ ਫਾਇਦੇਦਾਰ ਰਹਿ ਜਾਂਦਾ ਤੇ ਜਾਂ ਫਿਰ ਉਹਨਾਂ ਦੇ ਲਈ ਬੈਕ ਗੇਅਰ ਦੇ ਤੌਰ ਦੇ ਉੱਤੇ ਲੱਗ ਜਾਂਦਾ। ਸੋ ਇਹ ਜਿਹੜੀ ਮੇਨ ਦਿੱਕਤ ਮੇਰੇ ਹਿਸਾਬ ਨਾਲ ਆਊਗੀ
ਜੀ। ਬਿਲਕੁਲ ਬਰਾੜ ਸਾਹਿਬ, ਤੇ ਇਸੇ ਨਾਲ ਹੀ ਸਾਨੂੰ ਜਗਤਾਰਗਿਰ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਵੀ ਮੈਸੇਜ ਭੇਜਿਆ ਜੀ, ਲਿਖਿਆ ਕਹਿੰਦੇ ਕਿ ਮੋਦੀ ਦੇ ਜ਼ਿਲ੍ਹੇ ਬੀਜੇਪੀ ਦਾ ਹਾਰ ਜਾਣਾ ਤੇ ਹਿਮਾਚਲ ਚ ਧੂਮਲ ਦਾ ਹਾਰ ਜਾਣਾ, ਮੈਨੂੰ ਲੱਗਦਾ ਇਹੋ ਜਿਹੇ ਵਰਤਾਰੇ ਮਾਹੌਲ ਆਪਣੇ ਵੱਤਰ ਕਰਨ ਲਈ ਕਾਗ ਸਿਆਸੀ ਲੀਡਰਾਂ ਦੀ ਬਲੀ ਵੀ ਦੇ ਦਿੱਤੀ ਜਾਂਦੀ ਹੈ। ਕਹਿੰਦੇ ਮੋਦੀ ਜ਼ਿਲ੍ਹੇ ਬਾਰੇ ਇਹੋ ਜਿਹੀਆਂ ਗੱਲਾਂ ਲੋਕਾਂ ਦੇ ਮੂੰਹ ਇਹ ਖਵਾਉਣ ਲਈ ਕੀਤਾ ਜਾਂਦਾ ਹੈ ਕਿ ਜੇ ਮਸ਼ੀਨਾਂ ਨਾ ਸਹੀ ਹੁੰਦੀਆਂ ਤਾਂ ਮੋਦੀ ਦਾ ਹਲਕਾ ਕਿਵੇਂ ਹਾਰ ਜਾਂਦਾ। ਸੋ ਤੁਹਾਡੇ ਕਹਿੰਦੇ ਇਸ ਬਾਰੇ ਕੀ ਕਹਿਣਾ?
ਬਿਲਕੁਲ ਜੀ, ਦੇਖੋ ਜਿੱਥੇ ਮੋਦੀ ਖੁਦ ਜਿੱਤਾ ਰਿਹਾ ਤੇ ਉੱਥੇ ਹਾਰ ਗਏ ਤਾਂ ਇਸ ਕਰਕੇ ਇਹ ਤਾਂ ਕਹਿ ਨਹੀਂ ਸਕਦੇ ਵੀ ਈਵੀਐਮ ਦੇ ਵਿੱਚ ਨੁਕਸ ਆ, ਪਰ ਜਿਹੜੀ ਸਿਆਸਤ ਆ, ਸਿਆਸਤ ਕਈ ਵਾਰੀ ਬਹੁਤ ਵੱਡੇ ਰੋਲ ਅਦਾ ਕਰ ਜਾਂਦੀ ਹੈ ਤੇ ਸਾਨੂੰ ਪਤਾ ਨਹੀਂ ਲੱਗਦਾ। ਇਹ ਵੀ ਕਿਤੇ ਇਹ ਨਾ ਹੋਵੇ ਵੀ ਸਿਆਸਤ ਦਾ ਹਿੱਸਾ ਹੋਵੇ, ਲੋਕਾਂ ਨੂੰ ਈਵੀਐਮ ਨੂੰ ਸਰਟੀਫਿਕੇਟ ਜਾਰੀ ਕਰਨ ਲਈ ਇਹ ਕੀਤਾ ਗਿਆ ਹੋਵੇ, ਇਹ ਵੀ ਇੱਕ ਤੱਕ ਸਿਆਸਤ ਹੋ ਸਕਦੀ ਆ। ਪਰ ਰੌਲਾ ਤਾਂ ਇਹ ਆ ਵੀ ਮੇਰਾ ਇਹ ਮੰਨਣਾ ਵੀ ਈਵੀਐਮ ਦਾ ਜਦੋਂ ਵੀ ਇਹਨਾਂ ਦੇ ਚ ਲੱਗਦੇ ਆ ਉਹਦਾ ਐਵੇਂ ਬਲੇਮ ਲੱਗਦੇ ਆ, ਇਹ ਤਾਂ ਹੋਰ ਬਹੁਤ ਸਾਰੇ ਤਰੀਕੇ ਆ ਜਾਂ ਹੋਰ ਜਿਹੜੇ ਲਾਲਚ ਖਰੀਦੋ ਫਰੋਖਤ ਉਹ ਚੀਜ਼ਾਂ ਅਸਰ ਕਰਦੀਆਂ
ਜੀ। ਬਿਲਕੁਲ, ਤੇ ਜਿੱਥੇ ਮੋਦੀ ਨੇ ਜੀ ਇਹਨੂੰ ਵਿਕਾਸ ਦੀ ਜਿੱਤ ਦੱਸਿਆ, ਉੱਥੇ ਅਮਿਤ ਸ਼ਾਹ ਨੇ ਕਿਹਾ ਕਿ ਵੰਸ਼ਵਾਦ ਤੋਂ ਜਿੱਤ ਕੇ ਵਿਕਾਸ ਦੀ ਰਾਜਨੀਤੀ। ਸੋ ਇਸ ਜਿੱਤ ਨੂੰ ਤੁਸੀਂ ਕਿੱਥੇ ਦੇਖਦੇ ਹੋ ਬਰਾੜ ਸਾਹਿਬ?
ਬਿਲਕੁਲ ਜੀ, ਦੇਖੋ ਇਹ ਇਹਨਾਂ ਦਾ ਪੱਤਾ ਸੀ ਜਿਹੜਾ ਇੱਕ ਇਹਨਾਂ ਨੇ ਪੱਤਾ ਚਲਾਇਆ, ਉਸ ਪੱਤੇ ਦਾ ਇਹ ਹਿੱਸਾ, ਉਸ ਪੱਤੇ ਦਾ ਇੱਕ ਹਿੱਸਾ ਤੇ ਉਹਨਾਂ ਨੇ ਇਹੀ ਚਲਾਇਆ ਵੀ ਇਹ ਵੰਸ਼ਵਾਦ ਆ ਕਾਂਗਰਸ ਤੇ, ਅਸੀਂ ਆ ਜਿਹੜੇ ਅਸੀਂ ਇੱਕ ਵਿਕਾਸ ਕਰਦੇ ਆ। ਪਰ ਦੇਖੋ ਜੀ ਹੁਣ ਵਿਕਾਸ ਤਾਂ ਕਾਂਗਰਸ ਕਹਿੰਦੀ ਅਸੀਂ ਵੀ ਬਹੁਤ ਕੀਤਾ ਤੇ ਹੋਰ ਪਾਰਟੀਆਂ ਵੀ ਕਹਿੰਦੀਆਂ ਅਸੀਂ ਕੀਤਾ, ਪਰ ਗੱਲ ਤਾਂ ਇਹ ਆ ਜਾਂਦੀ ਹੈ ਵੀ ਪਤਾ ਨਹੀਂ ਰੱਬ ਜਾਣੇ ਵੀ ਇਹ ਵਿਕਾਸ ਸੀ ਜਾਂ ਕੁਛ ਹੋਰ ਸੀ। ਪਰ ਕੁੱਲ ਮਿਲਾ ਕੇ ਜਿਹੜਾ ਇਹਨਾਂ ਨੇ ਜਿਹੜਾ ਵੀ ਇਸ ਟਾਈਮ ਜਿਹੜਾ ਇਹਨਾਂ ਦਾ ਪ੍ਰਕੋਪ ਕਹਿ ਦਈਏ ਜਾਂ ਇਹਨਾਂ ਦਾ ਦਾਇਰਾ ਕਹਿ ਦਈਏ ਉਹ ਬਹੁਤ ਜ਼ਿਆਦਾ ਫੈਲ ਰਿਹਾ ਤੇ ਉਹਦਾ ਹੀ ਨਤੀਜਾ ਜੀ ਇਹ ਵੀ ਜਿਹੜਾ ਇਸ ਟਾਈਮ ਭਗਵੇਂ ਦਾ ਚਾਰ ਸਪੇਰੇ ਬੋਲਬਾਲਾ। ਪਰ ਅਸੀਂ ਤਾਂ ਇਹ ਯਾਦ ਹੈ ਜੀ ਵੀ ਤਾਕਤ ਜਿਹੜੀ ਓਵਰ ਤਾਕਤ ਹੋ ਜਾਣਾ ਜਦੋਂ ਬੰਦੇ ਦੀ ਉਦੋਂ ਮਿਸ ਯੂਜ ਹੋ ਜਾਂਦੀ ਹੈ, ਵੀ ਮਿਸ ਯੂਜ ਨਾ ਹੋਵੇ ਅਸੀਂ ਤਾਂ ਇਸੇ ਦੁਆ ਕਰਦੇ ਹਾਂ।
ਬਿਲਕੁਲ ਬਰਾੜ ਸਾਹਿਬ, ਵਿਕਾਸ ਦੀ ਗੱਲ ਕਰੀਏ ਤੇ ਵਿਕਾਸ ਇੱਕ ਹੁੰਦਾ ਕਿ ਬਾਹਰੀ ਵਿਕਾਸ ਹੈ ਨਾ, ਜਿਸ ਤਰ੍ਹਾਂ ਅਸੀਂ ਇੰਡੀਆ ਜਾਂਦੇ ਇੰਨੀ ਦੇਰ ਬਾਅਦ ਤੇ ਉੱਥੇ ਫਲਾਈਓਵਰ ਬਣੇ ਆ ਜਾਂ ਵੱਡੀਆਂ ਵੱਡੀਆਂ ਬਿਲਡਿੰਗਸ ਆ ਜਾਂ ਜੋ ਇਨਫਰਾਸਟ੍ਰਕਚਰ ਉੱਥੇ ਹੈ, ਹੁਣ ਉਹਨੂੰ ਦੇਖ ਕੇ ਲੱਗਦਾ ਜੀ ਕਿ ਹਾਂਜੀ ਬਹੁਤ ਵਿਕਾਸ ਜਿਹੜਾ ਹੋ ਰਿਹਾ ਹੈ ਉਹ ਆਪਣੇ ਦੇਸ਼ ਦੇ ਵਿੱਚ। ਪਰ ਜਦੋਂ ਉੱਥੇ ਰਹਿ ਰਹੇ ਲੋਕਾਂ ਦੀ ਗੱਲ ਸੁਣੀਏ ਜਾਂ ਉੱਥੇ ਦੀ ਗਰੀਬੀ ਦੇਖੀਏ, ਸੋ ਵਿਕਾਸ ਨੂੰ ਕਿਹੜੀ ਨਜ਼ਰ ਨਾਲ ਦੇਖਣਾ ਚਾਹੀਦਾ ਕਿ ਜੇ ਦਿਨ ਦਿਹਾੜੇ ਉੱਥੇ ਜਿਹੜੇ ਬੱਚੇ ਆ ਲੋਕਾਂ ਦੇ ਉਹ ਚੁੱਕ ਹੋ ਜਾਂਦੇ ਆ, ਦਿਨ ਦਿਹਾੜੇ ਰੇਪ ਹੋ ਰਹੇ ਆ ਉੱਥੇ, ਐਸਿਡ ਅਟੈਕ ਹੋ ਰਹੇ ਆ, ਸੋ ਵਿਕਾਸ ਦੀ ਨਜ਼ਰ ਨੂੰ ਕਿਹੜਾ ਕਿਹੜਾ ਪੈਮਾਨਾ ਸਹੀ ਆ ਵਿਕਾਸ ਦਾ?
ਦੇਖੋ ਇਹ ਵਿਕਾਸ ਜਦੋਂ ਵੀ ਕੋਈ ਚੀਜ਼ ਫੈਲਦੀ ਆ ਨਾ ਤੇ ਉਹ ਨਾਲ ਨਾਲ ਬੁਰਾਈਆਂ ਵੀ ਲੈ ਕੇ ਫੈਲਦੀ ਆ, ਇਹ ਤਾਂ ਹੋ ਹੀ ਨਹੀਂ ਸਕਦਾ ਵੀ ਉਹਦੇ ਚ ਪੋਜ਼ਿਟਿਵ ਪੱਖ ਹੀ ਫੈਲੇ। ਜੇ ਹੁਣ ਵਿਕਾਸ ਹੋਇਆ, ਨਵੀਆਂ ਨਵੀਆਂ ਚੀਜ਼ਾਂ ਦੀ ਖੋਜ ਹੋਈ ਆ ਤਾਂ ਨਾਲ ਨਾਲ ਫਿਰ ਉਹ ਬੰਦਾ ਮਾਰੂ ਚੀਜ਼ਾਂ ਦੀ ਵੀ ਖੋਜ ਹੋਈ ਆ, ਫਿਰ ਲੋੜਾਂ ਵੀ ਵੱਧ ਗਈਆਂ। ਜਦੋਂ ਲੋੜਾਂ ਵੱਧ ਜਾਂਦੀਆਂ ਤਾਂ ਫਿਰ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸੁਭਾਵਕੀ ਆ ਹੋਣੀਆਂ ਤੇ ਹੁੰਦੀਆਂ। ਸੋ ਮੈਨੂੰ ਲੱਗਦਾ ਜਿਹੜਾ ਇਹ ਵਿਕਾਸ ਆ ਇਹ ਨਾਲ ਆਪਦੇ ਜਿਹੜੀ ਥੋੜੀ ਬਹੁਤ ਜਿਹੜੇ ਇਹੋ ਜਿਹੀਆਂ ਚੀਜ਼ਾਂ ਤਾਂ ਲੈ ਕੇ ਆਉਂਦਾ ਹੀ ਆਉਂਦਾ, ਸੋ ਉਹੀ ਕਾਰਨ ਆ। ਪਰ ਗੱਲ ਇਹ ਆ ਸਰਕਾਰਾਂ ਜੇ ਚਾਹੁਣ ਨਾ, ਸਰਕਾਰਾਂ ਜ਼ਿਆਦਾ ਧਿਆਨ ਆ ਜਿਹੜਾ ਉਹ ਆਪਦੀ ਚੌਧਰ ਬਣਾਉਣ ਲਈ ਕਰਦੀਆਂ, ਤੇ ਜਦੋਂ ਚੌਧਰ ਬਣਾਉਣ ਨੂੰ ਕਰਦੀਆਂ ਤਾਂ ਉਹਨਾਂ ਨੂੰ ਫਿਰ ਥੋੜੇ ਜੇ ਲੱਠ ਮਾਰ ਚਾਹੀਦੇ ਹੁੰਦੇ ਆ, ਜਦੋਂ ਲੱਠ ਮਾਰ ਜਾਂ ਧਾਕੜ ਬੰਦੇ ਚਾਹੀਦੇ, ਜੋ ਲੱਠ ਮਾਰ ਨੂੰ ਉਹਨਾਂ ਨੂੰ ਸ਼ਹਿ ਦਿੰਦੇ ਆ ਤਾਂ ਫਿਰ ਉਹ ਲੱਠ ਮਾਰ ਕੁਛ ਚੀਜ਼ਾਂ ਤਾਂ ਸਰਕਾਰ ਦੇ ਜਾਂ ਲੀਡਰਾਂ ਦੇ ਇਸ਼ਾਰੇ ਤੇ ਕਰਦੇ ਆ, ਕੁਛ ਫਿਰ ਉਹ ਆਪ ਕਰਨ ਲੱਗ ਜਾਂਦੇ ਆ। ਸੋ ਇਹ ਚੀਜ਼ਾਂ ਆ ਕੇ ਕਿਤੇ ਨਾ ਕਿਤੇ ਸਾਰਾ ਚੀਜ਼ਾਂ ਦਾ ਘਟਨਾਕ੍ਰਮ ਬਦਲ ਦਿੰਦੀ ਆ ਤੇ ਫਿਰ ਉਹ ਜਿਹੜੀ ਗੈਂਗਸਟਰ ਤੋਂ ਸ਼ੁਰੂ ਹੁੰਦਾ ਹੋਏ ਤੇ ਦਾਊਦ ਇਬਰਾਹਿਮ ਤੱਕ ਲੋਕ ਬਣ ਜਾਂਦੇ ਆ ਤੇ ਉਹ ਫਿਰ ਸਿਆਸਤ ਦੇ ਹੀ ਪਾਲੇ ਤੇ ਸਿਆਸਤ ਵੱਲੋਂ ਖੜੇ ਕੀਤੇ ਹੋਏ ਬੰਦੇ ਹੁੰਦੇ ਆ।
ਚਾਹ ਸਾਹਿਬ ਹੁਣਾਂ ਨੇ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਹੈ ਬਰਾੜ ਸਾਹਿਬ ਤੇ ਇਹਨਾਂ ਨੇ ਇੱਕ ਜਿਹੜੀ ਖਬਰ ਸਾਡੇ ਨਾਲ ਸਾਂਝੀ ਕੀਤੀ ਹੈ, ਲਿਖਿਆ ਹੈ ਕਿ ਜਿਹੜੇ ਮਨਪ੍ਰੀਤ ਐਂਡ ਪਵਨਦੀਪ ਜਿਹੜੇ ਹੈ ਉਹ ਵਾਪਸ 10 ਮਹੀਨੇ ਬਾਅਦ ਮੈਲਬਰਨ ਪਹੁੰਚੇ ਹੈ। ਸੋ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਸੀ ਜੀ ਦੁਬਈ ਦੇ ਵਿੱਚ ਫਰਵਰੀ ਨੂੰ ਇਸ ਸਾਲ।
ਜੀ ਮੈਂ ਇਸ ਨਿਊਜ਼ ਤੇ ਨਜ਼ਰ ਨਹੀਂ ਮਾਰ ਸਕਿਆ, ਪਰ ਦੇਖਦੇ ਹਾਂ ਇੱਕ ਆਉਣ ਵਾਲੇ ਪ੍ਰੋਗਰਾਮ ਚ ਜ਼ਰੂਰ ਕੁਝ ਕੱਢਦੇ ਹਾਂ ਵੀ ਇਹ ਕੀ ਗੱਲ ਸੀ ਤੇ ਕਿੱਥੋਂ ਕਿਹੜੇ ਕਾਰਨ ਕਰਕੇ ਅਰੈਸਟ ਸੀ।
ਜੀ ਤੇ ਮਨਜੀਤ ਸਿੱਧੂ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਤੇ ਕਹਿ ਰਹੇ ਨੇ ਕਿ ਰਾਤੀ ਤੁਹਾਡਾ ਨਾਵਲ ਭੋਲਾ ਬਠਿੰਡੇ ਵਾਲਾ ਪੜਿਆ ਬਹੁਤ ਵਧੀਆ ਲੱਗਾ।
ਮਨਜੀਤ ਕਿੰਨਾ ਨੇ ਕੀਤਾ ਜੀ?
ਮਨਜੀਤ ਸਿੱਧੂ।
ਅੱਛਾ ਜੀ, ਭੋਲਾ ਬਠਿੰਡੇ ਵਾਲਾ। ਅੱਛਾ, ਮੇਰਾ ਆਰਟੀਕਲ ਆ ਬੁੱਕ ਦੇ ਵਿੱਚ, ਆਰਟੀਕਲ ਹੋਣਾ ਜੀ।
ਠੀਕ ਹੈ ਜੀ ਜੀ।
ਅੱਛਾ ਅੱਛਾ, ਹਾਂਜੀ ਹਾਂਜੀ, ਚਲੋ ਬਹੁਤ ਮਿਹਰਬਾਨੀ ਜੀ। ਤੇ ਉਹ ਮੈਨੂੰ ਪਿਛਲੇ ਦਿਨੀ ਕਿਸੇ ਨੇ ਧਿਆਨ ਵੀ ਦਵਾਇਆ ਸੀ ਵੀ ਉਸ ਆਰਟੀਕਲ ਦੇ ਵਿੱਚੋਂ ਅੱਜ ਕੱਲ ਕੋਈ ਫਿਲਮ ਚੱਲ ਰਹੀ ਹੈ ਪੰਜਾਬੀ, ਮੇਰੇ ਹੁਣ ਨਾਮ ਹੀ ਨੀ ਚੇਤੇ, ਕਰਮਜੀਤ ਅਨਮੋਲ ਹੋਰਾਂ ਦੀ ਕੋਈ ਫਿਲਮ ਆ, ਉਸ ਫਿਲਮ ਦੇ ਵਿੱਚ ਹੂਬਹੂ ਸੇਮ ਮੇਰੇ ਆਰਟੀਕਲ ਦਾ ਇੱਕ ਸੀਨ ਉਹਦੇ ਵਿੱਚ ਚਿੱਤਰਿਆ, ਜਿਹੜਾ ਕਿ ਸ਼ੇਰ ਵਾਲਾ ਭੋਲੇ ਦਾ ਸ਼ੇਰ ਬਣਨ ਦਾ ਇੰਸੀਡੈਂਟ ਸੀ ਜਿਹੜਾ ਉਹਦੇ ਵਿੱਚ ਮੈਂ ਭਰਿਆ ਸੀ। ਪਰ ਮੇਰੇ ਅੱਜ ਵੀ ਯਾਦ ਆ ਵੀ ਉਹ ਘੱਟੋ ਘੱਟ ਉਸ ਗੱਲ ਨੂੰ 20 ਸਾਲ ਤੋਂ ਉੱਤੇ ਹੋ ਗਏ ਨੇ, 25 ਸਾਲ ਹੀ ਹੋ ਗਏ ਹੋਣੇ ਆ ਜਦੋਂ ਭੋਲੇ ਨੇ ਮੈਨੂੰ ਬਠਿੰਡੇ ਤੋਂ ਕਾਲਿਆਂ ਵਾਲੀ ਮੰਡੀ ਦੀ ਟ੍ਰੇਨ ਦੇ ਵਿੱਚ ਅਸੀਂ ਸਾਹਮੋ ਸਾਹਮਣੀ ਸੀਟਾਂ ਤੇ ਬੈਠ ਕੇ ਇਸ ਘਟਨਾਕ੍ਰਮ ਦਾ ਜਿਹੜਾ ਇੰਜੋਏ ਉਹਨੇ ਮੈਨੂੰ ਲਾਈਵ ਸੁਣਾਇਆ ਸੀ। ਤੇ ਮੈਂ ਉਸ ਘਟਨਾਕ੍ਰਮ ਨੂੰ ਜਦੋਂ ਆਰਟੀਕਲ ਲਿਖਣ ਬੈਠਾ ਤਾਂ ਮੈਂ ਉਹਦੇ ਤੇ ਆਰਟੀਕਲ ਦੇ ਵਿੱਚ ਉਹ ਲਿਖਿਆ ਉਹ ਘਟਨਾਕ੍ਰਮ, ਤਾਂ ਉਹ ਕਾਫੀ ਲੋਕਾਂ ਨੇ ਪਸੰਦ ਕੀਤਾ ਸੀ।
ਉਹ ਘਟਨਾਕ੍ਰਮ ਤੁਸੀਂ ਸਾਰਿਆਂ ਨਾਲ ਸਾਂਝਾ ਕਰ ਸਕਦੇ ਹੋ ਜੀ?
ਹਾਂਜੀ ਹਾਂਜੀ, ਉਹ ਵੈਸੇ ਤਾਂ ਮੈਂ ਪਹਿਲਾਂ ਥੋੜੇ ਦਿਨ ਪਹਿਲਾਂ ਕੀਤਾ ਵੀ ਸੀਗਾ ਤੇ, ਪਰ ਚਲੋ ਮੈਂ ਦੁਬਾਰਾ ਦੱਸ ਦਿੰਦਾ ਜੀ। ਉਹ ਨਾ ਭੋਲਾ ਇੱਕ ਬੜਾ ਮਸਤ ਜਿਹੇ ਕਿਸਮ ਦਾ ਬੰਦਾ, ਬੜੀ ਗਰੀਬੀ ਦੇ ਵਿੱਚ ਜਿਉ ਰਿਹਾ, ਆਮ ਛੋਟੇ ਜਿਹੇ ਇੱਕ ਫਲੈਟ 'ਚ ਬਠਿੰਡੇ ਰਹਿ ਰਿਹਾ, ਪਰ ਉਹ ਗੁਰਦਾਸ ਮਾਨ ਦਾ ਬਹੁਤ ਜ਼ਿਆਦਾ ਚਹੇਤਾ। ਤੇ ਗੁਰਦਾਸ ਮਾਨ ਨੇ ਆਪਦਾ ਪਹਿਲੇ ਗਾਣੇ ਤੋਂ ਲੈ ਕੇ ਉਹਨੂੰ ਅੱਜ ਤੱਕ ਉਹਦੇ 'ਚ ਢੋਲਕੀ, ਜੇ ਭੋਲੇ ਨੇ ਢੋਲਕੀ ਨਹੀਂ ਵਜਾਈ ਤਾਂ ਉਹਨੇ ਗਾਣਾ ਨਹੀਂ ਗਾਇਆ। ਤਾਂ ਦੂਜੀ ਇਹ ਹੈ ਵੀ ਗੁਰਦਾਸ ਮਾਨ ਕਿਸੇ ਦਾ ਵੀ ਛੇਤੀ ਛੇਤੀ ਨਾ ਸਟੇਜ ਦੇ ਉੱਤੇ ਜ਼ਿਕਰ ਨਹੀਂ ਕਰਦਾ ਹੁੰਦਾ, ਨਾ ਨਹੀਂ ਆਪਦੇ ਮੂੰਹੋਂ ਲੈਂਦਾ ਹੁੰਦਾ, ਪਰ ਕੋਈ ਵੀ ਦੁਨੀਆਂ ਦੇ ਵਿੱਚ ਇਹੋ ਜਿਹੀ ਸਟੇਜ ਨਹੀਂ ਗੁਰਦਾਸ ਮਾਨ ਨੇ ਲਾਈ ਜਿੱਥੇ ਉਹ ਸਟੇਜ ਦੇ ਉੱਤੇ ਉਹਨੇ ਭੋਲੇ ਦਾ ਜ਼ਿਕਰ ਨਾ ਕੀਤਾ ਹੋਵੇ ਜਾਂ ਭੋਲੇ ਦੇ ਮਾਮਲੇ 'ਚ ਉੱਥੇ 2-4 ਗੱਲਾਂ ਨਾ ਸੁਣਾਈਆਂ ਹੋਣ। ਸੋ ਇਹ ਜਿਹੀਆਂ ਚੀਜ਼ਾਂ ਅਕਸਰ ਗੁਰਦਾਸ ਮਾਨ ਕਰਦਾ, ਕਾਰਨ ਉਹਦਾ ਕਹਿੰਦਾ ਵੀ ਇਹ ਫੱਕਰ ਸੁਭਾਅ ਤੇ ਬਹੁਤ ਹੀ ਮਸਤ ਕਿਸਮ ਦਾ ਬੰਦਾ ਵੀ ਮੈਨੂੰ ਬੜਾ ਚੰਗਾ ਲੱਗਦਾ। ਤੇ ਉਹਨੇ ਵੀ ਦੇਖ ਲਓ ਦੁਨੀਆਂ ਦੇ, ਮੈਂ ਉਹਨੂੰ ਜੇ ਪੁੱਛਿਆ ਵੀ ਤੇਰੇ ਕਿੰਨੇ ਕ ਮੁਲਕਾਂ 'ਚ ਗਿਆ, ਕਹਿੰਦਾ ਬਾਈ ਗਿਣੇ ਨਹੀਂ ਕਿਤੇ, ਪਰ ਮੈਨੂੰ ਇੰਨਾ ਪਤਾ ਵੀ ਘਰੇ ਮੇਰੇ ਨਾ ਇੱਕ ਝੋਲਾ ਭਰਿਆ ਪਿਆ ਪਾਸਪੋਰਟਾਂ ਦਾ ਜਿਨ੍ਹਾਂ ਦੇ ਉੱਤੇ ਸਟੈਂਪਾਂ ਅਲੱਗ ਅਲੱਗ ਭਰ ਗਏ ਸਾਰੇ, ਤੇ ਮੈਂ ਨਵਾਂ ਬਣਾ ਲੈਂਦਾ ਤੇ ਫੇਰ ਭਰ ਜਾਂਦਾ, ਵੀ ਇੰਨੀਆਂ ਕੁ ਕੰਟਰੀਜ਼ ਦਾ ਉਹ ਦੌਰਾ ਕਰ ਚੁੱਕਿਆ, ਐਡੀ ਕੁ ਰੱਜੀ ਨੀਤ ਦਾ। ਇੱਥੇ ਐਡਲੇਡ ਮੈਂ ਉਹਨੂੰ ਸ਼ੋਪਿੰਗ ਸੈਂਟਰ ਤੇ ਲੈ ਗਿਆ, ਮੈਂ ਕਿਹਾ ਵੀ ਬੋਲੇ ਕੋਈ ਚੀਜ਼ ਲੈਣੀ ਹੈ ਤਾਂ ਲੈ ਲਾ, ਤੇ ਉਹ ਕਹਿੰਦਾ ਠੀਕ ਆ ਬਾਈ ਕੋਈ ਨੀ ਮੈਂ ਦੇਖ ਲੈਣਾ। ਤੇ ਉਹਨੇ ਇੱਕ ਜੈਕਟ ਦੇਖੀ, ਮੈਂ ਕਿਹਾ ਲੈ ਲਾ ਵਧੀਆ, ਤੇ ਉਹਨੇ ਜੋ ਜੈਕਟ ਦੇ ਉੱਤੇ ਰੇਟ ਪੜਿਆ, ਕਹਿੰਦਾ ਨਹੀਂ ਬਾਈ ਯਾਰ ਮੈਨੂੰ ਨੀ ਸੋਹਣੀ ਲੱਗੀ, ਕਹਿੰਦਾ ਮੈਂ ਨੀ ਲੈਂਦਾ। ਮੈਂ ਉਹਨੂੰ ਕਿਹਾ ਵੀ ਨਹੀਂ ਕੋਈ ਨੀ ਤੂੰ ਲੈ ਲਾ, ਕਹਿੰਦਾ ਨਹੀਂ ਨਹੀਂ ਬਾਈ ਮੈਂ ਲੈਣੀ ਨੀ। ਮੈਂ ਬੜੀ ਬਾਅਦ ਚ ਉਹਨੂੰ ਤਰਲੇ ਕੱਢ ਕੇ ਉਹ ਦੇ ਕੇ ਆਇਆ, ਤੇ ਪਰ ਉਹਨੇ ਲਈ ਨੀ। ਵੀ ਏਦਾਂ ਦਾ ਬੰਦਾ ਤੇ ਨਹੀਂ ਤਾਂ ਅੱਜ ਕੱਲ ਹਰੇਕ ਬੰਦਾ ਲਾਲਚ ਕਰਦਾ ਵੀ ਮੈਨੂੰ ਆਹ ਲੈ ਦਿਓ ਆਹ ਲੈ ਦਿਓ। ਤਾਂ ਉਸ ਬੰਦੇ ਨੇ ਨਾ ਇੱਕ ਉਹ ਜਦੋਂ ਵਿਹਲੇ ਟਾਈਮ ਚ ਹੁੰਦਾ, ਜਦੋਂ ਗੁਰਦਾਸ ਮਾਨ ਨਾਲ ਨਹੀਂ ਹੁੰਦਾ, ਉਦੋਂ ਜਗਰਾਤਿਆਂ ਚ ਹਿੱਸਾ ਲੈਂਦਾ ਰਹਿੰਦਾ ਉੱਥੇ ਲੋਕਲ ਜਗਰਾਤਿਆਂ ਚ, ਢੋਲਕੀ ਵਜਾ ਲਈ, ਹੋਰ ਕਰ ਲਈ, ਵਿਚਾਰਾ ਵੀ ਜਾਣੀ ਕਿ ਉਹਨੂੰ ਕੋਈ ਮਤਲਬ ਨੀ, ਕੌਣ ਕਿੱਥੇ ਲਗਿਆ ਕਿਤੇ, ਕੋਈ ਸੱਦ ਲੈ ਕੁੜੀਆਂ ਕਿੱਦਾਂ ਪਾਉਣ ਵਾਲੀਆਂ ਢੋਲਕੀ ਸੱਦ ਕੇ ਲੈ ਉੱਥੇ ਜਾ ਵੜਦਾ। ਤੇ ਉਹਨੇ ਜੀ ਇੱਕ ਦਿਨ ਨਾ ਉੱਥੇ ਕਿਤੇ ਜਗਰਾਤੇ ਦੇ ਵਿੱਚ ਜਦੋਂ ਗੱਲ ਚੱਲੀ, ਤੇ ਜਗਰਾਤਿਆਂ ਚ ਨਾ ਉਦੋਂ ਨਵਾਂ ਨਵਾਂ ਟ੍ਰੈਂਡ ਆਇਆ ਸੀ ਵੀ ਮਾਤਾ ਇੱਕ ਸ਼ੇਰ ਦੀ ਖੱਲ ਲਿਆਉਂਦੇ ਹੁੰਦੇ, ਤੇ ਸ਼ੇਰ ਇੱਕ ਬੰਦੇ ਨੂੰ ਬਣਾ ਕੇ ਤੇ ਉੱਤੇ ਇੱਕ ਨਿੱਕੀ ਜਿਹੀ ਜਵਾਗੜੀ ਨੂੰ ਮਾਤਾ ਬਣਾ ਕੇ ਤੇ ਉਹਦੇ ਤੇ ਬਹਾ ਕੇ ਤੇ ਫਿਰ ਉਹ ਜਗਰਾਤੇ ਦੇ ਵਿੱਚ ਐਂਟਰ ਹੁੰਦੀ, ਤੇ ਉਹ ਲੋਕਾਂ ਦੇ ਵੀ ਮਾਤਾ ਆ ਗਈ ਮਾਤਾ ਆ ਗਈ, ਤੇ ਫਿਰ ਲੋਕ ਉਹਦੇ ਸ਼ਰਧਾ ਨਾਲ ਉਹਦੇ ਮੱਥਾ ਟੇਕਦੇ, ਤੇ ਪੂਰਾ ਇੱਕ ਯਾਨੀ ਕਿ ਜਿਹੜਾ ਰਾਮਲੀਲਾ ਟਾਈਪ ਡਰਾਮਾ ਆ ਸ਼ੁਰੂ ਹੋਇਆ ਸੀਗਾ ਇਹਦੇ ਵਿੱਚ 20 ਸਾਲ ਪਹਿਲਾਂ 20-25 ਸਾਲ ਪਹਿਲਾਂ। ਤੇ ਉਹ ਕਹਿੰਦੇ ਭੋਲਾ ਦਾ ਕਹਿੰਦਾ ਵੀ ਅਸੀਂ ਵੀ ਲਿਆਂਦੀ ਸ਼ੇਰ ਦੀ ਖੱਲ ਜੀ, ਤੇ ਕਹਿੰਦੇ ਅਸੀਂ ਕਹਿੰਦੇ ਉੱਥੇ ਮਾਤਾ ਰਾਣੀ ਚੌਂਕ ਆ ਬਠਿੰਡੇ ਤੇ ਉੱਥੇ ਭੀੜੀਆਂ ਜਾਂ ਗਲੀਆਂ, ਤੇ ਕਹਿੰਦੇ ਉੱਥੇ ਕਿਸੇ ਦੇ ਜਗਰਾਤਾ, ਤੇ ਕਹਿੰਦੇ ਮੈਨੂੰ ਸਾਹਮਣੇ ਗਲੀ ਚ ਸਾਹਮਣੇ ਘਰੇ ਬਿਠਾ ਤਾ, ਤੇ ਕਹਿੰਦੇ ਵੀ ਲੈ ਵੀ ਮੇਰੀ ਡਿਊਟੀ ਲਾਤੀ ਸ਼ੇਰ ਬਣਨ ਦੀ, ਤੇ ਉਹ ਇੱਕ ਨਿੱਕੀ ਜਿਹੀ ਜਵਾਗੜੀ ਬਹਾਤੀ ਵੀ ਤੂੰ ਉੱਤੇ ਬੈਠਣਾ, ਤੇ ਉਹ ਮੈਨੂੰ ਆਹ ਤੇ ਕਹਿੰਦੇ ਵੀ ਤੂੰ ਇੱਥੇ ਤਿਆਰ ਤੂਰ ਹੋ ਜਾ, ਤੇ ਉਹ ਬੇਚਾਰਾ ਉੱਥੇ ਸ਼ੇਰ ਦੀ ਪਾ ਕੇ ਖੱਲ ਖੁੱਲ ਜਾ ਤੇ ਬੈਠਾ ਆਰਾਮ ਨਾਲ ਬੈਠਾ ਰਿਹਾ ਵੀ ਜਦੋਂ ਉਧਰੋਂ ਗਾਣਾ ਚੱਲੂਗਾ ਵੀ ਮਾਤਾ ਹੁਣ ਆ ਜਾ ਤੂੰ ਉਧਰ ਵਾਜਾਂ ਮਾਰਨਗੇ ਭਗਤ, ਤੇ ਫੇਰ ਕਹਿੰਦਾ ਵੀ ਮੈਂ ਲੈ ਕੇ ਜਾਊਂਗਾ ਮਾਤਾ ਨੂੰ। ਤੇ ਉਹ ਉਹਨੇ ਕੀ ਕੀਤਾ ਨਾ, ਕਹਿੰਦਾ ਮੈਂ ਬੈਠੇ ਨੇ ਆਪਦਾ ਨਸ਼ਾ ਪੱਤਾ ਕਰੀ ਜਾਂਦਾ ਸੀ ਬੇਚਾਰਾ, ਹੈ ਥੋੜਾ ਬਹੁਤ ਇਸ ਕੰਮ ਵਾਲੇ, ਤੇ ਕਹਿੰਦਾ ਮੈਨੂੰ ਜਦੋਂ ਵਾਜਾਂ ਜਿਹੀਆਂ ਵੱਜੀਆਂ ਤੇ ਮੈਂ ਆਪਦਾ ਮੂੰਹ ਜਾਂ ਸ਼ੇਰ ਵਾਲਾ ਢਕਿਆ, ਤੇ ਮੇਰੇ ਦਿਮਾਗ ਚੋਂ ਨਿਕਲ ਗਿਆ ਵੀ ਮੈਂ ਗਲੀ ਪਾਸ ਕਰਕੇ ਜਾਣਾਗਾ ਦੂਜੇ ਪਾਸੇ ਘਰ 'ਚ, ਵੀ ਮੈਂ ਤੁਰ ਕੇ ਲੰਘ ਜਾ ਉੱਥੇ ਤੇ ਉਦੋਂ ਗਾਂਹ ਜਾ ਕੇ ਫਿਰ ਮੈਂ ਚਾਰੇ ਪੈਰਾਂ ਤੇ ਹੋ ਜਾਊਂਗਾ ਜਿਵੇਂ ਸ਼ੇਰ ਵਾਂਗੂ, ਤੇ ਮੂੰਹ ਜਾਂ ਲਾ ਲੂੰਗਾ। ਪਰ ਕਹਿੰਦਾ ਮੈਂ ਇਧਰੋਂ ਹੀ ਆਪਦੇ ਮੂੰਹ ਜਾਂ ਲਾ ਲਿਆ ਤੇ ਮੈਂ ਚਾਰੇ ਪੈਰਾਂ ਤੇ ਹੋ ਕੇ ਗਲੀ 'ਚ ਉਤਰਿਆ ਨਾ, ਕਹਿੰਦਾ ਪੌੜੀਆਂ ਜੀ ਰਾਹੀਂ, ਕਹਿੰਦਾ ਦੋ ਕੁੱਤੇ ਇੱਧਰ ਤੇ ਦੋ ਕੁੱਤੇ ਇੱਧਰ, ਮੈਨੂੰ ਦੇਖ ਕੇ ਕਹਿੰਦੇ ਗੁਰ ਗੁਰ ਜੀ ਕੀਤੀ, ਤੇ ਕਹਿੰਦੇ ਮੈਂ ਥੋੜਾ ਜਿਹਾ ਭੱਜਿਆ ਜਾ ਤੇ ਕਹਿੰਦਾ ਪੈ ਗਏ ਚਾਰੇ ਕੁੱਤੇ ਮੈਨੂੰ, ਕਹਿੰਦਾ ਬਾਈ ਮੈਂ ਸ਼ੇਰ ਦਾ ਮੂੰਹ ਮਾਜਾ ਲਾ ਕੇ ਪਰਾ ਮਾਰਿਆ, ਬਥੇਰਾ ਆਖਿਆ ਮੈਂ ਭੋਲਾ ਮੈਂ ਕੋਈ ਸ਼ੇਰ ਨੀ, ਤੇ ਕਹਿੰਦਾ ਮੈਂ ਬਹੁਤ ਭੱਜਾ, ਤੇ ਕਹਿੰਦਾ ਮਹਿਣੇ ਚੌਕ ਆ ਕੇ ਕਹਿੰਦਾ ਮੈਂ ਇੱਕ ਵੱਡੇ ਤਖ਼ਤ ਪੋਸ਼ ਦੇ ਉੱਤੇ ਚੜ ਕੇ ਖੜ ਗਿਆ, ਤੇ ਕਹਿੰਦਾ ਕੁੱਤਿਆਂ ਦਾ ਉਦੋਂ ਤੱਕ ਕਾਫਲਾ ਬਣ ਚੁੱਕਿਆ ਸੀ ਕਹਿੰਦਾ ਮੇਰੇ ਮਗਰ, ਤੇ ਕਹਿੰਦਾ ਪਰ ਰੱਬ ਨੇ ਰੱਖ ਲਏ ਕਹਿੰਦਾ ਮੈਨੂੰ, ਤੇ ਮੈਂ ਕਹਿੰਦਾ ਉਹ ਉੱਥੇ ਜਗਰਾਤੇ ਚ ਬਾਜਾ ਆਵਾਜ਼ਾਂ ਮਰੀ ਜਾਣ ਵੀ ਉਹ ਭੋਲਿਆ ਆਪਣੇ ਮਾਤਾ ਆ ਜਾ ਸ਼ੇਰ ਸ਼ੇਰ ਜੀ ਤੂੰ ਮਾਤਾ ਨੂੰ ਲੈ ਕੇ ਆ ਜਾ, ਮਾਤਾ ਵੀ ਬੇਚਾਰੀ ਤਿਆਰ ਬੈਠੀ ਤੇ ਪਰ ਸ਼ੇਰ ਸ਼ੇਰ ਮਹਿਣਾ ਚੌਂਕ ਬੈਂਚ ਤੇ ਚੜਿਆ ਖੜਾ, ਕਹਿੰਦੇ ਤੇ ਉਹ ਕਹਿੰਦਾ ਫਿਰ ਕਹਿੰਦਾ ਜੋ ਖਾਸੇ ਚਿਰ ਬਾਅਦ ਭਾਲਦੇ ਆਏ ਜਗਰਾਤੇ ਵਾਲੇ ਤਾਂ ਕਿਸੇ ਨੇ ਦੱਸਿਆ ਵੀ ਆਏ ਨੂੰ ਭੱਜਿਆ ਕਿ ਸ਼ੇਰ ਦਾ, ਤਾਂ ਫਿਰ ਕਹਿੰਦੇ ਭਾਲਦੇ ਆ ਕੇ ਮੈਨੂੰ ਬੈਂਚ ਤੋਂ ਲਾ ਕੇ ਲਗੇ ਘੰਟੇ ਬਾਅਦ। ਸੋ ਇਹ ਘਟਨਾਕ੍ਰਮ ਮੈਂ ਉਹਦੇ ਵਿੱਚ ਵੀ ਲਿਖਿਆ ਸੀ ਬੁੱਕ ਚ ਉਹਨਾਂ ਦੇ ਆਰਟੀਕਲ ਚ, ਤੇ ਪਰ ਇਹ ਮੈਂ ਸੁਣਿਆ ਵੀ ਇਹ ਸੀਨ ਸੇਮ ਦਾ ਸੇਮ ਕਿਸੇ ਫਿਲਮ ਚ ਵੀ ਪਾਇਆ।
ਕੁਛ ਲੋਕ ਕਿੰਨੇ ਸਾਦਾ ਹੁੰਦੇ ਆ, ਕਿੰਨੇ ਹਨਾ ਕੋਈ ਬੋ ਮਿਜਾਜ ਜਿਹੀ ਨੀ, ਜਿਹਨੂੰ ਕਹਿੰਦੇ ਆ ਕਿ ਮੈਂ ਇੱਕ ਤਰ੍ਹਾਂ ਗੁਰਦਾਸ ਮਾਨ ਜੀ ਦਾ ਸਜਿੰਦਾ ਹੋਣਾ ਬਹੁਤ ਵੱਡੀ ਗੱਲ ਹੈ ਹਨਾ, ਪਰ ਉਹ ਉਸ ਚੀਜ਼ ਨੂੰ ਆਪਣੇ ਦਿਮਾਗ ਤੇ ਨਾ ਹਾਵੀ ਹੋਣ ਦੇ ਕੇ ਜ਼ਿੰਦਗੀ ਦੀਆਂ ਬਾਕੀ ਛੋਟੀਆਂ ਛੋਟੀਆਂ ਜਿਹੜੀਆਂ ਚੀਜ਼ਾਂ ਉਹਨਾਂ ਦੇ ਵਿੱਚ ਵੀ ਉਹ ਉਸੇ ਤਰ੍ਹਾਂ ਪਾਰਟੀਸਪੇਟ ਕਰਦੇ, ਜਿੱਦਾਂ ਤੁਸੀਂ ਕਿਹਾ ਕਿ ਕਿਤੇ ਵੀ ਢੋਲਕੀ ਵਜਾਉਣ ਚਲੇ ਜਾਂਦੇ ਆ ਜਾਂ ਆਹ ਵੀ ਜਿਹੜਾ ਤੁਸੀਂ ਸੀਨ ਦੱਸਿਆ। ਸੋ ਬਿਲਕੁਲ ਜੀ, ਕੁਛ ਲੋਕ
ਸਾਦਾ ਲੇਖ ਨਾ ਕਈ ਵਾਰੀ ਕੁਝ ਲੇਖ ਨਾ ਉਹੀ ਅਚਨਚੇਤੀ ਜੇ ਲਿਖੇ ਗਏ ਹੁੰਦੇ ਆ, ਤੇ ਪਰ ਉਹਨਾਂ ਦੇ ਪ੍ਰਤੀ ਕੋਈ ਫੀਡਬੈਕ ਆਈ ਜਾਂ ਉਹਨਾਂ ਦੀ ਜਿਹੜੀ ਗੱਲ ਹੁੰਦੀ ਉਹ ਬੜੀ ਬਾ ਕਮਾਲ ਹੁੰਦੀ ਆ। ਮੇਰੇ ਇਸ ਲੇਖ ਦੀ ਮੈਨੂੰ ਜਿਹੜੀ ਇੱਕ ਵੱਡੀ ਫੀਡਬੈਕ ਉਹ ਆਈ, ਉਹ ਗੁਰਦਾਸ ਮਾਨ ਹੋਰਾਂ ਨੇ ਖੁਦ ਮੈਨੂੰ ਆਖਿਆ, ਉਹ ਕਹਿੰਦੇ ਵੀ ਯਾਰ ਤੂੰ ਤਾਂ ਮੇਰਾ ਭੋਲਾ ਅਮਰ ਕਰਤਾ ਇਸ ਲੇਖ ਨਾਲ, ਤੇ ਜਮਾ ਹੀ ਇਹ ਜਿਹਾ ਚਿੱਤਰਤਾ ਜਿਹੇ ਜਿਹਾ ਹੈਗਾ ਕਹਿੰਦੇ, ਤੇ ਮੈਨੂੰ ਬੜਾ ਚੰਗਾ ਲੱਗਿਆ ਜਦੋਂ ਉਹਨਾਂ ਨੇ ਇਹ ਗੱਲ ਮੈਨੂੰ ਇੱਕ ਲਾਈਵ ਮਿਲਣੀ ਦੌਰਾਨ ਕਹੀ। ਸੋ ਦੇਖੋ ਇਹੀ ਪ੍ਰਾਪਤੀ ਹੁੰਦੀ ਹੈ, ਤੇ ਨਾ ਤਾਂ ਮੈਂ ਕੋਈ ਇਸ ਗੱਲਾਂ ਲਈ ਲਿਖਿਆ ਸੀ, ਮੈਨੂੰ ਸਿਰਫ ਉਹਦਾ ਕਰੈਕਟਰ ਉਹਦੀਆਂ ਗੱਲਾਂ, ਮੈਂ ਉਹਨੂੰ ਉਦੋਂ ਤੋਂ ਜਾਣਦਾ ਸੀ 83 ਦੇ ਵਿੱਚ ਸਾਡੇ ਕਾਲਜ ਦੇ ਵਿੱਚ ਗਿੱਧਾ ਦੀ ਟੀਮ ਨੂੰ ਢੋਲਕੀ ਵਜਾਉਂਦਾ ਹੁੰਦਾ ਸੀ, ਉਸ ਟਾਈਮ ਤੋਂ ਮੈਂ ਜਾਣਦਾ ਹੁੰਦਾ ਸੀ, ਤੇ ਉਦੋਂ ਤੋਂ ਲੈ ਕੇ ਹੁਣ ਤੱਕ ਦੀ ਜਿਹੜੀ ਸਾਂਝ ਸੀ ਉਹੀ ਮੈਂ ਉੱਥੇ ਉੱਕਰੀ ਸੀ, ਤੇ ਪਰ ਉਹ ਬੜਾ ਹੀ ਜਿਹੜਾ ਇੱਕ ਹੋਰ ਹੀ ਨੇਚਰ ਤੇ ਮਸਤ ਸੁਭਾਅ ਦਾ ਬੰਦਾ ਜੀ, ਤੇ ਇਹੋ ਜਿਹੇ ਇਨਸਾਨ ਬਹੁਤ ਘੱਟ ਦੁਨੀਆਂ ਤੇ ਆਉਂਦੇ ਆ
ਜੀ। ਬਿਲਕੁਲ, ਕਿਉਂਕਿ ਜਿਹੜੇ ਸਾਦਾ ਇਨਸਾਨ ਹੁੰਦੇ ਆ ਔਰ ਜੇ ਸਾਦਗੀ ਨਾਲ ਲਿਖਦੇ ਆ ਤੁਸੀਂ, ਮੈਨੂੰ ਲੱਗਦਾ ਚੀਜ਼ਾਂ ਦੇ ਉੱਤੇ ਬਹੁਤ ਅਸਰ ਕਰਦੀਆਂ ਇੱਕ ਆਮ ਇਨਸਾਨ ਦੇ। ਸੋ ਹੈਲੋ ਜੀ, ਚਹਲ ਸਾਹਿਬ ਹੁਣਾਂ ਨੇ ਕਿਹਾ ਜੀ ਠੰਡ ਕੇ ਠੰਡ ਤੋਂ ਬਚ ਕੇ ਮੇਰੇ ਵੀਰ ਕਹਿੰਦੇ ਕਿਉਂਕਿ ਹੰਝੂ ਪੂੰਜਣ ਵਾਲੇ ਬਹੁਤ ਮਿਲ ਜਾਂਦੇ ਆ, ਨਲੀ ਪੂੰਜਦਾ ਨੀ ਕੋਈ। ਠੀਕ ਆ ਠੀਕ ਆ ਜੀ ਚਹਲ ਸਾਹਿਬ। ਸੋ ਬਿਲਕੁਲ ਜੀ, ਠੰਡ ਵਰਗੇ ਮੌਸਮ ਬਣ ਜਾਂਦਾ ਸ਼ਾਮ ਨੂੰ ਸਾਡੇ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਭਾਜੀ, ਜਿਹੜਾ ਮੌਸਮ ਹੈ ਕੁਝ ਅਜੀਬ ਜਿਹਾ ਹੀ ਨੀ ਹੋ ਰਿਹਾ ਇਸ ਵਾਰੀ, ਠੰਡ ਵੀ ਬੜੀ ਦੇਰ ਨਾਲ ਆਈ ਹੈ ਤੇ ਇਸ ਵਾਰੀ ਗਰਮੀਆਂ ਵੀ ਆਪਣੇ ਹੋਰ ਹੀ ਮਿਜਾਜ਼ ਦਿਖਾ ਰਹੀਆਂ ਨੇ।
ਬਿਲਕੁਲ ਜੀ, ਕਾਫੀ ਫੇਰ ਬਦਲ ਹੋ ਰਿਹਾ ਮੌਸਮ ਦੇ ਵਿੱਚ, ਪਰ ਮੈਨੂੰ ਤਾਂ ਇਹੀ ਆ ਜੀ ਮੰਨਣਾ ਵੀ ਆਪਾਂ ਇਸ ਚੀਜ਼ ਨੂੰ ਇੰਜੋਏ ਕਰੀਏ ਜੀ, ਜੇ ਜਾਂ ਵੀ ਜਿਹੜੀ ਚੀਜ਼ ਮਿਲਦੀ ਆ ਉਹਨੂੰ ਇੰਜੋਏ ਕਰੀਏ, ਬਸ ਇਹੀ ਇੱਕ ਨੁਕਤਾ ਰਹਿ ਗਿਆ। ਜੇ ਅਸੀਂ ਕਿਸੇ ਵੀ ਚੀਜ਼ ਚ ਥੋੜਾ ਬਹੁਤ ਵੀ ਉਹ ਕਰਦੇ ਆ ਵੀ ਐ ਨੀ ਏਦਾਂ ਹੋ ਜੇ ਏਦਾਂ ਹੋਣਾ, ਤਾਂ ਉਹ ਥੋੜਾ ਜਾ ਮੈਨੂੰ ਲੱਗਦਾ
ਆਪਦੇ ਆਪ
ਮਤਲਬ
ਨਜ਼ਰੀਏ ਦੀ। ਬਿਲਕੁਲ, ਸੋ ਨਹੀਂ ਵੈਸੇ ਤਾਂ ਮੌਸਮ ਦਾ ਆਨੰਦ ਮਾਣਦੇ ਕਿਉਂਕਿ ਗਰਮੀਆਂ ਦੇ ਵਿੱਚ ਵੀ ਓਨੀ ਗਰਮੀ ਨਹੀਂ ਹੋਈ ਅਜੇ ਤੱਕ, ਪਰ ਗੱਲ ਇਹ ਆ ਭਾਜੀ ਮੈਂ ਕਰਨਾ ਘੀਆ ਤੇ ਕਰੇਲੇ ਲਗਾਏ ਹੋਏ ਸੀ, ਉਹ ਵੇਲਾਂ ਵੱਧਦੀਆਂ ਹੀ ਨਹੀਂ ਪਈਆਂ ਕਿਉਂਕਿ ਮੌਸਮ ਨੀ ਉਹ ਆ ਰਿਹਾ, ਸ਼ਾਇਦ ਪਤਾ ਨੀ ਆ ਮੇਰੀ ਦੇਖ ਰੇਖ ਚ ਕੋਈ ਕਮੀ ਆ। ਮੈਂ ਭਿੰਡੀਆਂ ਵੀ ਬੀਜੀਆਂ ਉਹ ਵੀ ਨੀ ਨਿਕਲੇ, ਬੀਜ ਨੀ ਨਿਕਲੇ, ਸੋ ਹੁਣ ਮੈਂ ਇਹ ਬਹਾਨਾ ਲਗਾ ਦਿੰਦੀ ਹਾਂ।
ਇੱਕ ਚੀਜ਼ ਦੇਖਿਆ ਕਰੋ, ਜਦੋਂ ਵੀ ਕੋਈ ਬੀਜ ਖਰੀਦਦੇ ਹੋ ਨਾ ਆਸਟ੍ਰੇਲੀਆ ਦੇ ਵਿੱਚ, ਉਹਦੇ ਪੈਕਟ ਦੇ ਉੱਤੇ ਪਹਿਲੀ ਗੱਲ ਤਾਂ ਇੱਕ ਗੱਲ ਮੰਨ ਕੇ ਚੱਲੋ ਵੀ ਆਸਟ੍ਰੇਲੀਆ ਦੇ ਵਿੱਚ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਆਉਂਦੀ ਜਿਹਦੀਆਂ ਫੁੱਲ ਇੰਸਟਰਕਸ਼ਨਾਂ ਨਾ ਹੋਣ, ਕਿਉਂਕਿ ਇੱਕ ਲੀਗਲੀ ਆ, ਵੈਸੇ ਤਾਂ ਇੰਡੀਆ ਚ ਵੀ ਆ ਪਰ ਆਪਣੇ ਉਹ ਵੱਖਰੀ ਗੱਲ ਆ ਵੀ ਛਾਪਦੇ ਨੀ ਜਾਂ ਛਾਪਦੇ ਤਾਂ ਪੜ੍ਹੀਆਂ ਨੀ ਜਾਂਦੀਆਂ, ਇੱਥੇ ਹਰ ਚੀਜ਼ ਲਿਖੀ ਹੁੰਦੀ ਆ ਉੱਤੇ ਪ੍ਰਿਸਕ੍ਰਿਪਸ਼ਨ ਦੇ ਵਿੱਚ। ਸੋ ਜਦੋਂ ਅੱਗੇ ਤੋਂ ਬੀ ਖਰੀਦੋ, ਬੀਆਂ ਦੇ ਉੱਤੇ ਨਾ ਪਿਛਲੇ ਪਾਸੇ ਇੱਕ ਮੈਪ ਬਣਿਆ ਹੁੰਦਾ, ਉਹ ਮੈਪ ਦੇ ਵਿੱਚ ਫਿਰ ਉਹਨਾਂ ਨੇ ਦਿਖਾਇਆ ਹੁੰਦਾ, ਉਹ ਚ ਕਲਰਿੰਗ ਦੇ ਮੈਪ ਹੁੰਦਾ ਵੀ ਰੈਡ ਰੈਡ ਏਰੀਆ ਫਲਾਨਾ ਏਰੀਆ ਵੀ ਕਿਹੜੇ ਏਰੀਆ ਚ ਕਿਹੜੀ ਰੁੱਤ ਚ ਹੁੰਦਾ, ਉਹ ਇੱਕ ਉਹਨਾਂ ਨੇ ਗ੍ਰਾਫ ਤੇ ਚਾਰਟ ਬਣਾਇਆ ਹੁੰਦਾ, ਉਹ ਚਾਰਟ ਨੂੰ ਦੇਖ ਕੇ ਤੁਸੀਂ ਪਹਿਲਾਂ ਉਹਦੇ ਚ ਸਾਊਥ ਆਸਟ੍ਰੇਲੀਆ ਚ ਜਾਓ, ਸਾਊਥ ਆਸਟ੍ਰੇਲੀਆ ਵਾਲੇ ਖਾਨੇ ਨੂੰ ਜੋ ਸਿੱਧਾ ਮੈਚ ਕਰੋਗੇ ਤਾਂ ਉਹਦੇ ਤੇ ਮਹੀਨੇ ਆ ਜਾਣਗੇ ਵੀ ਕਿਹੜੇ ਮਹੀਨੇ ਚ ਬੀ ਬੀਜਿਆ ਜਾ ਸਕਦਾ। ਸੋ ਪਹਿਲੀ ਗੱਲ ਤਾਂ ਤੁਸੀਂ ਉਹਨੂੰ ਬੀਜੋ ਉਦੋਂ, ਦੂਜੀ ਗੱਲ ਇਹ ਹੈ ਵੀ ਜਿਹੜੀ ਆਪਣੀ ਜ਼ਮੀਨ ਹੈ, ਇਸ ਜ਼ਮੀਨ ਜਦੋਂ ਤੁਸੀਂ ਬੀ ਖਰੀਦਦੇ ਹੋ ਨਾ, ਬੀ ਦੇ ਨਾਲ ਨਾ ਇੱਕ ਮਿਕਸਡ ਜਿਹੜਾ ਇੱਕ ਇਹਨਾਂ ਦੇ ਕੰਪੋਸਟ ਮਿਲ ਜਾਂਦੀ ਆ, ਉਹ ਬਣਿੰਗ ਤੋਂ ਮਿਲ ਜਾਂਦੀ ਆ, ਹੋਰ ਉਹ ਜ਼ਰੂਰ ਖਰੀਦ ਕੇ ਲਿਆਓ, ਉਹ ਪਾ ਕੇ ਪ੍ਰੋਪਰ, ਉਹ ਜ਼ਿਆਦਾ ਵੀ ਨਹੀਂ ਹੋਣੀ ਚਾਹੀਦੀ, ਉਹਦੇ ਵਿੱਚ ਹੀਟ ਬਹੁਤ ਹੁੰਦੀ ਆ, ਤੇ ਉਹਨੂੰ ਪ੍ਰੋਪਰ ਮਿਕਸ ਕਰਕੇ ਉਦੋਂ ਬੀਜੋ। ਤੀਜਾ ਇਹ ਆ ਵੀ ਜਿਹੜਾ ਇਹ ਕਈ ਵਾਰੀ ਕੀ ਹੁੰਦਾ ਨਾ ਅਸੀਂ ਜਿਹੜੇ ਉਦੋਂ ਬੀਜ ਤਾਂ ਬੀਜ ਲੈਂਦੇ ਉਦੋਂ ਬਾਅਦ ਉਹਦੀ ਪਾਣੀ ਦੀ ਤੇ ਇਹ ਚੀਜ਼ਾਂ ਦੀ ਸਾਂਭ ਸੰਭਾਲ ਨਹੀਂ ਕਰਦੇ ਦੇਖਣ ਚ ਬੂਟਾ ਠੀਕ ਲੱਗਦਾ ਪਰ ਉਹ ਅੰਦਰ ਖਾਤੇ ਜਿਹੜੀ ਉਹ ਗੱਲ ਨਹੀਂ ਹੁੰਦੀ ਉਹਨੂੰ ਉਹਨੂੰ ਪ੍ਰੋਪਰ ਇੱਕ ਸਿਸਟਮ ਤੁਹਾਡਾ ਨਾ ਪਾਣੀ ਦਾ ਸਪਰਿੰਕਲਰ ਸਿਸਟਮ ਹੋਣਾ ਚਾਹੀਦਾ ਬੰਦਾ ਪਾਉਣ ਦੀ ਘੋਲ ਕਰ ਜਾਂਦਾ ਜੇ ਆਟੋ ਸਪਰਿੰਕਲਰ ਸਿਸਟਮ ਆ ਤਾਂ ਉਹਦੇ ਚ ਤੁਹਾਨੂੰ ਫਿਰ ਅੱਜ ਕੱਲ ਤਾਂ ਮੋਇਸਚਰਾਈਜ਼ ਵਾਲੇ ਜਿਹੜੇ ਉਹਦੇ ਚ ਸੈਂਸਰ ਆ ਜਾਂਦੇ ਆ ਉਹ ਲੱਗ ਜੇ ਤੇ ਉਹ ਜਦੋਂ ਵੀ ਘਟੂਗਾ ਤੇ ਆਟੋਮੈਟਿਕਲੀ ਚੱਲ ਪੈਂਦੇ ਆ ਫਿਰ ਤੁਹਾਨੂੰ ਪਾਣੀ ਦੀ ਜਦੋਂ ਪ੍ਰੋਪਰ ਉਹਨੂੰ ਜਾਂਦਾ ਤਾਂ ਫਿਰ ਉਹਨੂੰ ਸਹੀ ਫਰੂਟ ਆਉਂਦਾ
ਬਹੁਤ ਬਹੁਤ ਸ਼ੁਕਰੀਆ ਲਓ ਜੀ ਅੱਜ ਖਬਰਾਂ ਦੇ ਨਾਲ ਅਸੀਂ ਮੇਰਾ ਪਿੰਡ ਮੇਰੇ ਖੇਤ ਵੀ ਲਾ ਲਿਆ ਥੋੜਾ ਜਿਹਾ ਭਾਜੀ ਸੋ ਵੈਸੇ ਤੁਹਾਨੂੰ ਗੂਗਲ ਭਾਜੀ ਕਹੀਦਾ ਅਸੀਂ ਸੋ ਕਿਸੇ ਵੀ ਗੱਲ ਦਾ ਆਨਸਰ ਜਿਹੜਾ ਉਹ ਤੁਸੀਂ ਬਰਾੜ ਸਾਹਿਬ ਤੋਂ ਲੈ ਸਕਦੇ ਹਾਂ ਸੋ ਜਲਦੀ ਕਰੋ ਜੀ ਟਾਈਮ ਜ਼ਿਆਦਾ ਨਹੀਂ ਹਜੇ ਤੁਹਾਡੇ ਦੇ ਵਿੱਚ ਕੋਈ ਵਿਚਾਰ ਜਾਂ ਕੋਈ ਖਬਰ ਹੈ ਤਾਂ
ਅੱਜ ਦੇਖੋ ਜੀ ਮੇਰੇ ਕੋਲ ਟਾਈਮ ਜ਼ਿਆਦਾ ਨਹੀਂ ਅੱਜ ਮੇਰੇ ਕੋਲ ਟਾਈਮ ਖਤਮ ਹੋ ਗਿਆ ਕਿਉਂਕਿ 8:30 ਜ਼ਰੂਰ ਪਹੁੰਚਣਾ ਕਿਤੇ ਸੀਮੈਂਟ 4 ਰਹਿ ਗਏ ਸੋ ਮੈਂ ਮੈਨੂੰ ਲੱਗਦਾ ਹੁਣ ਇਜਾਜ਼ਤ ਹੀ ਲਊਂਗਾ
ਜਰੂਰ ਭਾਜੀ ਪਰ ਇਹ ਵਾਰ ਤੁਹਾਨੂੰ ਮੈਸੇਜ ਜਿਹੜਾ ਮੈਂ ਸੁਣਾ ਦਵਾਂ ਇਸ ਤੋਂ ਬਾਅਦ ਇਜਾਜ਼ਤ ਹੈ ਜੀ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਸਾਰਿਆਂ ਨੂੰ ਗੌਰਵ ਸ਼ਰਮਾ ਹੋਣੀ ਤੇ ਆਪਣੇ ਅੰਦਾਜ਼ ਦੇ ਵਿੱਚ ਇਹਨਾਂ ਨੇ ਇੱਕ ਜਿਹੜਾ ਸਾਨੂੰ ਮੈਸੇਜ ਕੀਤਾ ਹੈ ਕਹਿੰਦੇ ਅਤਿ ਦੁਰਲਭ ਗਿਆਨ ਇਹ ਗਿਆਨ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰੂੰਗੀ ਹੈ ਕਿ ਕੋਈ ਵੀ ਪਤੀ ਜਬ ਆਪਣੀ ਪਤੀ ਕੀ ਗਲਤੀਆਂ ਪਰ ਉਸੇ ਨਹੀਂ ਡਾਂਟਤਾ ਇਸਕਾ ਮਤਲਬ ਇਹ ਨਹੀਂ ਹੈ ਕਿ ਵਡਰਪੋਕ ਹੈ ਇਸਕਾ ਸਿੱਧਾ ਸਾ ਅਰਥ ਹੈ ਕਿ ਉਸ ਮਹਾਪੁਰਸ਼ ਵਿਅਕਤੀ ਨੇ ਬਵਾਲ ਸੇ ਬਚਣਾ ਸਿੱਖ ਲਿਆ ਹੈ ਔਰ ਉਸ ਵਿਅਕਤੀ ਨੇ ਸ਼ਾਂਤ ਸੇ ਜੀਵਨ ਜੀਣੇ ਕਾ ਮਾਰਗ ਖੋਜ ਲਿਆ ਹੈ ਗ੍ਰਸਥ ਰਹਿਤੇ ਹੋਏ ਵੀ ਵਹ ਪੁਰਸ਼ ਮੋਕਸ਼ ਕੋ ਪ੍ਰਾਪਤ ਹੋ ਜਾਤਾ ਹੈ
ਕਾਫੀ ਔਖਾ ਮੋਕਸ਼ ਹੈ ਜੀ ਇਹ
ਬਿਲਕੁਲ ਜੀ ਫਿਰ ਜਦੋਂ ਇਹ ਹੋ ਜਾਵੇ ਤੇ ਫੇਰ ਤੇ ਮੋਕਸ਼ ਹੀ ਮੋਕਸ਼ ਹੈ ਜੀ ਸੋ ਬਿਲਕੁਲ ਗੌਰਵ ਸ਼ਰਮਾ ਹੁਣੀ ਸਾਡੇ ਨਾਲ ਅਕਸਰ ਇਹੋ ਜਿਹੇ ਗਿਆਨ ਜਿਹੜੇ ਆ ਉਹ ਸਾਂਝਾ ਕਰਦੇ ਰਹਿੰਦੇ ਆ ਸੋ ਬਹੁਤ ਬਹੁਤ ਸ਼ੁਕਰੀਆ ਗੌਰਵ ਸ਼ਰਮਾ ਜੀ ਸੋ ਲਓ ਜੀ ਬਰਾੜ ਸਾਹਿਬ ਗੁਰਪ੍ਰੀਤ ਹੋਣਾ ਨੇ ਕਿਹਾ ਹੈ ਕਿ ਕੋਈ ਨਾ ਸੁਖਪ੍ਰੀਤ ਜੀ ਸਾਡੇ ਕਰੇਲੇ ਭਿੰਡੀਆਂ ਜਦੋਂ ਲੱਗ ਜਾਣਗੀਆਂ ਤਾਂ ਤੁਹਾਨੂੰ ਵੀ ਪਹੁੰਚਾ ਦੇਵਾਂਗੇ ਉਹ ਬਹੁਤ ਬਹੁਤ ਸ਼ੁਕਰੀਆ ਤੇ ਨਾਲ ਇਹਨਾਂ ਨੇ ਫੋਟੋਆਂ ਭੇਜੀਆਂ ਲਓ ਜੀ ਇਹਨਾਂ ਦੀਆਂ ਭਿੰਡੀਆਂ ਨਿਕਲ ਆਈਆਂ ਤੇ ਕਰੇਲਿਆਂ ਦੀਆਂ ਵੇਲਾਂ ਵੀ ਜਿਹੜੀਆਂ ਉਹ ਮੇਰੇ ਕਰੇਲਿਆਂ ਨਾਲੋਂ ਤੇ ਵੱਡੀਆਂ ਹੀ ਆ ਸੋ ਜ਼ਰੂਰ ਜੀ ਹੋਰ ਕੀ ਚਾਹੀਦਾ ਹੈ ਨਾ ਬਿਨਾਂ ਮਿਹਨਤ ਕੀਤੇ ਫਲ ਮਿਲ ਜਾਵੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਗੁਰਪ੍ਰੀਤ ਜੀ ਸੋ ਲਓ ਬਰਾੜ ਸਾਹਿਬ
ਰਣਜੋਧ ਹੋਰਾਂ ਨੇ ਵੀ ਦੱਸਿਆ ਵੀ ਬੇਖ ਬਰਾਤਾਂ ਚੱਲੀਆਂ ਫਿਲਮ ਸੀ ਜੀ ਦੇ ਚ ਆਇਆ ਇਹ ਸੀਨ
ਭੋਲੇ
ਵਾਲੇ ਸੀਨ ਦੀ ਜਵਾਬ ਦਿੱਤਾ ਉਹਨਾਂ ਨੇ
ਹਾਂਜੀ 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 ਰਣਜੋਧ ਸਿੰਘ ਹੋਣਾ ਨੇ ਮੈਸੇਜ ਕੀਤਾ ਸਾਨੂੰ
ਬਹੁਤ ਮਿਹਰਬਾਨੀ ਸੁਖਪ੍ਰੀਤ ਹੁਣ ਮੈਂ ਇਜਾਜ਼ਤ ਲਊਂਗਾ ਅੱਜ ਦੇ ਪ੍ਰੋਗਰਾਮ ਦੀ ਤੇ ਆਸ ਕਰਦਾ ਤੁਸੀਂ ਪ੍ਰੋਗਰਾਮ ਜਾਰੀ ਰੱਖੋਗੇ ਤੇ ਵਧੀਆ ਪ੍ਰੋਗਰਾਮ ਹੋ ਨਿਬੜੂਗਾ ਸੋ ਮਿਲਦੇ ਜੀ ਫਿਰ ਮੈਂ ਹੁਣ ਫਰਾਈਡੇ ਦੇ ਪ੍ਰੋਗਰਾਮ ਦੇ ਵਿੱਚ
ਜੀ ਓਕੇ ਬਰਾੜ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਚੜ੍ਹਦੀ ਕਲਾ
ਸਤਿ ਸ੍ਰੀ ਅਕਾਲ ਜੀ ਮਿਹਰਬਾਨੀ
ਜੀ ਲਓ ਜੀ ਬਰਾੜ ਸਾਹਿਬ ਨਾਲ ਅਸੀਂ ਕੁਝ ਖਬਰਾਂ ਕੁਝ ਮੁੱਦੇ ਕੁਝ ਵਿਚਾਰ ਜਿਹੜੇ ਸਾਂਝੇ ਕੀਤੇ ਆ ਪ੍ਰੋਗਰਾਮ ਅਜੇ ਤੱਕ ਜਾਰੀ ਹੈ ਜੀ ਕਿਉਂਕਿ ਪ੍ਰੋਗਰਾਮ ਦੇ ਬਾਕੀ ਹਿੱਸੇ ਦੇ ਵਿੱਚ ਹੋਣਗੀਆਂ ਹੁਣ ਸਾਡੀਆਂ ਯਾਦਾਂ ਸੋ ਯਾਦਾਂ ਦੀ ਸਾਂਝ ਪਾਉਣ ਲਈ ਤਿਆਰ ਹੋ ਜੀ ਤੁਸੀਂ ਸਾਰੇ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੋਮ ਈਮੇਲ ਦਾ ਪਤਾ ਹੈ ਤੇ @hermanradio ਜਿਹੜਾ ਉਹ ਟੈਲੀਗ੍ਰਾਮ ਦਾ ਪਤਾ ਹੈ ਸੋ ਜੀ ਤਿਆਰ ਰਹੋ ਆਪਣੀਆਂ ਯਾਦਾਂ ਦੀ ਸਾਂਝ ਪਾਉਣ ਲਈ ਜਿੱਥੇ ਅਸੀਂ ਅੱਜ ਵਹਿਮਾਂ ਭਰਮਾਂ ਦੀ ਗੱਲ ਕਰਨੀ ਆ ਉੱਥੇ ਹੀ ਗੱਲ ਕਰਾਂਗੇ ਜੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਸ ਸਾਲ ਨੂੰ ਕਿਸ ਤਰ੍ਹਾਂ ਤੁਸੀਂ ਵਾਇੰਡ ਅਪ ਕਰ ਰਹੇ ਹੋ ਤੇ ਤੁਹਾਡੀਆਂ ਯਾਦਾਂ ਇਹਨਾਂ ਦਿਨਾਂ ਵਿੱਚ ਤੁਹਾਨੂੰ ਕਿੱਥੇ ਲੈ ਜਾਂਦੀਆਂ ਕਿਵੇਂ ਤੁਸੀਂ ਆਪਣਾ ਨਿਊ ਈਅਰ ਦਾ ਪ੍ਰੋਗਰਾਮ ਜਿਹੜਾ ਹੁੰਦਾ ਸੀ ਉਹ ਸੈਲੀਬ੍ਰੇਟ ਕਰਦੇ ਸੀ ਜਾਂ ਜਿਹੜੇ ਸ਼ਹੀਦੀ ਦਿਨ ਸਾਹਿਬਜ਼ਾਦਿਆਂ ਦਾ ਉਹ ਵੀ ਅਸੀਂ ਆਪਣੇ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਮਨਾਉਂਦੇ ਹੁੰਦੇ ਸੀਗੇ ਸੋ ਜ਼ਰੂਰ ਤੁਸੀਂ ਆਪਣੀਆਂ ਯਾਦਾਂ ਕੋਈ ਵੀ ਹੋਣ ਪ੍ਰੋਗਰਾਮ ਦੇ ਵਿੱਚ ਸਾਂਝ ਪਾ ਸਕਦੇ ਹੋ ਜੀ ਵਕਤ ਹੈ ਜੀ ਇੱਕ ਬ੍ਰੇਕ ਤਾਂ ਲੈਂਦੇ ਹਾਂ ਇੱਕ ਬ੍ਰੇਕ ਤੇ ਉਸ ਤੋਂ ਬਾਅਦ ਮੈਂ ਬਸ ਗਈ ਤੇ ਆਈ
ਬੇਕਰੀ ਡੈਂਡੀ ਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪੋਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟਰੀਟ ਡੈਂਡੀ ਨੋਂਗ ਫੋਨ 0425-888-856
ਵੇਖ ਲੋ ਮੇਰੀਆਂ ਸਹੇਲੀਆਂ ਵੀ ਮਿਹਣਾ ਮਾਰ ਜਾਂਦੀਆਂ ਹੁਣ ਤਾਂ ਮੈਨੂੰ ਤੁਹਾਡੇ ਵੱਲ ਦੇਖ ਕੇ ਕਹਿੰਦੀਆਂ ਕਿ ਤੇਰੇ ਘਰ ਵਾਲੇ ਦਾ ਸਿਰ ਤੇ ਮੱਥਾ ਇੱਕ ਹੋ ਗਏ
ਉਹ ਕਿਉਂ ਘਬਰਾਉਣੀ ਏ ਭਾਗਵਾਨੇ ਇਹਦਾ ਵੀ ਉਪਾਅ ਲੱਭ ਲਿਆ ਮੈਂ ਗਰਗ ਕਲੀਨਿਕ ਬਠਿੰਡੇ ਵਾਲੇ ਗੰਜੇਪਣ ਤੋਂ ਛੁਟਕਾਰਾ ਦਵਾਉਂਦੇ ਨੇ ਆਪਣਾ ਜਿਹੜਾ ਹਰਮਨ ਰੇਡੀਓ ਦਾ ਪ੍ਰੈਜੈਂਟਰ ਆ ਨਾ ਉਹ ਵੀ ਬਾਲ ਉੱਥੇ ਲਵਾ ਕੇ ਆਇਆ।
ਅੱਛਾ,
ਮੈਂ ਵੀ ਹੁਣ ਟਿਕਟ ਕਰਾ ਕੇ ਜਾ ਰਿਹਾ ਇੰਡੀਆ, ਬਾਲ ਲਵਾ ਕੇ ਆਊਂਗਾ, ਆ ਵੇਖ ਲੈ ਪਤਾ।
ਤੁਸੀਂ ਵੀ ਪਤਾ ਨੋਟ ਕਰੋ ਡਾਕਟਰ ਦੁਆਕਰ ਗਰਗ ਦਾ, ਗਰਗ ਹੇਅਰ ਟ੍ਰਾਂਸਪਲਾਂਟ ਕਲੀਨਿਕ ਬਠਿੰਡਾ। ਵਟਸਐਪ ਜਾਂ ਫੋਨ ਨੰਬਰ 9814820590, ਨਾਮਦੇਵ ਰੋਡ ਆਪੋਜ਼ਿਟ ਸਟਰੀਟ ਨੰਬਰ 8, ਸਿੰਘਾ ਨਿਊਰੋ ਹਸਪੀਟਲ ਬਠਿੰਡਾ।
ਜਿਹੜੀਆਂ ਸਹੇਲੀਆਂ ਤੇਰੀਆਂ ਤੈਨੂੰ ਮਿਹਣੇ ਮਾਰਦੀਆਂ ਨੇ ਨਾ, ਜਦੋਂ ਮੈਂ ਬਾਲ ਲਵਾ ਕੇ ਆਇਆ ਤੇਰੇ ਇਹ ਗੀਤ ਗਾਇਆ ਕਰਨਗੀਆਂ।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਬਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955564।
ਗੈਲੇਕਸੀ ਮਾਈਗ੍ਰੇਸ਼ਨ, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, ਇੰਪਲੋਇਰ ਨੋਮੀਨੇਸ਼ਨ, 457, RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ, ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 04004187555, ਯਾਨੀ ਕਿ 04054-18755। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ, ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪ ਦਾ। ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ, ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 04112196031, 04112296031, ਜਾਂ ਵਿਜ਼ਿਟ ਕਰੋ www.healthdrops.com.au।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ, ਰਜਿਸਟ੍ਰੇਸ਼ਨ ਨੰਬਰ 08514100।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 04045275518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
CD batteries, now changing as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ। ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟ੍ਰੀਟ, ਬਲੈਕਟਾਊਨ, ਸਿਡਨੀ।
ਸਿਟੀ ਬੈਟਰੀਜ਼।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬੱਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0466-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬੱਗ ਬਸਟਰ ਵਾਲੇ ਨਵ ਪੱਡਾ ਤੁਹਾਡੀ ਮਦਦ ਕਰ ਸਕਦੇ
ਹਨ। ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ
24 ਘੰਟੇ। ਸੁਣ ਰਹੇ ਹੋ ਜੀ ਹਰਮਨ ਰੇਡੀਓ ਤੇ, ਪ੍ਰੋਗਰਾਮ ਚੱਲ ਰਿਹਾ ਲਹਿਰਾਂ ਇਸ ਵੇਲੇ ਐਡੀਲੇਡ ਦੀਆਂ ਕੜੀਆਂ ਤੇ। 8:37 ਹੋ ਚੁੱਕੇ ਨੇ ਜੀ, ਪ੍ਰੋਗਰਾਮ ਦੇ ਅੱਧ ਵਾਟੇ ਅਸੀਂ ਪਹੁੰਚ ਚੁੱਕੇ ਹਾਂ ਤੇ ਤੁਸੀਂ ਸੁਣ ਰਹੇ ਸੀ ਜੀ ਕਮਰਸ਼ੀਅਲ ਬ੍ਰੇਕ, ਹੈ ਨਾ। ਮਸ਼ਹੂਰੀਆਂ ਕਿੱਦਾਂ ਦੀਆਂ ਲੱਗਦੀਆਂ ਜੀ ਮਸ਼ਹੂਰੀਆਂ, ਹੈ ਨਾ। ਯਾਦ ਹੈ ਆਪਣਾ ਬਚਪਨ ਜਦੋਂ ਚੰਦਰਕਾਂਤਾ ਦੇਖਦੇ ਦੇਖਦੇ ਵਿੱਚ ਮਸ਼ਹੂਰੀਆਂ ਆ ਜਾਂਦੀਆਂ ਹੁੰਦੀਆਂ ਸੀ ਤੇ ਇਕਦਮ ਜਿਹੜੇ ਸਾਡੇ ਏਡੇ ਮੂੰਹ ਹੁੰਦੇ ਸੀ ਉਹ ਇੱਦਾਂ ਹੋ ਜਾਂਦੇ ਸੀ ਵੀ ਅੱਛਾ ਮਸ਼ਹੂਰੀਆਂ ਆ ਗਈਆਂ ਤੇ ਦੌੜ ਕੇ ਆਪਣੇ ਕੰਮ ਕੁੰਮ ਕਰ ਲਈਦੇ ਸੀਗੇ। ਪਰ ਕਈ ਐਡਸ ਵੀ ਬੜੀਆਂ ਪਿਆਰੀਆਂ ਹੁੰਦੀਆਂ ਸੀ, ਹੈ ਨਾ, ਤੇ ਉਹ ਤੁਹਾਨੂੰ ਬੰਨ ਕੇ ਰੱਖ ਲੈਂਦੀਆਂ ਹੁੰਦੀਆਂ ਸੀਗੀਆਂ। ਸੋ ਇਹਦੇ ਤੇ ਵੀ ਇੱਕ ਪ੍ਰੋਗਰਾਮ ਕਰਾਂਗੇ ਜੀ ਅਸੀਂ ਜ਼ਰੂਰ ਹੀ। ਸਾਡੇ ਬਚਪਨ ਦੀਆਂ ਮਸ਼ਹੂਰੀਆਂ ਕਿਵੇਂ ਲੱਗਾ, ਆਪਣੇ ਵਿਚਾਰ ਜ਼ਰੂਰ ਦੱਸਿਆ ਕਰੋ ਜੀ ਤੇ ਜ਼ਰੂਰ ਦੱਸਿਆ ਕਰੋ ਕਿਹੋ ਜਿਹੀਆਂ ਯਾਦਾਂ ਜਿਹੜੀਆਂ ਤੁਸੀਂ ਗੁੰਦਣੀਆਂ ਚਾਹੁੰਦੇ ਹੋ ਪ੍ਰੋਗਰਾਮ ਲਹਿਰਾਂ ਦੇ ਵਿੱਚ ਬੁੱਧਵਾਰ ਨੂੰ। ਸੋ ਉਹਨਾਂ ਯਾਦਾਂ ਦੇ, ਉਹਨਾਂ ਰੰਗਾਂ ਦੇ ਨਾਲ ਮੈਂ ਜ਼ਰੂਰ ਹਾਜ਼ਰ ਹੋਵਾਂਗੀ। ਸੋ ਇਸ ਸਾਲ ਜੇ ਗੱਲ ਕਰਾਂ ਮੈਂ ਆਪਣੇ ਪ੍ਰੋਗਰਾਮ ਲਹਿਰਾਂ ਦੀ, ਆਪਣੀਆਂ ਯਾਦਾਂ ਦੀ, ਤੇ ਹਨਾ ਬਹੁਤ ਹੀ ਖੂਬਸੂਰਤ ਯਾਦਾਂ ਮੈਂ ਜਿਹੜੀਆਂ ਤੁਹਾਡੇ ਸਾਰਿਆਂ ਦੇ ਨਾਲ ਪਰੋਈਆਂ ਲਹਿਰਾਂ ਦੇ ਵਿੱਚ, ਜਿਨ੍ਹਾਂ ਨੂੰ ਹੁਣ ਵੀ ਮੈਂ ਕਦੀ ਕਿਤੇ ਪੋਡਕਾਸਟ ਵਿੱਚ ਸੁਣਦੀ ਹਾਂ ਤੇ ਬਸ ਫਿਰ ਬਹੁਤ ਇੰਜੋਏ ਕਰਦੀ ਹਾਂ। ਸੋ ਤੁਹਾਡੇ ਸਾਰਿਆਂ ਦੇ ਸਾਥ ਲਈ ਬਹੁਤ ਬਹੁਤ ਸ਼ੁਕਰੀਆ ਜੀ। ਸੋ ਉਮੀਦ ਕਰਦੀ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਜਿਹੜਾ ਸਾਥ ਤੁਸੀਂ ਮੇਰਾ ਇਸੇ ਤਰ੍ਹਾਂ ਬਣਾਈ ਰੱਖਣਾ ਤੇ ਗੱਲ ਕਰਨੀ ਅਸੀਂ ਆਪਣੀਆਂ ਯਾਦਾਂ ਦੀ, ਉਹਨਾਂ ਯਾਦਾਂ ਦੇ ਰੰਗਾਂ ਦੀ, ਹੈ ਨਾ, ਉਹ ਯਾਦਾਂ ਜੋ ਸਾਡੇ ਚਿਹਰੇ ਤੇ ਸਮਾਈਲ ਲਿਆ ਦਿੰਦੀਆਂ ਤੇ ਕਦੀ ਕਦੀ ਸਾਡੀਆਂ ਅੱਖਾਂ ਵੀ ਭਰ ਦਿੰਦੀਆਂ। ਪਰ ਇਹ ਸਾਲ ਮੈਂ ਇਸੇ ਤਰ੍ਹਾਂ ਤੁਹਾਡੇ ਸਾਰਿਆਂ ਦੇ ਨਾਲ ਨਿਗਾਇਆ ਜੀ, ਕਦੀ ਹੱਸਦਿਆਂ ਹੋਇਆ ਤੇ ਕਦੀ ਇਮੋਸ਼ਨਲ ਹੋ ਕੇ ਅੱਖਾਂ ਦੇ ਵਿੱਚ ਅੱਥਰੂ ਵੀ ਆ ਜਾਂਦੇ ਹੁੰਦੇ ਸੀਗੇ। ਪਰ ਜੋ ਵੀ ਹੈ ਜੀ, ਤੁਹਾਡਾ ਸਾਥ ਬਹੁਤ ਪਿਆਰਾ। ਸੋ ਉਹਦੇ ਲਈ ਮੈਂ ਇੱਕ ਵਾਰੀ ਤੇ ਕੀ ਕਈ ਵਾਰੀ ਵੀ ਥੈਂਕਸ ਕਰਾਂ ਤੇ ਘੱਟ ਹੈ। ਸੋ ਲਓ ਜੀ, ਇਹ ਗੱਲਾਂ ਕਰਾਂਗੀ ਮੈਂ ਉਦੋਂ ਜਦੋਂ ਸਾਲ ਦੇ ਨਾਲ ਨਾਲ ਇਹ ਪ੍ਰੋਗਰਾਮ ਨੂੰ ਵਾਈਂਡ ਅਪ ਕਰਾਂਗੀ। ਅਜੇ ਤੇ ਸਾਡੇ ਕੋਲ ਇੱਕ ਜਿਹੜਾ ਘੰਟਾ ਪਿਆ ਹੋਇਆ। ਸੋ ਉਸ ਇੱਕ ਘੰਟੇ ਦੇ ਵਿੱਚ ਅਸੀਂ ਰੌਣਕਾਂ ਲਾਉਣੀਆਂ ਨੇ ਲਹਿਰਾਂ ਦੇ ਵਿੱਚ ਤੇ ਮੈਂ ਤੇ ਤਿਆਰ ਹਾਂ ਜੀ। ਤਿਆਰ ਹੋ ਤੁਸੀਂ ਸਾਰੇ? ਸੋ ਇੱਕ ਵਾਰ ਫੇਰ ਦੱਸ ਦਵਾਂ, ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੋਮ ਰਾਹੀਂ ਤੁਸੀਂ ਈਮੇਲ ਦੇ ਜ਼ਰੀਏ ਪ੍ਰੋਗਰਾਮ ਦੇ ਵਿੱਚ ਸਾਂਝ ਪਾ ਸਕਦੇ ਹੋ। ਤੇ ਐਟ ਹਰਮਨ ਰੇਡੀਓ ਤੇ ਜਿਹੜਾ ਤੁਸੀਂ ਟੈਲੀਗ੍ਰਾਮ ਰਾਹੀਂ ਮੈਸੇਜਸ, ਵੋਇਸ ਮੈਸੇਜਸ ਜਾਂ ਫੋਟੋ ਮੈਸੇਜਸ ਭੇਜ ਸਕਦੇ ਹੋ। ਤੇ ਇਸ ਤੋਂ ਇਲਾਵਾ ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ ਜਿੱਥੇ ਕਾਲ ਕਰਕੇ ਆਪਣੀਆਂ ਯਾਦਾਂ ਦੀ ਜਿਹੜੀ ਸਾਂਝ ਹੈ ਤੁਸੀਂ ਸਾਡੇ ਨਾਲ ਬਣਾ ਸਕਦੇ ਹੋ। ਸੋ ਫੋਨ ਨੰਬਰ ਹੈ ਜੀ 02-85-99-28-11। ਸੋ ਲਓ ਜੀ, ਪ੍ਰੋਗਰਾਮ ਦੇ ਵਿੱਚ ਮੈਂ ਇਸ ਤੋਂ ਪਹਿਲਾਂ ਕਿ ਸ਼ੁਰੂ ਕਰਾਂ ਆਪਣੀਆਂ ਯਾਦਾਂ ਦੀ ਗੱਡੀ ਨੂੰ ਅੱਗੇ ਤੋਰਾਂ, ਉਸ ਤੋਂ ਪਹਿਲਾਂ ਮੈਂ ਚਾਹਲ ਸਾਹਿਬ ਹੁਣਾ ਦਿੱਤੇ, ਸੁਰਿੰਦਰ ਕੌਰ ਹੁਣਾਂ ਨੇ ਜਿਹੜੇ ਮੈਸੇਜ ਕੀਤੇ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਲੈਣੀ ਆ। ਸੋ ਚਾਹਲ ਸਾਹਿਬ ਹੁਣਾਂ ਨੇ ਕਿਹਾ ਹੈ ਜੀ, ਕਹਿੰਦੇ ਕਹਿੰਦੇ ਕਿ ਹਸਬੈਂਡ ਨੇ ਪੁੱਛਿਆ ਹਨਾ ਵਾਈਫ ਨੂੰ ਕਿ ਇਸ ਮਹੀਨੇ ਬਹੁਤ ਖਰਚੇ ਹੋ ਗਏ, ਟੂ ਮਚ ਐਕਸਪੈਂਸਿਸ ਦਿਸ ਮੰਥ, ਤੇ ਵਾਈਫ ਕਹਿੰਦੀ ਹੈ ਯੂ ਕੈਨ ਚੈੱਕ ਦਾ ਡਿਟੇਲਸ, ਤੇ ਉਹਨੇ ਜੋ ਲਿਖੀਆਂ ਹੁੰਦੀਆਂ ਡਿਟੇਲਸ ਉਹ ਆਪਣੇ ਹਸਬੈਂਡ ਨੂੰ ਦਿਖਾਉਂਦੀ ਹੈ। ਉਹਦੇ ਵਿੱਚ ਵੇਰਵਾ ਜਿਹੜਾ ਉਹ ਇਸ ਤਰ੍ਹਾਂ ਜੀ, 1500 ਦਾ ਮਿਲਕ ਹੋ ਗਿਆ, 900 ਦਾ PNK ਜੀ, ਤੇ 4000 ਦੀਆਂ ਵੈਜੀਸ ਹੋ ਗਈਆਂ, 1100 ਦਾ PNK ਜੀ, 1800 ਦੇ ਧੋਬੀ ਦੇ ਕੱਪੜੇ ਉਹਨਾਂ ਦਾ ਬਿੱਲ ਹੋ ਗਿਆ, ਤੇ 500 ਦਾ ਫਿਰ PNK ਜੀ, ਤੇ 3500 ਮੇਡ ਦੇ, ਤੇ 800 ਫਿਰ PNK ਜੀ, 6000 ਗਰੋਸਰੀ ਤੇ 1500 PNK ਜੀ, 1800 ਇਲੈਕਟ੍ਰਿਕ ਐਂਡ ਵਾਟਰ ਤੇ 1000 PNK ਜੀ। ਹੁਣ ਹਸਬੈਂਡ ਕਹਿੰਦਾ ਪੀ ਇਹ PNK ਜੀ ਕੀ ਆ, ਤੇ ਵਾਈਫ ਕਹਿੰਦੀ ਪੀ ਪਤਾ ਨੀ ਕਿੱਥੇ ਗਏ। ਸੋ ਬਹੁਤ ਬਹੁਤ ਸ਼ੁਕਰੀਆ ਚਾਹ ਸਾਹਿਬ, ਬਿਲਕੁਲ ਜੀ ਜ਼ਿੰਦਗੀ ਚ ਹੁੰਦਾ ਕਦੀ ਕਦੀ, ਕਈ ਤੇ ਬਹੁਤ ਹੀ ਆਰਗੇਨਾਈਜ਼ਡ ਹੁੰਦੇ ਆ ਹਨਾ, ਤੇ ਕਈ ਮੇਰੇ ਵਰਗੇ ਹੁੰਦੇ ਆ, ਤੇ ਚੱਲ ਕੋਈ ਗੱਲ ਨੀ, ਇੰਨੀ ਟੈਨਸ਼ਨ ਕੀ ਲੈਣੀ ਆ, ਸਭ ਮੂੰਹ ਮਾਇਆ ਜੀ, ਜਿੱਥੇ ਗਏ ਖਰਚੇ ਹੀ ਗਏ ਨਾ ਬਸ ਫਿਰ। ਸੋ ਪਰ ਉਹ ਹਿਸਾਬ ਦੇਣਾ ਔਖਾ ਹੋ ਜਾਂਦਾ। ਫਿਰ ਆ PNK ਜੀ ਜਿਹੜੀ ਤੁਸੀਂ ਮੈਨੂੰ ਸ਼ਾਰਟ ਫਾਰਮ ਭੇਜੀ ਆ, ਬਹੁਤ ਵਧੀਆ, ਹੁਣ ਮੈਂ ਵੀ ਇਹੀ ਵਰਤਿਆ ਕਰਾਂਗੀ। ਸੋ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਹਾਸਾ ਮਖੌਲ ਜਿਹੜਾ ਚੱਲਦਾ ਰਹਿਣਾ ਜੀ, ਤੇ ਨਾਲ ਨਾਲ ਚੱਲਦੀਆਂ ਰਹਿਣੀਆਂ ਸਾਡੀਆਂ ਯਾਦਾਂ ਦੀ ਸਾਂਝ। ਸੋ ਸੁਰਿੰਦਰ ਕੌਰ ਹੁਣਾਂ ਨੇ ਵੀ ਵੋਇਸ ਮੈਸੇਜ ਭੇਜਿਆ ਜੀ ਸਾਨੂੰ, ਤੇ ਧਨੀ ਸਾਹਿਬ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਤੇ ਕਹਿ ਰਹੇ ਆ ਕਿ ਮੇਰਾ ਦੋ ਵਾਰੀ ਥੈਂਕਸ ਕਰੋ। ਹੋ ਹੋ ਹੋ, ਦੋ ਵਾਰੀ ਤਾਂ ਬਹੁਤ ਘੱਟ ਹੈ ਧਨੀ ਸਾਹਿਬ, ਦੋ ਵਾਰੀ ਨੀ ਜੀ, ਮੈਂ ਤੇ ਕਿਹਾ ਵੀ ਮੇਰੇ ਕੋਲ ਹਿਸਾਬ ਹੀ ਨੀ, ਮੇਰਾ ਤਾਂ ਥੈਂਕਸ ਕਰ ਦੀ ਮੂੰਹ ਥੱਕ ਜਾਵੇ, ਅੱਜ ਏਦਾਂ ਨਾ ਹੋਵੇ ਕਿ ਮੈਂ ਪ੍ਰੋਗਰਾਮ ਦੇ ਵਿੱਚ ਥੈਂਕਸ ਥੈਂਕਸ ਕਰੀ ਜਾਵਾਂ ਹਨਾ, ਤੇ ਸਾਡੀਆਂ ਗੱਲਾਂ ਬਾਤਾਂ ਜਿਹੜੀਆਂ ਅਧੂਰੀਆਂ ਰਹਿ ਜਾਣ। ਸੋ ਨਹੀਂ ਜੀ, ਬਿਲਕੁਲ ਤੁਹਾਡਾ ਸਾਰਿਆਂ ਦਾ ਸਾਥ ਜਿਹੜਾ ਹੈ, ਤੁਹਾਨੂੰ ਸਾਰਿਆਂ ਨੂੰ ਬਿਨਾਂ ਦੇਖੇ ਵੀ, ਤੁਸੀਂ ਸਾਰੇ ਮੇਰੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੋ, ਮੇਰਾ ਇੱਕ ਪਰਿਵਾਰ ਹੋ ਜਿਹਨੂੰ ਅਸੀਂ ਹਰਮਨ ਪਰਿਵਾਰ ਕਹਿੰਦੇ ਹਾਂ ਜੀ। ਸੋ ਜ਼ਿੰਦਗੀ ਦੇ ਵਿੱਚ ਚੱਲਦਿਆਂ ਨੂੰ ਸਾਨੂੰ ਕਦੀ ਹੈ ਨਾ ਕੋਈ ਟੈਨਸ਼ਨ ਆ ਜਾਂਦੀ ਹੈ, ਕਦੀ ਉਦਾਸ ਵੀ ਹੋ ਜਾਂਦੇ ਹਾਂ, ਪਰ ਬੁੱਧਵਾਰ ਦੀ ਜਿਹੜੀ ਸਵੇਰ ਹੁੰਦੀ ਹੈ ਉਹ ਮੇਰੇ ਲਈ ਹਮੇਸ਼ਾ ਖੁਸ਼ੀਆਂ ਵਾਲੀ ਹੁੰਦੀ ਹੈ ਜੀ, ਕਿਉਂਕਿ ਤੁਹਾਡੇ ਸਾਰਿਆਂ ਨਾਲ ਬੈਠ ਕੇ ਗੱਪਾਂ ਮਾਰਦੀ ਹਾਂ ਮੈਂ। ਸੋ ਕੁਲਦੀਪ ਕੌਰ ਹੁਣਾਂ ਨੇ ਵੀ ਸਾਨੂੰ ਬੜਾ ਪਿਆਰਾ ਜਿਹਾ ਮੈਸੇਜ ਕੀਤਾ, ਕਹਿੰਦੇ ਲਓ ਬਈ ਕਰ ਦਿੱਤਾ 2017 ਦਾ ਹਿਸਾਬ ਕਿਤਾਬ, ਕਹਿੰਦੇ ਕੁਝ ਖੁਸ਼ੀਆਂ ਕੁਝ ਝੋਰੇ ਕੁਝ ਪੱਲੇ ਪਏ ਖਿਤਾਬ, ਬੇਸਬਰੀ ਨਾਲ ਉਡੀਕਾਂ ਤੈਨੂੰ ਮੈਂ ਵੀ ਨਵਿਆਂ ਵਰਿਆ, ਤੇਰੇ ਆਉਣ ਦੀ ਖੁਸ਼ੀ ਚ ਬੁਣ ਲਏ ਆਸਾਂ ਦੇ ਨਵੇਂ ਖੁਆਬ। ਓਹੋ ਵਾਹ ਜੀ ਵਾਹ, ਕਿਆ ਬਾਤ ਆ ਕੁਲਦੀਪ ਕੌਰ ਜੀ, ਸ਼ਾਇਰਾਨਾ ਅੰਦਾਜ਼, ਬਹੁਤ ਹੀ ਖੂਬਸੂਰਤ ਲਾਈਨਾਂ ਜੀ। ਬਿਲਕੁਲ ਜੀ, ਜੇ ਗੱਲ ਕਰੀਏ ਹਿਸਾਬ ਕਿਤਾਬ ਦੀ 17 ਦੇ, ਇਹ ਰਲਿਆ ਮਿਲੀਆਂ ਚੀਜ਼ਾਂ ਹੁੰਦੀਆਂ, ਕੁਝ ਖੁਸ਼ੀਆਂ ਹੁੰਦੀਆਂ ਜਿੱਦਾਂ ਤੁਸੀਂ ਕਿਹਾ ਕੁਝ ਝੋਰੇ ਤੇ ਕੁਝ ਪੱਲੇ ਪਏ ਖਿਤਾਬ। ਸੋ ਇਹ ਜ਼ਿੰਦਗੀ ਦਾ ਹਿੱਸਾ ਹੈ ਜੀ, ਸਾਲ ਸਾਲਾਂ ਦੇ ਸਾਲ ਜ਼ਿੰਦਗੀ ਦੇ ਨਿਕਲੇ ਜਾਂਦੇ ਆ, ਪਰ ਹਰ ਸਾਲ ਇੱਦਾਂ ਹੁੰਦਾ ਹੈ ਕਿ ਕੁਛ ਨਾ ਕੁਛ ਰਲਿਆ ਮਿਲਿਆ ਜਿਹੜਾ ਹੁੰਦਾ ਉਹ ਹੀ ਸਾਡੇ ਪੱਲੇ ਪੈਂਦਾ। ਕਦੀ ਵੀ ਇਹ ਨਹੀਂ ਹੁੰਦਾ ਵੀ ਬਸ ਖੁਸ਼ੀਆਂ ਹੀ ਖੁਸ਼ੀਆਂ ਹੋਣ ਜਾਂ ਜਿੱਤੀ ਜਿੱਤ ਸਾਡੇ ਨਸੀਬ ਚ ਹੋਵੇ, ਉਹ ਵੀ ਚੀਜ਼ ਹੋ ਸਕਦੀ ਹੈ ਜੇ ਅਸੀਂ ਆਪਣੀ ਸੋਚ ਆਪਣਾ ਨਜ਼ਰੀਆ ਬਦਲ ਲਏ, ਜੇ ਅਸੀਂ ਜ਼ਿੰਦਗੀ ਨੂੰ ਇੱਕ ਅਲੱਗ ਅੰਦਾਜ਼ ਦੇ ਵਿੱਚ ਦੇਖੀਏ ਵੀ ਜੋ ਵੀ ਸਾਡੇ ਹਿੱਸੇ ਆਇਆ ਬਸ ਵਧੀਆ ਹੀ ਵਧੀਆ ਆ। ਪਰ ਉਹ ਵੀ ਮੈਂ ਵੀ ਗੱਲ ਹੀ ਕਰਦੀ ਹਾਂ ਜੀ, ਉਦਾਂ ਦੇ ਹੋਣਾ ਬਹੁਤ ਔਖਾ ਹੈ। ਤੇ ਕੁਲਦੀਪ ਕੌਰ ਹੁਣਾਂ ਨੇ ਕਿਹਾ ਮੇਰਾ ਤੇ ਬਸ ਕਰੀ ਜਾਓ ਧੰਨਵਾਦ, ਧਨੀ ਸਾਹਿਬ ਜੀ ਧੰਨਵਾਦ ਧੰਨਵਾਦ ਧੰਨਵਾਦ, ਹੋ ਗਿਆ ਜੀ ਹੁਣ ਤੰਗ ਨਾ ਕਰਿਓ। ਠੀਕ ਹੈ ਜੀ, ਅੱਜ ਦੇ ਪ੍ਰੋਗਰਾਮ ਦਾ ਨਾਂ ਹੀ ਅਸੀਂ ਧੰਨਵਾਦ ਰੱਖ ਦੇਣਾ ਨਾ, ਧੰਨਵਾਦ ਸਹਿਤ। ਸੋ ਸੁਰਿੰਦਰ ਕੌਰ ਹੁਣਾਂ ਦਾ ਵੋਇਸ ਮੈਸੇਜ ਵੀ ਪ੍ਰੋਗਰਾਮ ਦੇ ਵਿੱਚ ਲੈਂਦੇ ਹਾਂ ਜੀ, ਤੇ ਉਸ ਤੋਂ ਬਾਅਦ ਤੋਰਦੇ ਹਾਂ ਅਸੀਂ ਆਪਣੀਆਂ ਯਾਦਾਂ ਨੂੰ ਅੱਗੇ।
ਹਾਂਜੀ, ਸੁਖਪ੍ਰੀਤ ਜੀ ਅਤੇ ਹਰਮਨ ਰੇਡੀਓ ਪਰਿਵਾਰ ਅਤੇ ਇਸ ਪਰਿਵਾਰ ਦੇ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸੁਖਪ੍ਰੀਤ, ਆਪ ਸਭ ਨੇ ਪਿਛਲੇ 2 ਹਫ਼ਤਿਆਂ ਤੋਂ ਬਹੁਤ ਵਧੀਆ ਵਿਸ਼ਾ ਚੁਣਿਆ ਹੋਇਆ ਹੈ, ਵਹਿਮ ਭਰਮ। ਮੈਂ ਵੈਸੇ ਆਪ ਦਾ ਪ੍ਰੋਗਰਾਮ 2 ਹਫ਼ਤੇ ਉਹਦੇ ਵਿੱਚ ਸ਼ਾਮਲ ਨਹੀਂ ਹੋ ਸਕੀ, ਪਰ ਮੈਂ ਇਹ ਪ੍ਰੋਗਰਾਮ ਤੁਹਾਡਾ ਆਪ ਜੀ ਦਾ ਸਭ ਜੀ ਦਾ ਸੁਣਿਆ ਹੈ, ਬਹੁਤ ਵਧੀਆ ਲੱਗਾ, ਤੇ ਅੱਜ ਮੈਂ ਵੀ ਇਸ ਵਿੱਚ ਸ਼ਾਮਲ ਹੋ ਰਹੀ ਹਾਂ। ਤੇ ਕੁਛ ਜਿਹੜੇ ਵਹਿਮ ਭਰਮ ਜਿਹੜੇ ਆਪ ਜੀ ਨੇ ਸਭ ਨੇ ਦੱਸੇ, ਉਹਨਾਂ ਤੋਂ ਇਲਾਵਾ ਕੁਛ ਹੋਰ ਜਿਹੜੇ ਕੋਈ ਥੋੜੇ ਬਹੁਤ ਮੇਰੀ ਜਾਣਕਾਰੀ ਵਿੱਚ ਹਨ, ਉਹ ਮੈਂ ਪੇਸ਼ ਕਰਨ ਲੱਗੀ ਹਾਂ। ਹਾਂਜੀ ਸੁਖਪ੍ਰੀਤ, ਤੁਸੀਂ ਪਿਛਲੇ ਹਫ਼ਤੇ ਕਿਹਾ ਸੀ ਕਿ ਜਿਹੜੇ ਵਹਿਮ ਆ ਇਹ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਆ। ਬਿਲਕੁਲ ਸੱਚਮੁੱਚ, ਅਤੇ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਜਨਮ ਦੇ ਨਾਲ ਹੀ ਵਹਿਮ ਵੀ ਜਨਮ ਲੈ ਲੈਂਦੇ ਹਨ। ਇਹਨਾਂ ਵਿੱਚੋਂ ਜਿਸ ਤਰ੍ਹਾਂ ਪਹਿਲਾਂ ਤਾਂ ਬੱਚੇ ਦੇ ਜਨਮ ਤੇ ਹੀ ਪਹਿਲਾਂ ਦਿਨਾਂ ਦਾ ਵਿਚਾਰ ਕੀਤਾ ਜਾਂਦਾ ਹੈ, ਫਿਰ ਇਹ ਕੀਤਾ ਜਾਂਦਾ ਹੈ ਕਿ ਜਨਮ ਜਿਹੜਾ ਕਈਆਂ ਦਾ ਕਿਹਾ ਜਾਂਦਾ ਸੀ ਜੀ ਗੰਡੀ ਮੂਲੀਆਂ, ਉਹ ਪਤਾ ਨੀ ਗੰਡ ਮੂਲ ਕੀ ਹੁੰਦੇ ਸੀ ਪਰ ਗੰਡੀ ਮੂਲੀ ਜਨਮ ਸਮਝਿਆ ਜਾਂਦਾ ਸੀ। ਫਿਰ ਉਸ ਤੋਂ ਬਾਅਦ ਸਾਡੇ ਸਮਾਜ ਵਿਚ ਮਤਲਬ ਕਿਸੇ ਇਸਤਰੀ ਦਾ ਕਿਸੇ ਦਾ ਵੀ ਸਿਰ ਨਹਾ ਕੇ ਨਿਚੜ ਦੇ ਵਾਲਾਂ ਤੇ ਬੱਚੇ ਦੇ ਉੱਪਰ ਆਉਣ ਨੂੰ ਬਹੁਤ ਮਾੜਾ ਸਮਝਿਆ ਜਾਂਦਾ ਸੀ। ਫਿਰ ਦੂਸਰਾ ਮਾਹਵਾਰੀ ਔਰਤ ਦਾ ਬੱਚੇ ਦੇ ਉੱਪਰ ਆਉਣਾ ਉਸ ਨੂੰ ਬਹੁਤ ਮਾੜਾ ਸਮਝਿਆ ਜਾਂਦਾ ਸੀ। ਕਹਿੰਦੇ ਸਨ ਕਿ ਉਹਦੇ ਨਾਲ ਬੱਚੇ ਦੇ ਸਰੀਰ ਦੇ ਉੱਤੇ ਲਾਲ ਲਾਲ ਦਾਣੇ ਨਿਕਲ ਆਉਂਦੇ ਹਨ। ਪਤਾ ਨੀ ਇਹ ਕਿੱਥੋਂ ਤੱਕ ਸੱਚ ਹੈ ਕਿ ਬੱਚੇ ਦੇ ਬਾਕੀ ਸਾਰੇ ਜਿਹੜੇ ਆ ਉਹ ਤਾਂ ਤੁਸੀਂ ਦੱਸ ਹੀ ਦਿੱਤੇ ਆ ਤਕਰੀਬਨ। ਜਿਹੜਾ ਬੱਚੇ ਦੇ ਕਾਲਾ ਟਿੱਕਾ ਲਾਇਆ ਜਾਂਦਾ ਸੀ, ਫਿਰ ਬੱਚੇ ਦੇ ਵਾਲ ਕੱਟ ਹੋ ਜਾਂਦੇ ਸੀ, ਵਹਿਮ ਸਮਝਿਆ ਜਾਂਦਾ ਸੀ ਕਿ ਕਿਸੇ ਨੇ ਗਲਤ ਕਰ ਦਿੱਤਾ, ਜਾਦੂ ਕਰ ਦਿੱਤਾ ਵਾਲ ਕੱਟ ਕੇ। ਇਸ ਤੋਂ ਬਾਅਦ ਬੱਚਾ ਵੱਡਾ ਹੋਇਆ, ਉਸ ਦੇ ਵਿਆਹ ਦੀ ਤਿਆਰੀ ਹੋਈ। ਵਿਆਹ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਵਹਿਮ ਭਰਮ ਜਿਹੜੇ ਸੀ ਉਹ ਕੀਤੇ ਜਾਂਦੇ ਸੀ। ਸਭ ਤੋਂ ਪਹਿਲਾਂ ਤਾਂ ਵਿਆਹ ਦੀ ਤਰੀਕ ਪੱਕੀ ਕਰਨ, ਜਿਹਨੂੰ ਸਾਹਾ ਸਧਾਉਣ ਦਾ ਹੁੰਦਾ ਸੀ ਕਿਹਾ ਜਾਂਦਾ ਸੀ, ਉਹ ਤਰੀਕ ਪੱਕੀ ਕਰਨ ਲਈ ਕਾਫੀ ਵਹਿਮ ਹੁੰਦੇ ਸਨ। ਜਿਵੇਂ ਉਹਦੇ ਵਿੱਚ ਦਿਨਾਂ ਦਾ ਦੇਖਿਆ ਜਾਂਦਾ ਸੀ, ਤਾਰਿਆਂ ਦਾ ਦੇਖਿਆ ਜਾਂਦਾ ਸੀ, ਤਾਰਾ ਡੁੱਬਾ ਨਾ ਹੋਵੇ, ਸਰਾਧਾਂ ਵਿੱਚ ਵਿਆਹ ਨਾ ਹੋਵੇ। ਫਿਰ ਮਹੀਨਿਆਂ ਦਾ ਦੇਖਿਆ ਜਾਂਦਾ ਸੀ, ਸਾਉਣ ਦੇ ਮਹੀਨੇ ਵਿੱਚ ਵਿਆਹ ਨਹੀਂ ਰੱਖਣਾ, ਪੋਹ ਦੇ ਮਹੀਨੇ ਵਿੱਚ ਵਿਆਹ ਨਹੀਂ ਰੱਖਣਾ, ਕਿਉਂਕਿ ਉਹ ਕਨੀਤ ਦਾ ਮਹੀਨਾ ਹੁੰਦਾ ਹੈ। ਇਹਦੇ ਵਿੱਚ ਤਾਂ ਵੈਸੇ ਕੁਛ ਸੱਚਾਈ ਲੱਗਦੀ ਹੈ ਇਹਦੇ ਪਿੱਛੇ, ਪਰ ਇਸ ਨੂੰ ਉਸ ਸਿੱਧੇ ਰੂਪ ਵਿੱਚ ਨਹੀਂ, ਵਹਿਮ ਦੇ ਰੂਪ ਵਿੱਚ ਸਾਰਿਆਂ ਦੇ ਅੱਗੇ ਪੇਸ਼ ਕੀਤਾ ਜਾਂਦਾ ਸੀ। ਕਿਉਂਕਿ ਸਾਉਣ ਦਾ ਮਹੀਨਾ ਅੱਗੇ ਵਿਆਹ ਜਿਹੜੇ ਸੀ ਕਿਹੜੇ ਮੈਰਿਜ ਪੈਲੇਸ ਹੁੰਦੇ ਸਨ, ਘਰਾਂ ਵਿੱਚ ਵਿਆਹ ਕੀਤੇ ਜਾਂਦੇ ਸਨ, ਤੇ ਘਰਾਂ ਦੇ ਵਿੱਚ ਬਰਸਾਤ ਦੇ ਵਿੱਚ ਮੌਸਮ ਦੇ ਵਿੱਚ ਪ੍ਰਾਹੁਣਿਆਂ ਨੂੰ ਸੰਭਾਲਣਾ, ਬਰਾਤ ਨੂੰ ਸੰਭਾਲਣਾ ਬਹੁਤ ਔਖਾ ਹੁੰਦਾ ਸੀ, ਜਿਸ ਕਰਕੇ ਇਸ ਮਹੀਨੇ ਵਿੱਚ ਵਿਆਹ ਨਹੀਂ ਕੀਤੇ ਜਾਂਦੇ ਸੀ। ਤੇ ਦੂਸਰਾ ਪੋਹ ਦੇ ਮਹੀਨੇ ਵਿੱਚ ਵੀ ਇਹੀ ਮੁਸੀਬਤ ਸੀ ਕਿ ਸਰਦੀ ਬਹੁਤ ਹੁੰਦੀ ਸੀ, ਸਰਦੀ ਵਿੱਚ ਵੀ ਇਹਨਾਂ ਸਾਰਿਆਂ ਦਾ ਦੇਖਭਾਲ ਕਰਨਾ ਜਿਹੜੀ ਸੀ ਬਹੁਤ ਔਖੀ ਸੀ, ਇਸ ਕਰਕੇ ਇਹਨਾਂ ਵਿੱਚ ਵਿਆਹ ਕਰਨੇ ਗਏ ਸੀ ਉਹ ਠੀਕ ਨਹੀਂ ਸਮਝੇ ਜਾਂਦੇ ਸੀ। ਹੋਰ ਸਾਡੇ ਆਮ ਜਿਹੜੇ ਸਧਾਰਨ ਜੀਵਨ ਦੇ ਵਿੱਚ ਜਿਹੜੇ ਆ ਬਹੁਤ ਸਾਰੇ ਵਹਿਮ ਹੈਗੇ ਆ। ਇੱਕ ਝਾੜੂ ਦੇਣਾ ਜਿਹੜਾ ਇੱਕ ਸਧਾਰਨ ਚੀਜ਼ ਆ, ਪਰ ਇਹਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਸੀ ਵਹਿਮ ਸਮਝੇ ਜਾਂਦੇ ਸੀ। ਸ਼ਾਮ ਨੂੰ ਝਾੜੂ ਨਹੀਂ ਦੇਣਾ ਮਾੜਾ ਸਮਝਿਆ ਜਾਂਦਾ ਸੀ, ਤੇ ਜਦੋਂ ਕੋਈ ਘਰੋਂ ਜਾ ਜਾਂਦਾ ਸੀ ਉਸ ਤੋਂ ਬਾਅਦ ਝਾੜੂ ਨਹੀਂ ਦਿੱਤਾ ਜਾਂਦਾ ਸੀ। ਜੇ ਦੇਣਾ ਹੁੰਦਾ ਸੀ ਤੇ ਉਸ ਤੋਂ ਪਹਿਲਾਂ ਕਿਸੇ ਬਰਤਨ ਦੇ ਵਿੱਚ ਪਾਣੀ ਭਰ ਕੇ ਰੱਖ ਲਿਆ ਜਾਂਦਾ ਸੀ, ਤੇ ਫੇਰ ਕਹਿਣਾ ਝਾੜੂ ਦਿਓ। ਹੋਰ ਨੰਗੇ ਸਿਰ ਝਾੜੂ ਨਹੀਂ ਦੇਣਾ, ਨੰਗੇ ਸਿਰ ਝਾੜੂ ਨਹੀਂ ਦੇਣ ਦਾ ਤਾਂ ਇਹਦੇ ਪਿੱਛੇ ਤਾਂ ਕਾਰਨ ਸਮਝਿਆ ਜਾਂਦਾ ਹੈ ਕਿ ਹੈ, ਜਿਹਨੂੰ ਆਪਾਂ ਲੌਜਿਕ ਕਹਿੰਦੇ ਹਾਂ ਤੁਸੀਂ, ਕਿਉਂਕਿ ਨੰਗੇ ਸਿਰ ਪਿਛਲੇ ਸਮੇਂ ਦੇ ਵਿੱਚ ਜਿਹੜੇ ਸਿਰ ਸੀ ਉਹ ਵੀ ਸੁਣਿਆ ਹੈ ਕਿ ਬਹੁਤ ਸਮੇਂ ਪਹਿਲਾਂ ਜਿਹੜਾ ਸੀ ਸਿਰ ਇਹ ਹਰ ਹਫ਼ਤੇ ਨਹੀਂ ਨਹਾਤਾ ਜਾਂਦਾ ਸੀ, ਇੱਕ ਵਾਰੀ ਨਹਾ ਕੇ ਤੇ ਮੀਡੀਆਂ ਗੁੰਦ ਦਿੱਤੀਆਂ ਜਾਂਦੀਆਂ ਸੀ, ਤੇ ਫਿਰ ਮਹੀਨਾ ਮਹੀਨਾ ਸਿਰ ਜਿਹੜਾ ਸੀ ਉਹ ਨਹਾਇਆ ਨਹੀਂ ਜਾਂਦਾ ਸੀ, ਤੇ ਉਦੋਂ ਥਾਂ ਵੀ ਸਾਰੇ ਕੱਚੇ ਹੁੰਦੇ ਸੀ, ਤੇ ਝਾੜੂ ਦੇਣ ਦੇ ਨਾਲ ਸਾਰੇ ਮਤਲਬ ਕਿ ਜੋ ਮਿੱਟੀ ਸੀ ਉਹ ਸਿਰ ਦੇ ਵਿੱਚ ਪੈਂਦੀ ਸੀ, ਇਹਦਾ ਤਾਂ ਕਾਰਨ ਜਿਹੜਾ ਇਹ। ਪਰ ਇਸ ਨੂੰ ਏਦਾਂ ਨੀ ਕਿਹਾ ਜਾਂਦਾ ਸੀ, ਕਹਿੰਦੇ ਸੀ ਇਹ ਮਾੜਾ ਹੁੰਦਾ ਜੀ, ਇਸ ਕਰਕੇ ਮਤਲਬ ਕਿ ਝਾੜੂ ਜਿਹੜਾ ਆ ਨੰਗੇ ਸਿਰ ਨਹੀਂ ਦੇਣਾ। ਫਿਰ ਕਿਸੇ ਸੁੱਤੇ ਬੰਦੇ ਦੇ ਬੱਚੇ ਦੇ ਮੰਜੇ ਥੱਲੇ ਝਾੜੂ ਨਹੀਂ ਫੇਰਨਾ, ਇਹਦਾ ਪਤਾ ਨੀ ਕੀ ਮਤਲਬ, ਜਾਂ ਤਾਂ ਹੋਏਗਾ ਵੀ ਉਹ ਡਿਸਟਰਬ ਨਾ ਹੋਵੇ ਇਸ ਕਰਕੇ ਹੁੰਦਾ ਹੋਏਗਾ, ਪਰ ਪਤਾ ਨੀ ਇਹ ਕੀ ਕਾਰਨ ਸੀ ਕਿ ਮੰਨਿਆ ਜਾਂਦਾ ਸੀ। ਫਿਰ ਸਾਡੇ ਜਦੋਂ ਕਿਤੇ ਜਾਣਾ ਹੁੰਦਾ ਸੀ ਉਦੋਂ ਕਾਲੇ ਕੁੱਤੇ ਨੂੰ ਵਗਲ ਕੇ ਜਾਣਾ ਬਹੁਤ ਚੰਗਾ ਸਮਝਿਆ ਜਾਂਦਾ ਸੀ, ਫਿਰ ਤਿੰਨ ਜਣੇ ਨੇ ਨਹੀਂ ਜਾਣਾ, ਦੋ ਜਣੇ ਜਾਂ ਚਾਰ ਜਣੇ ਹੋ ਕੇ ਜਾਣਾ। ਫਿਰ ਤੇ ਨੌਵੇਂ ਦਿਨ ਘਰ ਨਹੀਂ ਵਾਪਸ ਆਉਣਾ, ਇਸ ਨੂੰ ਮਾੜਾ ਸਮਝਿਆ ਜਾਂਦਾ ਸੀ। ਸਾਡੇ ਮਾਤਾ ਜੀ ਵਿੱਚ ਜਾਂਦੇ ਹੁੰਦੇ ਸੀ ਟੂਰ ਤੇ, ਸਾਨੂੰ ਨੌਵੇਂ ਦਿਨ ਘਰ ਨਹੀਂ ਸੀ ਵਾਪਸ ਆਉਣ ਦਿੰਦੇ, ਕਹਿਣਾ ਇੱਕ ਦਿਨ ਹੋਰ ਕਿਤੇ ਲਗਾ ਲੈਣਾ, ਦਸਵੇਂ ਦਿਨ ਆਉਣਾ। ਫਿਰ 13 ਦੇ ਅੰਕ ਨੂੰ ਮਾੜਾ ਸਮਝਿਆ ਜਾਂਦਾ ਸੀ, ਇਹ ਤਾਂ ਦੇਖੋ ਜੀ ਇਹ ਤਾਂ ਸਾਡੇ ਇਹਦਾ ਮਤਲਬ ਗੋਰੇ ਵੀ ਜਿਹੜੇ ਇਸ ਗੱਲ ਨੂੰ ਮੰਨਦੇ ਆ, ਕਿਉਂਕਿ ਸਾਡੇ ਇੱਥੇ ਚੰਡੀਗੜ੍ਹ ਦੇ ਵਿੱਚ 13 ਸੈਕਟਰ ਜਿਹੜਾ ਉਹ ਹੈ ਨਹੀਂ, ਮਤਲਬ 13 ਪਤਾ ਨੀ ਕਿਉਂ ਮਾੜਾ ਸਮਝਿਆ ਜਾਂਦਾ। ਸਾਡੇ ਗੁਰੂ ਨਾਨਕ ਦੇਵ ਜੀ ਨੇ ਤਾਂ 13-13-13 ਹੀ ਤੋਲਿਆ ਸੀ, ਉਸਨੂੰ ਬਹੁਤ ਵਧੀਆ ਸਮਝਿਆ ਸੀ। ਹੋਰ ਦੇਖੋ ਜੀ ਇਸ ਤੋਂ ਬਾਅਦ ਹੋਰ ਕਈ ਮਤਲਬ ਕਿ ਹੈਗੇ ਆ ਬਹੁਤ ਆ, ਦੇਖੋ ਜੇ ਦੇਖਿਆ ਤਾਂ ਵਹਿਮ ਭਰਮ ਤਾਂ ਇੰਨੇ ਆ ਕਿ ਜੇ ਇਹਨਾਂ ਨੂੰ ਗਿਣ ਲੱਗੋ ਤਾਂ ਬਹੁਤ ਟਾਈਮ ਚਾਹੀਦਾ, ਬਹੁਤ ਸਮਾਂ ਚਾਹੀਦਾ। ਪਰ ਸਮਾਂ ਮੈਂ ਪਹਿਲਾਂ ਹੀ ਬਹੁਤ ਲੈ ਲਿਆ ਆਪ ਜੀ ਦਾ, ਆਪ ਜੀ ਨੇ ਆਪਣੇ ਬਹੁਤ ਪਵਿੱਤਰ ਕੀਮਤੀ ਜਿਹੜੇ ਆ ਵਿਚਾਰ ਪੇਸ਼ ਕਰਨੇ ਆ, ਇਸ ਕਰਕੇ ਮੈਂ ਗਲਤੀ ਦੀ ਮਾਫ਼ੀ ਮੰਗਦੀ ਹਾਂ ਕਿ ਮੈਂ ਟਾਈਮ ਜ਼ਿਆਦਾ ਲੈ ਲਿਆ ਤੇ ਹੁਣ ਤੁਸੀਂ ਮੈਨੂੰ ਆਸ ਹੈ ਕਿ ਤੁਸੀਂ ਮੈਨੂੰ ਖਿਮਾ ਕਰੋਗੇ ਤੇ ਆਪਣੇ ਜਿਹੜੇ ਆ ਕੀਮਤੀ ਵਿਚਾਰ ਜਿਹੜੇ ਆ ਉਹ ਪੇਸ਼ ਕਰੋਗੇ ਸਾਰੇ ਪਰਿਵਾਰ ਨੂੰ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਿਲਕੁਲ ਜੀ ਗੱਲ ਵਹਿਮਾ ਭਰਮਾਂ ਦੀ ਤੋੜਨੀ ਆ ਸੀ ਤੇ ਤੁਸੀਂ ਜਿਹੜਾ ਮਾਹੌਲ ਜਿਹੜਾ ਉਹ ਵੀ ਬਣਾ ਦਿੱਤਾ ਦੁਬਾਰਾ ਪਿਛਲੇ ਦੋ ਹਫ਼ਤਿਆਂ ਤੋਂ ਵਹਿਮਾਂ ਭਰਮਾਂ ਦੀ ਗੱਲ ਕਰ ਰਹੇ ਸੀਗੇ ਸੋ ਬਿਲਕੁਲ ਜੀ ਮੈਂ ਇੱਕ ਵਾਰੀ ਫੇਰ ਕਹਿੰਦਾ ਵਹਿਮ ਭਰਮ ਕਿੱਥੋਂ ਤੱਕ ਸਹੀ ਹੈ ਕਿੱਥੋਂ ਤੱਕ ਜਾਇਜ਼ ਆ ਮੇਰਾ ਕੋਈ ਵਿਚਾਰ ਨਹੀਂ ਹੈ ਇਹਨਾਂ ਤੇ ਜਾਣ ਦਾ ਸੋ ਬਿਲਕੁਲ ਪਰ ਤੁਹਾਡੇ ਜਿਹੜੇ ਵਿਚਾਰ ਹੁੰਦੇ ਬੇਸ਼ਕੀਮਤੀ ਹੁੰਦੇ ਆ ਉਹਨਾਂ ਨਾਲ ਉਹ ਸਿਰ ਮੱਥੇ ਵੀ ਹੁੰਦੇ ਆ ਜੀ ਪਰ ਮੇਰਾ ਤੇ ਸਿਰਫ ਯਾਦਾਂ ਨਾਲ ਤੱਕ ਤਾਲੁਕ ਹੈ ਜੋ ਮੇਰੀਆਂ ਯਾਦਾਂ ਚ ਲੁਕਿਆ ਹੋਇਆ ਮੈਂ ਤੁਹਾਡੇ ਸਾਰਿਆਂ ਦੇ ਨਾਲ ਸਾਂਝਾ ਕਰਨਾ ਚਾਹੁੰਦੀ ਆ ਸੋ ਇਹ ਵਿਚਾਰ ਇਹਨਾਂ ਵਹਿਮਾਂ ਨੂੰ ਨਾ ਮੈਂ ਭੰਡਣਾ ਨਿੰਦਣਾ ਚਾਹੁੰਦੀ ਆ ਤੇ ਨਾ ਇਹਨਾਂ ਨੂੰ ਕੁਛ ਹੱਲਾ ਸ਼ੇਰੀ ਦੇਣਾ ਚਾਹੁੰਦੀ ਆ ਬਸ ਗੱਲ ਕਰਨੀ ਆ ਜੀ ਆਪਣੀਆਂ ਯਾਦਾਂ ਦੀ ਉਹ ਯਾਦਾਂ ਯਾਦ ਕਰਕੇ ਚਿਹਰੇ ਤੇ ਇੱਕ ਸਮਾਈਲ ਆ ਜਾਵੇ ਤੁਹਾਡੇ ਤੇ ਬਸ ਹੋਰ ਕੀ ਚਾਹੀਦਾ ਮੈਨੂੰ ਲੱਗਦਾ ਜੀ ਲਹਿਰਾਂ ਕਰਨੀਆਂ ਸਫਲ ਹੋ ਗਈਆਂ ਮੇਰੀਆਂ ਚਲੋ ਜੀ ਪਰਮਜੀਤ ਸਿੰਘ ਧਾਰੀਵਾਲ ਹੁਣਾਂ ਨੇ ਬ੍ਰਿਸਬੇਨ ਤੋਂ ਸਾਂਝ ਪਾਈ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਭੈਣ ਜੀ ਕਹਿੰਦੇ ਹਾਜ਼ਰ ਜੀ ਮੁਆਫੀ ਚਾਹੁੰਦਾ ਹਾਜ਼ਰੀ ਲਗਾਉਣ ਲਈ ਲੇਟ ਹੋ ਗਿਆ ਕਹਿੰਦੇ ਪਰ ਮੈਂ ਕਲਾਸ ਵਿੱਚ ਪਿੱਛੇ ਬੈਠਾ ਤੁਹਾਨੂੰ ਸੁਣ ਰਿਹਾ ਸੀ ਉਮੀਦ ਹੈ ਮਾਫ਼ ਕਰੋਗੇ ਧੰਨਵਾਦ ਲਓ ਜੀ ਮੁਆਫ਼ੀ ਵਾਲੀ ਕਿਹੜੀ ਗੱਲ ਹੈ ਤੁਹਾਡਾ ਆਪਣਾ ਪ੍ਰੋਗਰਾਮ ਹੈ ਜੀ ਔਰ ਬਿਲਕੁਲ ਜ਼ਿੰਦਗੀ ਦੇ ਵਿੱਚ ਹੋਰ ਕੰਮ ਕਾਰ ਜਿਹੜੇ ਉਹ ਵੀ ਚੱਲਦੇ ਰਹਿੰਦੇ ਆ ਮੈਨੂੰ ਪਤਾ ਹੈ ਜੀ ਪਰ ਬਹੁਤ ਬਹੁਤ ਸ਼ੁਕਰੀਆ ਜਿਸ ਪਿਆਰ ਦੇ ਨਾਲ ਤੁਸੀਂ ਹਾਜ਼ਰੀ ਲਵਾਈ ਹੈ ਬਹੁਤ ਬਹੁਤ ਸ਼ੁਕਰੀਆ ਸੋ ਕੁਲਦੀਪ ਕੌਰ ਹੁਣਾਂ ਨੇ ਕਿਹਾ ਹੈ ਜੀ ਸਤਿ ਸ੍ਰੀ ਅਕਾਲ ਮਾਤਾ ਜੀ ਸੁਰਿੰਦਰ ਕੌਰ ਜੀ ਕਹਿੰਦੇ ਵਾਹ ਮਾਤਾ ਜੀ ਹੁਣਾਂ ਕਿੰਨੇ ਸੁਲਝੇ ਹੋਏ ਤਰੀਕੇ ਨਾਲ ਦੱਸਿਆ ਜੀ ਆਪਣੇ ਵਹਿਮਾਂ ਭਰਮਾਂ ਬਾਰੇ ਕਹਿੰਦੇ ਜੁਗ ਜੁਗ ਜੀਓ ਇਵੇਂ ਹੀ ਚਮਕਦੇ ਰਹੋ ਜੀ ਬਹੁਤ ਬਹੁਤ ਵਧੀਆ ਜੀ ਕਿੰਨਾ ਕੁਝ ਨਵਾਂ ਮਿਲਿਆ ਸੁਣਨ ਨੂੰ ਕਹਿੰਦੇ ਇਹ ਨੌ ਦਿਨ ਵਾਲਾ ਤੇ ਮੈਂ ਵੀ ਹੰਡਾਇਆ ਹੋਇਆ ਜੀ ਕਹਿੰਦੇ ਨਹੀਂ ਜੀ ਆਪ ਜੀ ਨੂੰ ਸੁਣਦੇ ਰਹਿਣਾ ਕੋਈ ਪਵਿੱਤਰਤਾ ਤੋਂ ਘੱਟ ਨਹੀਂ ਬਹੁਤ ਬਹੁਤ ਸ਼ੁਕਰੀਆ ਕੁਲਦੀਪ ਕੌਰ ਜੀ ਬਿਲਕੁਲ ਜੀ ਪਵਿੱਤਰ ਹੋਣਾ ਬਹੁਤ ਵੱਡੀ ਗੱਲ ਹੁੰਦੀ ਹੈ ਔਰ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਵੱਡੇ ਵਡੇਰੇ ਨੇ ਬਜ਼ੁਰਗ ਨੇ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਜਿਸ ਪਵਿੱਤਰਤਾ ਨਾਲ ਜਿਸ ਸੁਲਝੇ ਹੋਏ ਤਰੀਕੇ ਨਾਲ ਹੰਢਾਇਆ ਅਸੀਂ ਮੈਂ ਆਪਣਾ ਜਦੋਂ ਐਨਾਲਾਈਜ਼ ਕਰਾਂ ਤੇ ਮੈਨੂੰ ਲੱਗਦਾ ਹੁੰਦਾ ਕਿ ਨਹੀਂ ਮੈਂ ਬਹੁਤ ਛੋਟੀ ਹਾਂ ਉਸ ਚੀਜ਼ ਦੇ ਵਿੱਚ ਜੋ ਪੇਸ਼ੈਂਸ ਜੋ ਇੱਕ ਸੁਲਝਿਆ ਹੋਣਾ ਮੈਂ ਆਪਣੇ ਗ੍ਰੈਂਡ ਪੇਰੈਂਟਸ ਵਿੱਚ ਦੇਖਿਆ ਉਹਦੇ ਚੋਂ ਕੁਝ ਕੁ ਕਮੀਆਂ ਮੈਨੂੰ ਲੱਗਦਾ ਕਿ ਸਾਡੇ ਅੱਗੇ ਜਿਹੜੇ ਪੇਰੈਂਟਸ ਆ ਉਹਨਾਂ ਵਿੱਚ ਰਹੀਆਂ ਹੋਣਗੀਆਂ ਪਰ ਉਸ ਤੋਂ ਬਾਅਦ ਜਿਹੜੀ ਇਹ ਚੀਜ਼ ਆ ਉਹ ਇੰਨੀ ਡਿਕਲਾਈਨ ਹੋਈ ਹੈ ਨਾ ਭਾਵੇਂ ਅਸੀਂ ਰਿਸ਼ਤਿਆਂ ਦੇ ਵਿੱਚ ਦੇਖੀਏ ਜਾਂ ਹੋਰ ਕੰਮਾਂ ਕਾਰਾਂ ਦੇ ਵਿੱਚ ਦੇਖੀਏ ਆਪਣੇ ਪੇਸ਼ੈਂਸ ਦੇ ਵਿੱਚ ਦੇਖੀਏ ਕਿ ਮੈਂ ਤੇ ਮੈਂ ਆਪਣਾ ਜਿਹੜਾ ਜੇ ਮੈਂ ਕੰਪੈਰੀਜ਼ਨ ਆਪਣੇ ਪੇਰੈਂਟਸ ਨਾਲ ਕਰਾਂ ਤੇ ਮੈਨੂੰ ਲੱਗਦਾ ਮੈਂ ਉਹਨਾਂ ਤੋਂ ਇੱਕਦਮ ਨੀਚੇ ਆਈ ਹਾਂ ਉਹ ਪੇਸ਼ੈਂਸ ਜ਼ਿੰਦਗੀ ਦੇ ਵਿੱਚ ਨਹੀਂ ਰਹੇ ਉਹ ਸਬਰ ਸੰਤੋਖ ਹੋ ਗਿਆ ਹੈ ਨਾ ਉਹ ਚੀਜ਼ਾਂ ਜੋ ਅਸੀਂ ਆਪਣੇ ਬਚਪਨ ਦੇ ਵਿੱਚ ਦੇਖੀਆਂ ਹੰਢਾਈਆਂ ਹੋਈਆਂ ਆਪਣੇ ਪਰਿਵਾਰ ਦੇ ਨਾਲ ਆਪਣੇ ਮਾਂ ਪਿਓ ਦੇ ਨਾਲ ਆਪਣੇ ਗ੍ਰੈਂਡ ਪੇਰੈਂਟਸ ਦੇ ਨਾਲ ਉਹ ਮੈਨੂੰ ਲੱਗਦਾ ਹੁੰਦਾ ਕਿ ਅਸੀਂ ਉਹ ਚੀਜ਼ਾਂ ਨੂੰ ਅੱਗੇ ਲੈ ਕੇ ਨਹੀਂ ਜਾ ਰਹੇ ਅਸੀਂ ਆਪਣੇ ਘਰ ਜਿਹੜੇ ਆ ਸੁੱਖ ਸੁਵਿਧਾਵਾਂ ਨਾਲ ਲਗਜ਼ਰੀਜ਼ ਦੇ ਨਾਲ ਭਰ ਰਹੇ ਹਾਂ ਜੀ ਪਰ ਅਸਲ ਖੁਸ਼ੀ ਜੇ ਬੈਠ ਕੇ ਅਸੀਂ ਵਿਚਾਰ ਕਰੀਏ ਤਾਂ ਕਿਤੇ ਨਾ ਕਿਤੇ ਗੁਆਚਦੀ ਜਾ ਰਹੀ ਹੈ ਉਹ ਸਰਲਤਾ ਜ਼ਿੰਦਗੀ ਨੂੰ ਜੀਣ ਦੀ ਉਹ ਸਾਦਗੀ ਉਹ ਅਸੀਂ ਆਪਣੇ ਹੱਥੀਂ ਉਹਨੂੰ ਖਤਮ ਕਰ ਰਹੇ ਹਾਂ ਸੋ ਲੋ ਜੀ ਪਰ ਮੇਰਾ ਬਿਲਕੁਲ ਵੀ ਕੋਈ ਉਹ ਇਰਾਦਾ ਨਹੀਂ ਹੈ ਕਿ ਮੈਂ ਵਿਚਾਰ ਚਰਚਾ ਕਰਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਿਲਕੁਲ ਜੀ ਸਿਰਫ ਤੇ ਸਿਰਫ ਅਸੀਂ ਆਪਣੀਆਂ ਯਾਦਾਂ ਸਾਂਝੀਆਂ ਕਰਨੀਆਂ ਪਰ ਉਸ ਤੋਂ ਪਹਿਲਾਂ ਇੱਕ ਗੀਤ ਸੁਣਦੇ ਹਾਂ ਜੀ ਜਿਹਦੀ ਫਰਿਸ਼ ਸਾਨੂੰ ਅੱਜ ਆਈ ਹੋਈ ਹੈ ਮੈਂ ਵੀ ਉਹ ਗੀਤ ਪਹਿਲਾਂ ਨਹੀਂ ਸੁਣਿਆ ਤੇ ਚਲੋ ਜੀ ਫੇਰ ਮਾਣਦੇ ਹਾਂ ਸਾਰੇ ਅਸੀਂ ਬੈਠ ਕੇ ਇਸ ਗੀਤ ਨੂੰ
ਦਰਸ ਵਡੇਰਾਏ ਗੁਰਾਂ ਤੋਂ ਕਾਦਾ ਪਰਦਾਏ ਇਹ ਕੁੜੀਆਂ ਕੇਸ ਵਾਉਂਦੀਆਂ ਨੇ ਤੇ ਸੂਰਜ ਧੁੱਪਾਂ ਕਰਦਾਏ ਗੁਰਾਂ ਦਾ ਦਰਸ ਵਡੇਰਾਏ ਗੁਰਾਂ ਤੋਂ ਕਾਦਾ ਪਰਦਾਏ ਇਹ ਕੁੜੀਆਂ ਕੇਸ ਵਾਉਂਦੀਆਂ ਨੇ ਤੇ ਸੂਰਜ ਧੁੱਪਾਂ ਕਰਦਾ ਏ ਇਹ ਕਿੰਨੀਆਂ ਸੋਹਣੀਆਂ ਕੰਘੀਆਂ ਨੇ ਲੱਗਦਾ ਰੱਬ ਤੋਂ ਮੰਗੀਆਂ ਨੇ ਇਹਨਾਂ ਦਾ ਦਾਜ ਵੀ ਕੱਤਣਾ ਏ ਅਜੇ ਤਾਂ ਕੋਠਾ ਛੱਤਣਾ ਏ दुनिया दमड़े जपदी ते पैसा खोल के पींदी है थोड़े काज रचाने ने चोखी रकम लोड़ींदी है फगण दे गल पत्तियां दे हार हमेला वर्गिया ने या आलिया पोलिया उमरा दे नी विसरे खेला वर्गिया ने धूड़ा बावरिया हुई कुड़ियां कनसा पूंज दियां ते सुचे सोहज दा चश्मा ने इन्ना नू जम्मेया मापिया ने इन्ना नू मारिया रस्मा ने दिल विच हौल जा पैंदा ए ओ बापू चुप चुप रहिंदा ए परे परिवार च वस दे नू कुड़े की हस दे मेहंदी चढ़ जावे सूही समी ना कहने तर दाए कुड़िया के सवादिया ने ते सूरज तुपा कर दाए दो मंजिया ते एक जंगला हाए वे तेरा बंगला बाबला सोना
बहुत ही खूबसूरत कलाम राणी तत् जिन्हां नूं गाया सी हरमनजीत सिंह हुणां ने ते फरमाइश कीती सी सुनन दी जी जगमोहन सिंह हुणां ने मैनूं उम्मीद है तुसीं सारिआं ने जरूर इस नगमे नूं माणिआ होएगा सो प्रोग्राम जी लहरां ते लहरां दे विच बुधवार नूं हुंदीआं यादां शामिल साडीआं सारिआं दीआं सो यादां नूं असीं करदेआं जी कंटिन्यू ਸਾਡੇ ਨਾਲ ਰਵੀ ਮਾਂਗਟ ਹੁਣਾਂ ਨੇ ਬ੍ਰਿਸਬੇਨ ਤੋਂ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਸਾਰੇ ਹਰਮਨ ਪਰਿਵਾਰ ਨੂੰ ਤੇ ਕਹਿ ਰਹੇ ਨੇ ਕਿ ਨਾਈਸ ਟੌਪਿਕ ਆ ਸਿਸਟਰ ਤੇ ਨਾਈਸ ਪ੍ਰੋਗਰਾਮ ਕਹਿੰਦੇ ਵਹਿਮ ਭਰਮ ਤੇ ਇੱਕ ਸ਼ਾਇਰ ਬਹੁਤ ਹੀ ਪਿਆਰਾ ਜਿਹਾ ਸ਼ਾਇਰ ਵੀ ਇਹਨਾਂ ਨੇ ਵਹਿਮ ਭਰਮਾਂ ਤੇ ਜਿਹੜਾ ਸਾਂਝਾ ਕੀਤਾ ਸਾਡੇ ਨਾਲ ਲਿਖਿਆ ਜੀ ਕਿ ਬਹੁਤ ਔਖਾ ਹੈ ਹਰ ਵੇਲੇ ਹਕੀਕਤ ਚ ਰਹਿਣਾ ਜ਼ਿੰਦਗੀ ਥੋੜੀ ਖੁਸ਼ੀ ਨਾਲ ਜੀਣ ਲਈ ਕੁਝ ਵਹਿਮ ਵੀ ਜ਼ਰੂਰੀ ਨੇ ਬਹੁਤ ਹੀ ਵਧੀਆ ਕਿਹਾ ਤੁਸੀਂ ਹੈ ਨਾ ਦੇਖੋ ਇੱਕ ਨਜ਼ਰੀਆ ਅਲੱਗ ਜਿਹਾ ਕਿ ਹਰ ਵੇਲੇ ਹਕੀਕਤ ਜਾਣਾ ਵੀ ਕਹਿੰਦੇ ਔਖਾ ਜ਼ਿੰਦਗੀ ਨੂੰ ਥੋੜਾ ਜਿਹਾ ਖੁਸ਼ੀ ਨਾਲ ਜੀਣ ਲਈ ਕੁਝ ਵਹਿਮ ਵੀ ਜ਼ਰੂਰੀ ਨੇ ਬਿਲਕੁਲ ਜੀ ਇਹ ਵਹਿਮ ਵੀ ਪਾਲਣੇ ਪੈਂਦੇ ਆ ਕਈ ਵਾਰੀ ਹੈ ਨਾ ਕਈ ਵਾਰੀ ਤੁਹਾਨੂੰ ਨਾ ਵੀ ਕੋਈ ਚੰਗਾ ਸਮਝਦਾ ਹੋਵੇ ਤੇ ਵਹਿਮ ਪਾਲ ਲੋ ਜੀ ਨਾ ਜੀ ਤਾਂ ਮੈਨੂੰ ਬਹੁਤ ਪਿਆਰ ਕਰਦਾ ਜਾਂ ਬਹੁਤ ਪਿਆਰ ਕਰਦੀ ਹੈ ਤੇ ਦੇਖਿਓ ਹੌਲੀ ਹੌਲੀ ਸੱਚੀ ਉਹ ਵਹਿਮ ਜਿਹੜਾ ਉਹ ਹਕੀਕਤ ਬਣਨ ਲੱਗ ਜਾਂਦਾ ਹੈ ਨਾ ਜ਼ਿੰਦਗੀ ਦੇ ਵਿੱਚ ਬਚਪਨ ਦੇ ਵਿੱਚ ਬੜੇ ਵਹਿਮ ਪਾਲੇ ਹੋਏ ਸੀਗੇ ਕਿ ਉਹ ਧਰੁਵ ਤਾਰਾ ਹੈ ਜੀ ਉਹ ਚੰਦਾ ਸਰ ਚੰਦ ਸਾਡਾ ਮਾਮਾ ਆ ਹੈ ਨਾ ਔਰ ਇਹ ਸਾਰੇ ਵਹਿਮ ਜਿਹੜੇ ਹੁੰਦੇ ਸੀ ਜ਼ਿੰਦਗੀ ਨੂੰ ਕਿੰਨਾ ਸੋਹਣਾ ਬਣਾ ਦਿੰਦੇ ਹੁੰਦੇ ਸੀਗੇ ਉਹ ਸਪਤ ਰਿਸ਼ੀ ਜਿਹੜੇ ਰਾਤ ਨੂੰ ਬੈਠ ਕੇ ਦੇਖੀਦੇ ਹੁੰਦੇ ਸੀ ਉਹ ਸੱਤ ਰਿਸ਼ੀ ਨਹੀਂ ਹੁੰਦੇ ਸੀਗੇ ਪਰ ਉਹ ਸਾਡੀਆਂ ਇਮੈਜੀਨੇਸ਼ਨਸ ਨੂੰ ਉਹ ਵਹਿਮ ਕਿਤੇ ਦਾ ਕਿਤੇ ਪਹੁੰਚਾ ਦਿੰਦੇ ਹੁੰਦੇ ਸੀ ਤੇ ਅਸੀਂ ਯਾਦ ਆ ਰਾਤ ਨੂੰ ਜਦੋਂ ਬਾਹਰ ਸੁੱਤੇ ਹੁੰਦੇ ਸੀ ਤੇ ਉਹ ਸਪਤ ਰਿਸ਼ੀ ਦੇਖਦੇ ਹੁੰਦੇ ਸੀਗੇ ਫਿਰ ਉਹਦੇ ਨਾਲ ਜੁੜਿਆ ਧਰੁਵ ਤਾਰਾ ਦੇਖਦੇ ਹੁੰਦੇ ਸੀ ਸੋ ਵਹਿਮ ਜਿਹੜੇ ਜ਼ਿੰਦਗੀ ਨੂੰ ਕਿੰਨਾ ਹਲਕਾ ਫੁਲਕਾ ਜਿਹਾ ਕਿੰਨਾ ਪਿਆਰਾ ਬਣਾ ਕੇ ਰੱਖਦੇ ਹੁੰਦੇ ਸੀ ਸੋ ਇੱਕ ਪ੍ਰੋਗਰਾਮ ਅਸੀਂ ਇਹੋ ਜਿਹਾ ਵੀ ਕਰਨਾ ਜੀ ਇਹਨਾਂ ਵਹਿਮਾਂ ਬਾਰੇ ਜਿਹੜੇ ਸਾਡੀ ਜ਼ਿੰਦਗੀ ਨੂੰ ਬੜਾ ਪਿਆਰਾ ਬਣਾ ਦਿੰਦੇ ਹੁੰਦੇ ਸੀ ਸੋ ਇਹੋ ਜਿਹੇ ਹੋਰ ਬਹੁਤ ਵਹਿਮ ਹੁੰਦੇ ਸੀਗੇ ਔਂਸੀਆਂ ਪਾਉਂਦੇ ਹੁੰਦੇ ਸੀ ਯਾਦ ਹੈ ਜਦੋਂ ਕਿਸੇ ਦੀ ਵੇਟ ਕਰਦੇ ਹੁੰਦੇ ਸੀ ਤੇ ਔਂਸੀਆਂ ਪਾਈਦੀਆਂ ਹੁੰਦੀਆਂ ਸੀਗੀਆਂ ਤੇ ਉਹ ਔਂਸੀਆਂ ਜੀ ਵਹਿਮ ਭਰਮ ਹੁੰਦੇ ਸੀ ਪਰ ਉਹ ਔਂਸੀਆਂ ਦੇ ਸਹਾਰੇ ਵਕਤ ਜਿਹੜਾ ਉਹ ਕਿੰਨਾ ਜਲਦੀ ਨਿਕਲ ਜਾਂਦਾ ਹੁੰਦਾ ਸੀਗਾ ਤੁਹਾਡੀ ਵੇਟ ਕਰਨ ਦਾ ਸ਼ਾਇਦ ਉਦੋਂ ਹੱਥੇ ਵਿੱਚ ਮੋਬਾਈਲ ਨਹੀਂ ਹੁੰਦੇ ਸੀਗੇ ਤੇ ਜ਼ਿੰਦਗੀ ਜੀਣ ਦੇ ਲਈ ਸਾਨੂੰ ਇਹਨਾਂ ਫੋਨਾਂ ਤੇ ਨਿਰਭਰ ਨਹੀਂ ਸੀਗੇ ਸੋ ਜ਼ਿੰਦਗੀ ਜੀਣ ਲਈ ਕੁਝ ਹੋਰ ਚੀਜ਼ਾਂ ਹੁੰਦੀਆਂ ਸੀ ਜਿਨ੍ਹਾਂ ਤੇ ਸਾਨੂੰ ਡਿਪੈਂਡੈਂਟ ਰਹਿਣਾ ਪੈਂਦਾ ਹੁੰਦਾ ਸੀਗਾ ਸੋ ਜ਼ਿੰਦਗੀ ਹਰ ਹਾਲ ਚ ਖੂਬਸੂਰਤ ਸੀ ਤੇ ਖੂਬਸੂਰਤ ਹੈ ਜੀ, ਔਰ ਕੋਸ਼ਿਸ਼ ਕਰਦੇ ਰਹੀਏ ਕਿ ਇਹਨੂੰ ਹੋਰ ਸੋਹਣੇ ਤੋਂ ਸੋਹਣਾ ਬਣਾਈਏ, ਆਪਣੀ ਜ਼ਿੰਦਗੀ ਵਿਚ ਵੀ ਖੁਸ਼ੀਆਂ ਲਿਆਈਏ, ਕਿਉਂਕਿ ਜੇ ਅਸੀਂ ਖੁਸ਼ੀਆਂ ਤੇ ਬਾਕੀਆਂ ਨੂੰ ਅਸੀਂ ਫੇਰ ਹੀ ਖੁਸ਼ ਕਰ ਸਕਦੇ ਹਾਂ ਜੀ। ਸੋ ਚਲੋ ਰਲ ਮਿਲ ਕੇ ਥੋੜੀਆਂ ਖੁਸ਼ੀਆਂ ਵੰਡਦੇ ਹਾਂ ਜੀ ਨਵੇਂ ਸਾਲ ਦੇ ਵਿਚ। ਇਸ ਸਾਲ ਦੇ ਵਿਚ ਤੇ ਵੰਡ ਹੀ ਲਈਆਂ ਅਸੀਂ ਜਿੰਨੀਆਂ ਵੰਡਣੀਆਂ, ਪਰ ਕੋਈ ਨੀ ਜੀ, ਅਜੇ ਤੱਕ 11 ਦਿਨ ਬਾਕੀ ਨੇ ਨਵੇਂ ਸਾਲ ਦੇ ਵਿਚ। ਸੋ ਨਵੇਂ ਸਾਲ ਦੇ ਵਿਚ ਤੁਸੀਂ ਕੀ ਕਰ ਰਹੇ ਹੋ ਤੇ ਯਾਦ ਕਰੋ ਦਿਨ ਕੇ ਨਵਾਂ ਸਾਲ ਕਿੱਦਾਂ ਬਿਤਾਉਂਦੇ ਹੁੰਦੇ ਸੀ, ਉਹਦੇ ਬਾਰੇ ਵੀ ਅਸੀਂ ਜਾਂਦੇ ਜਾਂਦੇ ਗੱਲ ਕਰਨੀ ਹੈ। ਪ੍ਰੋਗਰਾਮ ਦੇ ਵਿਚ ਫੋਨ ਵੀ ਕਰ ਸਕਦੇ ਹੋ, ਮੈਸੇਜ ਵੋਇਸ ਮੈਸੇਜ ਵੀ ਤੁਸੀਂ ਕਰ ਸਕਦੇ ਹੋ ਜੀ। ਸੋ ਲੋ ਜੀ, ਗੱਲ ਕਰਦੇ ਹਾਂ ਵਹਿਮਾਂ ਭਰਮਾਂ ਦੀ। ਕਾਫੀ ਵਹਿਮ ਭਰਮਾਂ ਦੇ ਉੱਤੇ ਅਸੀਂ ਗੱਲ ਕਰ ਲਈ ਹੋਈ ਹੈ ਨਾ, ਜਿਸ ਤਰ੍ਹਾਂ ਬੱਚਾ ਹੋਣ ਤੇ ਜਿਹਨੂੰ ਸੂਤਕ ਕਹਿੰਦੇ ਆ ਉਹ ਵੀ ਗੱਲ ਹੋ ਗਈ ਸੀ, ਜਾਂ ਉਸਦੇ ਜਨਮ ਤੋਂ ਪਹਿਲਾਂ ਦੀਆਂ ਜਿਹੜੇ ਵਹਿਮ ਹੁੰਦੇ ਸੀ ਉਹਦੇ ਬਾਰੇ ਵੀ ਗੱਲ ਹੋ ਗਈ ਸੀ। ਹੁਣ ਗੱਲ ਕਰਦੇ ਹਾਂ ਜੀ ਜਿਹੜੇ ਮਰਨ ਤੋਂ ਬਾਅਦ ਜਿਹੜੇ ਵਹਿਮ ਭਰਮ ਹੁੰਦੇ ਸੀਗੇ। ਸੋ ਮਰਨ ਉਪਰੰਤ ਵੀ ਜਿਹੜੇ ਵਹਿਮ ਭਰਮ ਹੁੰਦੇ ਸੀਗੇ ਉਹ ਨਿਭਾਏ ਜਾਂਦੇ ਹੁੰਦੇ ਸੀ। ਇਸ ਸਮੇਂ ਨੂੰ ਪਾਤਕ ਕਿਹਾ ਜਾਂਦਾ ਸੀਗਾ ਜੀ, ਹੁਣ ਵੀ ਪਾਤਕ ਕਹਿੰਦੇ ਹੋਣੇ ਆ। ਸੋ ਸੂਤਕ ਤੇ ਪਾਤਕ ਜ਼ਿੰਦਗੀ ਦੇ ਦੋ ਸੱਚ, ਇੱਕ ਜਨਮ ਵੇਲੇ ਦਾ ਤੇ ਦੂਸਰਾ ਮਰਨ ਵੇਲੇ ਦਾ। ਸੋ ਤੇ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਘਰ ਵਿਚ ਮਰੇ ਵਿਅਕਤੀ ਦੀ ਆਤਮਾ ਦਾ ਜਿਹੜਾ ਸਾਇਆ ਉਹ ਰਹਿੰਦਾ ਆ ਜਿੰਨੇ ਦਿਨ ਪਾਤਕ ਹੁੰਦਾ ਹੈ। ਮਰਨ ਵਾਲੇ ਦੇ ਨਾਲ ਇੱਕ ਕਾਨਾ ਰੱਖਿਆ ਜਾਂਦਾ ਸੀਗਾ ਜਦੋਂ ਕੋਈ ਮਰ ਜਾਂਦਾ ਹੁੰਦਾ ਸੀ। ਮੰਨਿਆ ਜਾਂਦਾ ਸੀ ਕਿ ਅਜਿਹਾ ਨਾ ਕਰਨ ਤੇ ਲਾਸ਼ ਦੀ ਜਿਹੜੀ ਲੰਬਾਈ ਵੱਧਦੀ ਜਾਂਦੀ ਹੁੰਦੀ ਸੀਗੀ, ਜੋ ਕਿ ਬਿਲਕੁਲ ਜੀ ਇੱਕ ਮੈਨੂੰ ਸੱਚਾ ਵਹਿਮ, ਬਿਲਕੁਲ ਕੋਰਾ ਵਹਿਮ ਹੈ। ਸੋ ਮਿੱਟੀ ਦੇ ਇੱਕ ਭਾਂਡੇ ਦੇ ਵਿੱਚ ਪਾਣੀ ਪਾ ਕੇ ਚਿਖਾ ਦੁਆਲੇ ਘੁਮਾਇਆ ਜਾਂਦਾ ਤੇ ਫਿਰ ਉਸ ਨੂੰ ਭੰਨਿਆ ਜਾਂਦਾ। ਚਿਖਾ ਨੂੰ ਅੱਗ ਪੁੱਤ ਦੇ ਹੱਥੋਂ ਲਵਾਈ ਜਾਂਦੀ ਸੀ। ਸੋ ਸਿਵਿਆਂ ਤੋਂ ਲਾਸ਼ ਦਾ ਸੰਸਕਾਰ ਕਰਕੇ ਪਰਤੇ ਲੋਕਾਂ ਤੇ ਘਰ ਵੜਨ ਤੋਂ ਪਹਿਲਾਂ ਪਾਣੀ ਦੇ ਛਿੱਟੇ ਮਾਰੇ ਜਾਂਦੇ ਸੀ ਤਾਂ ਕਿ ਜਿਹੜਾ ਕੋਈ ਬੁਰਾ ਸਾਇਆ ਹੈ ਉਹ ਘਰ ਦੇ ਅੰਦਰ ਨਾ ਆਵੇ। ਤੇ ਮੰਜਿਆਂ ਜਾਂ ਕੁਰਸੀਆਂ ਦੀ ਜਗ੍ਹਾ ਤੇ 7, 11 ਜਾਂ 13 ਦਿਨ ਦਰੀਆਂ ਵਿਛਾ ਕੇ ਜ਼ਮੀਨ ਤੇ ਬੈਠਿਆ ਜਾਂਦਾ ਸੀ ਤੇ ਅਫਸੋਸ ਕਰਨ ਆਉਂਦੇ ਸੀ ਲੋਕ, ਮਕਾਨਾਂ ਵਗੈਰਾ ਜਿੱਦਾਂ ਆਉਂਦੀਆਂ ਹੁੰਦੀਆਂ ਸੀ ਅੱਗੇ। ਸੋ ਸ਼ਾਮ ਨੂੰ ਦਰਵਾਜ਼ੇ ਦੀਆਂ ਸਰਦਲਾਂ ਤੇ ਦੀਵਾ ਜਗਾਇਆ ਜਾਂਦਾ ਸੀ ਤੇ ਮਰੇ ਵਿਅਕਤੀ ਦੇ ਅਸਤ ਜਿਹੜੇ ਹੁੰਦੇ ਸੀਗੇ, ਤਾਰਨ ਜਾਣ ਵਾਲਾ ਜਿਹੜਾ ਵਿਅਕਤੀ ਹੁੰਦਾ ਸੀਗਾ ਉਹ ਰਸਤੇ ਵਿੱਚ ਕਿਸੇ ਨਾਲ ਕੋਈ ਗੱਲ ਨਹੀਂ ਸੀ ਕਰਦਾ ਹੁੰਦਾ ਤੇ ਜਦੋਂ ਉਹਨਾਂ ਨੇ ਘਰੋਂ ਵੀ ਜਾਣਾ ਉਦੋਂ ਵੀ ਤੁਰਨ ਵੇਲੇ ਮਰੇ ਵਿਅਕਤੀ ਨੂੰ ਆਵਾਜ਼ ਮਾਰ ਕੇ ਨਾਲ ਚੱਲਣ ਲਈ ਕਹਿਣਾ ਤੇ ਜੇ ਰਸਤੇ ਵਿੱਚ ਵੀ ਕਿਤੇ ਰੁਕਣਾ ਤੇ ਉਹਨੇ ਕੁਛ ਨਹੀਂ ਬੋਲਣਾ ਤੇ ਜਦੋਂ ਰਸਤੇ ਚ ਰੁਕ ਕੇ ਉਹਨੇ ਫਿਰ ਦੁਬਾਰਾ ਚੱਲਣਾ ਤੇ ਉਹਨੇ ਉਸ ਜਿਸ ਵਿਅਕਤੀ ਦੇ ਅਸਤ ਲੈ ਕੇ ਉਹ ਜਾਂਦਾ ਹੁੰਦਾ ਸੀ ਉਹਨੂੰ ਆਵਾਜ਼ ਮਾਰ ਕੇ ਚੱਲਣਾ ਪਈ ਚਲੋ ਹੁਣ ਚੱਲੀਏ। ਸੋ ਸਰਾਧਾਂ ਦੇ ਵਿੱਚ ਮਰੇ ਵਿਅਕਤੀ ਦੇ ਨਾਂ ਤੇ ਬ੍ਰਾਹਮਣਾਂ ਜਾਂ ਗਰੀਬਾਂ ਨੂੰ ਰੋਟੀ ਖਵਾਈ ਜਾਂਦੀ ਹੁੰਦੀ ਸੀਗੀ। ਸੋ ਇਹ ਸਾਰੇ ਜਿਹੜੇ ਇੰਨੇ ਕੁ ਮੈਨੂੰ ਯਾਦ ਹੈ ਜੀ ਜੋ ਮਰਨ ਦੇ ਉਪਰੰਤ ਜਿਹੜੇ ਵਹਿਮ ਭਰਮ ਨਿਭਾਏ ਜਾਂਦੇ ਸੀ। ਸੋ ਜੇ ਤੁਹਾਡੇ ਜ਼ਿਹਨ ਦੇ ਵਿੱਚ ਹੋਵੇ ਤੇ ਜ਼ਰੂਰ ਸਾਂਝ ਪਾਇਓ। ਸੋ ਬਾਰ ਬਾਰ ਘਰ ਬਾਹਰ ਦੇ ਕੰਮ ਕਰਦਿਆਂ ਤੇ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਵੀ ਕਈ ਤਰ੍ਹਾਂ ਦੇ ਵਹਿਮ ਕੀਤੇ ਜਾਂਦੇ ਸੀ ਜਿਹੜੇ ਅਸੀਂ ਪਿਛਲੇ 2 ਪ੍ਰੋਗਰਾਮ ਜਿਹੜੇ ਹੋਏ ਆ ਉਹਦੇ ਵਿੱਚ ਵੀ ਕਾਫੀ ਕਰ ਲਏ ਤੇ ਅੱਜ ਵੀ ਤੁਸੀਂ ਮੈਨੂੰ ਕਾਫੀ ਜਿਹੜੇ ਆ ਉਹਨਾਂ ਤੇ ਧਿਆਨ ਦਵਾਇਆ। ਜਿਵੇਂ ਵੀਰਵਾਰ, ਮੰਗਲਵਾਰ, ਸ਼ਨੀਵਾਰ ਕੱਪੜੇ ਨਾ ਧੋਣੇ, ਸਿਰ ਨਾ ਨਹਾਉਣਾ ਹਨਾ, ਤੇ ਸ਼ਾਮ ਨੂੰ ਜਿਹੜੇ ਵਾਲ ਖੁੱਲੇ ਨਹੀਂ ਛੱਡਣੇ। ਸ਼ਾਮ ਦੇ ਨਾਲ ਜੁੜੇ ਕਈ ਵਹਿਮ ਹੁੰਦੇ ਸੀ ਜੀ ਜਿਹੜੇ ਮਨਾ ਕਰਦੇ ਹੁੰਦੇ ਸੀਗੇ ਬਜ਼ੁਰਗ ਕਿ ਨਹੀਂ ਕਰਨੇ। ਸ਼ਾਮ ਨੂੰ ਵਾਲ ਖੁੱਲੇ ਨੀ ਛੱਡਣੇ ਹੁੰਦੇ ਸੀ ਜੀ, ਸ਼ਾਮ ਨੂੰ ਸਿਰ ਨੀ ਵਾਉਣਾ ਹੁੰਦਾ ਸੀਗਾ, ਨਹੁੰ ਨੀ ਕੱਟਣੇ ਹੁੰਦੇ ਸੀ, ਸ਼ਾਮ ਨੂੰ ਝਾੜੂ ਨੀ ਫੇਰਨਾ ਹੁੰਦਾ ਸੀਗਾ। ਸੋ ਏਦਾਂ ਦੀਆਂ ਕਈ ਚੀਜ਼ਾਂ ਹੁੰਦੀਆਂ ਸੀਗੀਆਂ ਜਿਨ੍ਹਾਂ ਤੇ ਮੈਂ ਆਪਣੇ ਦਾਦੀ ਜੀ ਨਾਲ ਔਖੀ ਹੋ ਜਾਂਦੀ ਹੁੰਦੀ ਸੀ ਕਈ ਵਾਰੀ, ਭਈ ਬਸ ਕਰੋ ਕੀ ਸ਼ਾਮ ਨੂੰ, ਤੇ ਉਹਨਾਂ ਨੇ ਕਹਿਣਾ ਰਹਿਣਾ ਦਾ ਪਾਠ ਕਰੋ। ਸੋ ਬਿਲਕੁਲ ਜੀ, ਉਹਨਾਂ ਦਾ ਜ਼ਿੰਦਗੀ ਨੂੰ ਸ਼ਾਇਦ ਸਮਝਾਉਣ ਦੇ ਜਿਹੜੇ ਤਰੀਕੇ ਹੁੰਦੇ ਆ ਸਾਡੇ ਮਾਂ ਬਾਪ ਦੇ ਕੁਛ ਅਲੱਗ ਹੁੰਦੇ ਆ। ਸ਼ਾਮ ਨੂੰ ਰਹਿ ਰਾਸਤਾ ਪਾਠ ਕਰੋ। ਸੋ ਬੇਸ਼ੱਕ ਵਹਿਮਾਂ ਭਰਮਾਂ ਨੂੰ ਨਿਭਾਉਂਦੇ ਹੋਏ ਵੀ ਜਿਹੜੀ ਇੱਕ ਸਿੱਖੀ ਸਿਦਕ ਜਾਂ ਨਿਤਨੇਮ ਹੁੰਦਾ ਸੀਗਾ ਉਹ ਘਰ ਦੇ ਵਿੱਚ ਜ਼ਰੂਰ ਨਿਭਾਇਆ ਜਾਂਦਾ ਸੀ। ਸੋ ਛਿੱਕ ਮਾਰਨ ਤੇ ਵੀ ਕਈ ਤਰ੍ਹਾਂ ਦੇ ਵਹਿਮ ਕੀਤੇ ਜਾਂਦੇ ਸੀ ਤੇ ਕਿਤੇ ਜਾਣ ਤੋਂ ਪਹਿਲਾਂ ਜਾਂ ਕੋਈ ਵੀ ਸ਼ੁਭ ਕੰਮ ਕਰਨ ਤੋਂ ਪਹਿਲਾਂ ਜੇ ਛਿੱਕ ਮਾਰ ਦੋ ਤੇ ਬਸ ਐ ਹੁੰਦਾ ਸੀ, ਉਹ ਬੱਚੇ ਬੰਦੇ ਬੇਚਾਰੇ ਨੇ ਪਤਾ ਨੀ ਕੀ ਕ੍ਰਾਈਮ ਕਰ ਦਿੱਤਾ ਨਾ, ਉਤੋਂ ਕਿੱਡਾ ਵੱਡਾ ਕਤਲ ਹੋ ਗਿਆ ਕੋਈ, ਤੇ ਉਹਦੇ ਵੱਲ ਸਭ ਦੀਆਂ ਅੱਖਾਂ ਹੋ ਜਾਂਦੀਆਂ ਸੀ। ਤੇ ਕਹਾਵਤ ਵੀ ਹੈ ਜੀ, ਕਹਿੰਦੇ ਛਿੱਕੀ ਖਾਈਏ ਛਿੱਕੀ ਨਹਾਈਏ ਤੇ ਛਿੱਕੀ ਕਿਸੇ ਦੇ ਘਰ ਨਾ ਜਾਈਏ, ਹਨਾ। ਸੋ ਕਿਸੇ ਕੰਮ ਤੇ ਜਾਂਦੇ ਆ ਜੇ ਕਾਲੀ ਬਿੱਲੀ ਰਸਤਾ ਕੱਟ ਜਾਂਦੀ ਹੁੰਦੀ ਸੀ ਤਾਂ ਵੀ ਰਸਤਾ ਬਦਲ ਲਿਆ ਜਾਂਦਾ ਹੁੰਦਾ ਸੀਗਾ, ਤੇ ਘਰੋਂ ਜੇ ਕਿਸੇ ਚੰਗੇ ਕੰਮ ਲਈ ਨਿਕਲੇ ਆ ਤੇ ਕੋਈ ਖਾਲੀ ਭਾਂਡਾ ਜਾਂ ਟੋਕਰਾ ਲੁਹਾਂਡਾ ਆਦਿ ਲੈ ਕੇ ਆਉਂਦਾ ਮਿਲ ਜਾਂਦਾ ਹੁੰਦਾ ਸੀ ਤੇ ਉਹਨੂੰ ਵੀ ਜਿਹੜਾ ਸ਼ੁਭ ਮੰਨਿਆ ਜਾਂਦਾ ਸੀ। ਸੋ ਮੈਨੂੰ ਯਾਦ ਹੈ ਜੀ ਕਿ ਕਈ ਵਾਰੀ ਜਦੋਂ ਘਰੋਂ ਕਿਤੇ ਜਾਣਾ, ਖਾਸ ਕਰਕੇ ਜਦੋਂ ਮੇਰੇ ਡੈਡੀ ਘਰ ਤੋਂ ਕਿਤੇ ਬਾਹਰ ਕੰਮ ਕਰ ਲਈ ਜਾਂਦੇ ਹੁੰਦੇ ਸੀ ਜਾਂ 1-2 ਦਿਨਾਂ ਲਈ ਬਾਹਰ ਜਾਂਦੇ ਹੁੰਦੇ ਸੀ ਤੇ ਮੇਰੇ ਦਾਦੀ ਜੀ ਨੇ ਨਾ ਇੱਕ ਗੜਵੀ ਜਾਂ ਗਲਾਸ ਪਾਣੀ ਦਾ ਭਰਵਾ ਕੇ ਰੱਖ ਦੇਣਾ, ਜਿੱਦਾਂ ਹੀ ਉਹਨਾਂ ਨੇ ਜਾਣਾ ਉਹ ਗੜਵੀ ਜਾਂ ਪਾਣੀ ਗਲਾਸ ਚ ਭਰ ਕੇ ਰੱਖ ਦੇਣਾ। ਔਰ ਉਸ ਦਿਨ ਫਿਰ ਜੀ ਸਾਡੇ ਘਰ ਨਾ ਉਹਨਾਂ ਨੇ ਕਹਿਣਾ ਭਈ ਨਾ ਝਾੜੂ ਦੇਣਾ ਤੇ ਨਾ ਕੱਪੜੇ ਧੋਣੇ ਆ, ਸੋ ਏਦਾਂ ਦੇ ਜਿਹੜੇ ਵਿਚਾਰ ਉਹ ਬਹੁਤ ਕਰਦੇ ਹੁੰਦੇ ਸੀ। ਸੋ ਇਸ ਤੋਂ ਇਲਾਵਾ ਚੜ੍ਹਦੇ ਸੂਰਜ ਨੂੰ ਪਾਣੀ ਦੇਣਾ, ਗਾਵਾਂ ਨੂੰ ਪੇੜੇ ਦੇਣੇ, ਕੀੜੀਆਂ ਕਾਢਿਆਂ ਦੀ ਭੋਣ ਤੇ ਤਿਲ ਚੌਲੀ ਚੜ੍ਹਾਉਣੀ, ਮੱਛੀਆਂ ਨੂੰ ਆਟਾ ਪਾਉਣਾ, ਪਿੱਪਲ ਬੇਰੀ ਜਾਂ ਕੇਲਿਆਂ ਦੇ ਦਰਖਤਾਂ ਨੂੰ ਕਿਸੇ ਖਾਸ ਦਿਨ ਜਾਂ ਸਮੇਂ ਤੇ ਪਾਣੀ ਪਾਉਣਾ, ਇਹ ਸਭ ਕੁਛ ਵੀ ਬਹੁਤ ਚੱਲਦਾ ਹੁੰਦਾ ਸੀ ਜੀ। ਸੋ ਬੱਚਿਆਂ ਦੇ ਜਿਵੇਂ ਸੁਰਿੰਦਰ ਕੌਰ ਹੋਣਾ ਨੇ ਦੱਸਿਆ ਕਿ ਵਾਲ ਕੱਟੇ ਜਾਂਦੇ ਸੀ, ਖੂਨ ਦੇ ਛਿੱਟੇ ਪੈ ਜਾਣੇ ਆਦਿ, ਹਨਾ, ਇਹ ਦੀਵਾਲੀ ਦੇ ਲਾਗੇ ਆਮ ਜਿਹੇ ਹੁੰਦੇ ਸੀਗੇ। ਸੋ ਇਹ ਸਾਰੇ ਜਿਹੜੇ ਵਹਿਮ ਆ ਬੜੇ ਜ਼ਿੰਦਗੀ ਦੇ ਵਿੱਚ ਪ੍ਰਚੰਡ ਹੁੰਦੇ ਸੀਗੇ। ਸੋ ਅੱਛਾ, ਉਸ ਤੋਂ ਬਾਅਦ ਵੀ ਜਿਹੜੇ ਵਹਿਮ ਉਹ ਇਸੇ ਤਰ੍ਹਾਂ ਇੱਕ ਰੰਗਾਂ ਨੂੰ ਲੈ ਕੇ ਬੜਾ ਵਹਿਮ ਹੁੰਦਾ ਸੀਗਾ ਜੀ। ਫਿਰ ਜਿੱਦਾਂ ਦਿਨਾਂ ਦੇ ਨਾਲ ਵਹਿਮ ਜੁੜੇ ਹੁੰਦੇ ਸੀ, ਰੰਗਾਂ ਦੇ ਨਾਲ ਵੀ ਵਹਿਮ ਜੁੜੇ ਹੁੰਦੇ ਸੀ, ਭਈ ਗੱਡੀ ਕਿਸ ਰੰਗ ਦੀ ਲੈਣੀ ਆ, ਇਹ ਵੀ ਵਹਿਮ ਹੁੰਦਾ ਸੀ। ਫਿਰ ਉਹ ਕਿਹੜੇ ਦਿਨ ਘਰ ਆਉਣੀ ਚਾਹੀਦੀ ਆ, ਜੇ ਕੋਈ ਸਕੂਟਰ ਜਾਂ ਕਾਰ ਲੈਣਾ ਜਾਂ ਕੋਈ ਵੀ ਚੀਜ਼ ਲੈਣੀ ਆ, ਉਹਦੇ ਲਈ ਵੀ ਜਿਹੜੇ ਦਿਨ ਸ਼ੁਭ ਜਾਂ ਅਸ਼ੁਭ ਮੰਨੇ ਜਾਂਦੇ ਹੁੰਦੇ ਸੀਗੇ। ਤੇ ਬਿਮਾਰੀਆਂ ਨਾਲ ਵੀ ਕਈ ਵਹਿਮ ਭਰਮ ਜੁੜੇ ਹੁੰਦੇ ਸੀ, ਜਿਨ੍ਹਾਂ ਦੀ ਗੱਲ ਅਸੀਂ ਪਿੱਛੇ ਕੀਤੀ ਸੀ, ਜਿੱਦਾਂ ਜੇ ਕੋਈ ਜਨੇਊ ਜਾਂ ਮਾਤਾ ਵਗੈਰਾ ਨਿਕਲਦੇ ਹੁੰਦੇ ਸੀ ਤਾਂ ਸਿਆਣੇ ਕੋਲ ਠਕਾਉਣ ਜਾਂਦੇ ਸੀ, ਘਰ ਦੇ ਵਿੱਚ ਪਿਆਜ਼ ਲਸਣ ਦਾ ਤੜਕਾ ਨਹੀਂ ਲੱਗਦਾ ਹੁੰਦਾ ਸੀ, ਤੇ ਹੋਰ ਵੀ ਕਈ ਓੜ ਪੋੜ ਜਿਹੜੇ ਕੀਤੇ ਜਾਂਦੇ ਹੁੰਦੇ ਸੀ। ਸੋ ਬੱਚੇ ਦੀ ਬਿਮਾਰੀ ਜਾਂ ਉਸਦੇ ਜ਼ਿਆਦਾ ਰੋਣ ਦੀ ਸੂਰਤ ਵਿੱਚ ਪਿੰਡ ਦੇ ਕਿਸੇ ਸਿਆਣੇ ਤੋਂ ਉਹਦਾ ਹੱਥ ਵੀ ਜਿਹੜਾ ਹੌਲਾ ਕਰਾਉਣ ਲਈ ਲਿਜਾਇਆ ਜਾਂਦਾ ਹੁੰਦਾ ਸੀ। ਸੋ ਜਿਵੇਂ ਰੰਗਾਂ ਦੀ ਗੱਲ ਕੀਤੀ ਤੇ ਉਹਦੇ ਲਈ ਵੀ ਕਈ ਵਹਿਮ ਹੁੰਦੇ ਸੀਗੇ, ਜਿਵੇਂ ਵੀਰਵਾਰ ਨੂੰ ਕਈ ਲੋਕ ਪੀਲੇ ਰੰਗ ਦੇ ਕੱਪੜੇ ਪਾਉਣਾ ਸ਼ੁਭ ਮੰਨਦੇ ਸੀ, ਤੇ ਸ਼ਨੀਵਾਰ ਨੂੰ ਕਾਲੇ ਰੰਗ ਦੇ ਕੱਪੜੇ ਪਾਉਣਾ ਸ਼ੁਭ ਮੰਨਦੇ ਹੁੰਦੇ ਸੀ, ਤੇ ਵੀਰਵਾਰ ਨੂੰ ਪੀੜੀਆਂ, ਕਈ ਘਰ ਦੇ ਵਿੱਚ ਆਮ ਚੀਜ਼ਾਂ ਵੀ ਜਿਹੜੀਆਂ ਬਣਦੀਆਂ ਹੁੰਦੀਆਂ ਸੀਗੀਆਂ। ਸੋ ਇਹ ਜੀ ਜ਼ਿੰਦਗੀ ਦੇ ਰੰਗ ਜਿਹੜੇ ਹੁਣ ਕਾਫੀ ਬਦਲ ਚੁੱਕੇ ਆ, ਕਾਫੀ ਹੱਦ ਤੱਕ ਚੇਂਜ ਹੋ ਰਹੇ ਨੇ, ਪਰ ਜਿੰਨੇ ਕੁ ਮੇਰੀਆਂ ਯਾਦਾਂ ਵਿੱਚ ਜੁੜੇ ਹੋਏ ਉਨੀਆਂ ਕੁ ਮੈਂ ਤੁਹਾਡੇ ਸਾਰਿਆਂ ਨਾਲ ਸਾਂਝ ਪਾ ਲੈਂਦੀ ਹਾਂ। ਔਰ ਮੈਨੂੰ ਪਤਾ ਹੈ ਜੀ ਤੁਸੀਂ ਵੀ ਪਿੱਛੇ ਨਹੀਂ ਹਟਦੇ, ਤੁਹਾਡੇ ਤੋਂ ਵੀ ਮੈਂ ਪਿਛਲੇ ਦੋ ਹਫ਼ਤਿਆਂ ਵਿੱਚ ਇਹਨਾਂ ਵਹਿਮਾਂ ਭਰਮਾਂ ਬਾਰੇ ਬਹੁਤ ਕੁੱਝ ਸੁਣਿਆ ਔਰ ਬਹੁਤ ਕੁੱਝ ਸਿੱਖਿਆ ਵੀ ਆ। ਸੋ ਉਹਦੇ ਤੁਹਾਡੇ ਲਈ ਅੱਜ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ, ਕਿਉਂਕਿ ਅੱਜ ਪ੍ਰੋਗਰਾਮ ਧੰਨਵਾਦ ਸਹਿਤ ਆ, ਕਿਉਂ ਧਨੀ ਸਾਹਿਬ। ਸੋ ਲਓ ਜੀ, ਪ੍ਰੋਗਰਾਮ ਦੇ ਵਿੱਚ ਇੱਕ ਗੀਤ ਸੁਣਦੇ ਆ ਤੇ ਉਸ ਤੋਂ ਬਾਅਦ ਫੇਰ ਚੱਲਦੇ ਆ ਆਪਣੀਆਂ ਯਾਦਾਂ ਦੀ ਪਗਡੰਡੀ ਤੇ, ਤੁਰਦੇ ਆ ਆਪਣੇ ਪਿੰਡ ਵੱਲ।
ਥੋੜੇ ਦਿਨ ਨੇ ਥੋੜੀਆਂ ਹੀ ਨੇ ਰਾਤਾਂ, ਸੋਚਿਆ ਸੀ ਮੈਂ ਕਦੇ ਚੰਨ ਨੂੰ ਇਹ ਵੇਖਣਾ, ਪਾਲ ਮੁੱਕੀਆ ਕੇ ਮੁਖੜੇ ਹਸੀਨ ਤੇ, ਤਾਰਿਆਂ ਦੇ ਦੇਸ ਰਹਿਣ ਵਾਲਿਓ, ਯਾਦ ਕਰਦਾ ਏ ਰਹਿੰਦਾ ਜੋ ਜ਼ਮੀਨ ਤੇ, ਕੱਲਾ ਨਿਕਲੇ ਰੱਬ ਦੇ ਮੂੰਹੋਂ ਵੀ ਤੁਹਾਨੂੰ ਮਾਸ਼ਾਅੱਲਾ ਨਿਕਲੇ, ਥੋੜੀ ਦੇਵਾਂ ਕੀ ਮਿਸਾਲ, ਤੁਸੀਂ ਆਪ ਬੇਮਿਸਾਲ ਹੋ, ਲੇਖਾਂ ਨੂੰ ਜਗਾਉਣ ਵਾਲੇ ਹੁਸਨ ਕਮਾਲ ਹੋ, ਨਾਮ ਹੈ ਦੁਆ ਤੁਹਾਡਾ ਪਤਾ ਲੱਗਿਆ, ਕਰੋ ਗੌਰ ਸਾਡੇ ਬੋਲੇ ਹੋਏ ਅਮੀਨ ਤੇ, ਰਹਿਣ ਵਾਲਿਓ, ਯਾਦ ਕਰਦਾ ਏ ਰਹਿੰਦਾ ਜੋ ਜ਼ਮੀਨ ਤੇ, ਸਾਡਾ
दिल भी नहीं सुनेंदा थोड़े लखां ने मुरीद सानू एक भी नहीं चुनेंदा सानू हस के बुला लो असी बड़े बेउमीद हां बोल दे सच असी थोड़े जे अजीब हां प्यार दे रंगा विच रंगे रहन दो सट मारियो ना कहड़े दे यकीन ते
ਲੋ ਜੀ ਲਹਿਰਾਂ ਦੇ ਵਿੱਚ ਰੌਣਕਾਂ ਲਾਈਆਂ ਹੋਈਆਂ ਸੀ ਸਾਰਿਆਂ ਨੇ ਤੇ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਹਜੇ ਸਮਾਂ ਹੈਗਾ ਕੋਈ ਗੱਲ ਨਹੀਂ ਜੀ ਗੱਲਾਂ ਜੀ ਅਸੀਂ ਬਹੁਤ ਕਰਨੀਆਂ ਸੋ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਕਾਲਰ ਜੁੜੇ ਨੇ ਅਜੇ ਪਾਲ ਹੁਣੀ ਸਾਡੇ ਹਰਮਨ ਪਰਿਵਾਰ ਦਾ ਬੜੇ ਪਿਆਰੇ ਜੇ ਮੈਂਬਰ ਨੇ ਸੋ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਲੈਣੇ ਆ ਤੇ ਦੇਖਦੇ ਆ ਯਾਦਾਂ ਦਾ ਕਿਹੜਾ ਰੰਗ ਯਾਦ ਆਇਆ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਭੈਣ ਜੀ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
ਹੋਰ ਸੁਣਾਓ ਕੀ ਹਾਲ ਚਾਲ ਹੈ
ਹਾਂਜੀ ਠੀਕ ਠਾਕ ਵਧੀਆ ਬੜਾ ਸੋਹਣਾ ਚੱਲ ਰਿਹਾ ਪ੍ਰੋਗਰਾਮ ਤੇ ਤੁਸੀਂ ਜਿਹੜੀਆਂ ਗੱਲਾਂ ਬਾਤਾਂ ਕਰ ਰਹੇ ਸੀ ਪੁਰਾਣੀਆਂ ਯਾਦਾਂ ਦੀਆਂ ਤੇ ਵਹਿਮ ਭਰਮਾਂ ਦੀਆਂ ਉਹ ਫਿਰ ਮੈਂ ਵੀ ਕਿਚਨ ਚ ਚਾਹ ਬਣਾ ਰਿਹਾ ਸੀ ਚਾਹ ਬਣਾਉਂਦਾ ਬਣਾਉਂਦਾ ਮੈਂ ਵੀ ਪਿੱਛੇ ਚਲਾ ਗਿਆ ਕਾਫੀ ਸਾਲ ਵੀ ਹਾਂ ਵਾਕਈ ਏਦਾਂ ਏਦਾਂ ਹੁੰਦਾ ਸੀਗਾ ਤੇ ਆਪਣੇ ਦੀਆਂ ਗੱਲਾਂ ਕਰਦੇ ਹਾਂ ਆਪਾਂ ਜਿਵੇਂ ਜਿਹਨਾਂ ਨੂੰ ਆਪਾਂ ਵਹਿਮ ਭਰਮ ਕਹਿ ਦਿੰਦੇ ਹਾਂ ਮੇਰੇ ਖਿਆਲ ਚ ਕੁਛ ਗੱਲਾਂ ਦੇ ਜਿੱਦਾਂ ਸਾਇੰਟੀਫਿਕ ਰੀਜ਼ਨ ਵੀ ਹੁੰਦੇ ਹਨਾ ਮਤਲਬ ਹੁੰਦੇ ਸੀ ਹੁਣ ਵੀ ਹੈਗੇ ਆ ਪਰ ਉਹਨਾਂ ਨੂੰ ਜਿੱਦਾਂ ਆਪਾਂ ਜਿਹੜੀ ਪੰਜਾਬੀ ਵਾਲੀ ਚਲੋ ਜਾਂ ਠੇਠ ਭਾਸ਼ਾ ਵੀ ਆਪਣੇ ਬਜ਼ੁਰਗਾਂ ਨੇ ਵਹਿਮ ਬਣਾ ਲਿਆ ਮਤਲਬ ਉਹਦਾ ਕਾਰਨ ਨੀ ਸਮਝਦੇ ਆਪਾਂ ਵੀ ਕਾਰਨ ਕੀ ਆ ਉਹਦੇ ਪਿੱਛੇ ਜਿੱਦਾਂ ਤੁਸੀਂ ਗੱਲ ਕਰ ਰਹੇ ਸੀਗੇ ਵੀ ਸ਼ਾਮ ਨੂੰ ਝਾੜੂ ਨੀ ਦੇਣਾ ਹਨਾ ਰਹਿ ਰਸ ਦਾ ਵੇਲਾ ਹੁੰਦਾ ਸਿਰ ਢੱਕ ਕੇ ਰੱਖਣਾ ਤੇ ਉਹਦਾ ਇਹ ਹੁੰਦਾ ਸੀ ਮੇਰੇ ਵੀ ਹੁਣ ਖਿਆਲ ਚ ਨੀ ਇਹੀ ਸੀ ਉਹਦਾ ਮੇਨ ਰੀਜ਼ਨ ਇਹ ਸੀ ਬਜ਼ੁਰਗ ਤਾਂ ਹੀ ਕਹਿੰਦੇ ਸੀ ਕਿਉਂਕਿ ਵੀ ਲੇਡੀਜ਼ ਦੇ ਜਿੱਦਾਂ ਵਾਲ ਲੰਬੇ ਹੁੰਦੇ ਆ ਤੇ ਉਹ ਖਾਣਾ ਵਗੈਰਾ ਸ਼ਾਮ ਨੂੰ ਬਣਾਉਣਾ ਤੇ ਉਹ ਖਾਣੇ ਚ ਪੈ ਜਾਂਦੇ ਆ ਵਾਲ ਤਾਂ ਕਰਕੇ ਕਿਹਾ ਜਾਂਦਾ ਸੀ ਵੀ ਸਿਰ ਢੱਕ ਕੇ ਰੱਖੋ ਔਰ ਜਿਹੜਾ ਆਪਾਂ ਨੂੰ ਝਾੜੂ ਨੀ ਕਰਦੇ ਸ਼ਾਮ ਨੂੰ ਉਦੋਂ ਵੀ ਖਾਣੇ ਪੀਣੇ ਦਾ ਟਾਈਮ ਹੁੰਦਾ ਸੀਗਾ ਪੁਰਾਣੇ ਟਾਈਮ ਦੇ ਹਿਸਾਬ ਨਾਲ ਮਤਲਬ ਉਹ ਜਿਹੜਾ ਸ਼ਾਮ ਦਾ ਵੇਲਾ ਹੁੰਦਾ ਸੀ ਵੀ ਰੋਟੀ ਪਾਣੀ ਦਾ ਟਾਈਮ ਹੁੰਦਾ ਸੀ ਜਦੋਂ ਆਪਾਂ ਝਾੜੂ ਕੱਚੇ ਘਰ ਹੁੰਦੇ ਸੀਗੇ ਜਿਹੜਾ ਮਿੱਟੀ ਫੇਰਿਆ ਹੁੰਦਾ ਸੀਗਾ ਤੁਸੀਂ ਦੇਖਣਾ ਜਦੋਂ ਆਪਾਂ ਝਾੜੂ ਫੇਰਦੇ ਸੀ ਤਾਂ ਹਲਕੀ ਹਲਕੀ ਧੂੜ ਉੱਡਦੀ ਸੀ ਹਲਕੀ ਹਲਕੀ ਬਿਲਕੁਲ ਹਨਾ ਤੇ ਕਈ ਵਾਰੀ ਜਦੋਂ ਆਪਣੇ ਘਰੇ ਗੈਸਟ ਆਏ ਹੁੰਦੇ ਸੀ ਤਾਂ ਆਪਾਂ ਪਹਿਲਾਂ ਮੰਮੀਆਂ ਨੇ ਕਹਿਣਾ ਕਿ ਤੁਸੀਂ ਪਹਿਲਾਂ ਪਾਣੀ ਛਿੜਕ ਲਓ ਉਸ ਤੋਂ ਬਾਅਦ ਝਾੜੂ ਮਾਰਿਓ
ਬਿਲਕੁਲ
ਹਾਂਜੀ ਤੇ ਉਹ ਹਾਂਜੀ ਉਹ ਰੀਜ਼ਨ ਸੀਗੇ ਉਹਦੇ ਵੀ ਸ਼ਾਮ ਨੂੰ ਰੋਟੀ ਪਾਣੀ ਦਾ ਟਾਈਮ ਹੈ ਸੋ ਉਸ ਵੇਲੇ ਤੁਸੀਂ ਫਿਰ ਤੱਕ ਕੇ ਰੋਟੀ ਪਾਣੀ ਕਰੋ ਝਾੜੂ ਪੋਚਾ ਨਾ ਕਰੋ ਮਤਲਬ ਇਹ ਸੀ ਹਨਾ ਪਰ ਉਹ ਆਪਣੇ ਮਤਲਬ ਇਹਨੂੰ ਵਹਿਮ ਬਣਾ ਲਿਆ ਗਿਆ ਅੱਗੇ ਕਿਸੇ ਨੇ ਦੱਸਿਆ ਨੀ
ਦੱਸਣ ਦਾ ਇੱਕ ਤਰੀਕਾ ਜਿਹੜਾ ਸੀਗਾ ਉਹ ਨੀ ਸੀ ਹਾਂ ਬਿਲਕੁਲ ਹਾਂ ਬਸ 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 ਬਿਲਕੁਲ ਕੋਈ ਤਰਕ ਤੇ ਵਿਚਾਰ ਨੀ ਹੁੰਦਾ ਸੀਗਾ ਇਹ ਹੁੰਦਾ ਸੀਗਾ ਕਿ ਬਸ ਕਹਿ ਦਿੱਤਾ ਤੇ ਕਰਨਾ ਆ ਸੋ ਕਈ ਜਿਵੇਂ ਤੁਸੀਂ ਕਿਹਾ ਜੇਪਾਲ ਜੀ ਬਿਲਕੁਲ ਕਈ ਜਿਹੜੇ ਵਹਿਮ ਭਰਮ ਆ ਉਹਨਾਂ ਦਾ ਤਾਂ ਰਿਲਾਈਜ਼ ਹੁਣ ਅਸੀਂ ਕਰਦੇ ਆ ਕਿ ਹਾਂ ਉਹਦਾ ਵਿਸ਼ਲੇਸ਼ਣ ਕਰੋ ਉਹਨਾਂ ਦੇ ਲੱਗਦਾ ਅੱਛਾ ਅੱਛਾ ਇਹ ਮਤਲਬ ਸੀਗਾ ਇਸ ਕਰਕੇ ਕਹਿੰਦੇ ਹੁੰਦੇ ਸੀਗੇ ਫਿਰ ਏਦਾਂ ਹੁੰਦਾ ਹੁੰਦਾ ਵੀ ਦੱਸ ਦਿੰਦੇ ਅਸੀਂ ਨਾ ਹੀ ਉਹਨਾਂ ਨਾਲ ਖੋਜਦੇ ਨਾ ਵੀ ਹਾਂ ਕਹਿੰਦੇ ਅਸੀਂ ਕਿਉਂ ਨੀ ਕਰਨਾ ਕਿਉਂ ਨੀ ਕਰਨਾ ਪਰ ਤੁਸੀਂ ਹੁਣ ਕਿੰਨੇ ਕਿੰਨੇ ਸਰਲ ਤਰੀਕੇ ਨਾਲ ਇਹ ਚੀਜ਼ ਦੱਸ ਦਿੱਤੀ ਸੋ ਬਿਲਕੁਲ
ਜਨਵਰੀ ਚ ਜਿਦਾਂ ਗੱਲ ਦਸੰਬਰ ਤੇ ਜਨਵਰੀ ਦਾ ਜਿਹੜਾ ਮਹੀਨਾ ਉਦੋਂ ਵਿਆਹ ਨੀ
ਕਰਦੇ
ਪੋਹ ਮਾਘ ਨੀ ਕਰਦੇ ਹਾਂਜੀ ਉਹਦੇ ਰੀਜ਼ਨ ਇੱਕ ਤਾਂ ਵੀ ਛੋਟੇ ਸਾਹਿਬਜ਼ਾਦਿਆਂ ਦਾ ਮਤਲਬ ਸ਼ਹੀਦੀ ਦਿਹਾੜਾ ਆਉਂਦਾ ਵੀ ਲੋਕੀ ਉਹਨਾਂ ਟਾਈਮਾਂ ਦੇ ਵਿੱਚ ਉਸ ਟਾਈਮ ਕਹਿੰਦੇ ਸੀ ਅਸੀਂ ਇਹਨਾਂ ਦਿਨਾਂ ਦੇ ਵਿੱਚ ਕੋਈ ਨਈ ਖੁਸ਼ੀ ਮਨਾਉਣੀ ਔਰ ਦੂਜਾ ਰੀਜ਼ਨ ਇਹ ਵੀ ਸੀਗਾ ਵੀ ਜੇ ਆਪਾਂ ਪੁਰਾਣੇ ਟਾਈਮਾਂ ਦੇ ਹਿਸਾਬ ਨਾਲ ਗੱਲ ਕਰੀਏ ਹੁਣ ਅੱਜ ਕੱਲ ਦੇ ਆਪਣੇ ਕੋਲ ਸਾਰੇ ਸਾਧਨ ਨੇ ਉਹਨਾਂ ਟਾਈਮਾਂ ਦੇ ਵਿੱਚ ਬਰਾਤ ਨੇ ਪੈਦਲ ਗੱਡਿਆਂ ਤੇ ਜਾਣਾ ਹੁੰਦਾ ਸੀ ਫਿਰ ਉੱਥੇ ਜਾ ਕੇ ਰਾਤ ਰਹਿਣਾ ਹੁੰਦਾ ਸੀ ਤੇ ਤਾਂ ਕਰਕੇ ਫਿਰ ਉਹ ਬਜ਼ੁਰਗਾਂ ਨੇ ਏਦਾਂ ਕੀਤਾ ਸੀ ਵੀ ਇਹਨਾਂ ਦੋ ਮਹੀਨਿਆਂ ਚ ਵੀ ਬਹੁਤ ਜ਼ਿਆਦਾ ਠੰਡ ਹੁੰਦੀ ਆ ਤੇ ਲੜਕੀ ਵਾਲਿਆਂ ਨੂੰ ਵੀ ਜਿੱਦਾਂ ਪ੍ਰੋਬਲਮ ਹੁੰਦੀ ਤੇ ਲੜਕੇ ਵਾਲਿਆਂ ਨੂੰ ਵੀ ਇਹਨਾਂ ਮਹੀਨਿਆਂ ਚ ਵਿਆਹ ਨਾ ਕਰੋ ਪਰ ਹੁਣ ਟਾਈਮ ਬਦਲ ਗਿਆ ਸਾਧਨ ਆ ਗਏ ਸਾਰਾ ਕੁਛ ਹੋ ਗਿਆ ਪਰ ਸਾਡੇ ਬਜ਼ੁਰਗ ਸਟਿਲ ਉਹਨੂੰ ਵਹਿਮ ਬਣਾ ਕੇ ਬੈਠੇ ਆ ਕਿ ਨਹੀਂ ਵਿਆਹ ਇਸ ਮਹੀਨੇ ਚ ਨਹੀਂ ਕਰਨਾ ਤੇ ਨਹੀਂ ਕਰਨਾ ਸਲਾਹ ਦਿੱਤੀ ਇਦੋਂ ਤਾਂ ਵਿਆਹ ਨੀ ਕਰੀਦਾ ਮੈਂ ਕਿਹਾ ਜੀ ਹੱਥ ਜੋੜੇ ਪਲੀਜ਼ ਤੁਸੀਂ ਆਪਦੀ ਸਲਾਹ ਆਪਦੇ ਕੋਲ ਰੱਖੋ
ਤੇ ਸਾਡੇ ਕੋਲ ਛੁੱਟੀਆਂ ਇੰਨੀਆਂ ਆਈਆਂ ਬਸ
ਹਾਂਜੀ ਮੈਂ ਮੇਰੇ ਸਾਲਾ ਸਾਹਿਬ ਦਾ ਵਿਆਹ ਸੀਗਾ ਤੇ ਉਹਨਾਂ ਦਾ ਜਿਹੜਾ ਉਹਦਾ ਜਿਹੜਾ ਸਹੁਰਾ ਪਰਿਵਾਰ ਸੀ ਜਿਹੜੀ ਉਹ ਤਰੀਕ ਬਣਦੀ ਸੀ ਪਤਾ ਨੀ ਉਹ ਕੰਦ ਮੂਲ ਕੀ ਕਹਿੰਦੇ ਜੀ ਇਹਨਾਂ ਦਿਨਾਂ ਚ ਕੰਦ ਮੂਲ ਹੁੰਦੇ ਆ ਵਿਆਹ ਨੀ ਕਰੀਦਾ ਮੈਂ ਕਿਹਾ ਯਾਰ ਕਿਹੜੇ ਤੁਸੀਂ ਚੱਕਰ ਸਾਲਾ ਮੇਰਾ ਵੀ ਇੱਥੇ ਹੀ ਆ ਮਤਲਬ ਆਸਟ੍ਰੇਲੀਆ ਹੀ ਆ ਹਾਂਜੀ ਮੈਂ ਮੇਰਾ ਸਾਸੂ ਮਾਂ ਨੂੰ ਮੇਰੀ ਸਾਸੂ ਮਾਂ ਨੂੰ ਮੇਰਾ ਪਹਿਲਾ ਸਵਾਲ ਇਹ ਸੀ ਸਿੱਧਾ ਤੇ ਸਾਫ਼ ਸਪਸ਼ਟ ਮੈਂ ਕਿਹਾ ਕੱਲ ਨੂੰ ਜੇ ਇਹਨਾਂ ਦੇ ਘਰੇ ਸਾਲ ਬਾਅਦ 2 ਸਾਲ ਬਾਅਦ ਬੇਬੀ ਹੁੰਦਾ ਤੇ ਜੇ ਬੇਬੀ ਬੋਏ ਹੋਇਆ ਤੇ ਉਹ ਕੰਧ ਮੂਲ ਵਾਲੇ ਦਿਨਾਂ ਚ ਹੋ ਗਿਆ ਤੁਸੀਂ ਕਹਿ ਦੋਗੇ ਵੀ ਸਾਨੂੰ ਨੀ ਚਾਹੀਦਾ ਬਾਬੇ ਨੂੰ ਕਹਿ ਦੋਗੇ ਵੀ ਯਾਰ ਇਹ ਗਲਤ ਹੋ ਗਿਆ ਮੈਂ ਕਿਸੇ ਨੇ ਨੀ ਕਹਿਣਾ ਤੇ ਫਿਰ ਸਾਰੇ
ਜਵਾਬ ਫਿਰ ਉਹਨਾਂ ਦੇ ਆਪਣੇ ਟੋਟਕੇ ਹੁੰਦੇ ਆ ਉਹਨਾਂ ਦੇ ਆਪਣੇ ਹਿਸਾਬ ਨਾਲ ਕਰ ਲੈਂਦੇ ਪੀ ਏਦਾਂ ਕਰ ਲੋ ਐ ਕਰ ਲੋ ਆਹ ਦੇ ਦੋ ਤੇ ਯਾਨੀ ਆਪਣੇ ਹਿਸਾਬ ਨਾਲ ਕਰ ਵੀ ਲੈਂਦੇ ਉਹਨਾਂ ਚੀਜ਼ਾਂ ਦੇ ਨੂੰ ਪਰ ਬਿਲਕੁਲ ਪਰ ਕਈ ਵਾਰੀ ਏਦਾਂ ਹੁੰਦਾ ਕਿ ਪੇਰੈਂਟਸ ਜਬਰਦਸਤੀ ਪੇਰੈਂਟਸ ਕਹਿ ਲੋ ਜਾਂ ਗ੍ਰੈਂਡ ਪੇਰੈਂਟਸ ਦੀ ਗੱਲ ਕਰਾਂ ਤੇ ਮੈਨੂੰ ਜ਼ਿਆਦਾ ਲੱਗਦਾ ਹੁੰਦਾ ਕਿ ਉਹਨਾਂ ਨੇ ਕਈ ਜਬਰਦਸਤੀ ਜਿਹੜੇ ਥੋਪੇ ਹੁੰਦੇ ਸੀਗੇ ਵਹਿਮ ਭਰਮ ਔਰ ਗੱਲ ਉਹੀ ਕਿ ਤਰਕ ਵਿਚਾਰ ਨੀ ਇੰਨਾ ਹੁੰਦਾ ਸੀ ਕਹਿ ਦਿੱਤਾ ਤੇ ਕਰਨਾ ਬਸ ਉਹ ਚੀਜ਼ ਔਖੀ ਲੱਗਦੀ ਹੈ ਜ਼ਿੰਦਗੀ ਵਿੱਚ ਕਰਨੀ ਨਾ
ਹਾਂਜੀ ਹਾਂਜੀ ਬਾਕੀ ਫਿਰ ਚਲੋ ਕਈ ਗੱਲਾਂ ਚ ਬਜ਼ੁਰਗਾਂ ਦੀ ਆਪਾਂ ਰਿਸਪੈਕਟ ਕਰਦੇ ਹਮੇਸ਼ਾ ਸਭ ਨੂੰ ਕਰਨੀ ਵੀ ਚਾਹੀਦੀ ਆ ਕਈ ਗੱਲਾਂ ਹੁੰਦੀਆਂ ਸਾਨੂੰ ਹੱਥ ਜੋੜ ਕੇ ਅੱਖਾਂ ਮੀਟੀਆਂ ਮੰਨਣੀਆਂ ਪੈਂਦੀਆਂ ਉਹਨਾਂ ਦੀ ਖੁਸ਼ੀ ਵਾਸਤੇ ਜਿਹੜੀਆਂ ਮਤਲਬ
ਬਿਲਕੁਲ ਬਿਲਕੁਲ ਓਹੀ ਵਿਸ਼ਵਾਸ ਤੇ ਅੰਧ ਵਿਸ਼ਵਾਸ ਦੇ ਵਿਚ ਓਹੀ ਫਰਕ ਹੈ ਜੀ ਵਿਸ਼ਵਾਸ ਤੁਸੀਂ ਅੱਖਾਂ ਖੋਲ ਕੇ ਵੀ ਕਰਦੇ ਆ ਤੇ ਅੰਧ ਵਿਸ਼ਵਾਸ ਜਿਹੜਾ ਵੀ ਅੱਖਾਂ ਬੰਦ ਕਰਕੇ ਤੁਸੀਂ ਕੁਛ ਸੁਣਨ ਲਈ ਤਿਆਰ ਹੀ ਨੀ ਉਹ ਅੰਧ ਵਿਸ਼ਵਾਸ ਹੀ ਹੋ ਜਾਂਦਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਚ ਸਾਂਝ ਪਾਉਣ ਲਈ ਜੀ
ਥੈਂਕ ਯੂ
ਜੀ ਲਓ ਜੀ ਅਜੇ ਪਾਲ ਹੁਣਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਸੀ ਔਰ ਸਹੀ ਗੱਲ ਆ ਬੜੇ ਸਰਲ ਜਿਹੇ ਤਰੀਕੇ ਦੇ ਵਿਚ ਉਹਨਾਂ ਨੇ ਦੱਸਿਆ ਕਿ ਕੁਝ ਵਹਿਮ ਭਰਮ ਜਿਹੜੇ ਉਹਨਾਂ ਦੇ ਪਿੱਛੇ ਕਿਹੜੇ ਤਰਕ ਛੁਪੇ ਹੁੰਦੇ ਆ ਚਲੋ ਜੀ ਅਮਰਜੀਤ ਹੁਣਾਂ ਦੀ ਜਿਹੜੀ ਕਾਲ ਹੈ ਉਹ ਵੀ ਆ ਰਹੀ ਹੈ ਸੋ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿਚ ਲੈਣੇ ਆ ਸੁਣਦੇ ਉਹਨਾਂ ਦੇ ਵਿਚਾਰ ਹੈਲੋ ਹੈਲੋ
ਹੈਲੋ ਹਾਂਜੀ
ਹਾਂਜੀ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਦੇ ਵਿਚ ਸਵਾਗਤ ਹੈ ਜੀ
ਹੈਲੋ ਸੁਖਪ੍ਰੀਤ ਮੈਂ ਆਉਣੀ ਆ
ਹਾਂਜੀ ਹਾਂਜੀ ਆ ਰਹੀ ਹੈ ਆਵਾਜ਼ ਤੁਹਾਡੀ
ਓਕੇ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ
ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿਚ ਦੱਸੋ ਯਾਦਾਂ ਦਾ ਕਿਹੜਾ ਰੰਗ ਯਾਦ ਆਇਆ ਜੀ ਤੁਹਾਨੂੰ
ਯਾਦਾਂ ਦਾ ਮੈਨੂੰ ਰੰਗ ਯਾਦ ਆਇਆ ਇੱਕ ਤੇ ਅਸੀਂ ਨਿੱਕੇ ਹੁੰਦੇ ਬਹੁਤ ਉਹ ਮਾਣਦੇ ਹੁੰਦੇ ਸੀਗੇ ਤੁਸੀਂ ਉਹਦਾ ਜ਼ਿਕਰ ਹੀ ਨੀ ਕੀਤਾ ਮੈਨੂੰ ਲੱਗਦਾ ਇੱਕ ਮੰਨੀ ਬਣਾਉਂਦੇ ਹੁੰਦੇ ਸੀਗੇ ਮੰਗਲਵਾਰ ਨੂੰ ਜੇਠੇ ਮੰਗਲਵਾਰ ਨੂੰ ਮੰਨੀ ਪਕਾਉਣਾ
ਠੀਕ ਹੈ
ਪਤਾ
ਨਹੀਂ ਮੈਂ ਨਹੀਂ ਬਣਾਈ
ਨਹੀਂ ਮੈਂ ਬਣਾਈ ਤਾਂ ਅਸੀਂ ਵੀ ਨੀ ਸਾਡੇ ਦਾਦੀ ਬਣਾਉਂਦੇ ਹੁੰਦੇ ਸੀਗੇ ਤੇ ਅਸੀਂ ਉਦੋਂ ਬੜੀ ਅਸੀਂ ਉਹ ਮੰਗਲਵਾਰ ਦਾ ਅਸੀਂ ਵੀ ਵੇਟ ਕਰਦੇ ਹੁੰਦੇ ਸੀ ਉਹ ਕੀ ਹੁੰਦਾ ਸੀ ਗੁੜ ਪਿਆਉ ਕੇ ਨਾ ਤੇ ਗੁੜ ਦੀ ਮਿੱਠੀ ਰੋਟੀ ਹੁੰਦੀ ਸੀ ਮੋਟੀ ਜੀ ਜਾਣੀ
ਠੀਕ ਹੈ ਹਾਂਜੀ
ਹਾਂ ਮਿੱਠੀ ਰੋਟੀ ਜੀ ਬਸ ਤੇ ਉਹ ਪਤਾ ਨੀ ਉਹ ਹੁਣ ਹਨੂਮਾਨ ਦਾ ਹੁੰਦਾ ਵੈਸੇ ਤਾਂ ਹਨੂਮਾਨ ਦੀ ਹੁੰਦੀ ਹੋਣੀ ਹੈ ਮਤਲਬ ਪਸ਼ੂਆਂ ਦੀ ਰੱਖਿਆ ਵਾਸਤੇ ਉਹੀ ਹੁੰਦਾ ਸੀ ਤੇ ਉਹ ਕੀ ਹੁੰਦੀ ਸੀ ਪਰ ਸਾਨੂੰ ਉਹਦੇ ਬਾਰੇ ਬਹੁਤੀ ਸਟੋਰੀ
ਹਨੂਮਾਨ ਜੀ ਦਾ ਕਹਿੰਦੇ ਹੁੰਦੇ ਸੀ
ਮਿੱਠੀ ਰੋਟੀ ਹੁੰਦੀ ਉਹ ਕਈ ਵਾਰੀ ਤਾਂ ਤਵੇ ਤੇ ਬਣਾ ਲੈਣੀ ਤੇ ਕਈ ਵਾਰੀ ਚੁੱਲ੍ਹਾ ਜਦੋਂ ਗਰਮ ਹੋ ਜਾਂਦਾ ਨਾ ਵਿੱਚੋਂ ਜਿਵੇਂ ਤੰਦੂਰ ਤੇ ਰੋਟੀ ਲਾ ਲੈਣੇ ਆਪਾਂ
ਹਾਂਜੀ
ਤੇ ਉਵੇਂ ਰੋਟੀ ਲਾ ਕੇ ਤੇ ਉਵੇਂ ਉਹ ਬਣ ਜਾਣੀ ਜਿਵੇਂ ਰੋਟ ਪਕਾਉਣ ਵੀ ਪਕਾਉਂਦੇ ਆ ਕਈ ਲੋਕ ਸਾਡੇ ਮਾਲਵੀ ਆਪਣੀ
ਬਿਲਕੁਲ ਬਿਲਕੁਲ ਹਾਂਜੀ
ਹਾਂ ਰੋਟ ਵੀ ਲਾਉਂਦੇ ਆ ਉਹ ਥੱਲੇ ਪਾਥੀਆਂ ਦਾ ਘੀਰਾ ਜਾ ਲਾ ਕੇ ਤੇ ਉਹ ਜਦੋਂ ਤਪ ਜਾਂਦੀ ਹੈ ਧਰਤੀ ਪੂਰੀ ਤੇ ਉਹ ਪੱਲੀ ਜੀ ਤੇ ਬਣਾ ਲੈਂਦੇ ਆਟਾ ਗੁੰਨ ਕੇ ਥੱਪ ਲੈਂਦੇ ਵੱਡਾ ਸਾਰਾ ਤੇ ਫਿਰ ਉਹ ਉੱਤੇ ਉਹ ਮਤਲਬ ਮਾਣਕ ਸਭਾ ਮਣ ਦਾ ਕਹਿੰਦੇ ਹੁੰਦੇ ਆ ਵੀ ਰੋਟ ਪਕਾਇਆ ਉਹਨਾਂ ਨੇ
ਅੱਛਾ ਉਹ ਪਤਾ
ਹਾਂ ਤੇ ਉਹ ਫਿਰ ਓਹਦੇ ਤੇ ਲਾ ਕੇ ਨਾ ਥੱਲੇ ਧਰਤੀ ਤੇ ਰੱਖ ਦਿੰਦੇ ਆ, ਤੇ ਉੱਤੇ ਓਹੀ ਅੱਗ ਪਾਥੀਆਂ ਦੀ ਜੋ ਲੱਕੜਾਂ ਨੀ ਹੁੰਦੀ ਉਹ ਮੋੜ ਦਿੰਦੇ ਆ, ਤੇ ਉਹ ਪਤਾ ਨੀ ਵੀ ਟਾਈਮ ਹੁੰਦਾ ਹੈਗਾ ਘੰਟੇ ਦੋ ਘੰਟਿਆਂ ਚ ਵੀ ਉਹ ਬਣ ਜਾਣੀ ਹੈ, ਜਿਵੇਂ ਆਪਾਂ ਅੱਗੇ ਸ਼ਕਰ ਗੰਦੀਆਂ ਭੁੰਦੇ ਹੁੰਦੇ ਸੀ ਚੁੱਲ੍ਹੇ ਚ, ਤੇ ਓਨੇ ਟਾਈਮ ਚ ਫਿਰ ਓਹਨੂੰ ਉੱਤੋਂ ਉੱਤੇ ਉਹ ਸਵਾਦ ਹੀ ਲੱਗੀ ਹੋਣੀ, ਉਹ ਕਿਸੇ ਕਿਸੇ ਦੇ ਘਰੇ ਬਣਦਾ ਮੈਨੂੰ ਪਤਾ, ਅਸੀਂ ਦਾਣੇ ਲੈ ਕੇ ਜਾਣੇ ਤੇ ਰੋਟ ਲੈ ਕੇ ਆਉਣਾ, ਬੁੜੀ ਨੇ ਇੱਕ ਹੁੰਦਾ ਜਿਹੜਾ ਸੱਦਾ ਦੇਣ ਵਾਲਾ ਉਹਨੇ ਸੱਦਾ ਦੇਣ ਆਉਣਾ, ਭਾਈ ਅੱਜ ਉਹਨਾਂ ਦੇ ਰੋਟ ਬਣਿਆ ਹੈਗਾ ਤੇ ਨਿਆਣਿਆਂ ਨੂੰ ਬੜਾ ਚਾਅ ਹੁੰਦਾ, ਉਹ ਨਾ ਖਾਧਾ ਜਾਂਦਾ ਹੁੰਦਾ ਸੀ, ਉਹ ਬੜਾ ਔਖਾ ਹੁੰਦਾ ਸੀਗਾ, ਮੋਟੀ ਜੀ ਹੁੰਦਾ ਸੀ ਉਹਨੂੰ ਪਾਸੇ ਤੋਂ ਕੜਕ ਕੜਕ ਜਿਹਾ ਹੁੰਦਾ ਸੀ ਜਿਵੇਂ ਸੁੱਕੇ ਵੀ ਬ੍ਰੈਡ ਹੁੰਦੇ ਹੈਗੇ।
ਹਾਂ ਠੀਕ ਹੈ ਬਿਲਕੁਲ,
ਰੋਟ ਕਹਿੰਦੇ ਹੁੰਦੇ ਸੀ, ਤੇ ਇੱਕ 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 ਹੁੰਦੇ ਸੀਗੇ ਮਰੇਲਕੋਟ ਵਾਲੇ ਬਾਬੇ ਨੂੰ ਜਿਹੜੇ ਮੰਨਦੇ ਹੁੰਦੇ ਸੀ, ਉਹਨੂੰ ਕਹਿੰਦੇ ਹੁੰਦੇ ਨਿਆਜ, ਨਿਆਜ ਵੀਰ, ਉਹ ਵੀ ਜਿੱਥੇ ਜਿੱਥੇ ਵੀਰਵਾਰ ਨੂੰ ਬਣਾਉਂਦੇ ਹੁੰਦੇ ਸੀ, ਉਹ ਕੀ ਹੁੰਦਾ ਸੀ ਉਹ ਚੌਲ ਹੁੰਦੇ ਸੀ ਮਿੱਠੇ, ਤੇ ਇੱਕ ਜਿਵੇਂ ਮਿੱਠੇ ਗੁਲਗੁਲੇ ਹੁੰਦੇ ਹੈਗੇ ਉਹ ਗੁਲਗੁਲੇ ਬਣਾਏ ਹੁੰਦੇ ਸੀ। ਨਿਆਜ ਬਣਾਈ ਆ ਤੁਸੀਂ ਉਹਨਾਂ ਤੋਂ ਲੈ ਕੇ ਖਾਣਾ, ਪਰ ਅਸੀਂ ਚੋਰੀ ਚੋਰੀ ਲੈ ਕੇ ਖਾ ਲੈਂਦੇ ਸੀਗੇ, ਖੇਡਦੇ ਨਿਆਣੇ ਤੁਹਾਨੂੰ ਪਤਾ ਕਿੰਨਾ ਕੁਛ, ਮਾਂ ਪਿਓ ਨੂੰ ਦੱਸਦਾ ਹੀ ਨੀ ਹੁੰਦਾ ਨਿੱਕਾ ਹੁੰਦਾ ਨਿਆਣਾ ਨਾ ਵੀ ਅਸੀਂ ਉੱਥੇ ਖਾਧਾ, ਨਹੀਂ ਮੈਂ ਤਾਂ ਲਿਆ ਹੀ ਨੀਗਾ, ਅਸੀਂ ਕਹਿ ਦਿੰਦੇ ਕਰ ਨਹੀਂ ਮੈਂ ਨੀ ਲਿਆ, ਉਹ ਤਾਂ ਦੂਜੇ ਨੇ ਲਿਆ।
ਸਹੀ ਗੱਲ ਆ ਬਿਲਕੁਲ ਬਿਲਕੁਲ, ਜੱਗ ਜੇ ਹੁੰਦੇ ਹੁੰਦੇ ਸੀ ਪਿੰਡਾਂ ਦੇ ਵਿੱਚ,
ਹਾਂ ਜੱਗ ਵੀ ਹੁੰਦੇ ਸੀ, ਹਾਂ ਤੇ ਇੱਕ ਮੰਜਾ ਵੀ ਦੌਣ ਪਰਨੇ ਖੜਾ ਨੀ ਕਰੀਦਾ ਗਾ, ਵੀ ਜਿਹੜੇ ਪਾਸੇ ਦੌਣ ਹੈਗੀ ਮੰਜੇ ਦੀ ਉਹ ਮੇਰੀ ਤਾਂ ਨੀ ਚੱਕੀ ਦੀ ਲਾਉਣ, ਵੀ ਹਮੇਸ਼ਾ ਥੱਲੇ ਹੀ ਰੱਖੀ ਦੀ
ਨੀ ਚੱਕੀ ਦੀ, ਹਾਂ ਝਾੜੂ ਨੀ ਖੜਾ ਕਰੀ,
ਝਾੜੂ ਖੜਾ ਕਰੀਦਾ, ਹਾਂ 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 ਹਾਂ, ਕਿੰਨਾ ਕੁਛ ਹੁੰਦਾ ਸੀ,
ਪਤਾ ਨੀ
ਗੱਲ ਹੁਣ ਤਾਂ ਕੁਛ ਪਤਾ ਹੀ
ਤੇ ਬਹੁਤ, ਹਾਂ ਪਰ ਫਿਰ ਵੀ ਜਦੋਂ ਗੱਲ ਕਰੋ ਨਾ ਤੇ ਉਹ ਗੱਲਾਂ ਦੇ ਵਿੱਚੋਂ ਕਿੰਨਾ ਕੁਛ ਨਿਕਲ ਜਾਂਦਾ ਹੈ, ਤੇ ਗੱਲ ਇਹੀ ਹੈ ਇਹੀ ਯਾਦਾਂ ਹੁੰਦੀਆਂ ਜਿਹੜੀਆਂ ਕਿਤੇ ਉੱਪਰ ਹੁੰਦੀਆਂ ਤੇ ਕੁਛ ਯਾਦਾਂ ਹੁੰਦੀਆਂ ਜੋ ਦਿਲ ਦੀ ਗਹਿਰਾਈ ਦੇ ਵਿੱਚ ਡੂੰਘੀਆਂ ਉਤਰੀਆਂ ਹੁੰਦੀਆਂ, ਤੇ ਜਦੋਂ ਕੋਈ ਯਾਦ ਕਰਾਉਂਦਾ ਤੇ ਫਿਰ ਸਾਨੂੰ ਉਹ ਯਾਦ ਆ ਜਾਂਦਾ ਸਾਰਾ ਕੁਛ ਦੁਬਾਰਾ, ਉਹ ਸਮਾਂ ਤੇ ਆਪਣਾ ਬਚਪਨ
ਦੇਖਿਆ ਕਰਕੇ ਆਪਾਂ ਵੀ ਬਸ ਚੀਜ਼ਾਂ ਸਾਰੀਆਂ ਨਾ, ਤਾਂ ਕਰਕੇ ਆਪਾਂ ਨੂੰ ਆ ਜਾਂਦਾ ਵੀ ਐਂ ਵੀ ਹੁੰਦਾ ਸੀ। ਚਲੋ ਹੋਰ ਲਾਓ ਤੁਸੀਂ ਕਾਲ, ਠੀਕ ਹੈ,
ਬਹੁਤ ਬਹੁਤ ਸ਼ੁਕਰੀਆ ਤੁਹਾਡੀ ਆ ਮੰਨੀ ਵਾਲੀ ਜਿਹੜੀ ਗੱਲ ਆ, ਮੈਂ ਤੁਹਾਨੂੰ ਸੱਚੀ ਦੱਸਾਂ ਮੂੰਹ ਚ ਪਾਣੀ ਆ ਗਿਆ ਮੇਰੇ, ਮੈਨੂੰ ਦਿਸ ਰਹੀ ਆ ਉਹ ਗੁਲਗੁਲੇ ਉਹ ਮੰਨੀਆਂ ਬਿਲਕੁਲ। ਚਲੋ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ,
ਓਕੇ ਜੀ ਓਕੇ
ਜੀ ਓਕੇ ਜੀ ਓਕੇ ਜੀ, ਮਜ਼ਾ ਆ ਗਿਆ ਤੁਹਾਡੇ ਸਾਰਿਆਂ ਦੀਆਂ ਯਾਦਾਂ ਜਦੋਂ ਮੈਂ ਸੁਣਨ ਲੱਗਦੀ ਹੁੰਦੀ ਆ ਤੇ ਮੇਰਾ ਆਪਣਾ ਆਪ ਜਿਹੜਾ ਹੱਥ ਆ ਉਹ ਗੱਲ ਤੇ ਚਲਾ ਜਾਂਦਾ ਹੁੰਦਾ, ਮੈਂ ਤੁਹਾਡੀ ਤੇ ਹੱਥ ਰੱਖ ਕੇ ਬਸ ਗੁਆ ਚ ਜਾਂਦੀ ਹੁੰਦੀ ਆ ਤੁਹਾਨੂੰ ਜਦੋਂ ਤੁਹਾਡੀਆਂ ਯਾਦਾਂ ਸੁਣਦੀ ਹੁੰਦੀ ਆ, ਮਜ਼ਾ ਆ ਜਾਂਦਾ ਜੀ ਮੰਨੀਆਂ ਵਰਗੀਆਂ ਮਿੱਠੀਆਂ ਮਿੱਠੀਆਂ ਯਾਦਾਂ ਤੁਹਾਡੀਆਂ ਸਾਰਿਆਂ ਦੀਆਂ ਸੁਣ ਕੇ ਬੁੱਧਵਾਰ ਦੀ ਸਵੇਰ ਬਹੁਤ ਸੋਹਣੀ ਹੋ ਜਾਂਦੀ ਹੈ ਜੀ। ਸੋ ਲੋ ਜੀ ਪ੍ਰੋਗਰਾਮ ਦੇ ਵਿੱਚ ਸਾਨੂੰ ਕਾਫੀ ਵੋਇਸ ਮੈਸੇਜਸ ਵੀ ਆਏ ਹੋਏ ਆ, ਤੁਹਾਡੇ ਸਾਰਿਆਂ ਦੇ ਮੈਸੇਜਸ ਵੀ ਆਏ ਹੋਏ ਆ ਜੀ ਈਮੇਲ ਦੇ ਰਾਹੀਂ। ਬਲਰਾਜ ਬਰਾਲ ਹੁਣਾਂ ਨੇ ਲਿਖਿਆ ਹੈ ਜੀ ਸਤਿ ਸ਼੍ਰੀ ਅਕਾਲ ਬੁਲਾਈਏ ਸਾਨੂੰ, ਤੇ ਨਾਲ ਹੀ ਲਿਖਿਆ ਕਹਿੰਦੇ ਬੀ ਵੈਰੀ ਕੇਅਰਫੁਲ ਆਫ ਪੀਪਲ ਹੂਜ਼ ਵਰਡਸ ਡੋਂਟ ਮੈਚ ਦੇਅਰ ਐਕਸ਼ਨਸ, ਬਿਲਕੁਲ ਠੀਕ ਹੈ ਜੀ। ਸੋ ਕਰਨੀ ਤੇ ਕਹਿਣੀ ਜਿਹੜੀ ਆ ਉਹ ਜਿਨ੍ਹਾਂ ਦੀ ਸੇਮ ਨਹੀਂ ਹੁੰਦੀ ਉਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਜੀ। ਸੋ ਇਸ ਵਿੱਚ ਇਹ ਵਿਚਾਰ ਸਾਡੇ ਨਾਲ ਸਾਂਝਾ ਕੀਤਾ ਬਲਰਾਜ ਬਰਾਲ ਹੁਣਾਂ ਨੇ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਲੋ ਜੀ ਗੁਰਪ੍ਰੀਤ ਕੌਰ ਹੁਣਾਂ ਨੇ ਵੀ ਸਾਨੂੰ ਜਿਹੜਾ ਇੱਕ ਵੋਇਸ ਮੈਸੇਜ ਭੇਜਿਆ, ਜਗਵੀਰ ਸਿਡਨੀ ਤੋਂ ਵੀ ਸਾਨੂੰ ਇਹਨਾਂ ਨੇ ਵੋਇਸ ਮੈਸੇਜ ਜਿਹੜੇ ਭੇਜੇ ਆ, ਤੇ ਜਸਪਾਲ ਰਾਮਾ ਸਿਡਨੀ ਵਾਲਿਆਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਤੇ ਕਹਿੰਦੇ ਡਰਾਈਵਿੰਗ ਕਰਦੇ ਕਰਦੇ ਸੁਣ ਰਹੇ ਆ, ਮੈਸੇਜ ਕਾਪੀ ਪੇਸਟ ਹੀ ਕਰਨਾ ਪੈਂਦਾ ਹੈ ਜੀ ਸਾਨੂੰ ਪਤਾ ਹੈ ਜੀ, ਪਰ ਇਹਦੇ ਲਈ ਵੀ ਅਸੀਂ ਤੁਹਾਡੇ ਸੱਚੀ ਤਹਿ ਦਿਲੋਂ ਧੰਨਵਾਦ ਆ ਕਿ ਇੰਨੇ ਬਿਜ਼ੀ ਹੋਣ ਦੇ ਬਾਵਜੂਦ ਤੁਸੀਂ ਪ੍ਰੋਗਰਾਮ ਦੇ ਵਿੱਚ ਮੈਸੇਜ ਕਰਨਾ ਨਹੀਂ ਭੁੱਲਦੇ। ਜੇ ਮੈਂ ਆਪਣੀਆਂ ਦੇਖਾਂ ਮੈਸੇਜਿਸ ਦੀਆਂ ਤੇ ਹਰ ਰੋਜ਼ ਹੀ ਤਕਰੀਬਨ ਇਹਨਾਂ ਦਾ ਮੈਸੇਜ ਆਇਆ ਹੁੰਦਾ, ਔਰ ਮੈਸੇਜ ਵੀ ਉਹੀ ਆਇਆ ਹੁੰਦਾ ਕਿ ਸਤਿ ਸ਼੍ਰੀ ਅਕਾਲ ਜੀ ਡਰਾਈਵਿੰਗ ਕਰਦੇ ਕਰਦੇ ਸੁਣ ਰਹੇ ਹਾਂ ਜੀ, ਬਹੁਤ ਸੋਹਣਾ। ਸੋ ਪਰ ਫਿਰ ਵੀ ਜਿਹੜੇ ਤੁਸੀਂ ਆਪਣੇ ਜਜ਼ਬਾਤ ਆ ਉਹਨਾਂ ਨੂੰ ਦੋ ਲਾਈਨਾਂ ਦੇ ਵਿੱਚ ਹੀ ਸਾਡੇ ਤੱਕ ਪਹੁੰਚਾ ਦਿੰਦੇ ਹੋ, ਉਹਦੇ ਲਈ ਤਹਿ ਦਿਲੋਂ ਸ਼ੁਕਰੀਆ ਜੀ ਤੁਹਾਡਾ। ਸੋ ਕੁਲਦੀਪ ਕੌਰ ਹੁਣਾਂ ਨੇ ਵੀ ਵੋਇਸ ਮੈਸੇਜ ਭੇਜਿਆ ਪ੍ਰੋਗਰਾਮ ਦੇ ਵਿੱਚ, ਉਹ ਵੀ ਲਵਾਂਗੇ, ਤੇ ਨਾਲ ਹੀ ਇਹਨਾਂ ਨੇ ਲਿਖਿਆ ਕਿ ਬਾਕੀ ਭੈਣੇ ਨਵੇਂ ਸਾਲ ਦੀ ਤੇ ਬੇਸਬਰੀ ਨਾਲ ਉਡੀਕ ਹੁੰਦੀ ਸੀ, ਕਈ ਦਿਨ ਪਹਿਲਾਂ ਹੀ ਕਾਰਡ ਖਰੀਦਣੇ ਤੇ ਕਾਰਡਾਂ ਤੇ ਸ਼ੇਅਰ ਲਿਖਣੇ, ਹੋਏ ਸੱਚੀ ਹੈ ਨਾ ਉਹ ਕਾਰਡ ਤੇ ਹੁਣ ਗਵਾਚ ਹੀ ਗਏ ਤੇ ਉਹਨਾਂ ਦੇ ਉੱਤੇ ਜਿਹੜੇ ਸ਼ੇਅਰ ਲਿਖੇ ਹੁੰਦੇ ਸੀ, ਉਹ ਪੁੱਛੋ ਨਾ, ਕਈ ਵਾਰੀ ਤੇ ਘਰਦਿਆਂ ਤੋਂ ਗਾਲਾਂ ਵੀ ਪੈਂਦੀਆਂ ਹੁੰਦੀਆਂ ਸੀਗੀਆਂ ਵੀ ਕਿੰਨੀਆਂ ਸਹੇਲੀਆਂ ਤੁਹਾਡੀਆਂ ਹਨਾ, ਕਿੰਨੀਆਂ ਨੂੰ ਕਾਰਡ ਦੇਣੇ ਆ, ਤੇ ਜੇ ਕਿਤੇ ਭੁੱਲ ਭੁਲੇਖੇ ਕਾਰਡ ਮੈਂ ਆਪਣੇ ਡੈਡੀ ਨੂੰ ਦੇ ਦਿੰਦੀ ਸੀ ਤੇ ਡੈਡੀ ਤੋਂ ਗਾਲਾਂ ਪੈਂਦੀਆਂ ਹੁੰਦੀਆਂ ਸੀ। ਉਹ ਕਹਿੰਦੇ ਹੁੰਦੇ ਸੀ ਭਾਈ ਤੂੰ ਮੇਰੀਆਂ ਜੁੱਤੀਆਂ ਨਾ ਮੇਰੇ ਸਿਰ ਨਾ ਮਾਰਿਆ ਕਰ, ਮੈਂ ਕਾਰਡ ਤੋਂ ਬਿਨਾਂ ਚੰਗਾ ਉਹਨੇ ਕ ਪੈਸੇ ਬਚਾ ਲਿਆ ਕਰੋ। ਸੋ ਬਿਲਕੁਲ ਜੀ ਸਮੇਂ ਦੀ ਗੱਲ ਹੈ ਤੇ ਉਹੀ ਗੱਲਾਂ ਹੁਣ ਸਾਡੇ ਤੇ ਢੁਕਦੀਆਂ। ਅਸੀਂ ਕਹਿੰਦੇ ਹੁੰਦੇ ਆ ਵੀ ਨਹੀਂ ਨਹੀਂ ਸਾਨੂੰ ਕੁਛ ਨੀ ਚਾਹੀਦਾ, ਰਹਿਣ ਦੋ ਤੁਸੀਂ। ਸੋ ਬਾਕੀ ਇਹਨਾਂ ਨੇ ਲਿਖਿਆ ਹੈ ਕਿ 1 cup tea 2 cup beer ਓ ਮਾਈ ਡੀਅਰ ਹੈਪੀ ਨਿਊ ਈਅਰ। ਹਾਂ ਵਾਹ ਵਾਹ, ਬਿਲਕੁਲ ਏਦਾਂ ਦੇ ਸ਼ੇਅਰ ਹੁੰਦੇ ਸੀ ਨਾ, ਬਹੁਤ ਵਧੀਆ ਕੁਲਦੀਪ ਜੀ। ਤੇ ਕਹਿੰਦੇ ਉਦੋਂ ਦੇਖ ਲੋ ਇਹ ਵੀ ਨੀ ਪਤਾ ਹੁੰਦਾ ਸੀ ਵੀ ਕੀ ਲਿਖ ਰਹੇ ਆ। ਡੱਬੇ ਮੇ ਡੱਬਾ ਡੱਬੇ ਮੇ ਕੇਕ ਮੇਰੀ ਸਹੇਲੀ ਲਾਖੋ ਮੇ ਏਕ। ਤੇ ਕਹਿੰਦੇ ਇਵੇਂ ਦੇ ਸ਼ੇਅਰ ਲਿਖ ਸਹੇਲੀਆਂ ਨੂੰ ਰਿਸ਼ਤੇਦਾਰਾਂ ਨੂੰ ਕਾਰਡ ਭੇਜਣੇ ਤੇ ਦੂਰਦਰਸ਼ਨ ਤੇ ਉਹਨਾਂ ਨਵੇਂ ਸਾਲ ਦਾ ਪ੍ਰੋਗਰਾਮ ਵੀ ਉਤਸੁਕਤਾ ਭਰਦਾ ਸੀ। ਇੱਕ ਜੀ ਕਹਿੰਦੇ ਗੁੱਗਾ ਪੂਜਦੇ ਹੁੰਦੇ ਸੀ, ਬੜੀਆਂ ਸੇਵੀਆਂ ਬਣਦੀਆਂ ਹੁੰਦੀਆਂ ਸੀ ਤੇ ਕੌਡੀਆਂ ਵਾਲੇ ਸੱਪ ਬਣਦੇ ਹੁੰਦੇ ਸੀ। ਕਹਿੰਦੇ ਬਹੁਤ ਹੀ ਵਧੀਆ ਹੁੰਦਾ ਸੀ। ਬਿਲਕੁਲ ਜੀ, ਆ ਜਿਹੜਾ ਡੱਬੇ ਮੇ ਡੱਬਾ ਡੱਬੇ ਮੇ ਕੇਕ ਮੇਰੀ ਸਹੇਲੀ ਲਾਖੋ ਮੇ ਏਕ, ਵਾਹ ਜੀ ਇਹ ਤਾਂ ਟੂ ਗੁੱਡਿਆ, ਹੁਣ ਮੈਂ ਕੀ ਕਵਾਂ। ਸੋ ਸਭ ਤੋਂ ਵੱਡੀ ਗੱਲ ਇਹ ਹੈ ਕੁਲਦੀਪ ਜੀ, ਦੇਖੋ ਤੁਹਾਨੂੰ ਇਹ ਸ਼ੇਅਰ ਅਜੇ ਤੱਕ ਵੀ ਯਾਦ ਹੈ, ਹੈਨਾ। ਸੋ ਸਾਡਾ ਮਾਈਂਡ ਦੇਖ ਲੋ, ਜਿਹੜੇ ਅਸੀਂ ਆਪਣੀਆਂ ਯਾਦਾਂ ਸੇਵ ਕਰਕੇ ਰੱਖਦੇ ਹਾਂ ਇਹਦੇ ਵਿੱਚ, ਉਹ ਕਦੀ ਵੀ ਤੁਸੀਂ ਜਦੋਂ ਗੱਲ ਕਰਦੇ ਆ ਤੇ ਉਹ ਬਾਹਰ ਆ ਜਾਂਦੀਆਂ। ਸੋ ਮੈਨੂੰ ਇਹ ਕੁਝ ਕਈ ਮੈਨੂੰ ਯਾਦ ਹੈ ਕਿ ਇੱਦਾਂ ਦੇ ਸ਼ੇਅਰ ਲਿਖੀ ਦੇ ਹੁੰਦੇ ਸੀ ਪਰ ਮੈਨੂੰ ਸੱਚੀ ਭੁੱਲੇ ਹੋਏ ਸੀ, ਪਰ ਤੁਸੀਂ ਯਾਦ ਕਰਵਾਇਆ ਤੇ ਤੁਹਾਡੀ ਯਾਦ ਦੀ ਵੀ ਦਾਤ ਦਿੰਦੀ ਆ ਜੀ ਮੈਂ। ਤੇ ਬਾਕੀ ਦੂਰਦਰਸ਼ਨ ਤੇ ਜਿਹੜਾ ਨਵੇਂ ਸਾਲ ਦਾ ਪ੍ਰੋਗਰਾਮ ਆਉਂਦਾ ਹੁੰਦਾ ਸੀ, ਆਹ ਉਹ ਤਾਂ ਪੁੱਛੋ ਹੀ ਨਾ, ਹਨਾ। ਕਈ ਦਿਨ ਪਹਿਲਾਂ ਹੀ ਉਹਨਾਂ ਦੀਆਂ ਉਹ ਝਲਕੀਆਂ ਜਿਹੀਆਂ ਆਉਣ ਲੱਗ ਜਾਂਦੀਆਂ ਹੁੰਦੀਆਂ ਸੀਗੀਆਂ ਨਾ, ਤੇ ਫਿਰ ਅਸੀਂ ਐਂ ਦੇਖੀਦਾ ਹੁੰਦਾ ਸੀ ਤੇ ਬਸ ਫਿਰ ਉਦਣ ਤੋਂ ਹੀ ਅਰਦਾਸ ਸ਼ੁਰੂ ਹੋ ਜਾਂਦੀ ਸੀ ਬਾਬਾ ਜੀ ਅੱਗੇ ਵੀ ਬਾਬਾ ਜੀ ਲਾਈਟ ਨਾ ਜਾਵੇ ਨਵੇਂ ਸਾਲ ਤੇ। ਤੇ ਜੇ ਨਵੇਂ ਸਾਲ ਤੇ ਲਾਈਟ ਚਲੀ ਜਾਂਦੀ ਸੀ ਤੇ ਪਿੰਡ ਸਾਰਾ ਕੋਟਿਆਂ ਦੇ ਹੁੰਦਾ ਸੀਗਾ, ਜਾਂ ਬਾਹਰ ਨਿਕਲ ਜਾਣਾ ਤੇ ਬਸ ਫਿਰ ਹਨਾ ਗਾਲਾਂ ਵਿਚਾਰਿਆਂ ਬਿਜਲੀ ਵਾਲਿਆਂ ਨੂੰ ਪੈਂਦੀਆਂ ਹੁੰਦੀਆਂ ਸੀਗੀਆਂ। ਸੋ ਠੰਡ ਦੇ ਦਿਨ ਹੁੰਦੇ ਸੀ ਜੀ, ਉਹ ਗੁੜ ਤੇ ਰਿਓੜੀਆਂ ਲੈ ਕੇ ਬੈਠ ਜਾਣਾ ਰਜਾਈਆਂ ਦੇ ਵਿੱਚ ਤੇ ਨਵੇਂ ਸਾਲ ਦਾ ਪ੍ਰੋਗਰਾਮ ਜਿਹੜਾ ਉਹ ਮਾਨਣਾ ਸਾਰੇ ਪਰਿਵਾਰ ਨੇ ਇਕੱਠੇ ਬੈਠ ਕੇ, ਹਨਾ। ਉਹ ਸੰਧੂ ਸਿਕੰਦਰ ਦੇ ਗੀਤ, ਉਹ ਸੁਖਵਿੰਦਰ ਸਿੰਘ ਦੇ ਗੀਤ, ਬੜੇ ਪਿਆਰੇ ਪਿਆਰੇ ਗੀਤ ਆਉਂਦੇ ਹੁੰਦੇ ਸੀ ਜੀ ਨਵੇਂ ਸਾਲ ਦੇ ਉਸ ਜਿਹੜਾ ਪ੍ਰੋਗਰਾਮ ਆਉਂਦਾ ਹੁੰਦਾ ਸੀਗਾ। ਸੋ ਤੁਹਾਨੂੰ ਵੀ ਬਹੁਤ ਕੁਛ ਯਾਦ ਹੋਣਾ ਜੀ, ਜ਼ਰੂਰ ਮੇਰੇ ਨਾਲ ਸਾਂਝੀ ਕਰ ਸਕਦੇ ਹੋ। ਤੇ ਠੀਕ ਹੈ ਜੀ। ਸੋ ਗੁਰਪ੍ਰੀਤ ਹੁਣਾਂ ਨੇ ਕਿਹਾ ਕਿ ਮੇਰਾ ਮੈਸੇਜ ਤਾਂ ਜੀ ਸੇਮ ਹੀ ਹੋ ਗਿਆ, ਅਜੇਪਾਲ ਸਿੰਘ ਜੀ ਹੁਣਾਂ ਨੇ ਕਿਹਾ ਹੈ, ਜੋ ਜਿਹੜਾ ਵੋਇਸ ਮੈਸੇਜ ਗੁਰਪ੍ਰੀਤ ਹੁਣਾਂ ਨੇ ਕੀਤਾ ਸੀਗਾ, ਮੈਨੂੰ ਲੱਗਦਾ ਉਹਦੇ ਰਿਗਾਰਡਿੰਗ ਅਜੇਪਾਲ ਹੁਣੀ ਗੱਲ ਕਰ ਗਏ ਨੇ। ਸੋ ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ ਜੀ ਇਸ ਪਾਸੇ ਧਿਆਨ ਦਿਵਾਉਣ ਦੇ ਲਈ। ਸੋ ਜਿਹੜੇ ਲਓ ਜੀ ਕੁਲਦੀਪ ਕੌਰ ਹੁਣਾਂ ਦੀ ਕਾਲ ਆਈ ਹੈ ਤੇ ਅਸੀਂ ਇਹਨਾਂ ਤੋਂ ਹੋਰ ਵੀ ਸ਼ੇਅਰ ਸੁਣਦੇ ਹਾਂ ਹੁਣ ਵੀ ਕਿਹੜੇ ਕਿਹੜੇ ਸ਼ੇਅਰ ਲਿਖਦੇ ਹੁੰਦੇ ਸੀ। ਹੈਲੋ
ਹੈਲੋ
ہاں جی ڈبے میں ڈبا ڈبے میں کیک ہماری کلدیپ لاکھوں میں ایک
ہمارا ہرمن ریڈیو لاکھوں میں ایک ادا گئے لگی جی میں تھا
بالکل بارش آتی ہے چھم چھم کلدیپ کور کا ویلکم کی حال ہے کلدیپ
ہاں جی
سر سری کال کی
سناؤ کدا
کی حال چال ਭਾਜੀ ਵੀ ਕਹਿੰਦੇ ਹੋਣੇ ਕਿੱਦਾਂ ਕਮਲੀਆਂ ਰਲ ਕੇ
ਬੈਠ ਜਾਂਦੀਆਂ ਹਨਾ।
ਠੀਕ ਆ ਠੀਕ ਆ, ਸਹੀ ਗੱਲ ਆ, ਇਹ ਵੀ ਗੱਲ ਠੀਕ ਆ।
ਹਾਂਜੀ ਮੈਂ ਤੁਹਾਨੂੰ ਦੱਸਣਾ ਸੀ ਕਿ ਜਿੱਦਾਂ ਨਵਾਂ ਸਾਲ ਆਉਂਦਾ ਹੁੰਦਾ ਸੀ ਤੇ ਕਈ ਕਈ ਦਿਨ ਪਹਿਲੇ ਇੱਕ ਤਾਂ ਛੁੱਟੀ ਦਾ ਚਾਅ ਹੁੰਦਾ ਸੀ ਵੀ ਚਲੋ ਛੁੱਟੀ ਹੋਣੀ ਆ ਘਰੇ ਜਾਣਾ ਹਨਾ, ਇੱਕ ਛੁੱਟੀ ਦਾ ਬੜਾ ਚਾਅ ਹੁੰਦਾ ਸੀ ਤੇ ਇੱਕ ਨਾ ਜੀ ਜਿੱਦਾਂ ਕਾਰਡ ਲਿਖਣੇ ਹਨਾ, ਜਿਹੜੀ ਸ਼ਰੀ ਨੇ ਨਹੀਂ ਦੇਣੇ ਜਿਹਨਾਂ ਰੁੱਸੇ ਹੋਣਾ ਉਹਨੂੰ ਵੀ ਕਾਰਡ ਦੇ ਕੇ ਮਨਾਉਣਾ ਵੀ ਹਾਂ ਵੀ ਇਹਦੇ ਨਾਲ ਰੁੱਸੀ ਸੀ ਤੇ ਨਵੇਂ ਸਾਲ ਦੇ ਸਾਰੇ ਗਿਲਵੇ ਸਿੱਕੇ ਭੁੱਲ ਜਾਣੇ ਤੇ ਉਹਨੂੰ ਓਦਾਂ ਦਾ ਹੀ ਸ਼ੇਅਰ ਲਾ ਦੇਣਾ ਹਨਾ, ਭੁੱਲ ਸਾਰੇ ਗਿਲਵੇ ਐਵੇਂ ਕਰ ਕਰਕੇ ਹਨਾ ਵੀ ਓਦਾਂ ਹੀ ਬਣਾ ਬਣ ਕੇ ਦੇਖ ਦਿੰਦੇ ਹੁੰਦੇ ਸੀ ਤੇ ਉਹ ਕਿੰਨਾ ਵਧੀਆ ਹੁੰਦਾ ਸੀ ਉਹ ਟਾਈਮ। ਤੇ ਇੱਕ ਮੈਨੂੰ ਪਤਾ ਨਹੀਂ ਇਹਨਾਂ ਟਾਈਮ ਦੇ ਦੌਰਾਨ ਕਿਸੇ ਨੇ ਦੱਸਿਆ ਕਿ ਨਹੀਂ ਦੱਸਿਆ, ਪਰ ਇੱਕ ਗੁੱਗਾ ਪੂਜਦੇ ਹੁੰਦੇ ਸੀ, ਪਤਾ ਨਹੀਂ ਵਹਿਮ ਬਣਾਉਂਦੇ ਜਦੋਂ ਆਪਾਂ ਟੋਪਿਕ ਚੱਲਦਾ ਪਿਆ ਕਿਸੇ ਨੇ ਦੱਸਿਆ ਕਿ ਨਹੀਂ ਦੱਸਿਆ, ਉਹ ਮੈਨੂੰ ਲੱਗਦਾ ਕਿ ਜੂਨ ਜੁਲਾਈ ਦੇ ਮਹੀਨੇ ਚ ਇੱਥੇ ਪੂਜਦੇ ਹੁੰਦੇ ਸੀ ਗੁੱਗਾ ਪੂਜ,
ਜੂਨ ਜੁਲਾਈ ਦੇ ਮਹੀਨੇ ਚ ਹੁੰਦਾ ਸੀ ਬਿਲਕੁਲ।
ਹਾਂਜੀ ਹਾਂਜੀ, ਤੇ ਉਦੋਂ ਨਾ ਜੀ ਜਿੱਦਾਂ ਜਿਹੜੀਆਂ ਜਿਹੜਾ ਹੁੰਦਾ ਸੀ ਆਟਾ ਹੁੰਦਾ ਸੀ ਉਹਨੂੰ ਗੁੰਨ ਕੇ ਤੇ ਉਹਦਾ ਸੱਪ ਬਣਾ ਲੈਣਾ ਹਨਾ, ਉਹਨੂੰ ਓਦਾਂ ਹੀ ਜਿੱਦਾਂ ਸੱਪ ਹੁੰਦਾ ਸੱਪ ਬਣਾ ਕੇ ਉਹਦੀ ਸੁੰਨ ਜੀ ਲਾ ਕੇ ਤੇ ਪੂਲਾ ਜਿਹੜਾ ਹੁੰਦਾ ਸੀ ਹਨਾ, ਜਾਂ ਟੀਲਾ ਖੜਿਆ ਹੁੰਦਾ ਸੀ ਉਹਦੇ ਨਾਲ ਕਾਲ ਖਿਲਾ ਲਾ ਕੇ ਉੱਤੇ ਕੌਡੀਆਂ ਬਣਾਉਣੀਆਂ, ਉਹ ਕੰਮ ਮੈਂ ਬਹੁਤ ਕਰਦੀ ਹੁੰਦੀ ਸੀ।
ਬਿਲਕੁਲ।
ਤੇ ਬਾਅਦ ਵਿਚ ਜਦੋਂ ਗੁੱਗਾ ਪੂਜ ਕੇ ਆਉਣਾ ਜਾਣੀ, ਉਹ ਇੱਕ ਪਰਟੀਕੁਲਰ ਜਗ੍ਹਾ ਸੀਗੀ ਜਿੱਥੇ ਜਾ ਕੇ ਉਹ ਸੇਵੀਆਂ ਵਗੈਰਾ ਬਣਦੀਆਂ ਹੁੰਦੀਆਂ ਸੀਗੀਆਂ, ਤੇ ਉੱਥੇ ਪਿੰਡ ਦੇ ਜਿਹੜੇ ਸੀਰੀ ਜਾਂ ਟਾਈਪ ਇੱਦਾਂ ਦੇ ਕੋਈ ਬੈਠੇ ਹੁੰਦੇ ਸੀ ਉਹਨਾਂ ਨੂੰ ਦੇ ਕੇ ਆਉਣਾ ਹਨਾ, ਤੇ ਜੋ ਵੀ ਪੂਜਾ ਵਗੈਰਾ ਕਰਕੇ ਬਾਅਦ ਚੋਂ ਜਿਹੜੇ ਉਹ ਮੱਝਾਂ ਦਾ ਗੋਹਾ ਨੀ ਹੁੰਦਾ ਉਹਦੇ ਚ ਹੱਥ ਲਵੇੜ ਲਵੇੜ ਕੇ ਬੀਬੀਆਂ ਆਪਣੇ ਘਰਾਂ ਤੇ ਪੰਜੇ ਲਾਉਂਦੀਆਂ ਹੁੰਦੀਆਂ ਸੀ ਗੁੱਗਾ ਪੂਜ ਕੇ ਆਏ।
ਅੱਛਾ, ਇਹ ਨੀ ਮੈਨੂੰ ਪਤਾ ਸੀ, ਮੈਨੂੰ ਇੰਨਾ ਕੁ ਪਤਾ ਸੀ ਕਿ ਹਾਂ ਉਹ ਗੁਲਗੁਲੇ ਵਗੈਰਾ ਬਣਦੇ ਹੁੰਦੇ ਸੀ, ਸੇਵੀਆਂ ਬਣਦੀਆਂ ਹੁੰਦੀਆਂ ਸੀ, ਪਰ ਇਹ ਵਾਲਾ ਜਿਹੜੀ ਆ ਇਸ ਚੀਜ਼ ਦਾ ਨੀ ਪਤਾ ਸੀ।
ਨਹੀਂ ਜੀ, ਏਦਾਂ ਹੁੰਦਾ ਹੁੰਦਾ ਸੀ ਵੀ ਉੱਥੇ ਜੇ ਹੱਥ ਲੱਗ ਗਏ ਵੀ ਆ ਵੀ ਗੁੱਗਾ ਪੀਰ ਪੂਜਦਾ ਤੇ ਗੁੱਗਾ ਪੀਰ ਖੁਸ਼ ਹੋ ਜਾਊਗਾ ਵੀ ਆ ਘਰ ਦੇ ਵਿੱਚ ਹੱਥ ਲੱਗ ਗਿਆ।
ਬਹੁਤ ਵਧੀਆ, ਪਰ ਮਜ਼ਾ ਆਉਂਦਾ ਜੀ ਅੱਜ ਬੈਠੇ ਗੱਲਾਂ ਕਰਦੇ।
ਹਾਂਜੀ ਹਾਂਜੀ, ਤੇ ਇੱਕ ਤੁਸੀਂ ਸੁਣਿਆ ਹੋਣਾ ਸ਼ਾਇਦ ਪਿੱਛੇ ਜੀ ਇੱਕ ਗੱਲ ਚੱਲੀ ਸੀ ਵੀ ਕਾਲੀ ਮਾਤਾ ਆਈ ਆ ਤੇ ਮਤਲਬ ਕਾਲੇ ਤੇਲ ਦੇ ਵਿੱਚ ਲੋਕੀ ਆਪਣੇ ਘਰਾਂ ਨੂੰ ਹੱਥ ਲਾਉਂਦੇ ਹੁੰਦੇ ਸੀ ਵੀ ਕਾਲੇ ਕਾਲਕ ਚ ਭਿਓ ਲਿਆਉਂਦੇ ਵੀ ਹਾਂ ਵੀ ਸਾਡੇ ਘਰੇ ਉਹ ਐਂਟਰ ਨਾ ਹੋਣ। ਪਤਾ ਨੀ ਉਹ ਪਿੱਛੇ ਜਿਹੀ ਕੋਈ ਜਿੱਦਾਂ ਹੁਣ ਅੱਜ ਗੁੱਤਾਂ ਵਾਲੀ ਅੱਜ ਕੱਲ ਚੱਲੀ ਸੀਗੀ ਨਾ, ਏਦਾਂ ਹੀ ਇੱਕ ਅਫਵਾਹ ਜੀ ਉੱਡੀ ਹੁੰਦੀ ਸੀ ਵੀ ਤੁਸੀਂ ਇੰਨੀਆਂ ਮੋਮਬੱਤੀਆਂ ਬਾਲੋ ਤੇ ਭਰਾਵਾਂ ਤੇ ਹਾਵੀ ਨੀ ਹੁੰਦੀਆਂ, ਏਦਾਂ ਉੱਦਾਂ ਕਰਕੇ ਬੜੇ ਛੋਟੇ ਛੋਟੇ ਜਿਹੇ ਏਦਾਂ ਦੇ ਵਹਿਮ ਮੂੰਹ ਜਾਂਦੇ ਰਹਿੰਦੇ ਹੁੰਦੇ ਸੀਗੇ
ਵੀ ਏਦਾਂ ਦੇ ਵਹਿਮ ਜੇ ਬਹੁਤ ਆਉਂਦੇ ਹੁੰਦੇ ਸੀ ਵਿੱਚ ਵਿੱਚ, ਹਾਂ ਕਈ ਕੁਛ ਹੀ।
ਹਾਂਜੀ ਹਾਂਜੀ, ਤੇ ਇੱਕ ਜਿੱਦਾਂ ਨਾਨਕੇ ਜਾਣਾ ਤੇ ਮਾਮੇ ਆਪਣੇ ਇਕੱਠੇ ਨੀ ਬਹਿਣੇ ਚਾਹੀਦੇ ਜਦੋਂ ਬਾਰਿਸ਼ ਹੁੰਦੀ ਖਾਸ ਕਰਕੇ, ਤੁਸੀਂ ਸੁਣਿਆ ਕਦੀ ਏਦਾਂ ਇਹ ਵੀ ਹੁੰਦਾ ਹੁੰਦਾ?
ਇਹ ਤਾਂ ਮੈਂ ਭੁੱਲੀ ਗਈ ਸੀ। ਹਾਂ ਹਾਂ ਇਹ ਮੈਂ ਭੁੱਲੀ ਗਈ ਸੀ, ਬਿਲਕੁਲ ਬਿਲਕੁਲ, ਇਹ ਹੁੰਦਾ ਸੀ ਜਦੋਂ ਬਿਜਲੀ ਚਮਕਦੀ ਹੁੰਦੀ ਸੀ ਤੇ।
ਹਾਂਜੀ, ਤੇ ਨਾਨੀ ਨੇ ਕਿਹਾ ਤੈਨੂੰ ਤੇ ਕੁੜੀ ਤੇ ਛੋਟੀ ਆ ਤੈਨੂੰ ਤੇ ਪਤਾ ਹੋਣਾ ਚਾਹੀਦਾ ਨਾ ਵੀ ਆ ਬਾਹਰ ਮੌਸਮ ਕਿੱਦਾਂ ਦਾ, ਨਾਨੀ ਨੇ ਮਾਮਾ ਜੀ ਨੇ ਰਿਝਾ ਦੇਣੀ ਹਨਾ।
ਹਾਂਜੀ,
ਪਰ ਮੈਂ ਤੁਹਾਨੂੰ ਓਦਾਂ ਹੀ ਪ੍ਰੈਕਟੀਕਲੀ ਦੱਸਦੀ ਆ ਵੀ ਸ਼ਾਇਦ ਮੇਰੇ ਮਾਮਾ ਜੀ ਦਾ ਬੇਟਾ ਸੁਣਦਾ ਪਿਆ ਹੋਵੇ, ਉਹ ਨਾ ਨਿਊਜ਼ੀਲੈਂਡ ਤੋਂ ਕਈ ਵਾਰੀ ਪ੍ਰੋਗਰਾਮ ਸੁਣਦਾ ਹੁੰਦਾ, ਫਿਰ ਮੇਰੀ ਬਾਅਦ ਚੋਂ ਕਲਾਸ ਲਾਉਂਦਾ ਹੁੰਦਾ ਵੀ ਤੂੰ ਅੱਜ ਡਿਊਟੀ ਲਾਈ ਸੀ, ਕਿਉਂਕਿ ਮੈਂ ਕਾਫੀ ਵਾਰੀ ਨਾਨਕਿਆਂ ਦੇ ਟਿਕਟ ਕੱਢਦੀ ਹੁੰਦੀ ਨਾ, ਮੇਰੀ ਕਾਫੀ ਕਲਾਸ ਲੱਗਦੀ ਹੁੰਦੀ ਬਸ। ਹਾਂਜੀ, ਤੇ ਉਹ ਨਾ ਇੱਕ ਵਾਰੀ ਵੀ ਕੀ ਹੋਇਆ ਮੇਰੇ ਨਾ ਮਾਮੀ ਜੀ ਜਿੱਦਾਂ ਉਹਨਾਂ ਦੀ ਕੋਈ ਬੇਟੀ ਨੀ ਹੈਗੀ ਤੇ ਉਹ ਜਦੋਂ ਅਸੀਂ ਜਾਣਾ ਉਹਨਾਂ ਨੂੰ ਤੇ ਮੋਜਾਂ ਲੱਗ ਜਾਂਦੀਆਂ ਹੁੰਦੀਆਂ ਸੀ, ਵੀਹੜੀਆਂ ਨੌਕਰਾਣੀਆਂ ਆ ਗਈਆਂ ਹਨਾ, ਅਸੀਂ ਦਾਦੇ ਮਾਰੇ ਛੁੱਟੀ ਕੱਟਣ ਨੀ ਨਾਨਕੇ ਜਾਂਦੇ ਹੁੰਦੇ ਵੀ ਸਾਡੀ ਤਾਂ ਮਾਮੀ ਨੇ ਸਾਡੇ ਤੋਂ ਕੰਮ ਬਹੁਤ ਕਰਾਉਣਾ, ਸਹੀ ਹੈ ਉਹਦੇ ਪਤਾ ਨੀ ਜੂਨੀਆਂ ਛੁੱਟੀਆਂ ਹੁੰਦੀਆਂ ਉਹਦੇ ਗੋਡੇ ਉਹਦਾ ਹੀ ਦੱਸਦੇ ਹੁੰਦੇ ਸੀ, ਸਿਆਲ ਤਾਂ ਦੁਖਣੇ ਨੀ ਜੂਨ ਦੀਆਂ ਛੁੱਟੀਆਂ ਨੀ ਉਹਦੇ ਗੋਡੇ ਦਿਖਣ ਲੱਗ ਜਾਂਦੇ ਹੁੰਦੇ ਜੀ, ਤੇ ਲਿਆ ਨੀ ਜਾਂਦਾ ਤੇ ਅਸੀਂ ਬੜਾ ਬੜਾ ਛੱਡ ਬੜੀ ਖਰਾਬ ਹੁੰਦੀ ਸੀ। ਹੁਣ ਦੇਖ ਲੋ ਆਪਣੀ ਨੂੰਹ ਆਈ ਨਾ, ਹੁਣ ਸਾਰੇ ਗੋਡੇ ਸਹੀ ਹੋ ਗਏ, ਹੁਣ ਮੈਂ ਕਈ ਵਾਰੀ ਕਹਿੰਦੀ ਨੀ ਮੰਮੀ ਨੀ ਹੁਣ ਕਿੰਨਾ ਕੁਛ ਕਰਨਾ ਹੀ ਪੈਂਦਾ ਕਿ
ਆਪਣੇ ਕੋਲ ਲਾ ਕੇ ਦੱਸਦੇ ਪਏ ਆ ਕੁਛ, ਬੰਦੇ ਨੇ ਪੜਾਸ ਵੀ ਤਾਂ ਕੱਢਣੀ ਹੁੰਦੀ ਆ ਕਿਤੇ ਹੁਣ,
ਹੋਰ ਕੀ ਆ ਕਦੋਂ ਦੇਸ਼ ਮੈਂ ਨਿਕਲਾ ਹੋ ਗਿਆ ਚਾਂਦ ਆਉਂਦਾ ਹੁੰਦਾ ਤੂੰ ਲਾ ਕੇ ਬਹਿਣਾ ਉਦੋਂ ਨੀ ਗੋਡੇ ਦਿਖਣੇ, ਤੇ ਜਦੋਂ ਵੀ ਰੋਟੀ ਪਾਉਣੀ ਤੂੰ ਆਏ ਮੇਰੇ ਗੋਡੇ।
Oh, that's too good, Kuldeep. No, I mean, ਕਿਹੜਾ ਸੀਰੀਅਲ ਹੁੰਦਾ ਹੁੰਦਾ ਸੀ
ਉਹ ਮੈਨੂੰ ਪਤਾ ਉਹਦੇ ਕਿਹੜਾ, ਉਹਦੇ ਵਿੱਚ ਏਦਾਂ ਹੋ ਗਿਆ ਜਾਂ ਉਹ ਕਈ ਵਾਰੀ ਨਾ ਰੀਕੈਪ ਉਹਦਾ ਹੁੰਦਾ ਸੀ ਤੇ ਜੇ ਕਦੀ ਉਹਦਾ ਰਾਤ ਨੂੰ ਮਿਸ ਹੋ ਗਿਆ ਨਾ ਵੀ ਮਾਮਾ ਜੀ ਦੇ ਨਾਲ ਕੋਈ ਆਇਆ ਬੈਠਾ ਉਹਨੇ ਕੁਛ ਵੀ ਹੋ ਜਾਏ ਨਾ ਰੀਕੈਪ ਦੇਖਣਾ ਹੀ ਦੇਖਣਾ, ਉਹਦੀ ਖਾਤਰ ਇਨਵਰਟਰ ਲੱਗਦਾ ਹੁੰਦਾ ਸੀ ਵੀ ਮੇਰਾ ਰੀਕੈਪ ਨਾ ਰਹਿ ਜੇ ਕਿਤੇ ਕੱਚੀਆਂ ਨੀ ਵੈਸੇ ਨਾਨਕੇ, ਪਰ ਅਸੀਂ ਦੋਨੋ ਭੈਣਾਂ ਨਾਨਕੇ ਗਈਆਂ ਤੇ ਉੱਥੇ ਉਹ ਮਤਲਬ ਮਾਮੀ ਜੀ ਨੇ ਬੜਾ ਹੀ ਕੰਮ ਕਰਵਾਇਆ ਸਾਡੇ ਕੋਲੋਂ, ਤੇ ਅਸੀਂ ਕਿਹਾ ਵੀ ਹੁਣ ਤਾਂ ਕੁਛ ਨਾ ਕੁਛ ਕਰਨਾ ਹੀ ਪੈਣਾ, ਹੀਲਾ ਹਨਾ ਮੈਂ ਚਲਾਕ ਬਹੁਤ ਹੁੰਦੀ ਸੀ ਸ਼ੁਰੂ ਤੋਂ ਜਿੱਦਾਂ ਸ਼ਰਾਰਤ ਵੀ ਹੁੰਦੀ ਸੀ, ਤੇ ਮੈਂ ਆਪਣੀ ਭੈਣ ਨੂੰ ਕਿਹਾ ਸਵੇਰੇ ਤੂੰ ਇਸ਼ਨਾਨ ਕੀਤਾ ਨਾ
ਮੈਂ ਕਿਹਾ ਤੂੰ ਪੁਰਾਣੇ ਕੱਪੜੇ ਨੀ ਪਾਉਣੇ, ਤੂੰ ਨਵੇਂ ਕੱਪੜੇ ਪਾਉਣੇ ਆ ਵਾਂਡੇ ਵਾਲੇ ਹਨਾ। ਕਹਿੰਦੀ ਕਿਉਂ? ਮੈਂ ਕਿਹਾ ਆਪਾਂ ਆਪਾਂ ਡੈਡੀ ਨੂੰ ਫੋਨ ਕਰ ਦੇਣਾ ਤੇ ਡੈਡੀ ਆਪਾਂ ਲੈ ਜਾਣਗੇ। ਉਹੀ ਨਾ ਉਦੋਂ ਇਹੀ ਹੁੰਦਾ ਸੀ ਵਾਂਡੇ ਵਾਲੇ ਕੱਪੜੇ ਪਾ ਕੇ ਜਾਣੇ ਆ। ਤੇ ਉਹ ਨਾ ਉਹ ਕਹਿੰਦੀ ਕਹਿੰਦੀ ਠੀਕ ਆ। ਉਹ ਨਾ ਤਿਆਰ ਹੋ ਗਈ, ਉਹਨੇ ਆਪਣਾ ਸੂਟ ਕਰ ਲਿਆ ਪਾ ਲਿਆ। ਮੈਂ ਵੀ ਹਨਾ ਮੈਨੂੰ ਵੀ ਕੱਪੜੇ ਜਿਹੜੇ ਮੇਰੇ ਵਾਂਡੇ ਵਾਲੇ ਮੈਂ ਪਾ ਲਏ ਹਨ। ਤੇ ਨਾਨੀ ਸਾਡੀ ਆਈ, ਕਹਿੰਦੀ ਕੀ ਗੱਲ ਹੋਈ ਵੀ ਤੁਸੀਂ ਸਵੇਰੇ ਸਵੇਰੇ ਤਿਆਰ ਹੋਈਆਂ ਬੈਠੀਆਂ ਹਨਾ। ਉਹ ਫਰਕ ਹੀ ਬੜਾ ਹੁੰਦਾ ਸੀ ਵੀ ਘਰ ਦੇ ਕੱਪੜਿਆਂ ਤੇ ਵਾਂਡੇ ਵਾਲੇ ਕੱਪੜਿਆਂ ਚ ਹਨਾ, ਉਹਨੂੰ ਪਤਾ ਲੱਗ ਗਿਆ
ਅੱਜ ਜਾਂਦਾ ਸੀ ਬੰਦਾ।
ਹਾਂਜੀ ਹਾਂਜੀ। ਤੇ ਉਹਨੇ ਮੇਰੀਆਂ ਗੁੱਤਾਂ ਦੀਆਂ ਕਰਤੀਆਂ ਹਨਾ, ਆਪਣਾ ਚਿਹਰਾ ਆਪੇ ਵਾਹ ਲੈਂਦੀ ਹੁੰਦੀ ਸੀ ਤੇ ਤਿਆਰ ਤਿਉਰ ਹੋ ਗਏ। ਤੇ ਨਾਨੀ ਕਹਿੰਦੀ ਕਿੱਧਰ ਚੱਲੇ, ਅਸੀਂ ਕਿੱਟਾਂ ਨੀ ਹੁੰਦੀਆਂ ਸੀ ਸਾਡੇ ਕੋਲ ਨਿੱਕੀਆਂ ਨਿੱਕੀਆਂ। ਤੇ ਨਾਨੀ ਜੀ ਕਹਿੰਦੇ ਕਿੱਧਰ ਚੱਲੀਆਂ, ਅਸੀਂ ਕਿਹਾ ਅਸੀਂ ਆਪਣੇ ਡੈਡੀ ਨੂੰ ਫੋਨ ਕਰਤਾ, ਉਹਨੇ ਸਾਨੂੰ ਲੈਣ ਆਉਣਾ ਹਨਾ। ਮੇਰੀ ਭੈਣ ਭੋਲੀ ਬਹੁਤ ਹੁੰਦੀ ਸੀ, ਉਹਨੇ ਮਾੜਾ ਦਬਕਾ ਮਾਰਿਆ ਨਾਨੀ ਨੇ, ਉਹਨੇ ਸਾਰਾ ਕੁਛ ਬਕਤਾ। ਕਹਿੰਦੀ ਇਹਨੇ ਕਿਹਾ ਸੀ ਨਾਨੀ ਮੇਰੀ ਨੇ ਕਈ ਦਾ ਫੜਿਆ ਦੱਸਤਾ ਤੇ ਮੇਰੇ ਦੁਆਲੇ। ਕਹਿੰਦੀ ਤੈਨੂੰ ਮੈਂ ਤੂੰ ਅੱਧੀ ਨੌਵੇਂ ਦਿਨ ਕਹਿੰਦਾ ਜਰਾ।
ਤੁਸੀਂ ਮਾਮੀ ਦੀ ਸ਼ਿਕਾਇਤ ਨਾਨੀ ਤੋਂ ਨੀ ਲਾਉਂਦੇ ਸੀ?
ਨਾਨੀ ਕੱਲੀ ਕੱਲੀ ਨਾ ਮਾਮੀ ਸਾਡੀ ਦੇ ਸਦਾ ਵੀਂਟਾਂ ਵਾਲੀ ਵਾਹ ਵਾਹ ਨਾਨੀ ਵਿਚਾਰੀ ਦੀ ਘੱਟ
ਚੱਲਦੀਆਂ
ਨਾ। ਮੈਂ ਤਾਂ ਚੂਣੀਆਂ ਕਰਾਈ ਜਾ, ਸੱਚੀ ਗੱਲ ਆ ਮੇਰੇ ਭਰਾ
ਜਾਦੀਆਂ ਨਾ। ਮੈਂ ਕੁਛ ਨੀ ਕਿਹਾ, ਮੈਂ ਕੁਛ ਨੀ ਕਿਹਾ ਗੁਰਦੀਪ।
ਉਹ ਨਾ ਮੇਰੀ ਨਾਨੀ ਨੇ ਫਿਰ ਨਾ ਕਈ ਦਾ ਦਸਤਾ ਫੜ ਲਿਆ ਨਾ, ਉਹ ਕਾਫੀ ਤੁਹਾਨੂੰ ਬੜਾ ਭਾਰਾ ਹੁੰਦਾ ਨਾ, ਮੇਰੀਆਂ ਲੱਤਾਂ ਚ ਮਾਰਿਆ। ਕਹਿੰਦੀ ਤੈਨੂੰ ਮੈਂ ਥੋੜਾ ਨੌਵੇਂ ਦਿਨ, ਕਹਿੰਦੀ ਤੂੰ ਕਿੱਡੀ ਬੇਸ਼ਕਨੀ ਸਾਡੇ ਘਰੇ
ਨੌਵੇਂ ਦਿਨ
ਕਰਕੇ ਜਾਣ ਲੱਗੇ। ਉਹ ਨੌਵਾਂ ਦਿਨ ਫਿਰ ਵੀ ਦਸਵੇਂ ਦਿਨ ਅਸੀਂ ਉਹ ਨੌਵਾਂ ਦਿਨ ਤਾਂ ਕਿਵੇਂ ਕੱਟਿਆ, ਪਰ ਦਸਵੇਂ ਦਿਨ ਅਸੀਂ ਕਿਹਾ ਅਸੀਂ ਤਾਂ ਫਿਰ ਵੀ ਜਾਣਾ, ਅਸੀਂ ਇੱਥੇ ਰਹਿਣਾ ਨੀ ਆਲੂ ਪੁੱਟ ਲਿਆ।
ਮਾਮਿਆਂ ਦੀ ਗੱਲ ਕਰੀਏ ਤਾਂ ਮਾਮਿਆਂ ਦੇ ਜਾ ਕੇ ਕਿੰਨੀਆਂ ਮਸਤੀਆਂ ਕਰੀਦੀਆਂ ਹੁੰਦੀਆਂ ਸੀਗੀਆਂ। ਸੋ ਮਾੜੀ ਗੱਲ ਆ ਇਹ ਤਾਂ ਬਿਲਕੁਲ ਕੋਈ ਨੀ, ਤੁਹਾਡਾ ਭਰਾ ਨੂੰ ਕਲਾਸ ਲਾਉਣੀ ਨੀ ਬਣਦੀ, ਸਗੋਂ ਉਹਨਾਂ ਨੂੰ ਤਾਂ ਤੁਹਾਨੂੰ ਕਹਿਣਾ ਚਾਹੀਦਾ ਵੀ ਹਾਂ ਹੁਣ ਤੁਸੀਂ ਨਿਊਜ਼ੀਲੈਂਡ ਆਓ, ਮੈਂ ਤੁਹਾਡੀ ਖੂਬ ਖਾਤਰ ਕਰੂੰਗਾ, ਹੁਣ ਤੁਸੀਂ ਛੁੱਟੀਆਂ ਚ ਨਿਊਜ਼ੀਲੈਂਡ ਜਾਇਆ ਕਰੋ ਉਹਦੇ ਕੋਲ ਤੇ ਪਿਛਲੀ ਕਸਰ ਵੀ ਕੱਢਿਆ ਕਰੋ ਤੇ ਬਹੁਤ ਕੰਮ ਕੀਤਾ ਅਸੀਂ ਤੁਹਾਡੇ ਘਰ ਆ ਕੇ।
ਹਾਂਜੀ ਹਾਂਜੀ। ਨਹੀਂ ਹੁਣ ਮਾਮਾ ਜੀ ਦਾ ਜਿੱਦਾਂ ਬੇਟੇ ਦਾ ਵਿਆਹ ਸੀਗਾ ਤੇ ਮੈਂ ਗਈ ਨੀ ਨਾ, ਭੈਣ ਗਈ ਸੀਗੀ ਤੇ ਹੁਣ ਬੜਾ ਵਾਰ ਵਾਰ ਮਿੰਟ ਮਿੰਟ ਬਾਅਦ ਲਾਈਵ ਹੋ ਕੇ ਮਾਮੀ ਵੀ ਰੋਈ ਜਾਵੇ, ਹਾਏ ਤੂੰ ਨਹੀਂ ਹੈਗੀ ਪੁੱਤਾਂ ਜਾਂ ਮਾਮੀ ਮੈਨੂੰ ਰੋਟੀਆਂ ਨੀ ਪੁੱਟੀਆਂ, ਚੱਲ ਆਪਣੇ ਪਕਾ ਲੈਂਦਾ ਬੜਾ। ਮੈਂ ਕਿਹਾ ਜਿਹੜੇ ਸ਼ਗਨ ਚੁਗਨ ਲਾਉਣਾ ਹੈ ਉਹ ਤੂੰ ਮੈਨੂੰ ਨਾਈ ਦੀ ਜਗ੍ਹਾ ਤੇ ਬਿਠਾ ਦੇਣਾ, ਜੋ ਨੈਣ ਜਿਹੜੀ ਹੁੰਦੀ ਆ ਮੈਂ ਕਿਹਾ ਤੁਸੀਂ ਉਹਦੀ ਜਗ੍ਹਾ ਬਿਠਾ ਦੇਣਾ, ਤੂੰ ਮੇਰੇ ਤੇ ਬਚਾਈ ਦੇ ਖਾਧੇ ਤੁਸੀਂ ਸਾਰੇ ਕੱਪੜੇ ਖਰਾਬ ਹੋਏ ਨੇ, ਮੈਂ ਕਿਹਾ ਮੈਂ ਤਾਂ ਨੀ ਆਈ, ਮੈਂ ਤਾਂ ਬਥੇਰਾ ਕਰਦੀ ਨੀ ਹੁਣ ਮਿੱਠੇ ਮਿੱਠੇ ਪੁੱਛੇ।
ਬੜੀਆਂ ਪਿਆਰੀਆਂ ਪਿਆਰੀਆਂ ਜ਼ਿੰਦਗੀਆਂ ਹੁੰਦੀਆਂ ਉਸ ਵੇਲੇ, ਉਹ ਚੀਜ਼ ਕਿੰਨੀ ਔਖੀ ਲੱਗਦੀ ਹੋਊਗੀ ਤੁਸੀਂ ਸੋਚੋ ਉਸ ਵੇਲੇ ਉਹ 9-10 ਦਿਨ ਕੱਢਣੇ ਕਿੰਨੇ ਔਖੇ ਲੱਗਦੇ ਹੋਣਗੇ, ਮੈਂ ਸਮਝ ਸਕਦੀ ਹਾਂ ਨਾ। ਪਰ ਹੁਣ ਇਸ ਵੇਲੇ ਅਸੀਂ ਉਹਨਾਂ ਗੱਲਾਂ ਨੂੰ ਯਾਦ ਕਰਕੇ ਕਿੰਨਾ ਹੱਸਦੇ ਪਏ ਆ, ਇਹੀ ਜ਼ਿੰਦਗੀ ਆ ਹਨਾ, ਉਸ ਵੇਲੇ ਦੀ ਸਿਚੁਏਸ਼ਨ ਜਿਹੜੀ ਸਾਨੂੰ ਬੜੀ ਔਖੀ ਲੱਗਦੀ ਆ।
ਸਾਡੇ ਮਾਮੀ ਦਾ ਰੰਗ ਥੋੜਾ ਸਾਂਵਲਾ ਸੀ,
ਰਹਿ ਗਈ ਕੋਈ ਤੁਸੀਂ ਕੱਢ ਲਓ।
ਮੇਰੇ ਮਾਮੀ ਦਾ ਰੰਗ ਕਾਫੀ ਸਾਂਵਲਾ ਸੀਗਾ ਤੇ ਮਾਮਾ ਜੀ ਮੇਰੇ ਗੋਰੇ ਸੀ, ਮੰਮੀ ਵੀ ਜਿੱਦਾਂ ਵਾਵਾ ਨਾ ਸੋਹਣੇ ਸੀ ਤੇ ਅਸੀਂ ਨਾ ਜਦੋਂ ਕਿਤੇ ਸਾਡੇ ਨਾਲ ਲੜ ਪੈਣਾ ਨਾ ਉਹਦੇ ਸਾਹਮਣੇ ਕੁਛ ਕਹਿਣਾ ਨਾ ਤੇ ਨਾਨਾ ਜੀ ਕੋਲ ਬਹਿ ਗਏ, ਯਾਰ ਪਾਪਾ ਸਾਨੂੰ ਏਦਾਂ ਦੀ ਕਾਹਤੋਂ ਲੱਭੀ ਸੀ, ਏਦਾਂ ਸੋਹਣਾ ਮੁੰਡਾ ਸੀ ਕਿਤੇ ਚੱਜ ਦੀ ਲੱਭ ਲੈਂਦੇ ਸੀ, ਬੜਾ ਗੋਰੇ ਰੰਗ ਵਾਲੀ ਤਾਂ ਦਿਲ ਵੀ ਗੋਰਾ ਹੁੰਦਾ, ਅਸੀਂ ਏਦਾਂ ਨਾਨੀ ਮਾਮੀ ਦੇ ਖਿਲਾਫ ਹੁਣ ਪਰ ਵਿਚਾਰੀ ਹੋਈ ਨੀ ਚੰਗੀ ਹੋ ਗਈ ਨਾ, ਪਤਾ ਨੀ ਖਰੇ ਨੋ ਆਉਣ ਕਰਕੇ ਚੇਂਜ ਹੋ ਗਈ, ਪਤਾ ਨੀ ਕੀ ਚੱਕਰ ਬਣਿਆ
ਮਾਮੀ ਨੂੰ। ਬਹੁਤ ਬਹੁਤ ਸ਼ੁਕਰੀਆ ਜੀ,
ਠੀਕ
ਹੈ। ਅਸੀਂ ਇੱਕ ਦਿਨ ਸਪੈਸ਼ਲ ਪ੍ਰੋਗਰਾਮ ਹੀ ਮਾਮਿਆਂ ਦਾ ਕਰਨਾ ਹੁਣ ਮਾਮਿਆਂ ਦੇ ਪਿੰਡ ਦਾ ਹਨਾ, ਤੇ ਉਹਦੇ ਵਿੱਚ ਅਸੀਂ ਸਾਰਿਆਂ ਨੇ ਰੰਜ ਕੇ ਫਿਰ ਚੁਗਲੀਆਂ ਕਰਨੀਆਂ, ਫਿਕਰ ਨਾ ਕਰੋ ਉਸ ਦਿਨ ਫਿਰ ਕੱਢ ਦੇ।
ਮਾਮੀ ਜੀ ਦੇ ਬੜੇ ਭੰਡਾਰ ਭਰੇ ਪਏ ਆ, ਜਿੰਨੇ ਮਰਜ਼ੀ ਕੱਢ ਲਓ, ਬਸ ਮੈਂ ਵੀਰੇ ਨੂੰ ਮੜਿਆ ਬਹਾਨਾ ਬਣਾ ਲਵਾਂ
ਸਪੈਸ਼ਲ ਲੈਣਾ ਉਧਰ ਦਾ ਪ੍ਰੋਗਰਾਮ।
ਸਹੀ ਆ, ਮੈਂ ਮਾਮੇ ਨੂੰ ਕਹੂੰਗੀ ਵੀ ਵੀਰੇ ਨੂੰ ਕਹੂੰਗੀ ਅੱਜ ਰਮਾ ਰੇਡੀਓ ਬੰਦ ਦਾ ਸੁਣਨਾ ਚੰਗਾ, ਉਹਨੂੰ ਮੈਂ ਪਹਿਲਾਂ ਹੀ ਕਹਿ ਦੂੰਗੀ ਫਿਰ ਦੱਸ ਦੇਣਾ ਜਿਹੜੀਆਂ ਕਰ ਲਾਂਗੇ।
ਠੀਕ ਹੈ, ਬਹੁਤ ਵਧੀਆ, ਮੇਰਾ ਤੇ ਹੱਸ ਹੱਸ ਕੇ ਬੁਰਾ ਹਾਲ ਹੋ ਗਿਆ ਕੁਲਦੀਪ, ਬਹੁਤ ਬਹੁਤ ਸ਼ੁਕਰੀਆ।
ਹਾਂ ਠੀਕ,
ਹਾਂ ਬਿਲਕੁਲ।
ਚਲੋ ਜੀ ਠੀਕ ਆ ਜੀ ਮੇਰੇ ਵੱਲੋਂ ਸਾਰੇ ਪਰਿਵਾਰ ਨੂੰ ਹੈਪੀ ਨਿਊ ਈਅਰ ਨਾ ਸੁਣਿਆ ਤੇ
ਓਕੇ ਕੁੜੀ ਸੋ ਬੜੀ ਪਿਆਰੀ ਜੀ ਕੁੜੀ ਜੀ ਕੁੜੀਆਂ ਤੇ ਚਿੜੀਆਂ ਹੁੰਦੀਆਂ ਬਿਲਕੁਲ ਸਹੀ ਗੱਲ ਆ ਚਿੜੀਆਂ ਜਿੱਦਾਂ ਰੌਣਕਾਂ ਲਾ ਦਿੰਦੀਆਂ ਨਾ ਵਿਹੜੇ ਦੇ ਵਿੱਚ ਆ ਕੇ ਚੀ ਕਰਦੀਆਂ ਹਨਾ ਓਦਾਂ ਹੀ ਇਹ ਪਿਆਰੀਆਂ ਜਿਹੜੀਆਂ ਕੁੜੀਆਂ ਹੁੰਦੀਆਂ ਤੇ ਓਦੀਆਂ ਹੀ ਪਿਆਰੀਆਂ ਇਹਨਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨਾ ਹੀ ਉਹ ਚਿੜੀਆਂ ਰਹੀਆਂ ਤੇ ਕੁੜੀਆਂ ਵੀ ਘਟਦੀਆਂ ਜਾ ਰਹੀਆਂ ਜਿਨ੍ਹਾਂ ਦੀਆਂ ਗੱਲਾਂ ਦੇ ਵਿੱਚ ਓਨੀ ਚਹਿਕ ਹੋਵੇ ਓਨੀ ਸਾਦਗੀ ਹੋਵੇ ਤੇ ਓਨਾ ਆਪਣਾਪਨ ਹੋਵੇ ਸੋ ਪਰ ਜਿੰਨੀਆਂ ਕੁ ਬੱਚੀਆਂ ਜੀ ਉਹਨਾਂ ਦੇ ਨਾਲ ਉਹਨਾਂ ਨੂੰ ਜ਼ਰੂਰ ਐਡਮਾਇਰ ਕਰੀਏ ਉਹਨਾਂ ਨੂੰ ਦੇਖਦੇ ਸੁਣਦੇ ਰਹੀਏ ਸੋ ਜਗਵੀਰ ਸਿੱਧੀ ਹੁਣਾਂ ਨੇ ਵੋਇਸ ਮੈਸੇਜ ਭੇਜਿਆ ਸੀ ਉਹ ਵੀ ਪ੍ਰੋਗਰਾਮ ਦੇ ਵਿੱਚ ਲੈਣਾ ਸੀ ਸਰਬਜੀਤ ਭਾਜੀ ਤੇ ਜਸਪਾਲ ਰਾਮਾ ਸਿੱਧੀ ਵਾਲਿਆਂ ਦਾ ਮੈਂ ਲੈ ਚੁੱਕੀ ਸੀਗੀ ਸੋ ਧਨੀ ਸਾਹਿਬ ਹੁਣਾਂ ਨੇ ਕਿਹਾ ਜੀ ਕਹਿੰਦੇ ਕਿ ਕਿੰਨੀਆਂ ਵੱਜੀਆਂ ਸੀ ਕੁਲਦੀਪ ਨਾਨੀ ਕੋਲੋਂ ਸੱਚ ਦੱਸ ਦੇ ਨੌ ਕੁ ਤਾਂ ਵੱਜੀਆਂ ਹੋਣੀਆਂ ਕਿਉਂਕਿ ਨੌਵੇਂ ਦਿਨ ਮੁੜਦੀ ਪਈ ਸੀਗੀ ਨਾ ਇਸ ਕਰਕੇ ਨਾਨੀ ਨੇ ਕਿਹਾ ਹੋਣਾ ਭਈ ਨੌਵੇਂ ਦਿਨ ਤੂੰ ਕਿੱਦਾਂ ਜਾਏਂਗੀ ਫਿਰ ਨੌ ਦਸ ਤਾਂ ਪਈਆਂ ਹੋਣੀਆਂ ਪਰ ਚਲੋ ਬਾਕੀ ਐਕਚੁਅਲ ਚ ਕਿੰਨੀਆਂ ਪਈਆਂ ਉਹ ਮੈਨੂੰ ਲੱਗਦਾ ਇੰਨਾ ਯਾਦ ਕੁਲਦੀਪ ਨੂੰ ਵੀ ਨੀ ਹੋਣਾ ਕਿਉਂਕਿ ਜ਼ਿੰਦਗੀ ਦੇ ਸਾਰੇ ਰੰਗ ਸਭ ਨੂੰ ਜਿੰਨੇ ਮਰਜ਼ੀ ਯਾਦ ਹੋਣ ਪਰ ਤੁਸੀਂ ਆਪਣੇ ਮਾਂ ਬਾਪ ਤੋਂ ਕਿੰਨੀ ਕੁੱਟ ਖਾਧੀ ਕਿੰਨੀਆਂ ਖਾਧੀਆਂ ਆ ਉਹ ਯਾਦ ਰੱਖਣਾ ਬੜਾ ਹੀ ਔਖਾ ਹੁੰਦਾ ਹਨਾ ਕੋਈ ਹੋਊਗਾ ਜਿਹਨੂੰ ਯਾਦ ਹੋਊਗਾ ਬਈ ਟੋਟਲ ਗਿਣਤੀ ਚ ਮੈਂ ਕਿੰਨੀਆਂ ਖਾਧੀਆਂ ਆ ਸੋ ਲਓ ਜੀ ਗੁਰਪ੍ਰੀਤ ਕੌਰ ਹੁਣਾਂ ਦਾ ਵੋਇਸ ਮੈਸੇਜ ਵੀ ਆਇਆ ਜੀ ਸਾਨੂੰ ਸੋ ਇਹ ਸਾਰੇ ਮੈਸੇਜ ਜਿਹੜੇ ਅਸੀਂ ਪ੍ਰੋਗਰਾਮ ਤੇ ਬਾਅਦ ਵਿਚ ਲੈਣੇ ਆ ਸੋ ਪ੍ਰੋਗਰਾਮ ਦੇ ਵਿਚ ਜੀ ਹਾਂ ਜਗਵੀਰ ਸਿੰਘ ਵਾਲਿਆਂ ਦਾ ਵੋਇਸ ਮੈਸੇਜ ਵੀ ਆਇਆ ਹੋਇਆ ਜੀ ਸੋ ਅਸੀਂ ਪ੍ਰੋਗਰਾਮ ਦੇ ਵਿਚ ਪਹਿਲਾਂ ਉਹ ਮੈਸੇਜ ਲੈਣੇ ਆ
ਹੈਲੋ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਹੜੇ ਸਾਰੇ ਜਣੇ ਰੇਡੀਓ ਸੁਣ ਰਹੇ ਨੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੇ ਮੈਂ ਵਿਚ ਯੋਗਦਾਨ ਆਪਣਾ ਪਾਉਣਾ ਚਾਹੁੰਦਾ ਸੀਗਾ ਇੱਕ ਭੈਣ ਜੀ ਨੇ ਗੱਲ ਕੀਤੀ ਹੈ ਕਿ ਜਿਹੜੇ ਗੋਰੇ ਹੈ ਉਹ 13 ਨੰਬਰ ਨੂੰ ਅਨਲੱਕੀ ਕਿਉਂ ਮੰਨਦੇ ਨੇ ਜਿੱਥੇ ਤੱਕ ਮੇਰੀ ਇਨਫੋਰਮੇਸ਼ਨ ਹੈ ਤੇ ਜਿੱਥੇ ਤੱਕ ਮੈਂ ਪੜ੍ਹਿਆ ਜਾਂ ਸੁਣਿਆ ਹੈ ਉਹਦੇ ਹਿਸਾਬ ਨਾਲ ਜਿਹੜੀ ਗੱਲ ਹੈ ਉਹ ਬਹੁਤ ਪੁਰਾਣੀ ਗੱਲ ਹੈ ਕਿ ਜਦੋਂ ਜੀਸਸ ਕ੍ਰਾਈਸਟ ਨੂੰ ਫੜ ਕੇ ਲੈ ਗਏ ਸੀਗੇ ਉਸ ਟਾਈਮ ਉਹਦੇ ਨਾਲ ਉਹਦੇ 13 ਚੇਲੇ ਵੀ ਸੀਗੇ ਜਦ ਉਹਨਾਂ ਜੀਸਸ ਕ੍ਰਾਈਸਟ ਨੂੰ ਉਹਨਾਂ ਨੇ ਸੂਲੀ ਤੇ ਟੰਗਿਆ ਤੇ ਉਹਨਾਂ ਨੇ 13 ਨੂੰ ਪੁੱਛਿਆ ਕਿ ਤੁਸੀਂ ਇਹਦੇ ਨਾਲ ਹੈ ਤੇ 13 ਹੀ ਮੁੱਕਰ ਗਏ ਸੀਗੇ ਕਿ ਅਸੀਂ ਇਹਨੂੰ ਜਾਣਦੇ ਹੀ ਨਹੀਂ ਤੇ ਉਹ ਬੇਮੁੱਖ ਹੋ ਗਏ ਸੀਗੇ ਇਸ ਕਰਕੇ ਤੇ ਫਿਰ ਉਦਣ ਤੋਂ ਬਾਅਦ ਇਹਨਾਂ ਨੂੰ 13 ਨੰਬਰਾਂ ਤੋਂ ਨਫ਼ਰਤ ਹੋ ਗਈ ਕਿਉਂਕਿ 13 ਹੀ ਮੁੱਕਰ ਗਏ ਤੇ ਜਿੱਦਾਂ ਆਪਣੇ ਪੰਜਾਬ ਚ ਵੀ ਇੱਕ ਕਹਾਵਤ ਹੈ ਆਪਾਂ ਕਹਿੰਦੇ ਨੇ ਨਾ ਤੂੰ 3 ਚ ਨਾ ਤੂੰ 13 ਚ ਉਹ 13 ਉਹੀ ਸੀਗੇ ਹੁਣ ਤੁਸੀਂ ਪੁੱਛੋਗੇ 3 ਕਿਹੜੇ 3 ਸੀਗੇ ਜਿਹੜੇ ਭਾਈ ਆਪਣੇ ਜੀ ਗੁਰੂ ਤੇਗ ਬਹਾਦਰ ਜੀ ਸਾਹਿਬ ਨਾਲ 3 ਸਿੰਘ ਫੜੇ ਸੀਗੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਤਿੰਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਆਪਣੇ ਗੁਰੂ ਤੇ ਮੁਨਕਰ ਹੋ ਜਾਓ ਤੁਸੀਂ ਇਸਲਾਮ ਧਰਮ ਕਬੂਲ ਕਰ ਲਓ ਤੇ ਉਹਨਾਂ 3 ਨੇ ਸਿਦਕ ਨਹੀਂ ਹਾਰਿਆ ਉਹਨਾਂ ਨੇ ਕਿਹਾ ਕਿ ਸਾਨੂੰ ਭਾਵੇਂ ਜੋ ਮਰਜ਼ੀ ਕਰ ਲਓ ਜਿੰਨੇ ਮਰਜ਼ੀ ਤਸੀਹੇ ਦੇ ਲਓ ਪਰ ਅਸੀਂ ਆਪਣੇ ਗੁਰੂ ਤੇ ਮੁਨਕਰ ਨਹੀਂ ਹੋਵਾਂਗੇ ਤੇ ਉਹ ਤਾਂ ਹੀ ਅੱਜ ਕੱਲ ਜੋ ਵੀ ਆਪਣੀ ਉਹ ਜਿਹੜੀ ਕਥਾ ਹੈ ਨਾ 3 ਚ ਨਾ 13 ਚ ਤੇ ਇਸ ਗੱਲ ਦਾ ਸਿੱਖਾਂ ਨੂੰ ਮਾਣ ਵੀ ਹੋਣਾ ਚਾਹੀਦਾ ਹੈ ਤੇ ਜਦ ਮੈਨੂੰ ਇਹ ਗੱਲ ਪਤਾ ਲੱਗੀ ਤੇ ਮੇਰਾ ਮਨ ਬਹੁਤ ਜ਼ਿਆਦਾ ਜਿੱਦਾਂ ਵੀ ਡੂੰਘਾਈ ਚ ਗਿਆ ਕਿ ਐਡੀ ਵੱਡੀ ਗੱਲ ਸੀਗੀ ਅਸੀਂ ਇਹਨੂੰ ਕਿੰਨਾ ਛੋਟਾ ਜਿਹਾ ਲੈਂਦੇ ਸੀਗੇ ਤੇ ਬਾਕੀ ਵਹਿਮਾਂ ਭਰਮਾਂ ਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ ਤੇ ਮੈਂ ਵੀ ਪਹਿਲਾਂ ਬਹੁਤ ਵਹਿਮੀ ਬੰਦਾ ਸੀਗਾ ਤੇ ਹੁਣ ਮਹਾਰਾਜ ਦੀ ਗੁਰਬਾਣੀ ਪੜ੍ਹ ਕੇ ਬੜਾ ਮਨ ਨੂੰ ਸ਼ਾਂਤੀ ਮਿਲੀ ਹੈ ਤੇ ਬੜੇ ਵਹਿਮਾਂ ਭਰਮਾਂ ਤੋਂ ਨਿਕਲ ਕੇ ਤੇ ਲਾਈਫ ਬੜੀ ਸੌਖੀ ਤੇ ਬੜੀ ਈਜ਼ੀ ਤੇ ਬੜੀ ਰਿਐਲਿਟੀ ਵਾਲੀ ਲੱਗਦੀ ਹੈ ਜੀ ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਸ਼ੁਕਰੀਆ ਜਗਵੀਰ ਜੀ ਬਹੁਤ ਹੀ ਡੂੰਘਾਈ ਚ ਜਾ ਕੇ ਬਿਲਕੁਲ ਤੁਸੀਂ ਜਿਹੜੀ ਇਹ ਗੱਲ ਕੀਤੀ ਹੈ ਇਸ ਗੱਲ ਦਾ ਮੈਨੂੰ ਕੋਈ ਇਲਮ ਬਿਲਕੁਲ ਵੀ ਨਹੀਂ ਸੀਗਾ ਇਹ 3 ਤੇ 13 ਵਾਲੀ ਗੱਲ ਵੀ ਜਿਹੜੀ ਤੁਸੀਂ ਕੀਤੀ ਹੈ ਸੱਚਮੁੱਚ ਕਿੰਨੀ ਡੂੰਘਾਈ ਵਾਲੀ ਗੱਲ ਹੈ ਆਮ ਹੀ ਕਹਿ ਦੇਈਦਾ ਕਿ ਤੂੰ ਨਾ 3 ਚ ਤੇ ਨਾ 13 ਦੇ ਵਿੱਚ ਹੈ ਨਾ ਸੋ ਇੱਕ ਬਹੁਤ ਵੱਡੀ ਜਾਣਕਾਰੀ ਚ ਵਾਧਾ ਹੋਇਆ ਸਾਡੇ ਸਾਰਿਆਂ ਦੇ ਵਿੱਚ ਔਰ ਜਿੱਥੇ 13 ਨੰਬਰ ਨੂੰ ਅਨਲੱਕੀ ਗੋਰੇ ਕਿਉਂ ਮੰਨਦੇ ਆ ਉਹਦੇ ਉੱਤੇ ਵੀ ਤੁਸੀਂ ਬਹੁਤ ਚੰਗੀ ਤਰ੍ਹਾਂ ਜਿਹੜਾ ਸਾਨੂੰ ਸਾਰਿਆਂ ਨੂੰ ਜਾਣੂ ਕਰਵਾਇਆ ਬਹੁਤ ਬਹੁਤ ਸ਼ੁਕਰੀਆ ਔਰ ਨਾਲ ਦੀ ਨਾਲ ਅੰਤ ਵਿੱਚ ਜਿੱਥੇ ਤੁਸੀਂ ਇਹ ਕਿਹਾ ਕਿ ਪਹਿਲਾਂ ਬੜੇ ਵਹਿਮੀ ਬੰਦੇ ਹੁੰਦੇ ਸੀ ਪਰ ਗੁਰਬਾਣੀ ਦੇ ਲੜ ਲੱਗ ਕੇ ਜ਼ਿੰਦਗੀ ਬੜੀ ਸੌਖੀ ਤੇ ਬੜੀ ਸੁਖਾਲੀ ਹੋ ਗਈ ਹੈ ਸੋ ਪਰਮਾਤਮਾ ਮਿਹਰ ਕਰਨ ਸਾਡੇ ਸਾਰਿਆਂ ਦੇ ਮਨਾਂ ਦੇ ਵਿੱਚ ਉਹ ਆਪਣੀ ਗੁਰਬਾਣੀ ਦਾ ਜਿਹੜਾ ਉਹਨਾਂ ਨੂੰ ਅਸੀਂ ਸਮਝ ਸਕੀਏ ਵਿਚਾਰ ਸਕੀਏ ਤੇ ਜ਼ਿੰਦਗੀ ਦੇ ਵਿੱਚ ਅਪਣਾ ਸਕੀਏ ਤਾਂ ਕਿ ਸਾਰਿਆਂ ਦੀ ਜ਼ਿੰਦਗੀ ਜਿਹੜੀ ਸੁਖਾਲੀ ਹੋ ਸਕੇ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਇਸ
ਅਨਮੋਲ ਜੇ ਮੈਸੇਜ ਲਈ। ਸੋ ਗੁਰਪ੍ਰੀਤ ਕੌਰ ਹੁਣਾਂ ਦਾ ਮੈਸੇਜ ਜਿਹੜਾ ਆਇਆ ਹੋਇਆ ਉਹ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ ਜੀ, ਦੇਖੀਏ ਕੀ ਕਹਿ ਰਹੇ ਨੇ।
ਹਾਂਜੀ ਸੁਖਪ੍ਰੀਤ ਜੀ, ਮੈਂ ਤੁਹਾਡਾ ਪ੍ਰੋਗਰਾਮ ਸੁਣ ਰਹੀ ਹਾਂ ਸਵੇਰ ਤੋਂ ਹੀ, ਹਨਾ, ਤੇ ਬਹੁਤ ਸੋਹਣਾ ਚੱਲ ਰਿਹਾ। ਤੇ ਜਿਹੜੀ ਤੁਸੀਂ ਇਹ ਸ਼ਾਮ ਵਾਲੀ ਗੱਲ ਕੀਤੀ ਆ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਮੇਰੇ ਆਪਣੇ ਹੀ ਲੌਜਿਕ ਹੁੰਦੇ ਆ, ਤੇ ਉਹਦਾ ਮੈਨੂੰ ਰੀਜ਼ਨ ਇਹ ਲੱਗਦਾ ਕਿ ਜਿੱਦਾਂ ਪਹਿਲਾਂ ਚੁੱਲ੍ਹੇ ਚੌਂਕੇ ਬਾਹਰ ਹੁੰਦੇ ਸੀਗੇ ਤੇ ਰੋਟੀ ਪਾਣੀ ਸਾਰਾ ਕੁਛ ਬਾਹਰ ਆਪਾਂ ਕਰਦੇ ਸੀ, ਪਕਾਉਂਦੇ ਸੀ, ਤੇ ਸ਼ਾਮ ਦੇ ਵੇਲੇ ਇਹ ਜਿਹੜਾ ਖਾਣਾ ਬਣਦਾ ਸੀਗਾ, ਤੇ ਜੇ ਆਪਾਂ ਸ਼ਾਮ ਨੂੰ ਬਾਹਰ ਸਿਰ ਵਾਵਾਂਗੇ, ਨਹੁੰ ਕੱਟਾਂਗੇ ਜਾਂ ਝਾੜੂ ਫੇਰਾਂਗੇ, ਤੇ ਉਹ ਜਿਹੜੀ ਡਸਟ ਉੱਡ ਕੇ ਜਾਂ ਵਾਲ ਆ ਆਪਣੇ ਖਾਣੇ ਚ ਮਿਲ ਸਕਦੇ, ਤੇ ਮੈਨੂੰ ਲੱਗਦਾ ਕਿ ਇਹਦਾ ਰੀਜ਼ਨ ਫੇਰ ਹਾਈਜੀਨ ਤੇ ਇਹੀ ਮਤਲਬ ਮੈਨੂੰ ਮੇਨ ਰੀਜ਼ਨ ਲੱਗਦਾ ਆ ਕਿ ਸਾਫ਼ ਸਫਾਈ ਦਾ ਰੀਜ਼ਨ ਜਿਹੜਾ ਸੀਗਾ ਉਹਨੂੰ ਉਹਨਾਂ ਨੇ ਆਪਾਂ ਵਹਿਮ ਭਰਮ ਬਣਾ ਲਿਆ ਕਿ ਸ਼ਾਮ ਨੂੰ ਇਹ ਨਹੀਂ ਕਰੀਦਾ। ਪਰ ਜੇ ਸੋਚਿਆ ਜਾਵੇ ਤਾਂ ਵੀ ਉਹਦਾ ਮੇਨ ਕਾਰਨ ਇਹੀ ਸੀ ਕਿ ਜਿਹੜਾ ਭੋਜਨ ਆ ਉਹ ਸਿਰ ਢੱਕ ਕੇ ਬਣਾਓ, ਕਿ ਵਾਲ ਜਿਹੜੇ ਆ ਜਾਂ ਜਿਵੇਂ ਉਹਦੇ ਵਿੱਚ ਮਿਲਾਵਟ ਨਾ ਹੋ ਜੇ ਵਾਲਾਂ ਦੀ, ਜਾਂ ਆਪਾਂ ਨਹੁੰ ਕੱਟਦੇ ਆ, ਕੁਛ ਵੀ ਕੰਮ ਇਹੋ ਜਿਹਾ ਕਰਦੇ ਆ, ਤੇ ਮਤਲਬ ਉਹ ਖਾਣ ਪੀਣ ਦੇ ਸਮਾਨ ਵਿੱਚ ਜਿਹੜਾ ਨਾ ਰਲ ਜੇ।
ਇੱਕ ਹੋਰ ਬੜੀ ਪਿਆਰੀ ਜੀ ਯਾਦ ਆ ਵਹਿਮ ਭਰਮ ਨਾਲ ਜੁੜੀ, ਉਹ ਇਹ ਹੈ ਕਿ ਸਾਉਣ ਦੇ ਮਹੀਨੇ ਵਿੱਚ ਕਈ ਵਾਰੀ ਜਦੋਂ ਬਾਰਿਸ਼ ਨਹੀਂ ਹੀ ਹੁੰਦੀ ਤੇ ਕਹਿੰਦੇ ਸੀ ਗੁੱਡਾ ਗੁੱਡੀ ਸਾੜੋ, ਤੇ ਇਸੇ ਤਰ੍ਹਾਂ ਇੱਕ ਸਾਲ ਬਾਰਿਸ਼ ਨਹੀਂ ਹੋਈ ਤੇ ਸਾਡੀ ਜਿਹੜੀ ਗਲੀ ਮਹੱਲੇ ਦੀਆਂ ਔਰਤਾਂ ਸੀ ਉਹਨਾਂ ਨੇ ਸਾਰੇ ਬੱਚਿਆਂ ਨੂੰ ਇਕੱਠਾ ਕੀਤਾ ਤੇ ਗੁੱਡਾ ਗੁੱਡੀ ਬਣਾ ਕੇ ਦਿੱਤਾ, ਤੇ ਕਹਿੰਦੇ ਵੀ ਜਾਓ ਬੱਚਿਓ ਇਹਨਾਂ ਨੂੰ ਸਾੜ ਕੇ ਆਓ ਤੇ ਪਿੱਟ ਸਿਆਪਾ ਕਰਕੇ ਆਓ। ਪੂਰੀ ਤਪਦੀ ਦੁਪਹਿਰ ਚ ਅਸੀਂ ਉਹਨਾਂ ਨੂੰ ਸਾੜ ਕੇ ਪਿੱਟ ਸਿਆਪਾ ਕਰਕੇ ਅੱਡੀਆਂ ਰਗੜ ਕੇ ਘਰ ਨੂੰ ਆ ਗਏ, ਤੇ ਉਸੇ ਦਿਨ ਸ਼ਾਮ ਨੂੰ ਬਾਰਿਸ਼ ਵੀ ਹੋ ਗਈ, ਬਹੁਤ ਮੀਂਹ ਪਿਆ, ਤੇ ਕੋ ਇੰਸੀਡੈਂਟ ਕਹਿ ਲੋ ਇੱਕ। ਤੇ ਜਦੋਂ ਇਹੋ ਜਿਹੀ ਕੋਈ ਘਟਨਾ ਹੋ ਜਾਂਦੀ ਆ ਤੇ ਇੱਕ ਬਚਪਨ ਹੁੰਦਾ ਵਾ, ਭੋਲਾ ਹੁੰਦਾ ਬਚਪਨ ਆਪਣਾ, ਤੇ ਸਾਨੂੰ ਲੱਗਾ ਜੀ ਹਾਂ ਮੀਂਹ ਇਸੇ ਕਰਕੇ ਆਇਆ ਕਿਉਂਕਿ ਗੁੱਡਾ ਗੁੱਡੀ ਸਾੜ ਕੇ ਆਏ ਆ। ਤੇ ਗੱਲਾਂ ਤੇ ਹੋਰ ਵੀ ਬਹੁਤ ਸਾਂਝੀਆਂ ਕਰਨ ਨੂੰ ਦਿਲ ਕਰਦਾ, ਬਹੁਤ ਸਾਰੀਆਂ ਗੱਲਾਂ ਵਾ, ਦਿਲ ਕਰਦਾ ਕਿ ਫੋਨ ਕਰਕੇ ਕੀਤੀਆਂ ਜਾਣ, ਪਰ ਮੇਰੀ ਛੋਟੀ ਜੀ ਗੁੜੀਆ ਪਿਆਰੀ ਜੀ ਇਹ ਮੈਨੂੰ ਬਹੁਤਾ ਸਮਾਂ ਨਹੀਂ ਦਿੰਦੀ ਹੈਗੀ। ਤੇ ਓਕੇ ਜੀ,
ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ ਜੀ। ਪਰ ਫਿਰ ਵੀ ਤੁਸੀਂ ਛੋਟੀ ਜਿਹੀ ਗੁੜੀਆ ਦੇ ਨਾਲ ਵੀ ਉਹਨੂੰ ਸੰਭਾਲਦੇ ਹੋਏ ਜਿਹੜੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਂਦੇ ਹੋ, ਆਪਣੇ ਵਿਚਾਰ ਜਿਹੜੇ ਸਾਡੇ ਨਾਲ ਸਾਂਝੇ ਕਰਦੇ ਹੋ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ। ਸੋ ਛੋਟੀ ਜਿਹੀ ਗੁੜੀਆ ਵੀ ਕੋਈ ਗੱਲ ਨੀ ਜੀ, ਸਾਡੇ ਪਰਿਵਾਰ ਦਾ ਹੀ ਹਿੱਸਾ ਹੈ ਜੀ, ਉਹਦੀ ਆਵਾਜ਼ ਸਾਨੂੰ ਪਿੱਛੇ ਆਉਂਦੀ ਹੈ ਵੀ, ਤੇ ਤੁਸੀਂ ਬਿਲਕੁਲ ਇਹ ਨਾ ਸਮਝਿਆ ਕਰੋ ਕਿ ਕੋਈ ਡਿਸਟਰਬੈਂਸ ਹੁੰਦੀ ਹੈ ਸਾਰੇ ਘਰ ਪਰਿਵਾਰਾਂ ਵਾਲੇ ਆ ਜੀ। ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ। ਸੋ ਲਓ ਜੀ, ਧਨੀ ਸਾਹਿਬ ਨੇ ਕੁਲਦੀਪ ਕੌਰ ਉਹਨਾਂ ਨੂੰ ਪੁੱਛਿਆ ਸੀ ਕਿੰਨੀਆਂ ਪਈਆਂ ਜੀ, ਤੇ ਕੁਲਦੀਪ ਕੌਰ ਕਹਿੰਦੀ ਵੀ ਮੈਂ ਕਿਉਂ ਦੱਸਾਂ।
ਗੱਲ ਵੀ ਹੈ ਜੀ, ਕਹਿੰਦੇ ਵੈਸੇ ਤੁਹਾਡੇ ਤੋਂ ਘੱਟ ਹੀ ਪਈਆਂ ਹੋਣੀਆਂ।
ਸੋ ਇਹ ਤਾਂ ਪੁੱਛੋ ਨਾ ਵੀ ਕਿਹਦੇ ਘੱਟ ਪਈਆਂ ਕਿਹਦੇ ਵੱਧ ਪਈਆਂ, ਅਸੀਂ ਸਾਰਿਆਂ ਨੇ ਬਹੁਤ ਖਾਧੀਆਂ ਹੋਈਆਂ, ਤੇ ਛੋਟੇ ਹੁੰਦੇ ਕਹਿੰਦੇ ਸੀ ਵੀ ਮਾਂ ਪਿਓ ਦੀਆਂ ਗਾਲਾਂ ਤੇ ਘਿਓ ਦੀਆਂ ਨਾਲਾਂ, ਸੋ ਘਿਓ ਦੀਆਂ ਨਾਲਾਂ ਇਹੋ ਜਿਹੀਆਂ ਲੱਗੀਆਂ ਵੀ ਵੇਟ ਲੂਜ਼ ਕਰਨਾ ਬੜਾ ਹੀ ਔਖਾ ਹੋ ਜਾਂਦਾ ਨਾ। ਸੋ ਜੇ ਕੋਈ ਪੁੱਛਦਾ ਵੀ ਕੀ ਰੀਜ਼ਨ ਆ, ਤੇ ਇਹੀ ਦੱਸ ਦੇਈਦਾ ਵੀ ਬਚਪਨ ਚ ਘਿਓ ਬੜਾ ਖਾਧਾ ਹੋਇਆ ਸੀ। ਸੋ ਜ਼ਿੰਦਗੀ ਆ ਜੀ, ਜ਼ਿੰਦਗੀ ਨੂੰ ਇਸੇ ਤਰ੍ਹਾਂ ਹੱਸਦੇ ਖੇਡਦੇ ਜਿਉਂਦੇ ਰਹੋ, ਮਾਣਦੇ ਰਹੋ, ਜ਼ਿੰਦਗੀ ਦੇ ਵਿੱਚ ਚੰਗਾ ਸੋਚਦੇ ਰਹੀਏ ਇੱਕ ਦੂਜੇ, ਜਿੱਥੇ ਅਸੀਂ ਕੋਈ ਇੱਕ ਗਲਤ ਹੁੰਦਾ ਉੱਥੇ ਉਹਨੂੰ ਚੰਗੇ ਵਿਚਾਰਾਂ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਰਹੀਏ, ਹੱਥ ਫੜਦੇ ਰਹੀਏ ਡਿੱਗਦਿਆਂ ਦਾ, ਤੇ ਹੱਥ ਫੜ ਕੇ ਤੁਰਦੇ ਰਹੀਏ। ਸੋ ਇਸ ਸਾਲ ਪ੍ਰੋਗਰਾਮ ਕਰਦੇ ਹੋਏ ਤੁਹਾਡੇ ਸਾਰਿਆਂ ਦੇ ਨਾਲ ਬਹੁਤ ਹੀ ਡੂੰਘੇ, ਬਹੁਤ ਹੀ ਪਿਆਰੇ ਜਿਹੜੇ ਰਿਸ਼ਤੇ ਮੇਰੇ ਤੁਹਾਡੇ ਸਾਰਿਆਂ ਨਾਲ ਬਣੇ ਆ, ਬਿਲਕੁਲ ਤੁਹਾਨੂੰ ਸਾਰਿਆਂ ਨੂੰ ਮੈਂ ਬੇਸ਼ੱਕ ਦੇਖਿਆ ਨਹੀਂ, ਪਰ ਮੇਰੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੋ ਤੁਸੀਂ ਸਭ। ਸੋ 2017 ਦਾ ਸਾਲ ਜਿਹੜਾ ਉਹ ਬੜਾ ਪਿਆਰਾ ਜਿਹਾ ਤੁਹਾਡੇ ਸਾਰਿਆਂ ਦੇ ਨਾਲ ਯਾਦਾਂ ਨੂੰ ਯਾਦ ਕਰਦਿਆਂ ਲੰਘਿਆ। ਸੋ ਆਉਣ ਵਾਲਾ 2018 ਦੇ ਲਈ ਵੀ ਬੜੀ ਐਕਸਾਈਟਿਡ ਆ ਜੀ, ਜ਼ਿੰਦਗੀ ਦੀਆਂ ਹੋਰ ਕੁਝ ਯਾਦਾਂ ਮੈਂ ਸੋਚਦੀ ਰਹਿੰਦੀ ਹਾਂ ਕਿ ਮੈਂ ਤੁਹਾਡੇ ਸਾਰਿਆਂ ਨਾਲ ਇਹ ਸਾਂਝਾ ਕਰੂੰਗੀ, ਇਹ ਸਾਂਝਾ ਕਰੂੰਗੀ। ਸੋ ਤੁਹਾਡੇ ਦਿਲ ਦੇ ਵਿੱਚ ਵੀ ਕੋਈ ਇਹੋ ਜਿਹਾ ਗੱਲ ਹੁੰਦੀ ਹੈ ਜਿਹਦੇ ਨਾਲ ਜੁੜੀਆਂ ਕੁਝ ਯਾਦਾਂ ਹੁੰਦੀਆਂ, ਜਿਹਦੇ ਤੇ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਨਾਲ ਗੱਲ ਕਰਾਂ, ਤੇ ਤੁਸੀਂ ਸਾਡੇ ਨਾਲ ਉਹਨਾਂ ਦੀ ਸਾਂਝ ਪਾ ਸਕੋ, ਤੇ ਸਾਨੂੰ ਜ਼ਰੂਰ ਲਿਖ ਭੇਜਿਆ ਕਰੋ। ਸੋ 2017 ਦੇ ਵਿੱਚ
ਜੋ ਵੀ ਅਸੀਂ ਖੱਟਿਆ ਕਮਾਇਆ ਜੀ ਉਹਦੇ ਲਈ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ, ਜੋ ਗਲਤੀਆਂ ਕੀਤੀਆਂ ਜੋ ਭੁੱਲਾਂ ਕੀਤੀਆਂ ਉਹਦੇ ਲਈ ਉਸ ਪਰਮਾਤਮਾ ਤੋਂ ਅਰਦਾਸ ਕਰਨੀ ਚਾਹੀਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਸਾਲ ਦੇ ਵਿੱਚ ਉਹ ਅਸੀਂ ਨਾ ਦੁਹਰਾ ਸਕੀਏ ਤੇ ਬਸ ਜ਼ਿੰਦਗੀ ਦੇ ਵਿੱਚ ਜਿੱਦਾਂ ਇੱਕ ਜਿਹੜੀ ਸਿੱਖਿਆ ਨਵਾਂ ਕੁਛ ਸਿੱਖਦੇ ਰਹੀਏ ਔਰ ਇਹਨੂੰ ਬੜੇ ਪਿਆਰੇ ਜਿਹੇ ਤਰੀਕੇ ਨਾਲ ਜਿੰਦੇ ਰਹੀਏ। ਤੁਸੀਂ ਕਹਿੰਦੇ ਹੋਣੇ ਕਿ ਇੱਕ ਬੁੱਧਵਾਰ ਤੇ ਪਿਆ ਇਹ ਅੱਜ ਇਹੋ ਜਿਹੀਆਂ ਗੱਲਾਂ ਕਿਉਂ ਕਰਨ ਲੱਗ ਗਈ ਹੈ ਨਾ। ਸੋ ਪਰ ਜੀ ਮਾਫੀ ਚਾਹੁੰਦੀ ਹਾਂ, ਅਗਲੇ ਬੁੱਧਵਾਰ ਸ਼ਾਇਦ ਮੈਂ ਪ੍ਰੋਗਰਾਮ ਜਿਹੜਾ ਉਹ ਨਾ ਕਰ ਸਕਾਂ ਕਿਉਂਕਿ ਛੁੱਟੀਆਂ ਦਾ ਸਮਾਂ ਜੀ, ਥੋੜਾ ਹੋਲੀਡੇਜ਼ ਤੇ ਜਾਣ ਦਾ ਮਨ ਸੀਗਾ, ਥੋੜਾ ਘੁੰਮ ਫਿਰ ਆਈਏ। ਪਰ ਬੁੱਧਵਾਰ ਨੂੰ ਕੋਸ਼ਿਸ਼ ਕਰਾਂਗੀ ਜੇ ਮੈਂ ਫੋਨ ਦੇ ਜ਼ਰੀਏ ਸਾਂਝ ਪਾ ਸਕੀ ਤਾਂ ਜ਼ਰੂਰ ਪਾਵਾਂਗੀ, ਨਹੀਂ ਤਾਂ ਤੁਸੀਂ ਸਾਰੇ ਮੇਰੀਆਂ ਯਾਦਾਂ ਵਿੱਚ ਬੁੱਧਵਾਰ ਨੂੰ ਜ਼ਰੂਰ ਘੁੰਮੋਗੇ ਤੇ ਮੈਂ ਬੁੱਧਵਾਰ ਦੀ ਸਵੇਰ ਜਿੱਥੇ ਕਿਤੇ ਵੀ ਹੋਊਂਗੀ ਤੁਹਾਨੂੰ ਸਾਰਿਆਂ ਨੂੰ ਯਾਦ ਕਰੂੰਗੀ ਔਰ ਮੇਰੀ ਯਾਦ ਤੁਹਾਡੇ ਸਾਰਿਆਂ ਤੱਕ ਜ਼ਰੂਰ ਪਹੁੰਚੇਗੀ ਜੀ। ਸੋ ਬੇਸ਼ੱਕ ਅਸੀਂ ਗੱਲਾਂ ਬਾਤਾਂ ਨਾ ਕਰ ਸਕੀਏ ਪਰ ਮੈਂ ਤੁਹਾਨੂੰ ਜ਼ਰੂਰ ਯਾਦ ਕਰਾਂਗੀ ਬੁੱਧਵਾਰ ਦੀ ਸਵੇਰ ਤੇ, ਮੈਨੂੰ ਪਤਾ ਹੈ ਜੀ ਤੁਸੀਂ ਵੀ ਮੈਨੂੰ ਜ਼ਰੂਰ ਮਿਸ ਕਰੋਗੇ। ਸੋ ਬਹੁਤ ਕੁਝ ਕਹਿਣ ਨੂੰ, ਬਹੁਤ ਕੁਝ ਗੱਲਾਂ, ਬਹੁਤ ਕੁਝ ਯਾਦਾਂ ਜਿਹੜਾ ਦਿਲ ਕਰਦਾ ਕਿ ਕਰੀ ਜਾਵਾਂ ਤੁਹਾਡੇ ਸਾਰਿਆਂ ਨਾਲ, ਹੈ ਨਾ। ਪਰ ਜਿਹੜਾ ਸਮਾਂ ਹੁੰਦਾ ਉਹ ਬੜਾ ਬਲਵਾਨ ਹੁੰਦਾ ਹੈ ਜੀ, ਸਮੇਂ ਦੀ ਹੱਦ ਨੂੰ ਕੋਈ ਵੀ ਪਾਰ ਕਰ ਸਕਦਾ। ਸਮਾਂ ਹੀ ਹੈ ਜੀ, ਦਿਨਾਂ ਦੇ ਦਿਨ, ਹਫ਼ਤਿਆਂ ਦੇ ਹਫ਼ਤੇ, ਮਹੀਨੇ ਤੇ ਉਸ ਤੋਂ ਬਾਅਦ ਸਾਲ ਜਿਹੜੇ ਆ ਉਹ ਜ਼ਿੰਦਗੀ ਦੇ ਵਿੱਚ ਗੁਜ਼ਰਦੇ ਜਾ ਰਹੇ, ਨਿਕਲਦੇ ਜਾ ਰਹੇ ਨੇ, ਪਰ ਆਪਣੇ ਨਾਲ ਉਹ ਆਪਣੇ ਪਿੱਛੇ ਜਿਹੜੀਆਂ ਛੱਡ ਜਾ ਕੇ ਜਾ ਰਹੇ ਨੇ ਯਾਦਾਂ, ਤੇ ਉਹਨਾਂ ਯਾਦਾਂ ਨੂੰ ਅਸੀਂ ਸੰਭਾਲ ਕੇ ਰੱਖਣਾ ਜੀ, ਤੇ ਉਹਨਾਂ ਯਾਦਾਂ ਨੂੰ ਅਸੀਂ ਲਹਿਰਾਂ ਦੇ ਪ੍ਰੋਗਰਾਮ ਦੇ ਵਿੱਚ ਯਾਦ ਕਰਦੇ ਹੁੰਦੇ ਬੁੱਧਵਾਰ ਨੂੰ। ਲਓ ਜੀ ਧਨੀ ਸਾਹਿਬ ਕਹਿੰਦੇ ਅਸੀਂ ਜਾਣ ਨੀ ਦੇਣਾ, ਏਦਾਂ ਨਾ ਕਰੋ ਧਨੀ ਸਾਹਿਬ, ਪਲੀਜ਼ ਬਈ ਜਾਣ ਦੋ, ਹੈ ਨਾ। ਹੁਣ ਕੀ ਕਰੀਏ, ਥੋੜੀਆਂ ਜਿਹੀਆਂ ਛੁੱਟੀਆਂ ਵੀ ਤਾਂ ਚਾਹੀਦੀਆਂ ਹੈ ਨਾ। ਪਰ ਕੋਸ਼ਿਸ਼ ਪੂਰੀ ਕਰਾਂਗੀ ਕਿ ਮੈਂ ਬੁੱਧਵਾਰ ਨੂੰ ਜੋ ਕੋਈ ਪ੍ਰੋਗਰਾਮ ਕਰ ਸਕਿਆ ਤੇ ਮੈਂ ਉਹਦੇ ਨਾਲ ਪ੍ਰੋਗਰਾਮ ਦੇ ਵਿੱਚ ਥੋੜਾ ਜਿਹਾ ਹੀ ਭਾਵੇਂ ਸਾਂਝ ਪਾ ਸਕਾਂ। ਨਹੀਂ ਤਾਂ ਜੀ ਨਵੇਂ ਸਾਲ ਦੇ ਵਿੱਚ ਮੈਂ ਆਵਾਂਗੀ ਆਪਣੀਆਂ ਉਹ ਪੁਰਾਣੀਆਂ ਜਿਹੀਆਂ ਯਾਦਾਂ ਨਾਲ ਨਵੇਂ ਅੰਦਾਜ਼ ਦੇ ਵਿੱਚ, ਤੇ ਤੁਸੀਂ ਸਾਰੇ ਤੇ ਇੱਕ ਪਾਸੇ ਮੈਂ ਮਿਲ ਬੈਠ ਕੇ ਕਰਾਂਗੇ ਅਸੀਂ ਆਪਣੀਆਂ ਯਾਦਾਂ ਨੂੰ ਯਾਦ। ਸੋ ਇੰਨਾ ਹੀ ਕਹਾਂਗੀ ਅੱਜ ਦੇ ਪ੍ਰੋਗਰਾਮ ਦੇ ਵਿੱਚ, ਕੋਸ਼ਿਸ਼ ਕੀਤੀ ਹੈ ਤੁਹਾਡੇ ਸਾਰਿਆਂ ਦੇ ਮੈਸੇਜਸ ਜਿਹੜੇ ਆ ਮੈਂ ਲੈ ਸਕਾਂ, ਜੇ ਮੇਰੇ ਤੋਂ ਕੋਈ ਮੈਸੇਜ ਛੁੱਟ ਗਿਆ ਹੋਵੇ ਤਾਂ ਉਹਦੇ ਲਈ ਮੈਂ ਮਾਫੀ ਚਾਹੁੰਦੀ ਹਾਂ ਜੀ। ਸੋ ਖੁਸ਼ ਰਹੋ, ਆਬਾਦ ਰਹੋ, ਹੱਸਦੇ ਹਸਾਉਂਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਯਾਦ ਨਾਲ ਆਪਣੀ ਯਾਦ ਜਿਹੜੀ ਆ ਉਹ ਜੋੜ ਕੇ ਰੱਖੋ। ਇੰਨਾ ਹੀ ਕਹਾਂਗੀ, ਜਲਦੀ ਮਿਲਦੀ ਆ ਜੀ ਤੁਹਾਨੂੰ ਸਾਰਿਆਂ ਨੂੰ, ਚੜ੍ਹਦੀ ਕਲਾ ਤੇ ਰੱਬ ਰਾਖਾ।
I need your loving every day, girl. There's never been a minute that I don't think about you. 'Cause everything about you, girl, is major, it's major. Tu na kare na kare, you chhod ke tu na jaun har vele kendi tu down down for me. Ni mere jaan par kalp ke tu khaja, baby tu. Kya be tenu mili hai mur ke tu aaja, har vele kendi si down down for me. Ni mere jaan par kalp ke tu khaja, baby tu. ਸਾਡੇ ਪਿਆਰ ਦੀਆਂ ਮੁਲਾਕਾਤਾਂ ਨੀ ਕੁੜੀਏ ਭੁੱਲ ਜਾਵਾਂ, ਤੇਰੀ ਗਲਤੀਆਂ ਨੂੰ ਤੇਰੇ ਨਾਲ ਕੀਤੀਆਂ ਜੋ ਜਾਣ ਕੇ ਨੀ ਹੋਈਆਂ, ਮੈਂ ਸਮਝਾਂ ਮੇਰੀਆਂ ਗਲਤੀਆਂ ਨੂੰ ਤੂੰ ਭੁੱਲ ਜਾ।
pedal, the phone's out of control. And you start to walk and we try again. Cause I know I'll be foolish with all these girls on my phone. But you took my heart and you threw it away. ओ मेरे नालों ज्यादा ना रंग उठदा कणकां दा ओदे अगे चिट्टी कली भी काली लगदी है चन ते मैं हां मसिया हल हो कि मैं समस्या ओह चन ते मैं हां मसिया हल हो कि मैं समस्या की दसा मेरा बचपन रुलिया खुलिया पीते आए ओ मां प्या ने रीजा दे नाल पाली लगदी है डर डो निखलदा मेरा मेल क्यों देना सौरभ जी उच सोनी मैनु वाली लगती है ओ मेरे नालों ज्यादा ना रंग उठदा कणकां दा ओदे अगे चिट्टी कली भी काली लगती है जो बन जो ओनू चढ़े आए ओदा कहर जो बन ते वर आए जो बन जो ओनू चढ़े आए ओदा कहर जी में ते वर आए पिंड नमें पिंड वाला रखता पागल